ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਜੀ ਦੋਸਤੋ, ਮੈਲਬਨ ਤੋਂ ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਅਮਰਦੀਪ ਕੌਰ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ ਤੇ ਹਰਮਨ ਰੇਡੀਓ ਦੇ ਇਸ ਮੰਚ ਤੇ ਲਹਿਰਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹਦੇ ਨਾਲ ਹੀ ਅਰਦਾਸ ਉਸ ਅਕਾਲ ਪੁਰਖ ਅੱਗੇ ਕਿ ਸਾਡੇ ਸਾਰੇ ਹੀ ਪਿਆਰਿਆਂ ਦਾ, ਸੁਣਨ ਵਾਲਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ, ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਦਿਨ ਹੈਗਾ ਜੀ ਅੱਜ ਮੰਗਲਵਾਰ, ਹਮੇਸ਼ਾ ਵਾਂਗ ਮੰਗਲਵਾਰ ਵਾਲੇ ਦਿਨ ਆਪਾਂ ਜੁੜ ਬੈਠਦੇ ਹਾਂ ਮੈਲਬਨ ਸਟੂਡੀਓ ਤੋਂ। ਸੋ ਮੈਲਬਨ ਸਟੂਡੀਓ ਤੋਂ ਅਮਰਦੀਪ ਕੌਰ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਜਿਹੜਾ ਤੁਸੀਂ ਸੁਣਨ ਜਾ ਰਹੇ ਹੋ, ਸਾਲ 2018 ਦੇ ਜੁਲਾਈ ਮਹੀਨੇ ਦੀ 3 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 550 ਦੇ ਹਾੜ ਮਹੀਨੇ ਦੀ 19 ਤਰੀਕ ਹੈ ਅੱਜ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਸਿਡਨੀ, ਮੈਲਬਨ, ਕੈਨਬਰਾ ਦੇ ਵਿੱਚ 8:01 ਦਾ ਸਮਾਂ, ਇਹੀ ਸਮਾਂ ਬ੍ਰਿਸਬੇਨ ਦੇ ਵਿੱਚ, ਪਰ ਪਰਥ ਦੇ ਵਿੱਚ ਅਜੇ 6:01 ਹੋਏ ਨੇ, ਜਦਕਿ ਐਡੀਲੇਡ ਦੇ ਵਿੱਚ 7:31 ਦਾ ਸਮਾਂ ਹੋ ਚੁੱਕਿਆ ਇਸ ਵੇਲੇ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਾਡਾ ਗੁਆਂਢੀ ਮੁਲਕ ਹੈ ਜੀ ਨਿਊਜ਼ੀਲੈਂਡ, ਸਾਡੇ ਤੋਂ 2 ਘੰਟੇ ਅੱਗੇ ਹੈ ਉਹਦਾ ਸਮਾਂ, ਤੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:02 ਹੋ ਚੁੱਕੇ ਨੇ। ਤੇ ਇਸ ਤੋਂ ਬਾਅਦ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਉਹਨਾਂ ਮੁਲਕਾਂ ਦਾ ਜ਼ਿਕਰ, ਦੁਬਈ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ, 2:02 ਦਾ ਸਮਾਂ, ਬਹੁਤ ਵੱਡਾ ਤੜਕਾ ਹੈ ਜੇ ਦੁਬਈ ਦੇ ਵਿੱਚ। ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ ਵੀ ਇਸ ਵੇਲੇ 6:02 ਦਾ ਸਮਾਂ, ਮੰਗਲਵਾਰ ਦਾ ਦਿਨ ਉੱਥੇ ਵੀ ਚੜ ਚੁੱਕਿਆ, ਯਾਨੀ 3 ਜੁਲਾਈ ਦੀ ਤਰੀਕ ਹੈ। ਇੱਥੇ ਸਮਾਂ ਜਿਹੜਾ ਲਗਭਗ ਪਰਥ ਵਾਲਾ ਹੀ ਹੈ ਜੀ। ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, ਸੋ ਪੰਜਾਬ ਦੇ ਵਿੱਚ ਇਸ ਵੇਲੇ 3:32 ਦਾ ਸਮਾਂ, ਵੱਡਾ ਤੜਕਾ। ਔਰ ਇਸ ਵੱਡੇ ਤੜਕੇ ਪਟਿਆਲਾ ਸਟੂਡੀਓ ਤੋਂ ਸਾਨੂੰ ਟੈਕਨੀਕਲ ਸਪੋਰਟ ਦੇਣ ਦੇ ਲਈ ਸਾਡਾ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਜੀ। ਤੇ ਇਸ ਤੋਂ ਬਾਅਦ ਹੁਣ ਚੱਲਦੇ ਹਾਂ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਜੇ ਵੀ ਚੱਲ ਰਿਹਾ ਜੀ ਸੋਮਵਾਰ। ਕੈਨੇਡਾ ਦੇ ਵਿੱਚ ਅਜੇ ਸੋਮਵਾਰ ਚੱਲ ਰਿਹਾ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਸੋਮਵਾਰ ਦੀ ਬਾਅਦ ਦੁਪਹਿਰ ਹੋਈ ਹੈ ਜੀ 3:02 ਦਾ ਸਮਾਂ। ਇਸੇ ਤਰ੍ਹਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 6:03 ਦਾ ਸਮਾਂ ਸੋਮਵਾਰ ਦੀ ਸ਼ਾਮ ਉੱਥੇ ਪੈ ਗਈ ਹੈ। ਤੇ ਲਾਸ ਏਂਜਲਸ ਦੇ ਵਿੱਚ 3:03 ਉੱਥੇ ਵੀ ਬਾਅਦ ਦੁਪਹਿਰ ਚੱਲ ਰਹੀ ਹੈ। ਤੇ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਦੇ ਹੋ ਔਰ ਲਹਿਰਾਂ ਦੇ ਵਿੱਚ ਲਹਿਰਾਂ ਬਹਿਰਾਂ ਲਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਕਾਫੀ ਕੁਛ ਲੈ ਕੇ ਆਏ ਹਾਂ, ਬਹੁਤ ਸਾਰੀਆਂ ਜਾਣਕਾਰੀਆਂ, ਤੇ ਇੱਕ ਖਾਸ ਸੈਗਮੈਂਟ ਜਿਹੜਾ ਉਹਦੇ ਵਿੱਚ ਅੱਜ ਅਸੀਂ ਇੱਥੋਂ ਦੀ ਜਿਹੜੀ ਪਨੀਰੀ ਹੈ, ਇੱਥੋਂ ਦੀ ਜਿਹੜੀ ਨਵੀਂ ਪੀੜ੍ਹੀ ਹੈ, ਉਹਨਾਂ ਨੂੰ ਤੁਹਾਡੇ ਰੂਬਰੂ ਕਰਾਵਾਂਗੇ। ਸੋ ਅੱਜ ਕੱਲ੍ਹ ਕਿਉਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ, ਚਾਹੇ ਉਹ ਪ੍ਰਾਇਮਰੀ ਸਕੂਲ ਨੇ, ਚਾਹੇ ਉਹ ਸੈਕੰਡਰੀ ਸਕੂਲ ਨੇ, ਹਨਾ, ਤੇ ਉਹਨਾਂ ਛੁੱਟੀਆਂ ਦੌਰਾਨ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਤਕਰੀਬਨ ਵਿਹਲੇ ਨੇ ਜਾਂ ਵਿਹਲੇ ਤਾਂ ਨਹੀਂ ਕਹਿ ਸਕਦੇ, ਉਹਨਾਂ ਨੂੰ ਵੀ ਵੱਡੀਆਂ ਕਲਾਸਾਂ ਦੇ ਵਿੱਚ ਇੱਥੇ ਵੀ ਜਿਹੜਾ ਪ੍ਰੈਸ਼ਰ ਹੈ ਬਹੁਤ ਜ਼ਿਆਦਾ ਹੁੰਦਾ ਜੀ ਪੜ੍ਹਾਈ ਦਾ, ਪਰ ਉਹਨਾਂ ਦੇ ਸਮੇਂ ਚੋਂ ਅਸੀਂ ਕੁਛ ਸਮਾਂ ਜਿਹੜਾ ਅੱਜ ਪ੍ਰੋਗਰਾਮ ਦੇ ਵਿੱਚ ਲੈਣਾ ਚਾਹਾਂਗੇ ਤੇ ਕਰਾਂਗੇ ਜੀ ਉਹਨਾਂ ਦੇ ਨਾਲ ਗੱਲਾਂ ਬਾਤਾਂ, ਦੋ ਸੱਭਿਆਚਾਰਾਂ ਦੇ ਦਰਮਿਆਨ ਪਲ ਰਹੇ ਇਹ ਬੱਚੇ ਜਿਹੜੇ ਆ ਕਿਸ ਤਰ੍ਹਾਂ ਸੋਚਦੇ ਆ ਸਾਡੇ ਭਾਈਚਾਰੇ ਦੇ ਬਾਰੇ ਚ, ਬਾਹਰੀ ਭਾਈਚਾਰਿਆਂ ਦੇ ਬਾਰੇ ਚ, ਜਾਂ ਫਿਰ ਆਪਣੇ ਮਾਪਿਆਂ ਦੇ ਬਾਰੇ ਇਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਆ, ਇਹਦੇ ਬਾਰੇ ਅਸੀਂ ਅੱਜ ਦੋ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਆਪਣੇ ਸਟੂਡੀਓ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ। ਔਰ ਅਸੀਂ ਤੁਹਾਡੇ ਤੋਂ ਵੀ ਆਸ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਜੇਕਰ ਆਪਣੇ ਬੱਚਿਆਂ ਨੂੰ ਅੱਜ ਦੇ ਰੇਡੀਓ ਦੇ ਇਸ ਸੈਗਮੈਂਟ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਾਉਣੀਆਂ ਚਾਹੁੰਦੇ ਹੋ, ਤੁਸੀਂ ਜਾਂ ਤਾਂ ਉਹਨਾਂ ਦੇ ਮੈਸੇਜਿਸ ਸਾਡੇ ਤੱਕ ਪਹੁੰਚਾਓ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰਿਓ ਉਸ ਸੈਗਮੈਂਟ ਦੇ ਦੌਰਾਨ। ਸਾਡਾ ਨੰਬਰ ਹੈ ਜੀ 02859898211, ਸੋ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਜਦੋਂ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਤੁਹਾਡੇ ਰੂਬਰੂ ਕਰਾਂਗੇ, ਉਹਨਾਂ ਬੱਚਿਆਂ ਨੂੰ ਉਸ ਨਵੀਂ ਪਨੀਰੀ ਨੂੰ ਤੁਹਾਡੇ ਰੂਬਰੂ ਕਰਾਂਗੇ। ਸੋ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ ਸਾਂਝ ਪਾ ਸਕਦੇ ਹੋ, ਤੁਹਾਡੇ ਬੱਚੇ ਵੀ ਸਾਡੇ ਨਾਲ ਉਸ ਗੱਲਬਾਤ 'ਚ ਹਿੱਸਾ ਲੈ ਸਕਦੇ ਆ। ਇਸ ਤੋਂ ਇਲਾਵਾ ਕੀ ਹੋਣਾ ਜੀ, ਵੈਸੇ ਤਾਂ ਖਬਰਾਂ ਦਾ ਸਿਲਸਿਲਾ ਹਮੇਸ਼ਾ ਵਾਂਗ ਜਿਵੇਂ ਅਸੀਂ ਲੈ ਕੇ ਆਉਂਦੇ ਹੁੰਦੇ ਹਾਂ, ਸੋ ਸਭ ਤੋਂ ਪਹਿਲਾਂ ਅਸੀਂ ਉਹੀ ਸਾਂਝਾ ਕਰਨਾ, ਮਿੰਟੂ ਬਰਾੜ ਹੁਣ ਸਾਡਾ ਸਾਥ ਦੇਣਗੇ ਉਸ ਸਿਲਸਿਲੇ ਦੇ ਵਿੱਚ, ਤੇ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ, ਕੁਛ ਭਾਈਚਾਰਕ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਗੀਤ ਸੰਗੀਤ ਦਾ ਸਿਲਸਿਲਾ ਵੀ ਜ਼ਰੂਰ ਚੱਲਦਾ ਰਹਿਣਾ, ਔਰ ਗੀਤ ਸੰਗੀਤ ਜਿਹੜਾ ਉਹ ਵੀ ਤੁਹਾਡੇ ਲਈ ਪ੍ਰੋਗਰਾਮ ਦੌਰਾਨ ਜਿਹੜਾ ਪ੍ਰਸਾਰਿਤ ਕਰਦੇ ਰਹਾਂਗੇ। ਸਭ ਤੋਂ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ, ਔਰ ਸੁਨੇਹੇ ਜਿਹੜੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ, ਤੇ ਬਹੁਤ ਸਾਰੇ ਦੋਸਤ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਜੁੜ ਵੀ ਚੁੱਕੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿ ਦਿੰਦੇ ਹਾਂ। ਜੀ ਐਸ ਚਾਲ ਸਾਹਿਬ ਉਹ ਹਮੇਸ਼ਾ ਵਾਂਗ ਆਪਣੀ ਡਿਊਟੀ ਦੇ ਰਹੇ ਆ ਜੀ, ਉਹਨਾਂ ਨੇ SBS ਦੇ ਹਵਾਲੇ ਨਾਲ ਕੁਛ ਖ਼ਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਧਰ ਜਗਤਾਰ ਸਿੰਘ ਗਿੱਲ ਟੂ DK ਹਾਂਗਕਾਂਗ ਵਾਲੇ ਉਹ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਤੇ ਤੁਹਾਡੇ ਸੁਨੇਹੇ ਅਸੀਂ ਜ਼ਰੂਰ ਲਵਾਂਗੇ। ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਚੱਲ ਲਏ ਗਰੀਬੀਆਂ ਦੇ ਉਸਨੇ ਤਸੀਹੇ, ਜੀ ਹੁਣ ਛੇਤੀ ਛੇਤੀ ਖੁਸ਼ੀਆਂ ਦੇ ਮਿਲ ਦਿਓ ਮਸੀਹੇ। ਬੂਟੇ ਕੋਈ ਐਸਾ ਵਰ ਦਿਓ, ਹਾਂ ਨਿੱਕੇ ਨਿੱਕੇ ਖਾਬ ਨੇ ਮੇਰੀ ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ, ਜੀ ਪੂਰੇ ਕਰ ਦਿਓ। ਫੜ ਲਿਓ ਨਿੱਕੇ ਨਿੱਕੇ ਖਾਬ ਨੇ ਮੇਰੀ ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ, ਜੀ ਪੂਰੇ ਕਰ ਦਿਓ, ਹਾਂ ਜੀ ਪੂਰੇ ਕਰ ਦਿਓ। ਫੜ ਦਿਓ ਨਿੱਕੇ ਨਿੱਕੇ ਖਾਬ ਨੇ ਮੇਰੀ ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ ਜੀ ਪੂਰੇ ਕਰ ਦਿਓ ਹਾਂ ਜੀ ਪੂਰੇ ਕਰ ਦਿਓ
ਜੀ। ਦੋਸਤੋ ਹੈਪੀ ਰਾਏ ਕੋਟੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ, ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਪਸੰਦ ਆਇਆ ਹੋਣਾ, ਕਿਉਂਕਿ ਨਿੱਕੇ ਨਿੱਕੇ ਖਾਬ ਜਿਹੜੇ ਉਹ ਅਸਲ ਦੇ ਵਿੱਚ ਸਾਡੀਆਂ ਬੇਬੇ ਜਿਹੜੀਆਂ ਉਹ ਲੈਂਦੀਆਂ ਨੇ ਸਾਡੇ ਲਈ। ਅਸਲ ਦੇ ਵਿੱਚ ਮੈਂ ਹਮੇਸ਼ਾ ਇਹ ਮਹਿਸੂਸ ਕਰਦੀ ਹਾਂ ਕਿ ਸਾਡੀਆਂ ਮਾਵਾਂ ਸਾਡੇ ਨੇੜੇ ਹੋਣ ਦੂਰ ਹੋਣ, ਪਰ ਉਹਨਾਂ ਦੀ ਜਿਹੜੀ ਮੌਜੂਦਗੀ ਹੈ ਨਾ, ਉਹਨਾਂ ਦੀਆਂ ਦੁਆਵਾਂ ਦੇ ਰੂਪ ਦੇ ਵਿੱਚ, ਉਹਨਾਂ ਦੀਆਂ ਅਸੀਸਾਂ ਦੇ ਰੂਪ ਦੇ ਵਿੱਚ ਹਮੇਸ਼ਾ ਸਾਡੇ ਨੇੜੇ ਹੁੰਦੀ ਹੈ। ਜਦੋਂ ਹੀ ਸਾਨੂੰ, ਮੈਨੂੰ ਲੱਗਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਅਹਿਸਾਸ ਆ, ਸੋਹਣਾ ਅਹਿਸਾਸ, ਜਿਹੜਾ ਖੂਬਸੂਰਤ ਅਹਿਸਾਸ ਜਿਹੜਾ ਆ ਉਹ ਹੁੰਦਾ ਆ, ਤਾਂ ਉਹ ਉਹਨਾਂ ਦੀਆਂ ਦੁਆਵਾਂ ਕਰਕੇ ਹੁੰਦਾ ਹਨਾ। ਸੋ ਕੁਛ ਇਹੋ ਜਿਹੇ ਅਹਿਸਾਸ ਸੀਗੇ ਇਸ ਗੀਤ ਦੇ ਵਿੱਚ, ਹੈਪੀ ਰਾਏਕੋਟੀ ਦੀ ਆਵਾਜ਼ ਚ ਤੁਸੀਂ ਸੁਣਿਆ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਜੀ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਹੋਰ ਵੀ ਬਹੁਤ ਸਾਰੇ ਦੋਸਤ ਸਾਡੇ ਸ਼ਾਮਲ ਹੋ ਰਹੇ ਨੇ, ਰਮਿੰਦਰ ਸਿੰਘ ਸਿਡਨੀ ਤੋਂ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈਆ। ਨਰਿੰਦਰ ਰਠੌਰ ਹੋਰੀ ਵੀ ਸ਼ਾਮਲ ਹੋ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਸਾਰੇ ਹੀ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਹੈ ਜੀ। ਕੁਲਦੀਪ ਕੌਰ ਹੋਰੀ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਵੀ ਫਤਿਹ ਬੁਲਾਈ ਆ। ਹਾਂਗਕਾਂਗ ਵਾਲੇ ਸਾਡੇ ਭਾਜੀ ਨੇ, ਉਹਨਾਂ ਨੇ ਵੀ ਸਾਨੂੰ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਸਫਲਤਾ ਦੀ ਕੁੰਜੀ ਹੈ ਜੋ ਹਰ ਮੁਸ਼ਕਲ ਰਾਹ ਪੱਧਰਾ ਕਰਦੀ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ,
ਕਿਆ
ਖੂਬ ਜੀ, ਬਹੁਤ ਹੀ ਸੋਹਣਾ ਵਿਚਾਰ। ਔਰ ਮੈਨੂੰ ਲੱਗਦਾ ਕਿ ਸਹਿਣਸ਼ੀਲਤਾ ਲਿਆਉਣੀ ਹੀ ਆਪਣੀ ਸ਼ਖਸੀਅਤ ਦੇ ਵਿੱਚ ਔਖੀ ਹੈ ਹਨਾ, ਹਰ ਕਿਸੇ ਦੇ ਲਈ, ਕਿਉਂਕਿ ਸਬਰ ਜਾਂ ਸਹਿਣਸ਼ੀਲਤਾ ਵਰਗੇ ਜਿਹੜੇ ਗੁਣਾ ਜਿਹਦੇ ਵਿੱਚ ਆ ਗਏ, ਮੈਨੂੰ ਲੱਗਦਾ ਫਿਰ ਉਹਨੂੰ ਤਾਂ ਕਿਸੇ ਦੁਆ ਦਾਰੂ ਦੀ ਲੋੜ ਨਹੀਂ ਹਨਾ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਬਹੁਤ ਸੋਹਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਤੇ ਹੁਣ ਜਿਹੜਾ ਅਗਲਾ ਸਿਲਸਿਲਾ ਖਬਰਾਂ ਦਾ, ਅਸੀਂ ਦੋਸਤਾਂ ਦੇ ਜਿਹੜੇ ਵਿਚਾਰ ਆ ਉਹ ਲੈਂਦੇ ਜਾਵਾਂਗੇ, ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਲੈਂਦੇ ਜਾਵਾਂਗੇ, ਪਰ ਫਿਲਹਾਲ ਖਬਰਾਂ ਦੇ ਸਿਲਸਿਲੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਬਰਾੜ ਹੋਰੀ। ਸੋ ਬਰਾੜ ਸਾਹਿਬ ਨੂੰ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਜੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾਗਾ। ਤੇ ਮੈਂ ਜਿਹੜਾ ਸਬਰ ਸੰਤੋਖ ਵਾਲਾ ਤੁਹਾਡਾ ਸੁਨੇਹਾ ਮੈਂ ਇੰਡ ਜੇ ਚ ਸੁਣਿਆ, ਸਹਿਣਸ਼ੀਲਤਾ ਵਾਲਾ, ਤੇ ਮੈਂ ਇੰਨਾ ਕੁ ਸੁਣਿਆ ਵੀ ਗਿੱਲ ਸਾਹਿਬ ਨੇ ਕੀਤਾ ਹੈ, ਗਿੱਲ ਸਾਹਿਬ ਜਗਤਾਰ ਸਿੰਘ ਗਿੱਲ ਨੇ ਕੀਤਾ ਕਿ ਸਾਡੇ ਮਿਠਨ ਚੱਕਰ ਵਰਤੀ ਓਹਦਾ ਨਾਲ ਦੀ ਨਾਲ ਹੀ ਐਕਸ਼ਨ ਜਾ ਜਾਂਦੇ ਹੁੰਦੇ
ਜੀ ਜੀ। ਬਰਾੜ ਸਾਹਿਬ ਉਮੀਦ ਕਰਦੇ ਹਾਂ ਜੀ ਤੁਹਾਡੇ ਵੀ ਦਿਨ ਜਿਹੜਾ ਅੱਜ ਸੋਹਣਾ ਚੜਿਆ ਹੋਣਾ। ਵੈਸੇ ਜੇ ਅਸੀਂ ਮੈਲਬਨ ਦੀ ਗੱਲ ਕਰੀਏ ਤਾਂ ਬਹੁਤ ਤੇਜ਼ ਹਨੇਰੀ ਹਵਾਵਾਂ ਜਿਹੜੇ ਝੱਖੜ ਜਿਹੇ ਚੱਲ ਰਹੇ ਆ, ਪਰ ਤਾਪਮਾਨ ਵੈਸੇ ਕਾਫੀ ਕੰਟਰੋਲਡ ਆ, 7 ਡਿਗਰੀ ਘੱਟ ਤੋਂ ਘੱਟ, 14 ਡਿਗਰੀ ਵੱਧ ਤੋਂ ਵੱਧ ਆ, ਪਰ ਜਿਹੜੀਆਂ ਤੇਜ਼ ਹਵਾਵਾਂ ਚੱਲ ਰਹੀਆਂ ਉਹਦੇ ਕਰਕੇ ਐਂ ਲੱਗਦਾ ਆ ਵੀ ਬਸ ਜਿਹੜਾ ਮੌਸਮ ਆ ਉਹਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਮੱਚੀ ਹੋਈ ਆ। ਸਿਡਨੀ ਦੇ ਵਿੱਚ ਜੀ ਅੱਜ 9 ਡਿਗਰੀ ਘੱਟ ਤੋਂ ਘੱਟ, 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ, ਜਦਕਿ ਬ੍ਰਿਸਬੇਨ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ, 23 ਡਿਗਰੀ ਵੱਧ ਤੋਂ ਵੱਧ, ਇੱਥੇ ਵੀ ਧੁੱਪ ਦੱਸੀ ਗਈ ਹੈ। ਸੋ ਧੁੱਪ ਜਿਹੜੀ ਹੈ ਤਿੰਨਾਂ ਸ਼ਹਿਰਾਂ ਚ ਆ, ਸਿਡਨੀ, ਮੈਲਬਨ ਤੇ ਬ੍ਰਿਸਬੇਨ ਦੇ ਵਿੱਚ ਚੜ੍ਹਨੀ ਹੈ, ਪਰ ਪਰਥ ਦੇ ਵਿੱਚ ਬਰਾੜ ਸਾਹਿਬ ਮੌਸਮ ਦੇ ਹਾਲਾਤ ਜਿਹੜੇ ਆ ਬਹੁਤ ਵਿਗੜੇ ਹੋਏ ਆ। ਸੋ 13 ਡਿਗਰੀ ਘੱਟ ਤੋਂ ਘੱਟ, 19 ਡਿਗਰੀ ਵੱਧ ਤੋਂ ਵੱਧ ਤਾਪਮਾਨ ਜ਼ਰੂਰ ਦੱਸਿਆ ਗਿਆ, ਪਰ ਇੱਥੇ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੜ੍ਹ ਦੇ ਹਾਲਾਤ ਜਿਹੜੇ ਆ ਉਹ ਵੀ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੇ ਜਿਹੜੇ ਆਸਾਰ ਆ ਉਹ ਬਣੇ ਹੋਏ ਆ। ਸੋ ਅੱਜ ਵੀ ਪਰਥ ਦੇ ਵਿੱਚ ਮੀਂਹ ਦੱਸਿਆ ਗਿਆ। ਕੈਨਬਰਾ ਦੇ ਵਿੱਚ -2 ਆ ਜੀ, ਇੱਥੇ ਵੀ ਕਿਉਂਕਿ ਕੈਨਬਰਾ ਕਾਫੀ ਠੰਡਾ ਸ਼ਹਿਰ ਆਸਟ੍ਰੇਲੀਆ ਦਾ, ਇੱਥੇ ਵੀ ਬਹੁਤ ਜ਼ਿਆਦਾ ਠੰਡ ਪੈ ਰਹੀ ਆ, ਅੱਜ ਵੀ ਫਰੋਸਟ ਜੰਮੀ ਹੋਈ ਆ, ਤੇ ਉਸ ਤੋਂ ਬਾਅਦ ਕਹਿੰਦੇ ਧੁੱਪ ਜ਼ਰੂਰ ਚੜ੍ਹ ਜਾਣੀ ਆ, 14 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਹੋਬਾਰਟ ਦੇ ਵਿਚ ਵੀ ਹਵਾ ਜੀ ਅੱਜ ਬਹੁਤ ਜ਼ਿਆਦਾ ਤੇ 7 ਡਿਗਰੀ ਘੱਟ ਤੋਂ ਘੱਟ 15 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਤਾਪਮਾਨ। ਡਾਰਵਿਨ ਦੇ ਵਿਚ ਤਾਂ ਜਿਵੇਂ ਇੱਕੋ ਜਿਹਾ ਹੀ ਹੁੰਦਾ ਮੌਸਮ, 22 ਡਿਗਰੀ ਤੋਂ 33 ਡਿਗਰੀ ਤੱਕ ਤਾਪਮਾਨ ਜਾਣਾ। ਹੁਣ ਤੁਸੀਂ ਦੱਸੋ ਕਿ ਐਡੀਲੇਡ ਦੇ ਵਿਚ ਤੁਹਾਡਾ ਦਿਨ ਕਿੱਦਾਂ ਦਾ ਅੱਜ?
ਐਡੀਲੇਡ ਦੇ ਵਿਚ ਜੇ ਤਾਂ ਅਸੀਂ ਰੀਅਲ ਟਾਈਮ ਵੈਦਰ ਦੀ ਗੱਲ ਕਰੀਏ ਤਾਂ ਇਸ ਟਾਈਮ ਜਿਹੜੀ ਅਸਮਾਨ ਦੇ ਵਿਚ ਤਿੱਤਰ ਫੰਗੀ ਛਾਈ ਹੋਈ ਹੈ ਜੀ, ਪਰ ਤਿੱਤਰ ਫੰਗੀ ਵੀ ਜ਼ਿਆਦਾਤਰ ਚਿੱਟੇ ਬੱਦਲ ਹੁੰਦੇ ਆ, ਪਰ ਥੋੜੇ ਥੋੜੇ ਕਾਲੇ ਬੱਦਲ ਆ ਜਿਨ੍ਹਾਂ ਨੂੰ ਕਹਿੰਦੇ ਵੀ ਪਾਣੀ ਲੈ ਕੇ ਪਹੁੰਚੇ ਹੋਏ ਬੱਦਲ ਆ, ਪਰ ਉਹ ਇੰਨੇ ਕੁ ਬਿਰਲੇ ਆ ਵਿੱਚੋਂ ਅਸਮਾਨ ਝਾਤੀ ਮਾਰ ਰਿਹਾ। ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ 8 ਤੋਂ 17 ਡਿਗਰੀ ਅੱਜ ਟੈਂਪਰੇਚਰ ਰਹਿਣ ਦੀ ਗੱਲ ਦੱਸੀ ਹੈ ਤੇ ਮੋਸਟਲੀ ਕਲਾਊਡੀ ਦੱਸਿਆ ਅੱਜ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਈਨ ਆ, ਆਮ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਇਹ ਸਾਈਨ ਜਿਹੜੀ ਬਰਸਾਤ ਦੀ ਨਿਸ਼ਾਨੀ ਆ, ਸੋ ਕੱਲ ਨੂੰ ਉਮੀਦ ਆ ਵੀ 1 ਤੋਂ 5 ਮਿਲੀਮੀਟਰ ਜਿਹੜੀ ਬਰਸਾਤ ਕੱਲ ਤੋਂ ਲੈ ਕੇ ਤੇ ਸੈਟਰਡੇ ਤੱਕ, ਈਵਨ ਸੰਡੇ ਤੱਕ ਹਰ ਰੋਜ਼ ਥੋੜੀ ਥੋੜੀ ਬਰਸਾਤ ਦੱਸੀ ਗਈ ਆ। ਸੋ ਲੱਗਦਾ ਜੀ ਜਿਹੜਾ ਵੈਦਰ ਆ ਉਹ ਮੀਹਾਂ ਦੀ ਰੁੱਤਾ ਤੇ ਉਹ ਹੌਲੀ ਹੌਲੀ ਜਿਹੜਾ ਦੁਬਾਰਾ ਮੀਂਹ ਡਿਵੈਲਪ ਹੋ ਰਿਹਾ, ਕਿਉਂਕਿ ਇਹ ਵੀ ਇੱਕ ਇਨਸਾਨੀ ਇੱਕ ਦਿਹਾੜੀਏ ਦਾ ਕੰਮ ਕਰਦੇ ਆ ਜੀ ਬੱਦਲ ਵੀ, ਪ੍ਰੋਪਰ ਜਿਹੜੀ ਇਹ ਇੱਕ ਕੁਦਰਤ ਦੇ ਕਰਿੰਦੇ ਆ, ਕਾਮੇ ਆ, ਉਹ ਜਾਂਦੇ ਆ ਪਾਣੀ ਲੈ ਕੇ ਆਉਂਦੇ ਆ, ਫੇਰ ਪਾਣੀ ਨੂੰ ਆਪਦੇ ਟਿਕਾਣਿਆਂ ਤੇ ਛੱਡ ਕੇ ਜਾਂਦੇ ਆ। ਸੋ ਬੜਾ ਇੱਕ ਸੋਹਣਾ ਇੱਕ ਸਟਰਕਚਰ ਜਿਹੜਾ ਕੁਦਰਤ ਨੇ ਬਣਾਇਆ ਉਹ ਅਸੀਂ ਅਮੈਜ਼ਨ ਕਰਕੇ ਦੇਖਦੇ ਨਾ ਜਦੋਂ, ਉਹਦੀ ਸਾਡੇ ਰੌਂਗਟੇ ਖੜੇ ਹੋ ਜਾਂਦੇ ਆ, ਪਰ ਅਸੀਂ ਕੀ ਕਰਦੇ ਨਾ, ਅਸੀਂ ਇੰਨੀ ਬਰੀਕੀ ਚ ਸੋਚਿਆ ਹੀ ਨੀ ਕਦੇ, ਇੰਨੀ ਬਰੀਕੀ ਚ ਗਏ ਹੀ ਨੀ ਅਸੀਂ। ਅਸੀਂ ਬੱਦਲਾਂ ਨੂੰ ਜਿਹੜਾ ਹੁਣ ਜ਼ਿਆਦਾਤਰ ਬੱਦਲਾਂ ਨੂੰ ਲੋਕਾਂ ਨੇ ਥੱਲੇ ਤੋਂ ਦੇਖਿਆ ਹੁੰਦਾ ਵੀ ਉਹ ਨੀਲੇ ਸਮਾਨ ਨੂੰ ਢੱਕ ਲੈਂਦੇ ਆ, ਤੇ ਹੁਣ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ੀ ਹੋ ਜਾਂਦੇ ਆ ਜਾਂ ਜਹਾਜ਼ਾਂ ਚ ਸਫ਼ਰ ਕਰਦੇ, ਉਹਨਾਂ ਨੇ ਬੱਦਲ ਉੱਤੋਂ ਵੀ ਦੇਖ ਲਏ ਹੁੰਦੇ ਆ, ਉਤਲੇ ਪਾਸੇ ਉਹਨਾਂ ਨੂੰ ਗੂੰ ਦੇ ਫੰਬੇ ਜੇ ਮਹਿਸੂਸ ਹੁੰਦੇ ਆ, ਤੇ ਇੱਥੋਂ ਇਹ ਵੱਧ ਤੋਂ ਵੱਧ ਇੰਨੇ ਕਹਿ ਕੇ ਵੀ ਕਿੰਨੇ ਸੋਹਣੇ ਆ, ਬਸ ਅਸੀਂ ਇੰਨਾ ਕੁ ਟਾਲ ਦਿੰਦੇ ਹਾਂ। ਜਾਂ ਅਸੀਂ ਕਈ ਵਾਰੀ ਬੱਦਲਾਂ ਦੇ ਵਿੱਚੋਂ ਕਲਾਕ੍ਰਿਤੀਆਂ ਲੱਭਦੇ ਹਾਂ, ਤੁਸੀਂ ਦੇਖਿਆ ਹੋਣਾ ਬਚਪਨ ਚ ਦੇਖਦੇ ਹੁੰਦੇ ਸੀ ਵੀ ਬੱਦਲ ਦੇ ਵਿੱਚੋਂ ਦੇਖੋ ਕੀ ਦਿਖਾਈ ਦੇ ਰਿਹਾ, ਉਹ ਫਲਾਨਾ ਘਰ ਲੱਗਦਾ, ਫਲਾਨਾ ਕਿਸੇ ਦਾ ਚਿਹਰਾ ਲੱਗਦਾ, ਤੇ ਕਈ ਤਾਂ ਲੋਕ ਅਫਵਾਹਾਂ ਦੇ ਨਾਲ ਬਾਬੇ ਨਾਨਕ ਦੀ ਫੋਟੋ ਵੀ ਦਿਖਾ ਦਿੰਦੇ ਹੁੰਦੇ ਸੀਗੇ। ਸੋ ਉਦਾਂ ਦੀਆਂ ਗੱਲਾਂ ਤੋਂ ਬਾਹਰ ਨੀ ਅਸੀਂ ਨਿਕਲੇ। ਜੇ ਅਸੀਂ ਬੱਦਲਾਂ ਦੇ ਐਗਜੈਕਟ ਕੰਮ ਨੂੰ ਦੇਖੀਏ ਵੀ ਬੱਦਲ ਕਿੱਥੋਂ ਚੱਲਦੇ ਆ, ਕਿਉਂ ਬਣਦੇ ਆ, ਕਿਵੇਂ ਬਣਦੇ ਆ, ਫਿਰ ਉਹ ਕੀ ਕੰਮ ਕਰਦੇ ਆ, ਕਿਵੇਂ ਉਹ ਇੰਨਾ ਟਣਾਂ ਦੇ ਟਣ ਪਾਣੀ ਜਿਹੜਾ ਸਾਡੇ ਤੋਂ ਸਾਂਭਿਆ ਨੀ ਜਾਂਦਾ ਤੇ ਉਹ ਸਾਂਭ ਕੇ ਲਿਆਉਂਦੇ ਆ ਹਵਾ ਚ ਤੇ ਸਾਡੇ ਤੱਕ ਪਹੁੰਚਦਾ ਕਰਦੇ ਆ, ਤੇ ਤੁਸੀਂ ਹੱਸ ਹੱਸ ਕਰ ਉੱਠੋਗੇ। ਸੋ ਮੈਂ ਬੇਨਤੀ ਕਰਦਾ ਸੱਜਣਾ ਮਿੱਤਰਾਂ ਨੂੰ ਵੀ ਕੁਝ ਕੁ ਜਿਹੜੀਆਂ ਚੀਜ਼ਾਂ ਦੀ ਤੁਸੀਂ ਨਾ ਬੜੀ ਛੇਤੀ ਗੂਗਲ ਕਰ ਲੈਂਦੇ ਹੋ, ਬੜੀ ਗਹਿਰਾਈ ਚ ਚੱਲੇ ਜਾਂਦੇ ਹੋ, ਜਦੋਂ ਕੋਈ ਦੁਨਿਆਵੀ ਕੋਈ ਅੱਖਰ ਦੀ ਸ਼ਬਦ ਦੀ ਭਾਲ ਕਰਨੀ ਹੋਵੇ, ਪਰ ਕੁਦਰਤ ਦੀਆਂ ਚੀਜ਼ਾਂ ਦੀ ਗੂਗਲ ਵੀ ਕਰਕੇ ਦੇਖਿਆ ਕਰੋ। ਕੁਦਰਤ ਵੱਲੋਂ ਜਿਹੜੇ ਅਨਮੋਲ ਚੀਜ਼ਾਂ ਦਾਤਾਂ ਦਿੱਤੀਆਂ ਨਾ, ਉਹਨਾਂ ਦੀ ਗੂਗਲ ਕਰਕੇ ਦੇਖਿਆ ਕਰੋ। ਮੇਰਾ ਇੱਥੇ ਕਹਿਣ ਦਾ ਭਾਵ ਜਾਂ ਇੱਥੇ ਆਪ ਜੀ ਨੂੰ ਸਾਰਿਆਂ ਨੂੰ ਪ੍ਰੇਰਨ ਦਾ ਕਾਰਨ ਇਹ ਨੀ ਹੈਗਾ ਵੀ ਇਕੱਲਾ ਇਹਦੇ ਚ ਤੁਹਾਡੇ ਚ ਗਿਆਨ ਚ ਵਾਧਾ ਹੋਊਗਾ ਨਾ, ਗਿਆਨ ਚ ਵਾਧਾ ਤਾਂ ਦੇਖੋ ਜੇ ਨਾ ਵੀ ਹੋਊਗਾ ਬੱਦਲਾਂ ਦੇ ਮਾਮਲੇ ਚ ਤਾਂ ਵੀ ਜ਼ਿੰਦਗੀ ਲੰਘ ਜੂਗੀ, ਕੋਈ ਫਰਕ ਨੀ ਪੈਂਦਾ
ਜੀ।
ਪਰ ਫਰਕ ਇਹ ਪਊਗਾ ਵੀ ਜਦੋਂ ਤੁਸੀਂ ਬੱਦਲਾਂ ਦੀ ਕਰਮ ਭੂਮੀ ਪਛਾਣ ਲਈ, ਬੱਦਲਾਂ ਦੇ ਕੰਮ ਕਰਨ ਦਾ ਤਰੀਕਾ ਪਛਾਣ ਲਿਆ, ਤਾਂ ਤੁਸੀਂ ਫਿਰ ਕੋਈ ਵੀ ਜਦੋਂ ਗੈਰ ਕੁਦਰਤੀ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਨਾ, ਤੇ ਤੁਹਾਡੇ ਜਿਹਨ ਦੇ ਵਿਚਾਲੇ ਉਹ ਆ ਕੇ ਖੜ ਜੂ ਵੀ ਮੈਂ ਬੱਦਲਾਂ ਦੇ ਕੰਮ ਚ ਟਿੱਕਾ ਲਾ ਰਿਹਾ। ਜਿਵੇਂ ਪਿੱਛੇ ਜੇ ਇੱਕ ਗਾਣਾ ਵੀ ਆਇਆ ਸੀ, ਉਹ ਮੈਨੂੰ ਲੱਗਦਾ ਸ਼ਾਇਦ ਗੁਰਦਾਸ ਮਾਨ ਨੇ ਗਾਇਆ ਸੀ ਵੀ ਰੱਬ ਦੇ ਕੰਮ ਵਿੱਚ ਵਿਘਣ ਪਊਗਾ, ਧੀਆਂ ਕੁੱਖ ਵਿੱਚ ਧੀਆਂ ਨਾ ਮਾਰ ਦਿਓ, ਤਾਂ ਉਹ ਜਿਹੜਾ ਵਿਘਣ ਉਹ ਕੁਦਰਤ ਦੇ ਕੰਮ ਦੇ ਵਿੱਚ ਵਿਘਣ ਆ। ਜੇ ਤੁਸੀਂ ਮੰਨ ਲਓ ਕੋਈ ਦਰਖਤ ਕੱਟਣ ਜਾ ਰਹੇ ਹੋ ਜਾਂ ਕੋਈ ਇਹੋ ਜਿਹਾ ਕਾਰਜ ਕਰਨ ਜਾ ਰਹੇ ਹੋ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਵਾਤਾਵਰਨ ਦੇ ਵਿੱਚ ਦਿੱਕਤ ਆਊਗੀ, ਮੈਨੂੰ ਤਾਂ ਇੰਨਾ ਕੁ ਪਤਾ ਵੀ ਜੇ ਤੁਸੀਂ ਬਰੀਕੀ ਚ ਚਲੇ ਜਾਂਦੇ ਹੋ ਨਾ, ਬਰੀਕੀ ਚ ਇਹਨਾਂ ਚੀਜ਼ਾਂ ਦੀਆਂ ਕੁਦਰਤ ਦੀਆਂ ਬਰੀਕੀਆਂ ਚਲੇ ਜਾਂਦੇ ਹੋ, ਤਾਂ ਤੁਸੀਂ ਤੁਹਾਡਾ ਨਾ ਜੀਵਨ ਦਾ ਪਲ ਪਲ ਦਾ ਨਜ਼ਰੀਏ ਬਦਲ ਜਾਂਦਾ, ਤੁਹਾਨੂੰ ਪਲ ਪਲ ਦੀ ਰਹਿਣੀ ਸਹਿਣੀ ਬਦਲ ਜਾਂਦੀ ਆ। ਮੈਂ ਕੱਲ ਦੀ ਗੱਲ ਦੱਸਦਾ ਵੀ ਕੱਲ ਨਾ ਮੈਂ ਖੇਤ ਸੀਗਾ ਤੇ ਮੈਂ ਬੜੀ ਸਿਸਟਮ ਨਾਲ ਕੋਸ਼ਿਸ਼ ਹੁੰਦੀ ਆ ਮੇਰੀ ਵੀ ਘੱਟ ਤੋਂ ਘੱਟ ਚੀਜ਼ ਆ ਜੇ ਜਿਹੜਾ ਤੇਲ ਆ ਬਾਲਿਆ ਜਾਵੇ, ਮੈਂ ਉਹਦੇ ਲਈ ਕੰਜੂਸ ਨੀ ਹਾਂ, ਮੈਂ ਕੰਜੂਸੀ ਲਈ ਨੀ। ਇੱਥੇ ਕੋਈ ਫਰਕ ਨੀ ਪੈਂਦਾ ਜੇ ਮੇਰਾ ਡਾਲਰ ਡੇਢ ਡਾਲਰ ਨੂੰ ਲੀਟਰ ਤੇਲ ਆ, ਜੇ ਖੇਤ ਚ ਲੀਟਰ ਵੱਧ ਮੱਚ ਜੂ ਜਾਂ ਕਾਰ ਤੇ ਲੀਟਰ ਵੱਧ ਮੱਚ ਜੂ, ਬੰਦੇ ਨੂੰ ਕੁਛ ਨੀ ਫਰਕ ਪੈਂਦਾ, ਪਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਘੱਟ ਤੋਂ ਘੱਟ ਬਾਲਿਆ ਜਾਵੇ ਤੇ ਜਿੱਥੇ ਵੀ ਬਚਾਇਆ ਜਾਵੇ ਆਪਾਂ ਬਚਾ ਸਕਦੇ ਹਾਂ। ਇਹ ਮੇਰੀ ਆਦਤ ਦਾ ਹਿੱਸਾ, ਪਤਾ ਕਦੋਂ ਤੋਂ ਬਣਿਆ, ਇਹ ਮੇਰੀ ਆਦਤ ਦਾ ਹਿੱਸਾ। ਮੈਂ ਪਿਛਲੇ 3 ਸਾਲ ਪਹਿਲਾਂ ਇੱਕ ਗੱਡੀ ਲਈ ਤੇ ਉਸ ਗੱਡੀ ਦੇ ਵਿੱਚ ਇੱਕ ਆਟੋ ਫੰਕਸ਼ਨ ਦੇਖਿਆ ਮੈਂ, ਉਹ ਆਟੋ ਫੰਕਸ਼ਨ ਕੀ ਸੀਗਾ ਵੀ ਗੱਡੀ ਰੈਡ ਲਾਈਟਾਂ ਤੇ ਬੰਦ ਹੋ ਜਾਂਦੀ ਸੀ। ਮੈਨੂੰ ਪਹਿਲੇ ਦਿਨ ਡਰ ਲੱਗਿਆ ਵੀ ਆਹ ਕੀ ਹੋ ਗਿਆ, ਗੱਡੀ ਬੰਦ ਕਿਉਂ ਹੋ ਗਈ, ਕਿਉਂ ਮੈਨੂੰ ਪਤਾ ਨੀ ਸੀ। ਆਪਾਂ ਤਾਂ BMW ਵੀ ਨੀ, ਅੱਜ ਕੱਲ ਆਪਾਂ ਤਾਂ ਦੇਸੀ ਗੱਡੀ ਲੈਣ ਵਾਲੇ ਬੰਦੇ ਆ, ਤੇ ਦੇਸੀ ਗੱਡੀ ਚ ਵੀ ਇਹ ਚੀਜ਼ਾਂ ਆਉਂਦੀਆਂ ਫੰਕਸ਼ਨ, ਤੇ ਉਹ ਕੀ ਹੋਇਆ ਨਾ, ਜਦੋਂ ਹੋਇਆ ਇਹ ਹਾਦਸਾ ਵਾਪਰਿਆ ਤੇ ਵੀ ਬੰਦ ਹੋ ਗਈ ਗੱਡੀ ਰੈਡ ਲਾਈਟ ਤੇ ਆਉਂਦੇ ਆਉਂਦੇ, ਤਾਂ ਮੇਰੇ ਮਨ ਦੇ ਵਿੱਚ ਇੱਕਦਮ ਸ਼ੰਕਾ ਹੋਈ ਆ ਕੀ ਹੋ ਗਿਆ, ਡਰ ਗਿਆ, ਕਿਉਂਕਿ ਆਪਾਂ ਹੈਗੇ ਅਰਧ ਪੜ੍ਹੇ ਲਿਖੇ ਲੋਕ, ਇੱਕ ਤਾਂ ਹੁੰਦੇ ਨਾ ਪੂਰਨ ਪੜ੍ਹੇ ਲਿਖੇ, ਇੱਕ ਹੁੰਦੇ ਅਨਪੜ੍ਹ, ਆਪਾਂ ਅਰਧ ਪੜ੍ਹੇ ਲਿਖੇ ਆ, ਅਰਧ ਪੜ੍ਹੇ ਲਿਖੇ ਵੀ ਨਾ ਅਸੀਂ ਉਧਰ ਦੇ ਨਾ ਉਧਰ ਦੇ, ਤੇ ਜਿਹੜਾ ਕਿ ਬਹੁਤ ਖਤਰਨਾਕ ਹੁੰਦਾ। ਮੈਂ ਆਪਦੇ ਆਪ ਨੂੰ ਇਹ ਕਹਿ ਰਿਹਾ ਵੀ ਜਿਹੜੀ ਅਰਧ ਗਿਆਨ ਹੁੰਦਾ ਹਮੇਸ਼ਾ ਖਤਰਨਾਕ ਹੁੰਦਾ, ਤੇ ਆਪਾਂ ਉਹਨਾਂ ਲੋਕਾਂ ਚੋਂ ਆ। ਸੋ ਆਪਾਂ ਨੂੰ ਇੰਨਾ ਕੁ ਫਰਕ ਆ ਵੀ ਆਪਾਂ ਇਹ ਅਹਿਸਾਸ ਕਰ ਚੁੱਕੇ, ਆਪਾਂ ਮੰਨ ਚੁੱਕੇ ਆ ਇਹ, ਪਰ ਜ਼ਿਆਦਾਤਰ ਇਹ ਜੇ ਲੋਕ ਮੰਨਦੇ ਨੀ ਹੁੰਦੇ, ਮੇਰੇ ਵਰਗੇ ਲੋਕ ਹੁੰਦੇ ਨਾ ਜਿਹੜੇ ਅਰਧ ਅਰਧ ਗਿਆਨੀ, ਇਹ ਮੰਨਦੇ ਨੀ ਹੁੰਦੇ ਵੀ ਮੈਂ ਅਰਧ ਗਿਆਨੀ ਆ, ਇਹ ਆਪਦੇ ਆਪ ਦੇ ਗਿਆਨ ਝਾੜਨ ਤੋਂ ਹਟਦੇ ਨੀ ਹੁੰਦੇ ਜਾਂ ਕੁਛ ਵੀ ਹੋ ਜਾਏ। ਪਰ ਸਾਨੂੰ ਚਲੋ ਦੁਨੀਆਂ ਚ ਵਿਚਰਨ ਕਾਰਨ ਜਾਂ ਜਿਵੇਂ ਵੀ ਹੋਵੇ, ਆਪਦਾ ਆਪ ਸੁਧਾਰਨ ਲਈ ਅਸੀਂ ਮੰਨ ਚੁੱਕੇ ਹਾਂ ਵੀ ਅਸੀਂ ਅਰਧ ਗਿਆਨੀ ਆ, ਸਾਨੂੰ ਪੂਰਾ ਗਿਆਨ ਕਿਸੇ ਚੀਜ਼ ਦਾ ਨੀ ਹੈ। ਸੋ ਇਹ ਸਾਡਾ ਗਿਆਨ ਆ ਜਿਹੜਾ ਬਹੁਤ ਖਤਰਨਾਕ ਆ, ਸੋ ਕਿਉਂ ਨਾ ਕਿ ਇਹਨੂੰ ਝਾੜੀਏ ਨਾ, ਇਹਨੂੰ ਇੱਕ ਸਿਸਟਮ ਦੇ ਨਾਲ ਜਿੰਨਾ ਕਰ ਸਕਦੇ ਹਾਂ, ਜਿੰਨੀ ਕੁ ਗੱਲ ਦਾ ਪਤਾ ਲੱਗਦਾ ਉਨੀ ਕੁ ਪਾਸ ਆਨ ਕਰ ਦਈਏ। ਮੈਂ ਜਦੋਂ ਗੱਡੀ ਬੰਦ ਹੋਈ ਨਾ ਤੇ ਮੈਨੂੰ ਚਿੰਤਾ ਹੋ ਗਈ ਵੀ ਹੁਣ ਆ ਰੈਡ ਲਾਈਟ ਤੇ ਖੜੀ ਗੱਡੀ ਬੰਦ ਹੋ ਗਈ, ਮੈਂ ਇੱਧਰ ਉੱਧਰ ਹੱਥ ਜੇ ਮਾਰਨ ਹੀ ਲੱਗਿਆ ਤੇ ਗੱਡੀ ਸਟਾਰਟ ਹੋ ਗਈ। ਤਾਂ ਮੈਨੂੰ ਥੋੜੇ ਜਿਹੇ ਤਰ੍ਹਾਂ ਜਦੋਂ ਮੈਂ ਕਾਲ ਕੀਤੀ ਉਹਨਾਂ ਨੂੰ ਪਤਾ ਲੱਗਿਆ, ਕਹਿੰਦੇ ਜੀ ਇਹ ਚ ਆਟੋ ਫੰਕਸ਼ਨ ਆ, ਤੇ ਮੈਂ ਕਿਹਾ ਬੜਾ ਜੀ ਫੰਕਸ਼ਨ ਹੈ ਤਾਂ ਯਾਰ ਵੀ ਇਹ ਤਾਂ ਇਹ ਸਾਰਾ ਦਿਨ ਹੀ ਬੰਦ ਹੋ ਗਿਆ, ਖੁੱਲ ਗਿਆ ਏਦਾਂ ਹੀ ਚੱਲੀ ਜਾਊਗਾ ਤੇ ਇਹ ਤਾਂ ਸੈਲਫ ਖਰਾਬ ਹੋ ਜੂਗਾ, ਇਹਦੇ ਨਾਲ ਕੀ ਫਰਕ ਪੈਣ ਲੱਗੂ। ਤਾਂ ਫਿਰ ਮੈਂ ਕੀ ਦੇਖਦਾ ਵੀ ਸਕਰੀਨ ਦੇ ਉੱਤੇ ਜਦੋਂ 40 ਕਿਲੋਮੀਟਰ ਚੱਲ ਕੇ ਆ ਕੇ ਮੈਂ ਬੰਦ ਕੀਤੀ ਨਾ, ਤੇ ਉਹਦੇ ਚ ਲਿਖਿਆ ਆ ਗਿਆ ਵੀ ਤੁਸੀਂ ਇੰਨੇ ਪੁਆਇੰਟ ਕਾਰਬਨ ਜਿਹੜੀ ਬਚਾ ਲਈ ਆ, ਇੰਨੇ ਪੁਆਇੰਟ, ਇੰਨੇ ਜਿਹੜੀ ਉਹਦਾ ਇੱਕ ਪੈਮਾਨਾ ਸੀ ਵੀ ਤੁਸੀਂ ਬਚਾ ਲਈ ਆ। ਮੈਂ ਫਿਰ ਵੀ ਮੈਨੂੰ ਬੜੀ ਹਾਸੀ ਜੀ ਆਈ ਵੀ ਦੇਖੋ ਆ ਪੁਆਇੰਟ 2-4 ਜਾਂ ਜਿੰਨੀ ਵੀ ਮੈਂ ਕਾਰਬਨ ਬਚਾ ਲਈ, ਕੀ ਫਰਕ ਪੈ ਗਿਆ ਇਹਦੇ ਨਾਲ। ਪਰ ਮੈਨੂੰ ਇਹਨੇ ਸੋਚਣ ਤੇ ਮਜਬੂਰ ਕਰਤਾ, ਮੈਂ ਰਾਤ ਭਰ ਸੋਚਦਾ ਰਿਹਾ, 2-3 ਦਿਨ ਮੇਰੇ ਦਿਮਾਗ ਦੇ ਵਿੱਚ ਇਹੀ ਗੱਲ ਘੁੰਮਦੀ ਰਹੀ। ਫਿਰ ਮੈਂ ਕੈਲਕੂਲੇਸ਼ਨਾਂ ਕਰਦਾ ਰਿਹਾ ਵੀ ਜੇ ਸਾਰੀਆਂ ਗੱਡੀਆਂ ਹੋ ਜਾਣ, ਇੰਨਾ ਹੋ ਜਾਣ ਤਾਂ ਇੱਕ ਦਿਨ ਚ ਕਿੰਨੇ ਕਿਲੋ ਲੀਟਰ, ਕਿੰਨੇ ਹਜ਼ਾਰਾਂ ਲੀਟਰ ਜਿਹੜੀ ਕਾਰਬਨ ਜਿਹੜੀ ਬਚ ਜੇ, ਤਾਂ ਮੈਨੂੰ ਉਹ ਫੰਕਸ਼ਨ ਵਧੀਆ ਲੱਗਿਆ। ਤੇ ਮੈਂ ਉਹਨਾਂ ਦੀ ਫੀਡਬੈਕ ਦੇ ਕੇ ਆਇਆ ਜਾ ਕੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਭਾਈ ਬਹੁਤ ਵਧੀਆ ਫੰਕਸ਼ਨ ਤੁਹਾਡਾ। ਉਸ ਤੋਂ ਬਾਅਦ ਮੇਰੀ ਆਦਤ ਦਾ ਇੱਕ ਹਿੱਸਾ ਬਣ ਗਿਆ ਵੀ ਮੈਂ ਜੇ ਕਿਤੇ ਜਾਣਾ ਕਿਤੇ ਆਉਣਾ ਤੇ ਮੈਂ ਕਾਰ ਦੀ ਰੇਸ ਦੇਣ ਲੱਗੇ ਵੀ ਮੈਨੂੰ ਐ ਮਹਿਸੂਸ ਹੁੰਦਾ ਵੀ ਮੈਂ ਕੁਦਰਤ ਦੇ ਵਿੱਚ ਅੜਿੱਕਾ ਲਾ ਰਿਹਾ ਕੋਈ। ਤੇ ਮੈਂ ਕੱਲ ਹੀ ਨਾ ਉਹ ਟਰੈਕਟਰ ਤੇ ਚੜਨ ਲੱਗੇ ਤਾਂ ਮੇਰਾ ਰੇਸ ਦੇ ਉੱਤੇ ਪੈਰ ਆ ਗਿਆ ਇੱਕਦਮ, ਤੇ ਬਹੁਤ ਤੇਜ਼ੀ ਨਾਲ ਟਰੈਕਟਰ ਨੇ ਰੇਸ ਆਈ ਤੇ ਉਹਦੇ ਚ ਧੂੰਆਂ ਨਿਕਲਿਆ। ਤੇ ਮੈਨੂੰ ਕਿੰਨਾ ਚਿਰ ਇਹ ਰਿਹਾ ਵੀ ਮੈਂ ਦੇਖ ਲਓ ਇੰਨਾ ਕਿ ਜਿਹੜਾ ਵਾਤਾਵਰਨ ਦੇ ਵਿੱਚ ਬਚਾਇਆ ਮੈਂ 5-4 ਦਿਨਾਂ ਚ ਹੋਣਾ ਤੇ ਮੈਂ ਫਾਲਤੂ ਦੀ ਹੁਣ ਐਵੇਂ ਰੇਸ ਦੇ ਕੇ ਤੇ ਧੂੰਆਂ ਕੱਢਤਾ। ਹੁਣ ਗੱਲ ਇਹ ਆ ਜਾਂਦੀ ਆਮ ਲੋਕਾਂ ਲਈ ਤਾਂ ਇਹ ਸੋਹਣੀ ਗੱਲ ਆ, ਮੈਨੂੰ ਆਖਣਗੇ ਦੇਖ ਬਾਈ ਕਿਹੋ ਜਿਹੀਆਂ ਗੱਲਾਂ ਕਰੀਆਂ ਦਾ ਕੀ ਹੈ ਇਸ ਗੱਲ ਚ ਕੱਢਣ ਪਾਉਣ। ਪਰ ਜੇ ਤੁਸੀਂ ਇਹਦੀ ਬਰੀਕੀ ਚ ਜਾਓਗੇ ਤੇ ਜੇ ਇਸ ਗੱਲ ਨੂੰ ਮੰਨੋ ਵੀ ਜੇ ਸਾਰੇ ਬੰਦੇ ਇਹੋ ਜਿਹੀਆਂ ਗੱਲਾਂ ਕਰਨ ਵੀ ਭਾਈ ਅਸੀਂ ਤਾਂ ਜਿਹੜਾ ਇਹ ਜਾਂ ਕੁਛ ਇਕੱਲੇ ਇਕੱਲੇ ਜੇ ਮੰਨ ਲਈਏ 2 ਸੈਕਿੰਡ ਵੀ ਰੋਜ਼ ਬਚਾਉਣੇ ਆ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਕਿੰਨਾ ਬਚੂਗਾ। ਇੱਕ ਤਾਂ ਇਹ ਫਾਰਮੂਲਾ ਕੰਮ ਕਰਦਾ, ਦੂਜਾ ਇੱਥੇ ਇਹ ਫਾਰਮੂਲਾ ਕੰਮ ਕਰਦਾ ਵੀ ਜੇਕਰ ਮੰਨ ਲਓ ਤੁਸੀਂ ਛੋਟੀਆਂ ਬੱਚਤਾਂ ਨਹੀਂ ਕਰਦੇ ਨਾ, ਤਾਂ ਤੁਸੀਂ ਕਦੇ ਵੱਡੀ ਬੱਚਤ ਵੀ ਨਹੀਂ ਕਰ ਸਕਦੇ। ਤੁਹਾਡੇ ਆਦਤ ਦਾ ਇੱਕ ਸ਼ੁਮਾਰ, ਆਦਤ ਦੇ ਵਿੱਚ ਸ਼ੁਮਾਰ ਹੋ ਜਾਂਦੀ ਹੈ ਗੱਲ, ਆਦਤ ਦਾ ਇੱਕ ਹਿੱਸਾ ਬਣ ਜਾਂਦਾ ਵੀ ਜੇ ਤੁਸੀਂ ਛੋਟੀਆਂ ਗੱਲਾਂ ਨਹੀਂ ਕਰਦੇ ਤਾਂ ਤੁਸੀਂ ਕਦੇ ਵੀ ਛੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਤੁਸੀਂ ਵੱਡੀਆਂ ਦੀ ਵੀ ਨਹੀਂ ਕਰੋਗੇ। ਸੋ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਸੋਚਣਾ ਪੈਣਾ ਚਾਹੀਦਾ ਹਰੇਕ ਗੱਲ ਬਾਰੇ। ਜੇ ਤੁਸੀਂ ਸੋਚੋਗੇ ਜਾਂ ਤੁਸੀਂ ਇਹ ਕੁਛ ਕਰੋਗੇ ਤਾਂ ਤੁਸੀਂ ਆਦਤ ਦਾ ਹਿੱਸਾ ਬਣਾ ਲਓਗੇ ਤੇ ਤੁਸੀਂ ਕੁਦਰਤ ਦਾ ਸਾਥ ਦੇਣਾ ਸ਼ੁਰੂ ਕਰ ਦਿਓਗੇ। ਸੋ ਕੋਸ਼ਿਸ਼ ਕਰਿਓ ਜੀ ਅੱਜ ਬੱਦਲਾਂ ਦੇ ਨਾ, ਅੱਜ ਦਾ ਦਿਹਾੜੀ ਚੱਲ ਆਪਾਂ ਇਸੇ ਲੇਖੇ ਲਾਈਏ, ਅੱਜ ਬੱਦਲਾਂ ਦੇ ਕੰਮ ਕਰਨ ਦੇ ਉਹਨਾਂ ਦੇ ਰਾਹ ਉਹ ਕਿੱਥੋਂ ਕਿੱਥੋਂ ਦੀ ਜਾਂਦੇ ਆ, ਕਿਵੇਂ ਕਿਵੇਂ ਕੀ ਕਰਦੇ ਆ, ਉਹਦੇ ਬਾਰੇ ਬਰੀਕੀ ਚ ਪੜਤਾਲ ਕਰਿਓ। ਫਿਰ ਕੱਲ ਤੋਂ ਤੁਹਾਨੂੰ ਉਹਨਾਂ ਨਾ ਬੱਦਲਾਂ ਦੇ ਵਿੱਚੋਂ ਕੁਛ ਹੋਰ ਹੀ ਦੇਖਣ ਲੱਗ ਜੂ, ਆਹ ਬੱਦਲ ਨੀ ਦੇਖਣੇ ਜਿਹੜੇ ਆਮ ਅੱਜ ਦਿਖਦੇ ਆ ਨਾ, ਤੁਸੀਂ ਇਹ ਨੋਟ ਕਰ ਲਿਓ, ਆਪਦਾ ਨਜ਼ਰੀਆ ਦੇਖ ਲਿਓ, ਜਿਹੜੇ ਬੰਦੇ ਨੂੰ ਆਮ ਦੇਖਦੇ ਆ ਕੱਲ ਨੂੰ ਇਹ ਖਾਸ ਦੇਖਣ ਲੱਗ ਜਾਣਗੇ।
ਜੀ ਜੀ ਬਿਲਕੁਲ,
ਬਸ ਕਰੀਏ ਸਰਬਜੀਤ ਨੇ ਵੱਡਾ ਸਾਹ ਲਿਆ, ਕਿੰਨਾ ਬਾਲਾ ਗਿਆਨ ਉਹ ਝਾੜਤਾ
ਜੀ। ਨਹੀਂ ਮੈਨੂੰ ਲੱਗਦਾ ਬਰਾੜ ਸਾਹਿਬ ਬਹੁਤ ਵਧੀਆ ਜੀ, ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਜੋ ਅਸਲ ਦੇ ਵਿੱਚ ਮਹਿਸੂਸ ਕਰਦੇ ਹੋ ਹਨਾ, ਉਹ ਜਿਹੜੀ ਐਗਜ਼ਾਮਪਲ, ਉਹ ਜਿਹੜੀ ਉਦਾਹਰਣ ਤੁਸੀਂ ਸਾਡੇ ਨਾਲ ਸਾਂਝੀ ਕਰਦੇ ਹੋ ਨਾ, ਉਹਦਾ ਅਸਰ ਜ਼ਰੂਰ ਹੁੰਦਾ, ਕਿਉਂਕਿ ਸੁਣਨ ਵਾਲਿਆਂ ਦੇ ਵਿੱਚੋਂ ਬਹੁਤ ਵਾਰ ਫੀਡਬੈਕ ਜਿਹੜਾ ਉਹ ਜਦੋਂ ਮਿਲਦਾ, ਇੱਥੇ ਰਹਿੰਦੇ ਆ ਮੈਲਬਰਨ ਦੇ ਵਿੱਚ ਵੀ ਜਿਹੜੇ ਲੋਕ ਰਹਿੰਦੇ ਆ, ਉਹਨਾਂ ਨੂੰ ਅਸਲ ਦੇ ਵਿੱਚ ਕਈਆਂ ਨੂੰ ਸਿਰਫ ਤੁਹਾਡੀ ਇਹ ਗੱਲ ਬਹੁਤ ਪਸੰਦ ਹੈ ਕਿ ਤੁਸੀਂ ਜਿਹੜੀ ਵੀ ਉਦਾਹਰਣ ਦਿੰਦੇ ਹੋ ਆਪਣੇ ਉੱਤੇ, ਮਤਲਬ ਇੱਕ ਹੁੰਦਾ ਆ ਕਿ ਤੁਸੀਂ ਦੁਨੀਆਦਾਰੀ ਦੇ ਵਿੱਚੋਂ ਦੁਨੀਆਂ ਦੇ ਦੂਸਰੀਆਂ ਐਗਜ਼ਾਮਪਲ ਜਿਹੜੀਆਂ ਉਹ ਲੈ ਕੇ ਦਿੰਦੇ ਹੋ ਨਾ, ਜਿਹੜੀ ਇਹ ਜਿਹੜੀ ਤੁਹਾਡੀ ਉਦਾਹਰਣ ਹੈ ਉਹ ਤੁਸੀਂ ਖੁਦ ਹੰਢਾਈ ਹੁੰਦੀ ਆ ਹਨਾ, ਹੱਡ ਬੀਤੀ ਜਿਹੜੀ ਹੁੰਦੀ ਆ ਹਨਾ, ਉਹ ਤੁਸੀਂ ਸਾਂਝੀ ਕਰਦੇ ਹੋ ਔਰ ਦੋਸਤ ਇਸ ਗੱਲ ਨੂੰ ਪਸੰਦ ਕਰਦੇ ਹੋ ਔਰ ਮੈਨੂੰ ਲੱਗਦਾ ਕਿ ਹੁਣ ਵੀ ਦੋਸਤਾਂ ਨੇ ਜ਼ਰੂਰ ਇਸ ਚੀਜ਼ ਨੂੰ ਜ਼ਰੂਰ ਸੁਣਿਆ ਔਰ ਬਹੁਤ ਸੋਹਣੀ ਤਰ੍ਹਾਂ ਇਸ ਚੀਜ਼ ਨੂੰ ਇੰਜੋਏ।
ਦੇਖੋ ਅਮਰਦੀਪ, ਜ਼ਰੂਰੀ ਜਿਹੜੀਆਂ ਗੱਲਾਂ ਨਾ, ਸਾਨੂੰ ਇੱਕ ਚੀਜ਼ ਹੋਰ, ਅਸੀਂ ਇੱਥੇ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਕਰੂੰਗਾ ਵੀ ਦੇਖੋ ਸਾਡੇ, ਸਾਨੂੰ ਕੁਦਰਤ ਨੇ ਪਲੇਟਫਾਰਮ ਦੇ ਰੱਖਿਆ ਤੇ ਸਾਨੂੰ ਚੱਲ ਜਾ ਮੰਨ ਲਈਏ ਵੀ ਅਸੀਂ ਵਾਹਿਗੁਰੂ ਨੇ ਇਸ ਲਾਇਕ ਕਰਤਾ ਵੀ ਅਸੀਂ ਇੱਕ ਉਸ ਪਲੇਟਫਾਰਮ ਤੇ ਬੈਠੇ ਹਾਂ ਜਿੱਥੋਂ ਅਸੀਂ ਬੋਲਦੇ ਹਾਂ ਤੇ ਚਲੋ ਚਾਰ ਬੰਦੇ ਸੁਣਦੇ ਆ ਜਾਂ ਚਾਰ ਬੰਦਿਆਂ ਤੱਕ ਪਹੁੰਚਦੀ ਆ। ਤੇ ਇਹ ਗੱਲ ਨੂੰ ਨਾ ਕਈ ਵਾਰੀ ਸਾਡੇ ਸੱਜਣਾ ਮਿੱਤਰਾਂ ਦੇ ਜਾਂ ਨਵੇਂ ਬਹੁਤ ਸਾਰੇ ਸੱਜਣ ਮਿੱਤਰਾਂ ਨੂੰ ਮੈਂ ਰੋਜ਼ ਸੁਣਦਾ, ਰੋਜ਼ ਉਹਨਾਂ ਦੇ ਫੋਨ ਆਉਂਦੇ ਆ, ਰੋਜ਼ ਉਹਨਾਂ ਦੇ ਵਿਚਾਰ ਪੜ੍ਹਦਾ, ਬਹੁਤ ਚੰਗੀਆਂ ਚੰਗੀਆਂ ਗੱਲਾਂ ਹੁੰਦੀਆਂ ਤੇ ਮੈਂ ਉਹਨਾਂ ਲੋਕਾਂ ਨੂੰ, ਉਹਨਾਂ ਨੂੰ ਇਹ ਆ ਜਾਂਦਾ ਵੀ ਸਾਡੇ ਕੋਲੇ ਤਾਂ ਕੋਈ ਪਲੇਟਫਾਰਮ ਹੈ ਨੀ, ਅਸੀਂ ਅਸੀਂ ਕਿੱਥੇ ਬੋਲ ਸਕਦੇ, ਇਹਨਾਂ ਕੋਲ ਤਾਂ ਸਾਧਨ ਹੈਗਾ ਤੇ ਬੋਲੀ ਜਾਂਦੇ ਆ, ਇਹਨਾਂ ਦੇ ਤਾਂ ਪੈਰ ਹੇਠ ਬਟੇਰਾ ਆਇਆ ਜਾਂ ਕਿਸੇ ਵੀ ਰੂਪ ਚ ਕਹਿ ਸਕਦਾ, ਚੰਗਾ ਬੰਦਾ ਚੰਗੇ ਵਾਲੇ ਪਾਸੇ ਕਹਿ ਸਕਦਾ, ਮਾੜੀ ਸੋਚ ਵਾਲਾ ਮਾੜੀ ਗੱਲ ਕਹਿ ਦੂਗਾ, ਜਾਂ ਜੇ ਸਾਡੇ ਤੇ ਜੈਲਸ ਵਾਲਾ ਜੈਲਸ ਵਾਲੇ ਢੰਗ ਨਾਲ ਕਹਿ ਦੂਗਾ, ਪਰ ਉਹ ਕਹਿ ਦਿੰਦੇ ਆ, ਠੀਕ ਆ। ਪਰ ਮੈਂ ਇੱਥੇ ਬੇਨਤੀ ਸੱਜਣਾ ਮਿੱਤਰਾਂ ਨੂੰ ਕਰਦਾ ਵੀ ਦੋਸਤੋ, ਇਹ ਪਲੇਟਫਾਰਮ ਮੰਨ ਲੈਂਦੇ ਆ ਵੀ ਚਲੋ ਸਾਡੇ ਕੋਲ ਹਰਮਨ ਰੇਡੀਓ ਆ, ਪੰਜਾਬੀ ਅਖਬਾਰ ਆ, ਸਾਡੇ ਕੋਲ ਪੇਂਡੂ ਸਟੇਡੀਆ ਕਹਿਣ ਦੇ ਜ਼ਰੀਏ ਆ, ਇਹ ਜ਼ਰੀਏ ਨਾ ਤਾਂ ਕੋਈ ਸਾਨੂੰ ਕਿਸੇ ਸਰਕਾਰ ਨੇ ਅੱਗੇ ਗਿਫਟ ਚ ਦਿੱਤੇ ਆ, ਨਾ ਸਾਡੇ ਸਾਡੇ ਵੱਡ ਵਡੇਰਿਆਂ ਨੇ ਹੀ ਸਾਨੂੰ ਇਹ ਜਿਹੜੇ ਜ਼ਰੀਏ ਆ ਇਹ ਸਾਨੂੰ ਦਿੱਤੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਸਾਡੇ ਕੋਲੇ, ਇਹ ਸਾਰੀਆਂ ਚੀਜ਼ਾਂ ਇੱਥੋਂ ਹੀ ਪੈਦਾ ਹੋਈਆਂ, ਅਸੀਂ ਇਕੱਠੇ ਹੋ ਕੇ ਤੁਰੇ ਆ, ਮਿਹਨਤ ਕੀਤੀ ਆ, ਮਿਹਨਤ ਕਰਦੇ ਕਰਦੇ ਕਾਫਲਾ ਬਣਿਆ, ਕਾਫਲਾ ਬਣ ਕੇ ਅਸੀਂ ਜਿਹੜੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਅਸੀਂ ਕਦੇ ਵੀ ਇਹ ਨਹੀਂ ਕੀਤਾ ਵੀ ਮੈਂ ਕਰਤਾ ਜਾਂ ਮੈਂ ਕਰ ਦੂੰਗਾ, ਜਾਂ ਸਰਬਜੀਤ ਨੇ ਕਹਿਤਾ ਵੀ ਮੈਂ ਟੈਕਨੀਕਲ ਆ ਤਾਂ ਮੈਂ ਹੀ ਸਭ ਕੁਛ ਕਰਤਾ, ਜਾਂ ਅਮਨ ਨੇ ਕਹਿਤਾ ਮੈਂ ਹੀ ਕਰਤਾ, ਜਾਂ ਅਮਰਦੀਪ ਨੇ ਕਹਿਤਾ ਮੈਂ ਹੀ ਕਰਤਾ, ਐ ਨੀ ਕੋਈ ਕਰਦਾ
ਜੀ।
ਸਾਰੇ ਆਪੋ ਆਪ ਦਾ ਟਾਈਮ ਦਿੰਦੇ ਆ, ਯੋਗਦਾਨ ਪਾਉਂਦੇ ਤੇ ਇੱਕ ਟੀਮ ਵਰਕ ਆ। ਸੋ ਜਦੋਂ ਟੀਮ ਰਲ ਕੇ ਕੰਮ ਕਰਦੀ ਆ ਤਾਂ ਆਪੇ ਟੀਮ ਵਰਕ ਦੇ ਵਿੱਚੋਂ ਚੀਜ਼ਾਂ ਨਿਕਲ ਕੇ ਆ ਰਹੀਆਂ ਤੇ ਹੌਲੀ ਹੌਲੀ ਉਹ ਪਲੇਟਫਾਰਮ ਬਣ ਗਏ। ਸੋ ਮੈਨੂੰ, ਮੈਂ ਇੱਥੇ ਇਹ ਗੱਲ ਤਾਂ ਕਹਿ ਰਿਹਾ ਵੀ ਤੁਹਾਡੇ ਕੋਲੇ ਤਾਂ ਅਸੀਂ ਜਿਹੜੀਆਂ ਚੀਜ਼ਾਂ ਚੱਲ ਮੰਨ ਲੋ ਇਹ ਖੜੀਆਂ ਕੀਤੀਆਂ ਜਾਂ ਪਹੁੰਚੀਆਂ, ਉਦੋਂ ਸ਼ੁਰੂ ਕੀਤਾ ਸੀ ਜਦੋਂ ਉਹਨਾਂ ਸੋਸ਼ਲ ਪਲੇਟਫਾਰਮ ਨਹੀਂ ਸੀ। ਹੁਣ ਇਹ ਚੀਜ਼ਾਂ ਸ਼ਾਇਦ ਕਰਨ ਦੀ ਲੋੜ ਵੀ ਨਾ ਪੈਂਦੀ, ਜੇ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਯੁੱਗ ਵਿੱਚ ਤੁਹਾਨੂੰ ਯੂਟਿਊਬ ਚੈਨਲ ਦੇਈ ਜਾਂਦਾ, ਤੁਹਾਨੂੰ ਫੇਸਬੁੱਕ ਪਲੇਟਫਾਰਮ ਦੇਈ ਜਾਂਦਾ, ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਬਣੇ ਬਣਾਏ ਰੈਡੀਮੇਡ ਪਲੇਟਫਾਰਮ ਦੇ ਰਹੇ ਆ, ਜਿਹੜੀ ਤੁਹਾਡੀ ਗੱਲ ਕਹਿਣ ਲਈ ਬੜਾ ਈਜ਼ੀ ਜ਼ਰੀਆ। ਪਰ ਅਸੀਂ ਕੀ ਕਰਦੇ ਹਾਂ, ਸਾਡੀ ਫੇਸਬੁੱਕ ਤੇ ਜਾ ਕੇ ਦੇਖੋ, ਅਸੀਂ ਇੱਧਰ ਲੀਆਂ ਉੱਧਰ ਲੀਆਂ ਉਥਲੀਆਂ ਪੁਤਲੀਆਂ ਪਾਈ ਜਾਂਦੇ ਆ, ਦਿਖਾਈ ਜਾਂਦੇ ਆ, ਉਹਨਾਂ ਚੋਂ ਕੁਝ ਨਹੀਂ ਨਿਕਲ ਕੇ ਆਉਂਦਾ। ਸੋ ਕੋਸ਼ਿਸ਼ ਕਰਿਆ ਕਰੀਏ ਚੰਗੀਆਂ ਗੱਲਾਂ, ਚੰਗੇ ਵਿਚਾਰ, ਲੋਕਾਂ ਦੇ ਵਿਚਾਰ ਤਾਂ ਆਉਂਦੇ ਆ, ਉਹ ਤਾਂ ਫਲੋਟ ਹੋਣੇ ਚਾਹੀਦੇ, ਚਲੋ ਤੁਹਾਨੂੰ ਕਿਸੇ ਦਾ ਚੰਗਾ ਵਿਚਾਰ ਦੇਖਿਆ ਫਲੋਟ ਕਰਤਾ, ਠੀਕ ਆ, ਪਰ ਤੁਸੀਂ ਆਪਣੇ ਵੀ ਪੜਤਾਲਿਆ ਕਰੋ, ਆਪਣੇ ਆਪ ਚ ਵੀ ਇਹ ਪੜਾਲੋ ਵੀ ਜੇ ਕਿਸੇ ਨੂੰ ਚੰਗਾ ਵਿਚਾਰ ਆ ਸਕਦਾ ਤਾਂ ਮੈਨੂੰ ਕਿਉਂ ਨੀ ਆ ਸਕਦਾ, ਜੇ ਕਿਸੇ ਨੂੰ ਕੋਈ ਚੰਗੀ ਗੱਲ ਬਾਰੇ ਆ ਸਕਦਾ ਤਾਂ ਮੈਨੂੰ ਕਿਉਂ ਨੀ ਆ ਸਕਦਾ, ਕਿਉਂਕਿ ਜਿੱਥੇ ਤੁਸੀਂ ਕੰਮ ਕਰਦੇ ਹੋ, ਜਿਹੜਾ ਕੰਮ ਤੁਸੀਂ ਕਰਦੇ ਹੋ, ਤੁਸੀਂ ਕਰ ਰਹੇ ਹੋ ਤੇ ਤੁਸੀਂ ਉਸ ਲਈ ਇੱਕ ਯੂਨੀਕ ਹੋ, ਤੁਹਾਨੂੰ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਹੈ, ਨਾ ਕਿ ਦੂਜੇ ਬੰਦੇ ਨੂੰ ਦੂਰ ਖੜੇ ਨੂੰ। ਸੋ ਕੋਈ ਨਾ ਕੋਈ ਜ਼ਰੂਰ ਦਿਨ ਚ ਨਾ ਇੱਕ ਅੱਧੀ ਚੰਗੀ ਗੱਲ ਸਿੱਖ ਕੇ ਤੇ ਉਹਨੂੰ ਪਬਲਿਕਲੀ ਲੋਕਾਂ ਤੱਕ ਪਹੁੰਚਦੀ ਕਰਿਆ ਕਰੋ, ਇਹ ਇੱਕ ਬਹੁਤ ਵਧੀਆ ਫਾਰਮੂਲਾ ਇੱਕ ਚੰਗਾ ਸਮਾਜ ਸਿਰਜਣ ਲਈ।
ਜੀ ਕੀ ਬਾਤ ਹੈ। ਸੋ ਬ੍ਰਾਟ ਸਾਹਿਬ, ਇਸ ਦੌਰਾਨ ਸਾਡੇ ਨਾਲ ਬਹੁਤ ਸਾਰੇ ਹੋਰ ਵੀ ਸਰੋਤੇ ਜੁੜ ਚੁੱਕੇ ਨੇ, ਦੋਸਤ ਜੁੜੇ ਨੇ, ਰੁਪਿੰਦਰ ਸਿੰਘ ਗਿਲਹੋਰੀ ਸ਼ਾਮਲ ਹੋਏ ਨੇ, ਕੁਲਦੀਪ ਕੌਰ ਹੋਰਾਂ ਨੇ ਵੀ ਦੁਬਾਰਾ ਸ਼ਾਮਲ ਹੋਣਾ ਕੀਤਾ, ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਕੁਛ ਕੁ ਜਿਹੜੇ ਸਵਾਲ ਆ ਉਹ ਰੱਖੇ ਆ। ਅਸੀਂ ਉਹਨਾਂ ਦੇ ਜਿਹੜੇ ਮੈਸੇਜਸ ਆ ਉਹ ਲੈਂਦੇ ਰਵਾਂਗੇ, ਪਰ ਫਿਲਹਾਲ ਆਪਾਂ ਖ਼ਬਰਾਂ ਦੇ ਵੱਲ ਜ਼ਰੂਰ ਚੱਲਦੇ ਹਾਂ ਤੇ ਜਿਹੜੀ ਸਭ ਤੋਂ ਪਹਿਲੀ ਖ਼ਬਰ ਆ ਰਹੀ ਹੈ ਜੀ ਪੰਜਾਬ ਤੋਂ ਤੇ ਕੱਲ੍ਹ ਦੀ, ਵੈਸੇ ਤਾਂ ਕੱਲ੍ਹ ਸ਼ਾਮ ਦੀ ਹੀ ਇਹ ਖ਼ਬਰ ਜਿਹੜੀ ਆ ਉਹ ਫਲੋਟ ਹੋ ਰਹੀ ਆ, ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਸ਼ਾ ਸਮਗਲਰਾਂ ਨੂੰ ਸਜ਼ਾਏ ਮੌਤ ਦੇਣ ਦੀ ਜਿਹੜੀ ਸਿਫਾਰਿਸ਼ ਵਜੋਂ ਜਿਹੜਾ ਇੱਕ ਮੁੱਦਾ ਆ ਉਹ ਉਠਾਇਆ ਆ। ਮੀਟਿੰਗ ਜਿਹੜੀ ਸੀ ਕੱਲ ਸਪੈਸ਼ਲ ਰੱਖੀ ਗਈ ਸੀ ਨਸ਼ਿਆਂ ਦੇ ਖਿਲਾਫ
ਜੀ।
ਸੋ ਕਿਹਾ ਜਾ ਰਿਹਾ ਕਿ ਨਸ਼ਿਆਂ ਦੇ ਖਿਲਾਫ ਹੁਣ ਪੰਜਾਬ ਸਰਕਾਰ ਜਾਗੀ ਆ ਤੇ ਮੰਤਰੀ ਮੰਡਲ ਦੇ ਵਿੱਚ ਇਹ ਜਿਹੜਾ ਮਤਾ ਆ ਉਹ ਪਾਸ ਕੀਤਾ ਗਿਆ ਹਨਾ, ਪਰ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਆ ਕਿ ਇਹ ਹੁਣ ਕੇਂਦਰ ਦੇ ਕੋਲ ਸਿਫਾਰਿਸ਼ ਦੇ ਲਈ ਭੇਜਿਆ ਜਾਣਾ ਆ ਤੇ ਜੇ ਕੇਂਦਰ ਇਹ ਪਾਸ ਕਰ ਦਿੰਦਾ ਆ ਤੇ ਫਿਰ ਉਸ ਤੋਂ ਬਾਅਦ ਇਹ ਲਾਗੂ ਕੀਤਾ ਜਾਊਗਾ ਹਨਾ। ਤੇ ਇਸ ਬਿਆਨ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਬਿਆਨ ਦੇ ਵਿਰੁੱਧ ਵੀ ਬੋਲੇ ਆ, ਮੌਤ ਦੀ ਸਜ਼ਾ ਕੋਈ ਹੱਲ ਨਹੀਂ ਆ। ਨਵਕਿਰਨ ਸਿੰਘ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਹਾਈਕੋਰਟ ਦੇ ਉੱਘੇ ਵਕੀਲ ਨੇ, ਉਹਨਾਂ ਨੇ ਕਿਹਾ ਕਿ ਮੌਤ ਦੀ ਸਜ਼ਾ ਜਿਹੜੀ ਉਹ ਸਮੱਸਿਆ ਦਾ ਹੱਲ ਨਹੀਂ ਆ। ਵੈਸੇ ਤਾਂ ਇਹ ਵੀ ਜ਼ਰੂਰੀ ਨਹੀਂ ਆ ਕਿ ਜਿਹੜੀ ਮੌਤ ਦੀ ਸਜ਼ਾ ਆ ਉਹ ਜੇ ਅੱਜ ਹਲੇ ਸਿਫਾਰਿਸ਼ ਰੂਪ ਦੇ ਵਿੱਚ ਉਸ ਮਤੇ ਦੇ ਵਿੱਚ ਕੱਲ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਰੱਖੀ ਗਈ ਜਾਂ ਪਾਸ ਕੀਤੀ ਗਈ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਵੀ ਹੋਵੇ। ਪਰ ਬਹੁਤ ਸਾਰੇ ਜਿਹੜੇ ਹੋਰ ਵਿਰੋਧੀ ਪਾਰਟੀਆਂ ਜਿਹੜੀਆਂ ਆ ਉਹਨਾਂ ਨੇ ਵੀ ਇਸ ਸੰਬੰਧੀ ਇਸ ਬਿਆਨ ਦੇ ਵਿਰੁੱਧ ਕਾਫੀ ਜਿਹੜੇ ਆਪਣੇ ਬਿਆਨ ਦਿੱਤੇ ਆ। ਤੇ ਉਧਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਜੀ ਉਹ ਵੀ ਖੁੱਲ ਕੇ ਬੋਲੇ ਆ ਕਿਉਂਕਿ ਉਹ ਖੁਦ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ ਔਰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੇ। ਉਹਨਾਂ ਨੇ ਵੀ ਕਾਫੀ ਖੁੱਲ ਕੇ ਕਿਹਾ ਵੀ ਜਿਹੜਾ ਲੋਕਾਂ ਦੇ ਵਿੱਚ ਜੇਕਰ ਉਹਨਾਂ ਦੀ ਸਰਕਾਰ ਨੂੰ ਲੈ ਕੇ ਇਹ ਜਿਹੜਾ ਸੰਦੇਸ਼ ਜਾ ਰਿਹਾ ਵੀ ਸਰਕਾਰ ਸਫਲ ਨਹੀਂ ਹੋਈ ਨਸ਼ੇ ਨੂੰ ਖਤਮ ਕਰਨ ਦੇ ਵਿੱਚ, ਜੋ ਬਿਆਨ ਵੋਟਾਂ ਤੋਂ ਪਹਿਲਾਂ ਦਿੱਤੇ ਗਏ ਉਹਦੇ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੇ ਆ ਕੰਟਰੋਲ ਕਰਨ ਦੇ ਵਿੱਚ ਨਸ਼ਾ। ਸੋ ਉਹਨਾਂ ਨੇ ਕਾਫੀ ਮੈਨੂੰ ਲੱਗਦਾ ਕਿ ਗੁੱਸੇ ਦੇ ਵਿੱਚ ਕੱਲ ਜਿਹੜੀ ਬਿਆਨਬਾਜ਼ੀ ਕੀਤੀ ਆ ਤੇ ਨਸ਼ਿਆਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਸ਼ਾਮਲ ਹੋਣ ਸੰਬੰਧੀ ਜਿਹੜੀਆਂ ਰਿਪੋਰਟਾਂ ਦਾ ਜ਼ਿਕਰ ਕੀਤਾ ਤੇ ਪੁਲਿਸ ਮੁਲਾਜ਼ਮਾਂ ਵੱਲ ਸਖ਼ਤ ਕਾਰਵਾਈ ਕਰਨ ਦਾ ਮੁੱਦਾ ਉਠਾਇਆ। ਔਰ ਬਰਾੜ ਸਾਹਿਬ ਇਹ ਜਿਹੜੇ ਮੁੱਦੇ ਆ ਉਹ ਸਮੇਂ ਸਮੇਂ ਤੇ ਉੱਠਦੇ ਆਏ ਆ, ਕਿੰਨੇ ਸਾਲਾਂ ਤੋਂ ਇਹ ਸਾਰਾ ਕੁਛ ਜਿਹੜਾ ਆ ਉਹ ਸਾਰਿਆਂ ਦੀਆਂ ਅੱਖਾਂ ਸਾਹਮਣੇ ਹੁੰਦਾ ਆ ਰਿਹਾ। ਸੋ ਹੁਣ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਇਹ ਬਿਆਨ ਆ ਉਹਨੂੰ ਲੈ ਕੇ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ?
ਦੇਖੋ ਅਮਰਦੀਪ, ਜਿਹੜਾ ਕੱਲ ਵਰਤਾਰਾ ਹੋਇਆ, ਇਸ ਵਰਤਾਰੇ ਦੇ ਬਹੁਤ ਸਾਰੇ ਪਹਿਲੂ ਆ, ਬਹੁਤ ਸਾਰੇ ਐਂਗਲ ਆ ਜਿਹੜੇ ਆਪਾਂ ਨੂੰ ਵਿਚਾਰਨੇ ਬਣਦੇ ਆ। ਨੰਬਰ ਇੱਕ ਤਾਂ ਇਹ ਆ ਵੀ ਜਦੋਂ ਦੇਖਿਆ ਲੋਕਾਂ ਦਾ ਪ੍ਰੈਸ਼ਰ ਪੈ ਰਿਹਾ ਤਾਂ ਸਰਕਾਰ ਨੂੰ ਹੱਥੋ ਹੱਥੀ ਜਿਹੜੀ ਮੀਟਿੰਗ ਸੱਦਣੀ ਪਈ ਆ, ਤਾਂ ਇਹਦੇ ਲਈ ਪਹਿਲਾਂ ਤਾਂ ਜਿਹੜੀ ਲੋਕ ਜੁੜੇ ਆ ਇਸ ਮੁਹਿੰਮ ਦੇ ਵਿੱਚ ਉਹ ਵਧਾਈ ਦੇ ਪਾਤਰ ਆ ਵੀ ਉਹਨਾਂ ਦਾ ਜਿਹੜਾ ਪ੍ਰੈਸ਼ਰ ਆ ਕਿਤੇ ਨਾ ਕਿਤੇ ਤਾਂ ਕੰਮ ਕੀਤਾ, ਉਹ ਕਿਤੇ ਨਾ ਕਿਤੇ ਬੋਲਿਆ ਨੀ। ਅਕਸਰ ਸਰਕਾਰਾਂ ਦੀ ਜਾਗ ਬਹੁਤ ਲੰਮੇ ਚਿਰਾਂ ਬਾਅਦ ਖੁੱਲਦੀ ਹੁੰਦੀ ਹੈ, ਜਦੋਂ ਕੋਈ ਧਰਨੇ 40-40, 50-50 ਦਿਨਾਂ ਚ ਚਲੇ ਜਾਣ ਜਾਂ ਕੋਈ ਭੁੱਖ ਹੜਤਾਲਾਂ ਹੋ ਜਾਣ ਜਾਂ ਕੋਈ ਸੜਕਾਂ ਤੇ ਤੋੜਾਂ ਭੰਨਾ ਹੋਣ ਲੱਗ ਜਾਣ, ਉਦੋਂ ਜਾ ਕੇ ਸਰਕਾਰਾਂ ਜਾ ਕੇ ਕਿਤੇ ਕੋਈ ਗੱਲ ਆਪਦਾ ਕੰਨ ਖੋਲਦੀਆਂ ਹੁੰਦੀਆਂ, ਗੱਲ ਸੁਣਦੀਆਂ ਹੁੰਦੀਆਂ। ਪਰ ਇੱਥੇ ਫਰਕ ਇਹ ਆ ਵੀ ਇੱਥੇ ਸਾਨੂੰ ਇੱਕ ਗੱਲ ਸਿੱਖਣੀ ਚਾਹੀਦੀ ਆ ਵੀ ਜਦੋਂ ਤੋੜਾਂ ਭੰਨਾ, ਧਰਨੇ ਜਾਂ ਸਮਾਜ ਦੇ ਵਿੱਚ ਅੜਿੱਕੇ ਲਾ ਕੇ ਜਾਂ ਦੁਨੀਆਦਾਰੀ ਨੂੰ ਰੋਕ ਕੇ ਦਿਨ ਚਾਰਿਆਂ ਨੂੰ ਰੋਕ ਕੇ ਕੰਮ ਕੀਤੇ ਜਾਂਦੇ ਆ, ਤੇ ਉਹ ਸਰਕਾਰਾਂ ਨੂੰ ਇਹ ਹੁੰਦਾ ਵੀ ਜੇ ਅਸੀਂ ਇਸ ਗੱਲ ਤੋਂ ਮੰਨ ਗਏ ਤਾਂ ਕੱਲ ਨੂੰ ਕੋਈ ਹੋਰ ਸੜਕ ਰੋਕ ਕੇ ਬਹਿਜੂ, ਪਰਸੋਂ ਕੋਈ ਹੋਰ ਰੋਕ ਕੇ ਬਹਿਜੂ, ਕਿਉਂਕਿ ਦੁਨੀਆ ਬਹੁਰੰਗੀ ਆ, ਬਹੁਤ ਸਾਰੇ ਲੋਕ ਵੱਸਦੇ ਆ ਤੇ ਬਹੁਤ ਸਾਰੇ ਲੋਕਾਂ ਦੀਆਂ ਵੱਖੋ ਵੱਖਰੀਆਂ ਸਮੱਸਿਆਵਾਂ। ਇਸ ਲਈ ਸਰਕਾਰਾਂ ਕਦੇ ਵੀ ਇਸ ਗੱਲ ਵਿਸ਼ੇ ਤੇ ਗੱਲਾਂ ਨਹੀਂ ਕਰਦੀਆਂ ਹੁੰਦੀਆਂ। ਜੇ ਤੁਸੀਂ ਜੈਂਟਲ ਤਰੀਕੇ ਨਾਲ ਕੋਈ ਗੱਲ ਕਿਤੇ ਪਹੁੰਚਾਉਣੇ ਹੋ ਤਾਂ ਸਰਕਾਰ ਉਹ ਜੈਂਟਲ ਤਰੀਕੇ ਨਾਲ ਸੁਣਨ ਨੂੰ ਛੇਤੀ ਤਿਆਰ ਹੋ ਗਈ ਹੈ, ਨੰਬਰ ਇੱਕ ਤਾਂ ਇਹ ਆ, ਤੇ ਨੰਬਰ ਦੋ ਇਹ ਮੁੱਦਾ ਹੀ ਨੈਸ਼ਨਲ ਜਿਹੜਾ ਮੁੱਦਾ ਬਣਿਆ ਹੋਇਆ ਨਸ਼ੇ ਦਾ, ਤੇ ਉਹਦੇ ਲਈ ਸਰਕਾਰ ਜੇ ਲੰਮਾ ਟਾਈਮ ਪਾਉਂਦੀ ਤਾਂ ਸਰਕਾਰ ਨੂੰ ਥੂ ਥੂ ਹੋਰ ਝੱਲਣੀ ਪੈਣੀ ਸੀ। ਸੋ ਸਰਕਾਰ ਨੇ ਇਹ ਜਿਹੜਾ ਲੋਕਾਂ ਦਾ ਪ੍ਰੈਸ਼ਰ ਆ ਉਹਦੇ ਤੇ ਪਹਿਲੇ ਦਿਨ ਤੋਂ ਬਾਅਦ ਹੀ ਜਿਹੜਾ ਡਿਕਲੇਅਰ ਕਰਤਾ ਤੇ ਦੂਜੇ ਦਿਨ ਮੀਟਿੰਗ ਕਰ ਲਈ। ਹੁਣ ਜਿਹੜੀ ਮੀਟਿੰਗ ਆ, ਮੀਟਿੰਗ ਦਾ ਜਿਹੜਾ ਸਾਰਾ ਸਾਰ ਆ, ਮੈਨੂੰ ਰਾਤ ਹੀ ਜਿਹੜਾ ਵਿੱਚ ਉਹਦੇ ਜਿਹੜੀ ਮੀਟਿੰਗ ਤੋਂ ਤੁਰਤ ਬਾਅਦ ਜਿਹੜੀ ਰਿਪੋਰਟ ਆਈ ਆ, ਰਾਤ ਹੀ ਮੈਂ ਸੀਨੀਅਰ ਜਰਨਲਿਸਟ ਆ ਉਸ ਵਿਸ਼ੇ ਤੇ ਲੰਮੀ ਚੌੜੀ ਗੱਲ ਕਰ ਰਿਹਾ ਸੀ, ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਨਵਜੋਤ ਸਿੱਧੂ ਤੋਂ ਬਿਨਾਂ ਹੋਰ ਕੋਈ ਖੁੱਲ ਕੇ ਬੋਲਿਆ ਨੀ ਉੱਥੇ, ਕੋਈ ਨੀ ਬੋਲਿਆ। ਤੇ ਸਭ ਇੱਥੇ ਉੱਥੇ ਜਿਹੜੀ ਵੱਡੀ ਗੱਲ ਇਹ ਹੋਈ ਹੈ ਵੀ ਸਭ ਨੂੰ ਆਸ ਸੀ ਤੇ ਨਵਜੋਤ ਸਿੱਧੂ ਨੂੰ ਵੀ ਆਸ ਸੀ ਵੀ ਇਸ ਕਮੇਟੀ ਦਾ ਮੁਖੀ ਨਵਜੋਤ ਸਿੱਧੂ ਨੂੰ ਲਾਇਆ ਜਾਵੇ ਤੇ ਲਾਇਆ ਜਾਣਾ ਚਾਹੀਦਾ। ਪਰ ਹੁਣ ਜਿਹੜੀ ਇੱਕ ਕਮੇਟੀ ਬਣਾਈ ਆ ਉਹਦੇ ਚ ਬ੍ਰਹਮਿੰਦਰਾ ਤੇ ਇੱਕ ਸਾਡੀ ਜਿਹੜੀ ਲੇਡੀ MLA ਆ ਉਹਨੂੰ ਬਣਾਇਆ ਗਿਆ, ਤੇ ਦੋਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਹੁਣ ਤੱਕ ਦੀ, ਦੋਨਾਂ ਦਾ ਕੰਮ ਕਰਨ ਦਾ ਤਰੀਕਾ ਕਿਸੇ ਨੇ ਸੁਣਿਆ ਵੀ ਨੀ ਹੈਗਾ। ਜੇ ਹੁਣ ਨਵਜੋਤ ਸਿੱਧੂ ਇਸ ਦਾ ਮੁਖੀ ਬਣ ਜਾਂਦਾ ਤਾਂ 100% ਉਹਨੇ ਤੇਜ਼ੀ ਨਾਲ ਕੰਮ ਕਰਨਾ ਸੀ, ਤੇਜ਼ੀ ਨਾਲ ਜਿਹੜਾ ਸਣੇ ਮਜੀਠੀਏ ਨੂੰ ਲਪੇਟਣਾ ਸੀ, ਚਾਹੇ ਉਹਦੇ ਪਰਸਨਲ ਇਸ਼ੂ ਸਨ ਕੁਛ ਵੀ ਸੀ, ਤਾਂ ਉੱਥੇ ਕੈਪਟਨ ਨੂੰ ਵੀ ਪਤਾ ਸੀ ਵੀ ਜੇ ਇਹਨੂੰ ਕਮੇਟੀ ਚ ਲੈ ਲਿਆ ਤਾਂ ਕਿਤੇ ਨਾ ਕਿਤੇ ਪੰਗਾ ਖੜਾ ਹੋਊਗਾ। ਪਰ ਉਹ ਨਵਜੋਤ ਸਿੱਧੂ ਉੱਥੇ ਖੁੱਲ ਕੇ ਬੋਲੇ ਆ ਕੱਲ, ਉਸ ਲਈ ਉਹ ਵਧਾਈ ਦੇ ਪਾਤਰ ਆ, ਤੇ ਅਸੀਂ ਇਸ ਲਈ ਥੈਂਕ ਯੂ ਵੀ ਕਹਿਣੇ ਆ ਵੀ ਉਹਨਾਂ ਨੇ ਉਹੀ ਗੱਲ ਕਹੀ ਆ ਜਿਹੜੀ ਅਸੀਂ ਕਹਿਣੇ ਆ। ਆਮ ਜਨਤਾ ਕਹਿੰਦੀ ਆ, ਆਮ ਜਨਤਾ ਇਹ ਗੱਲ ਕਹਿੰਦੀ ਆ ਵੀ ਭਾਈ ਸਰਕਾਰ ਦੀ ਥੂ ਥੂ ਹੋ ਰਹੀ ਆ, ਤੁਸੀਂ ਸਰਕਾਰ ਨੇ ਸਹੁੰ ਖਾਧੀ ਸੀ ਮਹੀਨੇ ਚ ਨਸ਼ਾ ਖਤਮ ਕਰਨ ਦੀ ਤੇ ਸਾਨੂੰ ਹੋ ਗਿਆ ਇੰਨਾ ਚਿਰ, ਤੇ ਤੁਸੀਂ ਇਹਦਾ ਜਵਾਬ ਕਿੱਥੇ ਕਿੱਥੇ ਦੇਈਏ ਸੀ, ਆਹੀ ਅਸੀਂ ਲੋਕ ਗੱਲ ਚੱਕਦੇ ਹਾਂ ਤੇ ਇਹੀ ਗੱਲ ਨਵਜੋਤ ਸਿੱਧੂ ਨੇ ਚੱਕੀ ਆ। ਸੋ ਇੱਕ ਤਾਂ ਇਹ ਐਂਗਲ ਆ ਵੀ ਸਰਕਾਰ ਨੇ ਪ੍ਰੈਸ਼ਰ ਮੰਨਿਆ, ਦੂਜਾ ਐਂਗਲ ਇਹ ਆ ਵੀ ਸਰਕਾਰ ਨੇ ਦਿਖਾਵਾ ਕੀਤਾ ਵੀ ਹੱਥੋ ਹੱਥੀ ਮੀਟਿੰਗ ਸੱਦੋ, ਇੱਕ ਵਾਰੀ ਅੱਖਾਂ ਪੂੰਝੋ ਲੋਕਾਂ ਦੀਆਂ, ਮਗਰਮੱਛਾਂ ਵਾਲੇ ਤੇ ਕਮੇਟੀ ਚ ਕੰਮ ਕਰਨ ਵਾਲੇ ਬੰਦੇ ਲਏ ਨੀ, ਕੰਮ ਬੰਦੇ ਇਹ ਜੇ ਲੈ ਲਏ ਜਿਹੜੇ ਕੁਛ ਕਰ ਰਹੇ ਨੀ ਅੱਜ ਤੱਕ ਉਹਨਾਂ ਨੇ, ਤੇ ਹੁਣ ਗਾਂਹ ਕੀ ਕਰਨਗੇ, ਉਹ MLA ਜਿੱਤ ਜਾਂਦੇ ਆ, ਮਿਨਿਸਟਰ ਬਣ ਜਾਂਦੇ ਆ, ਆਪਦੀ ਨੋਰਮਲ ਜ਼ਿੰਦਗੀ ਜਿਉਂ ਹੀ ਜਾਂਦੇ ਆ, ਜਿੰਨਾ ਕੁ ਹੁੰਦਾ ਕਰ ਲੈਂਦੇ ਆ। ਸੋ ਉਹ ਚੀਜ਼ਾਂ ਨਾਲੋਂ ਐਕਸਟਰਾ ਆਰਡੀਨਰੀ ਬੰਦਿਆਂ ਨੂੰ ਇਗਨੋਰ ਕੀਤਾ ਗਿਆ। ਦੂਜੀ ਇਹ ਵੀ ਅਕਸਰ ਜਦੋਂ ਨੈਸ਼ਨਲ ਮੁੱਦਾ ਬਣਦਾ ਨਾ, ਨੈਸ਼ਨਲ ਮੁੱਦੇ ਦੇ ਵਿੱਚ ਸਰਬ ਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ, ਨਾ ਕਿ ਕੱਲੀ ਕੈਬਨਿਟ ਮੀਟਿੰਗ, ਕੈਬਨਿਟ ਮੀਟਿੰਗ ਜੇ ਬੁਲਾ ਵੀ ਲਈ ਗਈ ਸੀ ਨਾ ਤੇ ਕੈਬਨਿਟ ਮੀਟਿੰਗ ਆਪਦਾ ਫੈਸਲਾ ਕਰਕੇ, ਪਹਿਲੀ ਗੱਲ ਇਹ ਹੁੰਦਾ ਵੀ ਪਹਿਲਾ ਸਟੈਪ ਹੁੰਦਾ ਸਰਬ ਪਾਰਟੀ ਮੀਟਿੰਗ ਬੁਲਾਓ, ਸਰਬ ਪਾਰਟੀ ਮੀਟਿੰਗ ਚੋਂ ਸਾਰੀਆਂ ਪਾਰਟੀਆਂ ਦੇ ਵਿਊ ਲਓ ਤੇ ਉਦੋਂ ਬਾਅਦ ਕੈਬਨਿਟ ਮੀਟਿੰਗ ਬੁਲਾ ਕੇ ਆਪਦੇ ਮੁਤਾਬਕ ਆਪਦੀ ਪਾਰਟੀ ਮੁਤਾਬਕ ਤੇ ਸਰਕਾਰ ਮੁਤਾਬਕ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਦੀਆਂ ਗ੍ਰਹਿਣ ਕਰੋ ਤੇ ਜਿਹੜੀਆਂ ਨਹੀਂ ਕਰਨੀਆਂ ਚਾਹੁੰਦੇ ਉਹ ਨਾ ਕਰੋ ਤੇ ਉਹ ਲਾਗੂ ਕਰੋ, ਅਸੂਲ ਤਾਂ ਇਹ ਹੁੰਦਾ। ਪਰ ਇਹਦੇ ਉਲਟ ਇਹ ਹੋਇਆ ਵੀ ਕੋਈ ਵੀ ਸਰਬ ਪਾਰਟੀ ਮੀਟਿੰਗ ਕੋਈ ਬੁਲਾਈ ਨਹੀਂ ਗਈ, ਕੱਲੀ ਕੈਬਨਿਟ ਮੀਟਿੰਗ ਬੁਲਾਈ ਗਈ ਆ। ਤੇ ਜੇ ਸਰਬ ਪਾਰਟੀ ਵਾਲੇ ਸਾਰੇ ਬੰਦਿਆਂ ਨੂੰ ਸਾਦੇ, ਜੇ ਤੁਸੀਂ ਦੇਖੋ ਨਸ਼ਾ ਤਾਂ ਹਰ ਇੱਕ ਦਾ ਉਹ ਆ, ਮੈਂ ਤਾਂ ਪਰਸੋਂ ਚੌਥੀ ਕਹਿ ਕੇ ਹਟਿਆ ਵੀ ਭਾਈ ਜੇ ਕਿਸੇ ਸੀਟ ਦਾ ਕੋਈ ਹਾਰਿਆ ਹੋਇਆ ਐਮ ਐਲ ਏ ਉਹਨੂੰ ਵੀ ਨਾਲ ਲੈ ਕੇ ਤੁਰੋ, ਜਿੱਤੇ ਨੂੰ ਵੀ ਲੈ ਕੇ ਤੁਰੋ, ਹਰ ਬੰਦੇ ਨੂੰ ਨਾਲ ਲੈ ਕੇ ਤੁਰੋ ਜੇ ਤੁਸੀਂ ਇਸ ਨੂੰ ਸੱਚੀ ਦਰਦ ਮੰਨਦੇ ਹੋ। ਪਰ ਗੱਲ ਤਾਂ ਇਹ ਆ ਜਾਂਦੀ ਹੈ ਕਿਤੇ ਨਾ ਕਿਤੇ ਸਿਆਸੀ ਤੀਰ ਵੀ ਹੁੰਦੇ ਆ ਤੇ ਉਹਦੇ ਵਿੱਚ ਸਰਕਾਰਾਂ ਜਿਹੜੀਆਂ ਤਾਰਾਂ ਹੈ ਨਾ, ਤਾਰਾਂ ਦੀ ਰੱਸੀਆਂ ਦਾ ਤਾਣਾ ਬਾਣਾ ਇੰਨਾ ਗੁਲਝਿਆ ਹੁੰਦਾ ਵੀ ਜਦੋਂ ਇੱਕ ਰੱਸੀ ਖਿੱਚਣ ਦੀ ਕੋਸ਼ਿਸ਼ ਕਰਦੇ ਆ ਨਾ ਤੇ ਉਹ ਰੱਸੀ ਕਿਸੇ ਨਾ ਕਿਸੇ ਦੇ ਗਲ ਨੂੰ ਵੀ ਫੰਦੇ ਦੇ ਤੌਰ ਦੇ ਉੱਤੇ ਘੁੱਟਦੀ ਆ ਤੇ ਹੋ ਸਕਦਾ ਇਹਨਾਂ ਲੀਡਰਾਂ ਦੇ, ਹੋ ਸਕਦਾ ਇਹਨਾਂ ਪੁਲਿਸ ਅਫਸਰਾਂ ਦੇ, ਉਹਨਾਂ ਦੇ ਗਲਿਆਂ ਨੂੰ ਵੀ ਘੁੱਟਿਆ ਜਾਵੇ ਆਉਣ ਦਿਨਾਂ ਦੇ ਵਿੱਚ ਰੱਸੀ ਜੇ ਖਿੱਚਦੇ ਆ ਤਾਂ। ਇਸ ਕਰਕੇ ਉਹ ਰੱਸੀ ਨੂੰ ਉਲਝੇ ਤਾਰੇ ਨੂੰ ਤਰੀਕੇ ਨਾਲ ਸਲਝਾਉਣ ਦੀ ਕੋਸ਼ਿਸ਼ ਆ।
ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਉਥਲ ਪੁਥਲ ਜਿਹੜੀ ਹੈ ਪੁਲਿਸ ਮਹਿਕਮੇ ਦੇ ਵਿੱਚ ਵੀ ਨਜ਼ਰ ਆਈ ਹੈ। ਕੱਲ ਦੀ ਮੀਟਿੰਗ ਤੋਂ ਬਾਅਦ ਬਹੁਤ ਸਾਰੇ ਜਿਹੜੇ SSP ਨੇ ਉਹਨਾਂ ਦੇ ਤਬਾਦਲੇ ਹੋ ਗਏ ਆ, ਕੋਈ ਕਾਂਸਟੇਬਲ ਜਿਹੜੇ ਬਦਲ ਦਿੱਤੇ ਗਏ ਆ, DSP ਜਿਹੜੇ ਉਹ ਬਦਲੇ ਗਏ ਆ, ਕੋਈ ਬਰਖਾਸਤ ਵੀ ਕੀਤੇ ਗਏ ਆ, ਹਨਾ। ਸੋ ਇਹ ਜਿਹੜੀ ਉਥਲ ਪੁਥਲ ਜਿਹੜੀ ਆ ਇਹ ਹੋਣੀ ਅਚਾਨਕ ਇਸ ਮੀਟਿੰਗ ਤੋਂ ਬਾਅਦ ਜਾਂ ਇਸ ਮੀਟਿੰਗ ਤੋਂ ਪਹਿਲਾਂ ਦਾ ਜੋ ਵੀ ਉਹਨਾਂ ਦਾ ਪਲਾਨ ਸੀਗਾ, ਪਰ ਇਹ ਥੋੜੇ ਚਿਰ ਲਈ ਆ ਜਾਂ ਫਿਰ ਵਾਕਈ ਆਉਣ ਵਾਲੇ ਟਾਈਮ ਦੇ ਵਿੱਚ ਸਖਤੀ ਜਿਹੜੀ ਆ ਉਹ ਵਰਤੀ ਜਾਊਗੀ ਪੁਲਿਸ ਮਹਿਕਮੇ ਦੇ ਵਿੱਚ ਜਾਂ ਫਿਰ ਵਜ਼ੀਰ ਜਿਹੜੇ ਨੇ ਸਾਡੇ ਉਹਨਾਂ ਵੱਲੋਂ ਜੇਕਰ ਕਿਸੇ ਤਰ੍ਹਾਂ ਦੀ ਵੀ ਇਨਵੋਲਵਮੈਂਟ ਹੈ ਨਸ਼ਿਆਂ ਦੀ ਜਿਹੜੀ ਤਸਕਰੀ ਆ ਉਹਦੇ ਵਿੱਚ, ਤਾਂ ਉਹਨਾਂ ਖਿਲਾਫ਼ ਜਿਹੜੀ ਕਾਰਵਾਈ ਉਹ ਅਸਲ ਦੇ ਵਿੱਚ ਹੋਵੇਗੀ, ਕਿਸ ਤਰ੍ਹਾਂ ਲੋਕ ਜਿਹੜੇ ਆ ਉਹ ਯਕੀਨ ਕਰ ਸਕਣਗੇ?
ਦੇਖੋ ਅਮਰਦੀਪ, ਨਸ਼ਿਆਂ ਖਿਲਾਫ਼ ਜਿਹੜੀ ਜੰਗ ਉੱਠੀ ਆ ਜਾਂ ਨਸ਼ਿਆਂ ਦਾ ਜਿਹੜਾ ਇਹ ਦਲਦਲ ਬਣੀ ਆ, ਇੱਕ ਦਿਨ ਚ ਨਹੀਂ ਬਣੀ ਕੋਈ ਵੀ ਚੀਜ਼। ਜੇ ਰੋਮ ਇੱਕ ਦਿਨ ਚ ਨਹੀਂ ਬਣਦਾ ਨਾ ਤੇ ਜਿਹੜੇ ਮਾੜੇ ਟਾਈਮ ਚੀਜ਼ਾਂ ਉਹ ਵੀ ਇੱਕ ਦਿਨ ਚ ਨਹੀਂ ਬਣਦੀਆਂ, ਉਹਨਾਂ ਦੇ ਉੱਤੇ ਬਹੁਤ ਟਾਈਮ ਲੱਗਦਾ। ਪਰ ਜੋ ਕੁਝ ਕੁ ਬੁੱਧੀਜੀਵੀ ਵੀ ਕਹਿ ਸਕਦੇ ਆ, ਜਾਗਰੂਕ ਲੋਕ ਹੁੰਦੇ ਆ ਜਿਹਨਾਂ ਨੂੰ, ਜਾਂ ਦੂਰ ਅੰਦੇਸ਼ੀ ਲੋਕ ਹੁੰਦੇ ਆ, ਉਹ ਇਹ ਚੀਜ਼ਾਂ ਨੂੰ ਪਹਿਲਾਂ ਹੀ ਪੜ ਲੈਂਦੇ ਆ ਤੇ ਪਹਿਲਾਂ ਹੀ ਫੜ ਕੇ ਤੇ ਉਹਨਾਂ ਦੇ ਉੱਤੇ ਬਹੁਤ ਚਿਰ ਪਹਿਲਾਂ ਰੌਲਾ ਸ਼ੁਰੂ ਕਰ ਦਿੰਦੇ ਆ। ਪਰ ਉਦੋਂ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ ਤੇ ਉਦੋਂ ਉਹਨਾਂ ਨੂੰ ਸਮਾਂ ਦੀ ਲਾਹਨਤਾਂ ਪੈਂਦੀਆਂ ਤੇ ਉਦੋਂ ਇਹ ਕਿਹਾ ਜਾਂਦਾ ਵੀ ਇਹ ਦਖਲ ਅੰਦਾਜ਼ੀ ਕਰ ਰਿਹਾ ਦੂਜੇ ਦੀ ਜ਼ਿੰਦਗੀ ਦੇ ਵਿੱਚ। ਤਾਂ ਉਦੋਂ ਜੇ ਗੱਲ ਨੂੰ ਸੁਣ ਲਿਆ ਜਾਵੇ ਤਾਂ ਕਦੇ ਵੀ ਇਹ ਸੱਪ ਦੀਆਂ ਲੀਕਾਂ ਨਾ ਪਿੱਟਣੀਆਂ ਪੈਣ। ਮੇਰੇ ਯਾਦ ਆ ਜੀ 15 ਸਾਲ ਪਹਿਲਾਂ ਸਾਡੇ ਬਠਿੰਡੇ SSP ਆਏ ਸੀ ਡਾਕਟਰ ਜੈਨ, ਜਤਿੰਦਰ ਜੈਨ, ਉਹਨਾਂ ਨੇ 15 ਸਾਲ ਪਹਿਲਾਂ ਮੁਹਿੰਮ ਵਿੱਢੀ ਸੀ। 15 ਸਾਲ ਤੋਂ ਵੀ ਜ਼ਿਆਦਾ ਹੋ ਗਏ ਜੀ, 99 ਦੀ ਗੱਲ ਆ। 99 ਦੇ ਵਿੱਚ ਨਸ਼ਿਆਂ ਖਿਲਾਫ਼ ਉਹਨਾਂ ਨੇ, ਮੇਰੇ ਯਾਦ ਆ, ਪਹਿਲਾਂ ਕੈਂਪ ਲੱਗਿਆ ਸੀਗਾ ਬਠਿੰਡੇ ਹੋਸਪਿਟਲ ਦੇ ਵਿੱਚ ਤੇ ਸਾਨੂੰ ਉਹਨਾਂ ਨੇ ਡਿਊਟੀ ਲਾਈ ਸੀ ਉੱਥੇ ਵੀ ਭਾਈ ਤੁਸੀਂ ਗੈਸ ਏਜੰਸੀ ਬੰਨਿਓ, ਚਾਹ ਪਾਣੀ ਦਾ ਅਰੇਂਜ ਰੱਖਿਓ ਉੱਥੇ। ਤਾਂ ਮੈਨੂੰ ਉਹ ਸਾਰਾ ਸਮਾਗਮ ਅਟੈਂਡ ਕਰਨ ਦਾ ਮੌਕਾ ਮਿਲਿਆ ਸੀ ਤੇ ਮੈਨੂੰ ਵੀ ਚਿਣਕ ਲੱਗੀ ਸੀ, ਅਸੀਂ ਵੀ ਉੱਥੋਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸੀ। ਪਰ ਉਹ ਲੋਕ ਜਿਹੜੇ ਦੂਰ ਅੰਦੇਸ਼ੀ ਲੋਕ ਸਨ ਤੇ ਉਹਨਾਂ ਨੇ ਉਦੋਂ ਹੀ ਇਹ ਪਿਗਲ ਵਜਾਤਾ ਸੀ ਵੀ ਆਹ ਕੁਛ ਹੋਣ ਜਾ ਰਿਹਾ, ਠੀਕ ਆ। ਉਹਨਾਂ ਚੀਜ਼ਾਂ ਤੋਂ ਅਸੀਂ ਦੇਖ ਕੇ ਅਸੀਂ ਵੀ ਸ਼ੁਰੂ ਕੀਤਾ, ਅਸੀਂ ਸਹਾਰਾ ਕਲੱਬ ਬਣਿਆ, ਸਹਾਰਾ ਕਲੱਬ ਬਣੀ। ਮੈਂ ਕੱਲ ਪਰਸੋਂ ਬੋਲੀ ਵੀ ਇਹ ਗੱਲ ਵੀ ਸਾਨੂੰ ਪਤਾ ਲੱਗਿਆ ਵੀ ਫਲਾਨਿਆਂ ਦਾ ਬੱਚਾ ਨਸ਼ਾ ਲੈਣ ਲੱਗ ਗਿਆ, ਤੇ ਇਹ ਗੱਲ ਬੜੀ ਸੱਚਾਈ ਆ ਵੀ ਜੇ ਘਰ ਦਾ ਬੱਚਾ ਵਿਗੜੇ ਨਾ, ਘਰਦਿਆਂ ਨੂੰ ਸਭ ਤੋਂ ਬਾਅਦ ਪਤਾ ਲੱਗਦਾ ਹੁੰਦਾ, ਆਲੇ ਦੁਆਲੇ ਗਾਂਢ ਗੁਆਂਢ ਗਲੀ ਮੁਹੱਲੇ ਸਕੂਲ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਦੇ ਬੱਚਾ ਵਿਗੜ ਗਿਆ, ਪਰ ਘਰਦਿਆਂ ਕੋਲੇ ਸਭ ਤੋਂ ਐਂਡ ਦੇ ਵਿੱਚ ਪਤਾ ਲੱਗਦਾ ਹੁੰਦਾ। ਤਾਂ ਉਹ ਅਸੀਂ ਇਹ ਸੋਚਿਆ ਵੀ ਕਿਉਂ ਨਾ ਘਰਦਿਆਂ ਨੂੰ ਪਹਿਲਾਂ ਦੱਸੀਏ, ਅਸੀਂ ਘਰਦਿਆਂ ਨੂੰ ਜਾ ਕੇ ਦੱਸਿਆ। ਤੇ ਮੇਰੇ ਅੱਜ ਵੀ ਉਹ ਸੀਨ ਯਾਦ ਆ ਵੀ ਜਦੋਂ ਉਹਦੀ ਮਾਤਾ ਮੁੰਡੇ ਦੀ ਇੱਕ ਖੁੰਜੇ ਚ ਬੈਠੀ ਕੱਪੜੇ ਧੋਈ ਜਾਂਦੀ ਸੀ, ਚੰਗਾ ਪਰਿਵਾਰ ਸੀ, ਪਰ ਉਹ ਉੱਠ ਕੇ ਆ ਕੇ ਤੇ ਸਾਨੂੰ ਗਲ ਪੈ ਗਈ, ਕਹਿੰਦੀ ਤੁਹਾਨੂੰ ਲੱਗਦਾ ਵੀ ਸਾਡਾ ਮੁੰਡਾ ਹੁਣ 18-19 ਸਾਲ ਦਾ ਹੋ ਗਿਆ ਵੀ ਇਹਨਾਂ ਦਾ ਵਿਆਹ ਹੋਊਗਾ, ਵੀ ਇਹਦਾ ਰਿਸ਼ਤਾ ਨਾ ਹੋ ਜੇ, ਕੋਈ ਤੁਸੀਂ ਬਦਨਾਮ ਕਰਨ ਆਏ ਹੋ ਸਾਡੇ ਮੁੰਡੇ ਨੂੰ, ਸਾਡੇ ਤੇ ਬਲੇਮ ਲਾਏ ਗਏ ਉਦੋਂ। ਪਰ ਦੇਖੋ ਗੱਲਾਂ ਇਹ ਹੁੰਦੀਆਂ ਵੀ ਉਸ ਟਾਈਮ, ਅੱਜ ਤੋਂ ਇੰਨੇ ਸਾਲ ਪਹਿਲਾਂ ਇਹ ਮੁਹਿੰਮ ਤੁਰ ਪਈ ਸੀ, ਉਸ ਟਾਈਮ ਪਤਾ ਲੱਗ ਗਿਆ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਕਤ ਮਾੜਾ ਆਉਣ ਜਾ ਰਿਹਾ ਤੇ ਆਹ ਕੁਛ ਹੋਊਗਾ। ਜਿਵੇਂ ਹੁਣ ਅੱਜ ਕਹੀ ਜਾਂਦੇ ਵੀ 5-10 ਸਾਲਾਂ ਨੂੰ ਪਾਣੀ ਮੁੱਕੂ, ਪਾਣੀ ਖਤਮ ਹੋ ਜਾਊਗਾ, ਪਰ ਸਾਡੇ ਲੋਕ ਮੰਨਣ ਨੂੰ ਤਿਆਰ ਨਹੀਂ ਨਾ ਹੈ ਅਜੇ ਵੀ, ਸਾਡੇ ਲੋਕ ਹਜੇ ਵੀ ਵੇਟ ਕਰ ਰਹੇ ਵੀ ਮੁੱਕ ਜਾਣ ਤੇ ਕੋਈ ਨੀ ਉਦੋਂ ਐਕਸ਼ਨ ਜਾਵਾਂਗੇ। ਆਹੀ ਰੌਲਾ ਨਾ, ਹੁਣ ਆਸਟ੍ਰੇਲੀਆ ਦੇ ਵਿੱਚ ਸਰਕਾਰਾਂ ਪਾਣੀ ਨੂੰ ਸਾਂਭਣ ਤੋਂ ਪਹਿਲਾਂ ਹੀ ਵਚਨਬੱਧ ਆ, ਉਹ ਪਹਿਲਾਂ ਹੀ ਸਾਂਭੀ ਜਾਂਦੀਆਂ ਪਾਣੀ ਨੂੰ, ਤੇ ਉੱਥੇ ਅਸੀਂ ਕਹਿੰਦੇ ਹਾਂ ਵੀ ਮੁੱਕ ਜਾਣ ਦੇ ਫੇਰ ਦੇਖਾਂਗੇ। ਇਹੀ ਚੀਜ਼ ਨਸ਼ਿਆਂ ਦੇ ਖਿਲਾਫ਼ ਹੋਈ ਆ, ਬਹੁਤ ਪਹਿਲਾਂ ਇਹ ਆਵਾਜ਼ਾਂ ਬੁਲੰਦ ਹੋ ਗਈਆਂ ਸੀ, ਉਦੋਂ ਹੀ ਸਰਕਾਰਾਂ ਚੰਗੇ ਅਫਸਰ ਲਾਉਂਦੀਆਂ, ਚੰਗੇ ਚੰਗੇ ਅਫਸਰਾਂ ਤੋਂ ਇਹ ਚੀਜ਼ਾਂ ਤੇ ਕੰਟਰੋਲ ਕਰਾਉਂਦੀਆਂ ਤਾਂ ਹੋ ਸਕਦਾ ਸੀ। ਪਰ ਸਰਕਾਰਾਂ ਨੂੰ ਤਾਂ ਵੱਡਾ ਹਿੱਸਾ ਉੱਥੋਂ ਆਉਂਦਾ, ਮੰਤਰੀਆਂ ਸ਼ੰਤਰੀਆਂ ਨੂੰ ਵੱਡੇ ਹਿੱਸੇ ਨਸ਼ੇ ਤੋਂ ਆਉਂਦੇ ਆ, ਹਰ ਬੰਦੇ ਦੇ ਮਹੀਨੇ ਬੱਝੇ ਹੋਏ ਆ। ਤੇ ਇੱਕ ਬੜੀ ਪੁਰਾਣੀ ਰਵਾਇਤ ਕੰਮ ਕਰਦੀ ਆ ਭਾਰਤ ਦੇ ਵਿੱਚ, ਮੈਂ ਇਕੱਲੇ ਪੰਜਾਬ ਚ ਨੀ ਕਹੂੰਗਾ, ਵੀ ਜਦੋਂ ਕਿਸੇ ਥਾਣੇ ਦਾ ਥਾਣੇਦਾਰ ਬਦਲ ਜਾਂਦਾ ਨਾ, ਉਹ ਅੱਥਣੀ ਉਸੇ ਸ਼ਾਮ ਨੂੰ ਆ ਕੇ ਨਾ ਚੌਂਕ ਚ ਨੇ ਸ਼ਹਿਰ ਜਿਹੜਾ ਵੀ ਉਹਦੇ ਏਰੀਏ ਚ ਚੰਗਾ ਚੌਂਕ ਪੈਂਦਾ ਜਿੱਥੋਂ ਦੀ ਜ਼ਿਆਦਾ ਦੁਨੀਆਂ ਲੰਘਦੀ ਆ, ਉੱਥੇ ਨਾਕਾ ਲਾਉਂਦਾ ਫਿਰ। ਤੇ ਉੱਥੇ ਨਾਕਾ ਲਾ ਕੇ ਆਪ ਕੁਰਸੀ ਤੇ ਬਹਿ ਜਾਂਦਾ, ਤੇ ਚਾਰ ਬੰਦੇ ਸਿਪਾਹੀ ਖੜਾ ਕੇ ਤੇ ਆਉਂਦੇ ਜਾਂਦੇ ਤੇ ਹਰੇਕ ਨੂੰ ਖੜਾ ਕੇ ਤੇ ਉਹਨੂੰ ਦੱਸਦਾ ਵੀ ਹੁਣ ਮੈਂ ਆ ਗਿਆ ਤੇ ਹੁਣ ਇਹ ਉਨਤਾਈਆਂ ਨੀ ਚੱਲਣਗੀਆਂ, ਹੁਣ ਮੈਂ ਹੈਲਮੇਟ ਵੀ ਪਵਾਉਂਗਾ, ਹੁਣ ਮੈਂ ਦਾਰੂ ਵੀ ਨੀ ਪੀਣ ਦਿੰਦਾ, ਹੁਣ ਮੈਂ ਇਹ ਵੀ ਨੀ ਕਰਨ ਦਿੰਦਾ। ਤੇ ਉਹ ਨਾਕਾ ਲਾ ਕੇ ਨਾ ਇੱਕ ਦੋ ਦਿਨ ਤੇ ਲਾ ਕੇ ਅਖਬਾਰ ਚ ਖਬਰ ਤੇ ਲੋਕਾਂ ਨੂੰ ਜਾਗਰੂਕ ਕਰ ਦਿੰਦਾ ਵੀ ਹੁਣ ਮੈਂ ਆ ਗਿਆ ਜੀ ਤੇ ਮੈਨੂੰ ਤੁਸੀਂ ਮਿਲੋ ਤੇ ਆਪਣਾ ਮਹੀਨਾ ਇੱਧਰ ਦੇਣਾ ਸ਼ੁਰੂ ਕਰੋ। ਤੇ 10-15 ਦਿਨਾਂ ਬਾਅਦ ਉਹ ਥਾਣੇਦਾਰ ਸਾਹਿਬ ਸਾਰਿਆਂ ਤੋਂ ਉਵੇਂ ਚ ਕੀ ਮਹੀਨਾ ਲੈਣ ਲੱਗ ਜਾਂਦੇ ਆ, ਤੇ ਉਦੋਂ ਬਾਅਦ ਉਹਦੇ ਕੋਈ ਰੌਲਾ ਨੀ ਗੋਲਾ ਨੀ, ਉਹੀ ਸ਼ਾਂਤੀ ਫਿਰ ਚੱਲਦੀ ਆ। ਤੇ ਉਹ ਮਹੀਨਾ ਇਕੱਲਾ ਥਾਣੇਦਾਰ ਨੀ ਲੈ ਰਿਹਾ ਹੁੰਦਾ, ਉਹ ਮਹੀਨਾ ਧੁਰ ਲੀਡਰ ਤੱਕ ਜਾ ਰਿਹਾ ਹੁੰਦਾ। ਤੇ ਫਿਰ ਜਦੋਂ ਇੰਨਾ ਕੁ ਗੰਧਲਿਆ ਹੋਇਆ ਸਿਸਟਮ ਆ ਤੇ ਤੁਸੀਂ ਕਿਵੇਂ ਆਮ ਜਨਤਾ ਕਿਵੇਂ ਸੁਧਾਰ ਸਕਦੀ ਆ? ਸੋ ਸਾਨੂੰ ਹੁਣ ਆਮ ਜਨਤਾ ਨੂੰ ਨਾ ਲਾਮਬੱਧ ਹੋਣਾ ਪੈਣਾ ਤੇ ਲਾਮਬੱਧ ਹੋ ਕੇ ਇਹੋ ਜਿਹੇ ਬੰਦੇ ਆਈਡੈਂਟੀ ਕਰਨੀ ਪੈਣੀ ਆ। ਪਰ ਥੋੜੀ ਜਿਹੀ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਮੈਂ ਕੱਲ ਦੀਆਂ ਬਹੁਤ ਸਾਰੀਆਂ ਵੀਡੀਓ ਦੇਖੀਆਂ, ਉਹਦੇ ਚ ਨਾ ਕਾਨੂੰਨ ਨੂੰ ਹੱਥ ਚ ਬਹੁਤ ਜ਼ਿਆਦਾ ਲਿਆ ਜਾ ਰਿਹਾ, ਬਹੁਤ ਸਾਰੇ ਥਾਵਾਂ ਤੇ ਕੁੱਟਾਂ-ਮਾਰਾਂ ਹੋ ਰਹੀਆਂ। ਤੇ ਮੈਂ ਤਾਂ ਕੱਲ ਇੱਕ ਅਫੀਸ਼ੀਅਲ ਬਿਆਨ ਵੀ ਸੁਣਿਆ, ਇੱਕ ਮੰਤਰੀ ਨੇ ਵੀ ਕੱਲ ਮੀਟਿੰਗ ਚ ਕਿਹਾ ਵੀ ਜੇ ਕਿਸੇ ਨੂੰ ਫੜ ਲਓ ਤਾਂ ਉਹਦੀ ਦੇਖੋ ਤਾਂ ਉਹਦੀ ਭੁਗਤ ਸਵਾਰ ਕੇ ਸਰਕਾਰ ਦੇ ਹਵਾਲੇ ਕਰ ਦਿਓ। ਹੁਣ ਜੇ ਸਰਕਾਰ ਇੰਨਾ ਕੁ ਸ਼ਬਦ ਕਹਿ ਦੇ ਕਿਸੇ ਨੂੰ ਭੁਗਤ ਸਵਾਰ ਦਿਓ ਤਾਂ ਜਿਹੜੀ ਆਮ ਜਨਤਾ ਉਹ ਤਾਂ ਭੁਗਤ ਸਵਾਰਨ ਤੇ ਤਾਂ ਭਾਲਦੀ ਆ। ਪਰ ਮੈਨੂੰ ਪਤਾ ਵੀ ਕੋਈ ਨਾ ਕੋਈ ਹੋਰ ਵੱਡੀ ਸਮੱਸਿਆ ਖੜੀ ਹੋਊ ਇਸ ਨਾਲ। ਬਿਹਤਰ ਇਹ ਆ ਵੀ ਜੇ ਤੁਸੀਂ ਕਿਸੇ ਨੂੰ ਫੜ ਲਿਆ ਜਾਂ ਇਹੋ ਜਿਹੀ ਚੀਜ਼ ਚ ਲੈ ਆ ਗਿਆ ਹੱਥ ਚ, ਤਾਂ ਉਹਨੂੰ ਤੁਸੀਂ ਕੁੱਟਾਂ ਮਾਰੀਆਂ ਕਰਨ ਦੀ ਥਾਂ ਤੇ ਉਹਨੂੰ ਕਾਨੂੰਨ ਦੇ ਹਵਾਲੇ ਕਰੋ। ਜਿਹੜੀ ਕੋਈ ਵੀ ਨਿੱਕੀ ਜਿਹੀ ਵੀ ਇਜਾਜ਼ਤ ਦਿੰਦੇ ਆ, ਜਿਵੇਂ ਕੱਲ ਹੀ ਮੈਂ ਸੋਚ ਰਿਹਾ ਸੀ ਵੀ ਚੱਲ ਥੱਪੜ ਥੁੱਪੜ ਮਾਰ ਲਿਆ ਕਰੋ, ਥੱਪੜ ਦਾ ਬੰਦੇ ਦਾ ਕੋਈ ਨੁਕਸਾਨ ਨਹੀਂ ਹੁੰਦਾ, ਪਰ ਜੇ ਥੱਪੜ ਦੀ ਇਜਾਜ਼ਤ ਦਿੱਤੀ ਤਾਂ ਫਿਰ ਸੋਟੀ ਚੱਕ ਲੈਂਦਾ ਬੰਦਾ, ਡੰਡਾ ਚੱਕ ਲੈਂਦਾ, ਫਿਰ ਕੁਛ ਹੋਰ ਚੱਕ ਲੈਂਦਾ ਤੇ ਗਾਂਹ ਦੀ ਗਾਂਹ, ਉਹਦਾ ਕੋਈ ਹੱਲ ਨਹੀਂ। ਦੂਜਾ ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਗੱਲ ਆ ਵੀ ਜਦੋਂ ਕਿਤੇ ਵੀ ਕੋਈ ਪਿੰਡ ਦੇ ਵਿੱਚ ਕੋਈ ਸਮਗਲਰ ਨਸ਼ਾ ਵਪਾਰੀ ਐ ਫੜਿਆ ਜਾਂਦਾ, ਉਦੋਂ ਬਾਅਦ ਜਦੋਂ ਤੁਸੀਂ ਉਹਨੂੰ ਪੁਲਿਸ ਹਵਾਲੇ ਕਰਦੇ ਹੋ, ਪੁਲਿਸ ਨੇ ਕੀ ਲਿਖਣਾ ਰਿਪੋਰਟ ਦੇ ਵਿੱਚ, FIR ਦੇ ਵਿੱਚ ਉਹੀ ਗੱਲਾਂ ਲਿਖਣੀਆਂ ਜਿਹੜੀਆਂ ਪੁਲਿਸ ਨੇ ਦੇਖੀਆਂ, ਜਿਹੜੀਆਂ ਉਹਦੇ ਤੱਕ ਆਉਣ ਵਾਲ ਤੱਕ ਦੇਖੀਆਂ ਗਈਆਂ। ਤਾਂ ਉਹਦੇ ਵਿੱਚ ਫਸਟ ਰਿਪੋਰਟ ਆ, ਕਿਉਂਕਿ ਅਫਸਰ ਕਦੇ ਵੀ ਆਪਦਾ ਰਿਸਕ ਨਹੀਂ ਲਊਗਾ। ਉਹਦੇ ਚ ਕੀ ਆ ਵੀ ਜੇ ਹੁਣ ਤੁਸੀਂ ਕੁੱਟ ਰਹੇ ਸੀ ਕੱਲ ਮੁੰਡੇ ਇੱਕ ਦੋ ਬੰਦਿਆਂ ਨੂੰ ਤੇ ਉਹਨਾਂ ਤੋਂ ਜਿਹੜੀਆਂ ਨਸ਼ੇ ਦੀਆਂ ਪੁੜੀਆਂ ਕਢਾ ਰਹੇ ਸੀ, ਤਾਂ ਉਹ ਨਸ਼ੇ ਦੀਆਂ ਪੁੜੀਆਂ ਉਹਨਾਂ ਨੇ ਉੱਥੇ ਸਿੱਟ ਤੀਆਂ ਸੜਕ ਤੇ, ਉਹ ਮੁੰਡੇ ਚੱਕ ਚੱਕ ਦਿਖਾ ਰਹੇ ਸੀ ਵੀ ਆਹ ਦੇਖੋ ਜਿਹਨਾਂ ਕੋਲੋਂ ਪੁੜੀਆਂ ਬਰਾਮਦ ਹੋਈਆਂ। ਹੁਣ ਜਦੋਂ ਤੁਸੀਂ ਪੁਲਿਸ ਨੂੰ ਫੜਾਓਗੇ, ਉਦੋਂ ਪੁਲਿਸ ਇਹ ਲਿਖੂਗੀ ਵੀ ਇਹ ਪੁੜੀਆਂ ਜਿਹੜੀਆਂ ਗਰੁੱਪ ਫੜ ਕੇ ਲਿਆਇਆ ਸੀ ਉਹਨਾਂ ਨੇ ਪੁੜੀਆਂ ਦਿੱਤੀਆਂ ਨਸ਼ੇ ਦੀਆਂ, ਤਾਂ ਅਦਾਲਤ ਦੇ ਵਿੱਚ ਉਹ ਬੰਦਾ ਸੇਫ ਹੋਜੂਗਾ ਵੀ ਮੈਨੂੰ ਕੀ ਪਤਾ ਜੀ ਉਹ ਆਪਦੇ ਕੋਲੋਂ ਲਿਆਏ ਹੋਣਗੇ ਪੁੜੀਆਂ, ਤੇ ਕਿਵੇਂ ਤੁਸੀਂ ਉਹ FIR ਦੇ ਵਿੱਚ ਇਹ ਚੀਜ਼ਾਂ ਦਰਜ ਕਰਾ ਦਿਓਗੇ। ਸੋ ਬਿਹਤਰ ਇਹ ਆ ਵੀ ਇਹ ਜਿਹੀਆਂ ਚੀਜ਼ਾਂ ਚ ਨਾ ਉਹ ਚੀਜ਼ਾਂ ਵੀ ਸੋਚੋ ਜਿਹੜੀਆਂ ਅਦਾਲਤ ਦੇ ਵਿੱਚ, ਅਦਾਲਤ ਕਦੇ ਤੁਹਾਡੇ ਜਜ਼ਬਾਤਾਂ ਦੇ ਆਧਾਰ ਤੇ ਫੈਸਲੇ ਨਹੀਂ ਕਰਦੀਗੀ, ਅਦਾਲਤ ਦਾ ਕਾਨੂੰਨਾਂ ਦੇ ਹਿਸਾਬ ਨਾਲ ਜਾਂ ਜਿਹੜੇ ਸਬੂਤਾਂ ਦੇ ਹਿਸਾਬ ਨਾਲ ਫੈਸਲੇ ਕਰੂਗੀ। ਸੋ ਕਿਤੇ ਨਾ ਕਿਤੇ ਸਾਨੂੰ ਥੋੜਾ ਜਿਹਾ ਹੋਰ ਸੰਭਰ ਕੇ ਚੱਲਣ ਦੀ ਗੱਲ ਲੋੜ ਆ। ਪਰ ਕੁੱਲ ਮਿਲਾ ਕੇ ਹੁਣ ਤੱਕ ਦੀ ਜੇ 3 ਦਿਨਾਂ ਦੀ ਮੁਹਿੰਮ ਨੂੰ ਦੇਖਿਆ ਜਾਈਏ ਤਾਂ ਉਹ ਹਜੇ ਤੱਕ ਸਿੱਧੇ ਰਾਹ ਚੱਲ ਰਹੀ ਆ। ਸਾਰੀਆਂ ਪਾਰਟੀਆਂ ਦੇ ਲੀਡਰ, ਚਾਹੇ ਉਹ ਆਪਣੇ ਆਪਣੇ ਕ੍ਰੈਡਿਟ ਲਈ ਹੋਣ ਚਾਹੇ ਜਿਵੇਂ ਵੀ ਉਹ ਵਾਕਈ ਇੱਕ ਵਾਰੀ ਦਿਖ ਰਹੇ ਆ ਵੀ ਅਸੀਂ ਇਸ ਮੁਹਿੰਮ ਦੇ ਖਿਲਾਫ਼ ਉੱਠੀਏ, ਖੜੇ ਹੋਈਏ ਤੇ ਸਾਨੂੰ ਹੋਰ ਪ੍ਰੈਸ਼ਰ ਬਣਾਉਣਾ ਚਾਹੀਦਾ। ਅੱਜ ਤਾਂ ਇੱਕ ਮੋਗੇ ਦਾ SP ਬਦਲਿਆ ਗਿਆ, ਕੱਲ ਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਅਫਸਰਾਂ ਦੇ ਉੱਤੇ ਗਾਜ ਡਿੱਗਣੀ ਚਾਹੀਦੀ ਆ। ਤੇ ਮੈਂ ਤਾਂ ਸਦਾ ਹੀ ਕਹਿਣਾ ਵੀ 995 ਬੰਦਾ ਪਿੰਡ ਚ 5 ਬੰਦਿਆਂ ਤੋਂ ਕੁੱਟ ਖਾਈ ਜਾਂਦਾ, ਸੋ ਫਿਰ ਮੈਂ ਤਾਂ 995 ਬੰਦੇ ਨੂੰ ਸਮਝ ਉਹਨਾਂ ਚ ਕੱਢਣ ਪਾਉਣ ਨੂੰ ਕੱਖ ਨੀ।
ਬਿਲਕੁਲ ਜੀ, ਯੂਨਾਈਟ ਹੋਣ ਦੀ ਬਹੁਤ ਲੋੜ ਆ। ਔਰ ਬਰਾੜ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਹੜੀ ਕਾਰਵਾਈ ਵੀ ਕੀਤੀ ਜਾਣੀ ਆ ਹਨਾ, ਉਹ ਵੀ ਜਿਹੜੀ ਆ ਉਹ ਸੁਚਾਰੂ ਰੂਪ ਚ ਹੋਣੀ ਚਾਹੀਦੀ ਆ, ਪਰ ਕਾਰਵਾਈ ਨੂੰ ਲੈ ਕੇ ਜਿਹੜੀ ਪੁਲਿਸ ਦੀ ਕਾਰਵਾਈ ਆ ਉਹਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਆ। ਕਿਉਂਕਿ ਕਈ ਵਾਰ ਕੀ ਹੁੰਦਾ ਆ ਕਿ ਜਿਹੜੇ ਦੋਸ਼ੀ ਆ ਉਹ ਤਾਂ ਬਚ ਜਾਂਦੇ ਆ, ਪਰ ਜਿਹੜੇ ਬੇਦੋਸ਼ੇ ਆ ਹਨਾ ਉਹ ਇਹੋ ਜਿਹੀਆਂ ਕਾਰਵਾਈਆਂ ਦੀ ਆੜ ਦੇ ਵਿੱਚ ਫਸ ਜਾਂਦੇ ਆ। ਸੋ ਇਹ ਵੀ ਇੱਥੇ ਵੀ ਮੈਨੂੰ ਲੱਗਦਾ ਕਿ ਕਾਫੀ ਚੁਕੰਨੇ ਹੋਣ ਦੀ ਲੋੜ ਹੈ ਪੁਲਿਸ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਕਿ ਉਹ ਜਿਹਨਾਂ ਨੂੰ ਫੜ ਰਹੇ ਆ ਉਹ ਅਸਲ ਦੇ ਵਿੱਚ ਦੋਸ਼ੀ ਨੇ ਜਾਂ ਫਿਰ ਜਿਹੜੇ ਬੇਦੋਸ਼ੇ ਆ ਉਹ ਸਿਰਫ ਆਪਣਾ ਇੱਕ ਰਿਕਾਰਡ ਜਿਹੜਾ ਆ ਉਹ ਰੱਖਣ ਦੇ ਲਈ ਉਹਨਾਂ, ਜਿਵੇਂ ਅਸੀਂ 84 ਤੋਂ ਬਾਅਦ ਦੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਜਿਹੜੇ ਬੇਦੋਸ਼ੇ ਨੌਜਵਾਨ ਸੀ ਜਾਂ ਬੇਦੋਸ਼ੇ ਪਰਿਵਾਰ ਜਿਹੜੇ ਸੀਗੇ ਉਹ ਪੁਲਿਸ ਦੀ ਜ਼ਿਆਦਤੀ ਦਾ ਸ਼ਿਕਾਰ ਹੋਵੇ ਤੇ ਹੁਣ ਨਸ਼ਿਆਂ ਦੀ ਆੜ ਦੇ ਵਿੱਚ ਕੋਈ ਇਹੋ ਜਿਹੀ ਜ਼ਿਆਦਤੀ ਨਾ ਹੋਵੇ, ਇਹਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਖੈਰ ਖਬਰ ਜਿਹੜੀ ਆ ਥੋੜੀ ਜਿਹੀ ਵੱਡੀ ਹੋ ਗਈ ਹੈ, ਪਰ ਕਿਉਂਕਿ ਇਹਦੇ ਉੱਤੇ ਚਰਚਾ ਕਰਨੀ ਜਿਹੜੀ ਸੀ ਉਹ ਜ਼ਰੂਰ ਬਣਦੀ ਸੀਗੀ। ਸਾਡੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਇਸ ਖਬਰ ਨੂੰ ਲੈ ਕੇ ਆ ਰਹੇ ਸੀਗੇ। ਤੇ ਬ੍ਰਾਡ ਸਾਹਿਬ, ਅਗਲੀ ਖਬਰ ਵੱਲ ਵੱਧਦੇ ਹਾਂ ਤੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਜ਼ਰੂਰ ਸ਼ਾਮਲ ਕਰਾਂਗੇ। ਅਗਲੀ ਖਬਰ ਬ੍ਰਾਡ ਸਾਹਿਬ ਕਾਫੀ ਵੱਖਰੀ ਹੈ। ਸਾਡੀ ਜਿਹੜੀ ਕ੍ਰਿਕਟ ਦੇ ਖਿਡਾਰਨ ਆ ਹਰਮਨ, ਜਿਹਨੇ ਕਿ ਕਾਫੀ ਵਧੀਆ ਰਿਕਾਰਡ ਜਿਹੜੇ ਆ ਉਹ ਸਥਾਪਿਤ ਕੀਤੇ ਆ, ਤੇ ਉਹਦੀ ਡਿਗਰੀ ਨੂੰ ਲੈ ਕੇ ਕੁਛ ਜਿਹੜੇ ਸਵਾਲ ਆ ਉਹ ਖੜੇ ਹੋ ਰਹੇ ਆ, ਕਿਉਂਕਿ DSP ਦੀ ਜਿਹੜੀ ਨੌਕਰੀ ਆ ਉਹਨੂੰ ਮਈ ਮਹੀਨੇ ਦੇ ਵਿੱਚ ਮਿਲੀ ਆ, ਤੇ ਹੁਣ ਜਦੋਂ ਕਿ ਜਿਹੜਾ ਉਹਦਾ ਰਿਕਾਰਡ ਆ ਉਹ ਚੈੱਕ ਹੋਇਆ ਤਾਂ ਉਹਦੇ ਵਿੱਚ ਪਾਇਆ ਇਹ ਗਿਆ ਕਿ ਜਿਹੜਾ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਆ ਉਹ ਉਹਦਾ ਸਹੀ ਨਹੀਂ ਆ। ਇਹ ਜਿਹੜਾ ਸਰਟੀਫਿਕੇਟ ਹੈ ਜੀ, ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੇ ਇਹਨੂੰ ਦਿੱਤਾ ਆ, ਔਰ ਉਹ ਜਿਹੜਾ ਸਰਟੀਫਿਕੇਟ ਆ ਉਹ ਸਹੀ ਨਹੀਂ ਪਾਇਆ ਗਿਆ। ਇਹ ਜਿਹੜੀ ਕੁੜੀ ਆ ਬੜੀ ਹੋਣਹਾਰ ਖਿਡਾਰਨ ਆ ਜੀ, ਭਾਰਤੀ ਕ੍ਰਿਕਟ ਟੀਮ ਦੀ, ਔਰ ਜਦੋਂ ਇੱਥੇ ਵੀ ਆਈ ਸੀ ਇਹਨੇ ਬੜੀ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। 171 ਦੌੜਾਂ ਬਣਾ ਕੇ ਇਹਨੇ ਆਪਣਾ ਜਿਹੜਾ ਨਾਮਣਾ ਸੀ ਉਹ ਖੱਟਿਆ ਸੀਗਾ, ਤੇ ਹੁਣ ਇਹੋ ਜਿਹੇ ਸਵਾਲ ਆ ਉੱਠ ਰਹੇ, ਜਦਕਿ ਹਰਮਨ ਨੇ ਖੁਦ ਕਿਹਾ ਆ ਕਿ ਇਹ ਡਿਗਰੀ ਜਿਹੜੀ ਆ ਉਹ ਜਾਲੀ ਨਹੀਂ ਆ, ਔਰ ਡਿਗਰੀ ਦੇ ਆਧਾਰ ਤੇ ਹੀ ਉਹਨੂੰ ਰੇਲਵੇ ਪੁਲਿਸ ਰੇਲਵੇ ਦੇ ਵਿੱਚ ਵੀ ਉਹਨੂੰ ਨੌਕਰੀ ਮਿਲੀ ਸੀ। ਹੁਣ ਉਹਨੇ ਜਦੋਂ DSP ਦੀ ਨੌਕਰੀ ਲੈਣੀ ਸੀ ਤੇ ਉਹਨੂੰ ਰੇਲਵੇ ਦੀ ਨੌਕਰੀ ਜਿਹੜੀ ਸੀ ਉਹ ਛੱਡਣੀ ਪਈ ਸੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਬਾਰੇ?
ਦੇਖੋ, ਦੋ ਚਾਰ ਦਿਨਾਂ ਦੇ ਵਿੱਚ ਗੱਲ ਤਾਂ ਕਲੀਅਰ ਹੋ ਜੂਗੀ ਜੋ ਵੀ ਹੈਗਾ, ਪਰ ਇੱਥੇ ਸ਼ੱਕ ਹੋਇਆ ਤੇ ਸ਼ੱਕ ਮਹਿਜ ਗਲਤ ਨਹੀਂ ਹੋ ਸਕਦਾ, ਥੋੜਾ ਬਹੁਤ ਕਿਤੇ ਨਾ ਕਿਤੇ ਗੱਲ ਜ਼ਰੂਰ ਹੈਗੀ ਆ। ਪਰ ਮੈਂ ਆਪ ਖੁਦ ਖੇਡਦਾ ਰਿਹਾ, ਪਲੇਅਰ ਰਿਹਾ, ਤਾਂ ਮੈਨੂੰ ਪਤਾ ਵੀ ਸਪੋਰਟਸ ਕੋਟੇ ਕੀ ਹੁੰਦੇ ਆ, ਤੇ ਇੱਕ ਸਪੋਰਟਸ ਪਰਸਨ ਜਦੋਂ ਹਾਈ ਲੈਵਲ ਤੇ ਖੇਡਦਾ ਤੇ ਉਦੋਂ ਉਹਨੂੰ ਪੜ੍ਹਾਈ ਦੇ ਵਿੱਚ ਕਿਵੇਂ ਵਿਘਨ ਪੈਂਦਾ। ਤਾਂ ਜੇ ਹੁਣ ਹਰਮਨ ਨੇ ਪਲੱਸ ਟੂ ਕਰਨ ਤੋਂ ਬਾਅਦ ਜਦੋਂ ਉਹਨੇ ਖੇਡ ਨੂੰ ਪੂਰਨ ਤੌਰ ਤੇ ਸਮਰਪਿਤ ਆ ਪਿਛਲੇ 10 ਸਾਲਾਂ ਚ, ਤਾਂ ਉਹ ਨਾਰਮਲ ਕਾਲਜ ਜਾ ਕੇ ਨਹੀਂ ਪੜ੍ਹ ਸਕਦੀ, ਤੇ ਉਦੋਂ ਤਕਰੀਬਨ ਆਮ ਹੀ ਅਸੀਂ ਪਲੇਅਰ ਦੇਖਿਆ ਵੀ ਉਹ ਪਾਰਟ ਟਾਈਮ ਸਟੱਡੀ ਜਾਂ ਕਿਤੇ ਨਾ ਕਿਤੇ ਪੱਤਰ ਵਿਵਹਾਰ ਨਾਲ ਜਿਹੜੀ ਸਟੱਡੀ ਹੁੰਦੀ ਆ ਉਹ ਕਰਦੇ ਆ, ਤੇ ਉਹ ਸਟੱਡੀ ਦੇ ਵਿੱਚ ਫਿਰ ਉਹਨਾਂ ਨੂੰ ਕਈ ਵਾਰ ਕਈ ਯੂਨੀਵਰਸਿਟੀਜ਼ ਹੁੰਦੀਆਂ ਜਿਹੜੀਆਂ ਉਹ ਤੁਹਾਨੂੰ ਆਫਰ ਕਰ ਦਿੰਦੀਆਂ। ਜਿਵੇਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਅਨਪੜ੍ਹ ਲੋਕਾਂ ਨੂੰ ਵੀ ਡਾਕਟਰੇਟ ਦੀ ਜਿਹੜੀ ਉਪਾਧੀ ਮਿਲ ਜਾਂਦੀ ਆ, ਕਿਉਂਕਿ ਉਹ ਯੂਨੀਵਰਸਿਟੀਆਂ ਦੇਖ ਲੈਂਦੀਆਂ ਵੀ ਇਹਨੂੰ ਪੜ੍ਹਨ ਦੀ ਲੋੜ ਨਹੀਂ, ਆਪਦੀ ਫੀਲਡ ਦਾ ਡਾਕਟਰੇਟ ਹੀ ਬਣ ਚੁੱਕਿਆ, ਤੇ ਏਦਾਂ ਵੀ ਡਿਗਰੀਆਂ ਮਿਲ ਜਾਂਦੀਆਂ। ਪਰ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਕਿਸੇ ਗੇਮ ਦੇ ਵਿੱਚ ਚਮਕ ਰਹੇ ਹੋ, ਤੁਸੀਂ ਸਟਾਰ ਆ, ਉਦੋਂ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਇਹ ਚੀਜ਼ਾਂ ਸੋਚਦੇ ਹੁੰਦੇ ਆ ਵੀ ਅਸੀਂ ਕਰ ਦਿੰਦੇ ਹਾਂ। ਕਈ ਵਾਰ ਕੀ ਹੁੰਦਾ ਵੀ ਉਸ ਟਾਈਮ ਦੇ ਵਿੱਚ ਬੰਦਾ ਏਜੰਟਾਂ ਦੇ ਝਾਂਸੇ ਚ ਵੀ ਆ ਜਾਂਦਾ ਵੀ ਕੋਈ ਕਹਿੰਦਾ ਵੀ ਕੋਈ ਚੱਕਰ ਨੀ ਤੁਹਾਡੀ BA ਮੈਂ ਇਧਰੋਂ ਯੂਨੀਵਰਸਿਟੀ ਤੋਂ ਕਰਵਾ ਦਿੰਦਾ, ਕਿਸੇ ਨੇ ਕਹਿਤਾ ਹੋਵੇ ਉਹ ਗਾਹ ਅਗਲੇ ਨੇ ਉਹਨੂੰ ਸਰਟੀਫਿਕੇਟ ਆ ਜਿਹੜਾ ਜਾਲੀ ਇਸ਼ੂ ਕਰਾਤਾ ਹੋਵੇ। ਸੋ ਇਹ ਚੀਜ਼ਾਂ ਕਰਕੇ, ਕਿਉਂਕਿ ਯੂਨੀਵਰਸਿਟੀ ਨੇ ਡਿਨਾਈ ਕੀਤਾ ਉਹ ਸਰਟੀਫਿਕੇਟ ਤੋਂ ਵੀ ਇਹ ਸਾਡਾ ਨਹੀਂ ਹੈ, ਸੋ ਯੂਨੀਵਰਸਿਟੀ ਨੇ ਜੇ ਡਿਨਾਈ ਕੀਤਾ ਤਾਂ ਫਿਰ ਇਹਦਾ ਮਤਲਬ ਕੋਈ ਯੂਨੀਵਰਸਿਟੀ ਗਲਤ ਨਹੀਂ ਹੋ ਸਕਦੀ, ਤੇ ਕਿਤੇ ਨਾ ਕਿਤੇ ਗੱਲ ਹੋਈ ਆ। ਪਰ ਸਾਨੂੰ ਨਾ ਇਸ ਚੀਜ਼ ਨੂੰ ਇੱਕ ਚੰਗਾ ਪਲੇਅਰ ਹੋਣ ਕਾਰਨ ਇਸ ਚੀਜ਼ ਨਾਲ ਕੋਈ ਗਲਤ ਤੂਲ ਨਹੀਂ ਦੇਣਾ ਚਾਹੀਦਾ, ਪਰ ਸਾਨੂੰ ਅੰਦਰ ਖਾਤੇ ਇਹ ਚੀਜ਼ਾਂ ਨੂੰ ਆਉਣ ਲਈ ਇੱਕ ਇਹਦੀ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਵੀ ਜਿਹੜੇ ਸਪੋਰਟਸ ਪਰਸਨ ਆ ਉਹਨਾਂ ਲਈ ਜੇ ਕੋਟਾ ਜਿਹੜਾ ਬਣਦਾ ਹੀ ਆ ਸਪੈਸ਼ਲ, ਵੀ ਉਹਦਾ ਲੈਵਲ ਦੇਖਣਾ ਚਾਹੀਦਾ ਵੀ ਇੱਕ ਸਪੋਰਟਸ ਪਰਸਨ ਜੇ ਜ਼ਿਲ੍ਹੇ ਲੈਵਲ ਤੱਕ ਖੇਡਿਆ ਤਾਂ ਮੰਨ ਲੈਂਦੇ ਹਾਂ ਉਹਦੀ BA ਕਰੀ ਹੋਣੀ ਜ਼ਰੂਰੀ ਚਾਹੀਦੀ ਆ। ਜੇ ਇੱਕ ਪਰਸਨ ਜਿਹੜਾ ਇੰਡੀਆ ਦਾ ਕੈਪਟਨ ਬਣ ਚੁੱਕਿਆ, ਇੰਡੀਆ ਲੈਵਲ ਤੱਕ ਪਹੁੰਚ ਚੁੱਕਿਆ, ਤਾਂ ਉਸ ਨੂੰ ਇਸ ਕੈਟਾਗਰੀ ਚ ਉਹਨੂੰ ਛੋਟ ਹੀ ਹੋਣੀ ਚਾਹੀਦੀ ਹੈ ਵੀ ਸਟੱਡੀ ਉਹ ਕਿਹੜੇ ਵੇਲੇ ਕਰ ਲਏ, ਤਾਂ ਪਹਿਲੀ ਗੱਲ ਤਾਂ ਇਹ ਦੇਖੋ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਸ ਇਹ ਨਾ ਉਹਦੇ ਕੈਰੀਅਰ ਦੇ ਉੱਤੇ ਅਸਰ ਪਾ ਸਕਦਾ। ਉਹ ਬਹੁਤ ਵਧੀਆ ਇੱਕ ਪਲੇਅਰ ਆ ਤੇ ਦੇਸ਼ ਲਈ ਬਹੁਤ ਕੁਛ ਉਹਨੇ ਕੀਤਾ ਤੇ ਕਰ ਵੀ ਰਹੀ ਆ। ਸੋ ਉਹਨੂੰ ਜਿਹੜਾ ਚਾਹੀਦਾ ਵੀ ਆਪਾਂ ਇਸ ਮਸਲੇ ਨੂੰ ਤੂਲ ਨਾ ਦਿੰਦੇ ਹੋਏ ਇਸ ਮਸਲੇ ਨੂੰ ਨਜਿੱਠ ਲੈਣਾ ਚਾਹੀਦਾ। ਤੇ ਦੂਜਾ, ਵੈਸੇ ਤਾਂ ਦੇਖੋ ਕੋਈ ਇਸ ਹਰਮਨ ਨੂੰ ਜਿਹੜੇ ਪੋਜੀਸ਼ਨ ਤੇ ਉਹ ਪਹੁੰਚ ਚੁੱਕੀ ਆ ਉਹਨੂੰ ਨੌਕਰੀਆਂ ਦਾ ਕੋਈ ਤੋੜਾ ਨੀ, ਉਹਨੂੰ ਕਿਸ ਚੀਜ਼ ਦਾ ਕੋਈ ਤੋੜਾ ਨੀ ਹੈ, ਪਰ ਫਿਰ ਵੀ ਜਿਹੜਾ ਇੱਕ ਉਹਦਾ ਮੁਕਾਮ ਆ ਜੇ ਉਹ ਸਾਫ਼ ਸੁਥਰੇ ਢੰਗ ਨਾਲ ਹੀ ਰੱਖੀਏ ਤੇ ਉਹਦਾ ਪ੍ਰੈਸ਼ਰ ਫਾਲਤੂ ਦਾ ਉਹਦੇ ਤੇ ਨਾ ਬਣਾ ਕੇ ਇੱਕ ਚੰਗੇ ਪਲੇਅਰ ਦੇ ਉੱਤੇ ਫਾਲਤੂ ਦਾ ਪ੍ਰੈਸ਼ਰ ਨਾ ਪਾਈਏ ਤਾਂ ਜ਼ਿਆਦਾ ਚੰਗਾ।
ਜੀ ਜੀ ਬਿਲਕੁਲ। ਬ੍ਰਾਡ ਸਾਹਿਬ ਅਗਲੀ ਖਬਰ ਵੱਲ ਵਧਦੇ ਆ ਤੇ ਅਗਲੀ ਖਬਰ ਹੈ ਜਿਹੜੀ ਦਿੱਲੀ ਤੋਂ। ਕੱਲ ਕਾਫੀ ਇੱਕ ਦਰਦਨਾਕ ਹਾਦਸਾ ਜਿਹੜਾ ਸੀ, ਇੱਕ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਹੋਈ ਸੀ, ਔਰ ਪਤਾ ਲੱਗਿਆ ਜੀ ਕਿ ਇਹ ਸਾਰੇ ਮੈਂਬਰਾਂ ਦੀ ਜਿਹੜੀ ਮੌਤ ਹੈ ਉਹ ਫਾਹੇ ਲਟਕਣ ਦੇ ਨਾਲ ਹੀ ਹੋਈ ਸੀ, ਜਦਕਿ ਪਹਿਲਾਂ ਇੱਕ ਸ਼ੱਕ ਜਿਹੜਾ ਸੀਗਾ ਉਹ ਖੜਾ ਹੋਇਆ ਸੀ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਬਜ਼ੁਰਗ ਔਰਤ ਸੀ ਉਹ ਲਾਸ਼ ਉਹਨਾਂ ਦੀ ਲਾਸ਼ ਇੱਕ ਕਮਰੇ ਚ ਪਈ ਮਿਲੀ ਸੀਗੀ, ਸੋ ਜਿਸ ਕਰਕੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੀ ਜਿਹੜੀ ਹੱਤਿਆ ਆ ਉਹ ਗਲਾ ਘੁੱਟ ਕੇ ਕੀਤੀ ਗਈ ਆ। ਪਰ ਹੁਣ ਜਦੋਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਇਹ ਪੁਸ਼ਟੀ ਹੋਈ ਆ ਕਿ ਸਾਰੀ ਜਿਹੜਾ ਪਰਿਵਾਰ ਦੇ ਸਾਰੇ ਮੈਂਬਰ ਆ ਜੀ ਉਹਨਾਂ ਨੇ ਫਾਹਾ ਲਿਆ ਸੀ। ਔਰ ਬ੍ਰਾਡ ਸਾਹਿਬ ਜਿਹੜੀ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਵੀ ਪਤਾ ਲੱਗ ਰਹੀ ਹੈ ਕਿ ਕ੍ਰਾਈਮ ਬ੍ਰਾਂਚ ਨੂੰ ਇੱਕ ਤਾਂਤਰਿਕ ਗਦਾ ਬਾਬੇ ਦੇ ਬਾਰੇ ਜਾਣਕਾਰੀ ਮਿਲੀ ਆ। ਸੋ ਪਰਿਵਾਰ ਜਿਹੜਾ ਸੀ ਉਸ ਬਾਬੇ ਦੇ ਪ੍ਰਭਾਵ ਹੇਠ ਸੀਗਾ, ਪਰ ਹਾਲੇ ਤੱਕ ਕੋਈ ਵੀ ਜਿਹੜਾ ਉਹਦਾ ਖੁਲਾਸਾ ਨਹੀਂ ਹੋ ਸਕਿਆ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਸੀ ਉਸ ਪਰਿਵਾਰ ਦੇ ਉੱਤੇ, ਔਰ ਪਰਿਵਾਰ ਦੇ 11 ਦੇ 11 ਜੀਆਂ ਵੱਲੋਂ ਫਾਹਾ ਲੈਣ ਦੀ ਘਟਨਾ ਦੇ ਪਿੱਛੇ ਕਾਰਨ ਕੀ ਰਿਹਾ ਆ ਜੀ ਬ੍ਰਾਡ ਸਾਹਿਬ?
ਦੇਖੋ ਤਾਂਤਰਿਕ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਤੇ ਕੁਝ ਇੱਕ ਜਿਹੜਾ ਅਧਿਆਤਮਿਕ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ, ਪਰ ਜਿੱਦੋਂ ਪਰਿਵਾਰ ਬਾਰੇ ਦੇਖਦੇ ਹਾਂ ਤਾਂ ਪਰਿਵਾਰ ਪੜ੍ਹਿਆ ਲਿਖਿਆ ਵੀ ਦਿਖਾਈ ਦੇ ਰਿਹਾ। ਬੜੀ ਹੈਰਾਨੀ ਦੀ ਗੱਲ ਹੋਈ ਹੈ ਵੀ ਏਦਾਂ ਸਮੂਹਿਕ ਤੌਰ ਦੇ ਉੱਤੇ ਜਿਹੜਾ ਸੁਸਾਈਡ ਕਰਨਾ ਕੋਈ ਸੌਖਾ ਨਹੀਂ ਹੈ, ਡਾਕਟਰੀ ਰਿਪੋਰਟ ਕਹਿ ਰਹੀ ਹੈ ਵੀ ਸੁਸਾਈਡ ਆ ਇਹ, ਪਰ ਦੂਜੇ ਪਾਸੇ ਜਿਹੜੀਆਂ ਇਹਦੀਆਂ ਰਿਪੋਰਟਾਂ ਜਾਂ ਇਹਦੀਆਂ ਕਿਤਾਬਾਂ ਜਾਂ ਇਹ ਡਾਕੂਮੈਂਟ ਉੱਥੇ ਮਿਲਦੇ ਆ ਜਿਹਦੇ ਚ ਦੱਸਿਆ ਗਿਆ ਵੀ ਕਿਵੇਂ ਕਿਵੇਂ ਅਧਿਆਤਮ ਕਰਨਾ ਤੁਸੀਂ, ਤਾਂ ਉਹ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਲੈ ਕੇ ਆਉਂਦੀਆਂ ਗੱਲਾਂ ਨੂੰ ਤੇ ਬੜੀ ਸ਼ੰਕਾ। ਪਰ ਆਉਣ ਵਾਲੇ ਦਿਨਾਂ ਚ ਭਾਵੇਂ ਕਲੀਅਰ ਹੋ ਜੂਗੀ ਗੱਲ, ਇਹ ਤਾਂ ਵਕਤ ਨੇ ਕਰ ਦੇਣੀ ਆ ਕਲੀਅਰ ਵੀ ਅਸਲ ਚ ਕੀ ਕਹਾਣੀ ਆ। ਪਰ ਮੈਨੂੰ ਬਹੁਤ ਇਸ ਚੀਜ਼ ਦੇ ਉੱਤੇ ਹੈਰਾਨੀ ਹੋਈ ਹੈ ਇਸ ਖਬਰ ਦੇ ਵਿੱਚ ਵੀ। ਦੇਖੋ ਜੇ ਕੋਈ ਕਤਲ ਵੀ ਕਰੂਗਾ, ਮੰਨ ਲਓ ਵੀ ਇਹ ਕਤਲ ਆ, ਤਾਂ ਕਤਲ ਵੀ ਕਰਨ ਦੇ ਜਿਹੜੇ ਏਦੂ ਆਸਾਨ ਤਰੀਕੇ ਹਨ, ਇਹ ਕਿਵੇਂ ਹੋਜੂਗਾ ਵੀ ਇਕੱਲੇ ਇਕੱਲੇ ਨੂੰ ਫੜ ਕੇ ਉਹ ਰੱਸੀਆਂ ਨਾਲ ਲਟਕਾਊਗਾ? ਇੱਕ 11 ਬੰਦਿਆਂ ਚੋਂ ਕੋਈ 11 ਬੰਦੇ ਇੱਕ ਸੈਕਿੰਡ ਚ ਤਾਂ ਮਾਰੇ ਨਹੀਂ ਜਾ ਸਕਦੇ, ਉਹਨਾਂ ਚੋਂ ਇੱਕ ਇੱਕ ਕਰਕੇ ਹੀ ਮਾਰੇ ਗਏ ਹੋਣੇ ਆ, ਤੇ ਇੱਕ ਨੂੰ ਮਾਰਿਆ ਤਾਂ ਦੂਜਾ ਰੌਲਾ ਵੀ ਪਾਊਗਾ। ਇਹਦੀਆਂ ਚੀਜ਼ਾਂ ਕਾਫੀ ਜਿਹੜੀਆਂ ਜੇ ਸੋਚਦੇ ਆ ਤਾਂ ਇਹ ਲੱਗਦਾ ਵੀ ਕਤਲ ਤਾਂ ਇਹ ਨਹੀਂ ਹੈਗਾ, ਕਤਲ ਤਾਂ ਨਹੀਂ ਕੀਤਾ ਗਿਆ, ਇਹਦੇ ਵਿੱਚ ਇਨਵੋਲਵਮੈਂਟ ਤਾਂ ਕੋਈ ਆਪਦੀ ਦੀ ਆਪ, ਜੇ ਕਤਲ ਕੀਤਾ ਜਾਂਦਾ ਕੋਈ ਖਾਣੇ ਚ ਵੀ ਇੰਨੇ ਜਾਣਿਆਂ ਨੂੰ ਮਾਰਨਾ ਹੁੰਦਾ, ਖਾਣੇ ਚ ਵੀ ਕੁਛ ਪਾਇਆ ਜਾ ਸਕਦਾ ਸੀ, ਚਲੋ ਉਂਝ ਵੀ ਮਾਰਿਆ ਜਾ, ਬਹੁਤ ਤਰੀਕੇ ਸਨ, ਪਰ ਇਹ ਤਰੀਕਾ ਤਾਂ ਕੋਈ ਨੀ ਹੋਇਆ ਵੀ ਇਕੱਲੇ ਇਕੱਲੇ ਬੰਦੇ ਨੂੰ ਬਾਹਰ ਜੰਗਲਿਆਂ ਦੇ ਵਿੱਚ ਸਰੀਆਂ ਦੇ ਵਿੱਚ ਲਟਕਾਇਆ ਜਾਵੇ ਰਾਤ ਨੂੰ ਫੜ ਫੜ ਕੇ, ਏਦਾਂ ਦਾ ਨਹੀਂ ਹੋ ਸਕਦਾ। ਸੋ ਇਹ ਵੀ ਜਿਹੜੇ ਕਾਫੀ ਗੁੰਝਲਦਾਰ ਮਸਲਾ ਜੀ, ਤੇ ਸਾਨੂੰ ਵੇਟ ਹੀ ਕਰਨੀ ਪੈਣੀ ਆ ਵੀ ਇਹਦੀ ਅਸਲ ਸਾਹਮਣੇ ਆਵੇ। ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਵੀ ਜਿਹੜੇ ਤਾਂਤਰਿਕ ਹੁੰਦੇ ਆ ਜਾਂ ਜਿਹੜੇ ਬਾਬੇ ਹੁੰਦੇ ਆ, ਇਹ ਕਹਿੰਦੇ ਘਾਉਂਦੇ ਲੋਕਾਂ ਦਾ ਬ੍ਰੇਨ ਕੱਢ ਲੈਂਦੇ ਆ, ਇਹ ਇੰਨਾ ਕੁ ਮੈਨੂੰ ਜ਼ਰੂਰ ਪਤਾ ਵੀ ਉਹਨਾਂ ਦਾ ਬ੍ਰੇਨ ਵਾਸ਼ ਕਰ ਦਿੰਦੇ ਆ, ਉਹਨਾਂ ਤੋਂ ਕੁਛ ਵੀ ਕਰਵਾ ਸਕਦੇ ਆ।
ਜੀ ਜੀ ਬਿਲਕੁਲ ਸੋ ਬਿਲਕੁਲ ਜੀ, ਬ੍ਰੇਨ ਵਾਸ਼ ਹੋਣ ਕਾਰਨ ਹੀ ਸਾਡੀ ਜਿਹੜੀ ਸੋਚਣ ਸਮਝਣ ਸ਼ਕਤੀ ਜਿਹੜੀ ਉਹ ਬਿਲਕੁਲ ਖਤਮ ਹੋ ਜਾਂਦੀ ਆ। ਸੋ ਅਗਲੀ ਖਬਰ ਵੱਲ ਵਧਦੇ ਹਾਂ ਬ੍ਰਾਟ ਸਾਹਿਬ। ਅਫਗਾਨੀ ਸਿੱਖ ਜਿਹੜੇ ਆ ਜਿਨ੍ਹਾਂ ਦੇ ਉੱਤੇ ਕਾਫੀ ਵੱਡਾ ਹਮਲਾ ਕੱਲ ਹੋਇਆ ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਦੇ ਵਿੱਚ, ਸੋ ਪਰਸੋਂ ਹੋਇਆ ਸੀ ਉਹ ਹਮਲਾ। ਸੋ ਉਸ ਹਮਲੇ ਤੋਂ ਬਾਅਦ ਕਾਫੀ ਡਰੇ ਹੋਏ ਨੇ ਜੀ ਉਹ ਸਿੱਖ, ਔਰ ਅਫਗਾਨੀ ਸਿੱਖ ਜਿਹੜੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਇੱਥੇ ਨਹੀਂ ਰਹਿ ਸਕਦੇ, ਔਰ ਉਹ ਭਾਰਤ ਜਾਣ ਦੇ ਬਾਰੇ ਵਿਚਾਰ ਕਰ ਰਹੇ ਆ, ਤੇ ਹੋ ਸਕਦਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਤੋਂ ਜਿਹੜੀ ਸ਼ਰਨ ਆ ਉਹ ਲੈਣ ਦੇ ਵਿੱਚ ਸਹਾਈ ਹੋ ਸਕਣ ਜਾਂ ਉਹਦੇ ਵਿੱਚ ਸਫਲ ਹੋ ਸਕਣ। ਪਰ ਬ੍ਰਾਡ ਸਾਹਿਬ ਦੂਸਰੇ ਪਾਸੇ ਜੇ ਇਹਦਾ ਦੂਸਰਾ ਪੱਖ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਵੀ ਜਿਹੜੀ ਘੱਟ ਗਿਣਤੀ ਆ ਉਹਦੇ ਲਈ ਹਮੇਸ਼ਾ ਜਿਹੜੇ ਹਾਲਾਤ ਆ ਉਹ ਅਸੁਖਾਵੇਂ ਬਣੇ ਰਹਿੰਦੇ ਆ, ਹਨਾ। ਪਿਛਲੇ ਦਿਨੀ ਇੱਕ ਵੀਡੀਓ ਵੀ ਫਲੋਟ ਹੋ ਰਹੀ ਸੀਗੀ ਜਿਹਦੇ ਵਿੱਚ ਬਹੁਤ ਗਲਤ ਤਰ੍ਹਾਂ ਦੀ ਜਿਹੜੀ ਭਾਸ਼ਾ ਆ ਉਹ ਸਿੱਖਾਂ ਦੇ ਖਿਲਾਫ਼ ਵਰਤੀ ਜਾ ਰਹੀ ਸੀ, ਮੁਸਲਮਾਨਾਂ ਦੇ ਖਿਲਾਫ਼ ਵਰਤੀ ਜਾ ਰਹੀ ਸੀ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜੀਆਂ ਘੱਟ ਗਿਣਤੀ ਕੌਮਾਂ ਆ ਇਹਨਾਂ ਨੂੰ ਤਾਂ ਇੰਨੇ ਜ਼ਿਆਦਾ ਹਿੰਦੂ ਜਿਹੜੇ ਉਹ ਮਸਲ ਕੇ ਰੱਖ ਦੇਣਗੇ, ਹਨਾ। ਸੋ ਜਿਸ ਦੇਸ਼ ਦੇ ਵਿੱਚ ਪਹਿਲਾਂ ਹੀ ਘੱਟ ਗਿਣਤੀ ਲੋਕਾਂ ਦੇ ਬਾਰੇ ਚ ਇਹੋ ਜਿਹਾ ਜਿਹੜਾ ਮਾਹੌਲ ਆ ਉਹ ਬਣਾਇਆ ਜਾ ਰਿਹਾ, ਉੱਥੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਅਸੁਰੱਖਿਆ ਦੀ ਭਾਵਨਾ ਵਾਲੇ ਜਿਹੜੇ ਸਿੱਖ ਆ ਉਹ ਜੇ ਭਾਰਤ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦਾ ਜਿਹੜਾ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਉੱਥੇ ਮਾਹੌਲ ਉਹਨਾਂ ਨੂੰ ਮਿਲ ਸਕਦਾ, ਕੀ ਤੁਸੀਂ ਸੋਚਦੇ ਇਹਦੇ ਬਾਰੇ ਚ?
ਦੇਖੋ ਪਹਿਲੀ ਗੱਲ ਤਾਂ ਇਹ ਵੀ ਜਿੰਨੀ ਘੱਟ ਗਿਣਤੀ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਆ ਉਨੀ ਘੱਟ ਗਿਣਤੀ ਹੋਰ ਕਿਤੇ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਸਿਰਫ 300 ਪਰਿਵਾਰ ਹੀ ਦੱਸਦੇ ਆ ਵੀ ਹੁਣ ਰਹਿ ਗਏ ਇੱਥੇ, ਤੇ ਪਹਿਲਾਂ 1,000-1,200 ਟੋਟਲ ਹਿੰਦੂਆਂ ਨਾਲ ਜੋੜ ਕੇ ਪਰਿਵਾਰ ਦੱਸੇ ਜਾਂਦੇ ਸਨ। ਪਿੱਛੇ ਜੇ ਅਵਤਾਰ ਸਿੰਘ ਨੂੰ ਉਹਨਾਂ ਦਾ ਨੁਮਾਇੰਦਾ ਵੀ ਡਿਕਲੇਅਰ ਕੀਤਾ ਗਿਆ ਸੀ ਵੀ ਭਾਈ ਉਹ ਸਿੱਖਾਂ ਦਾ ਨੁਮਾਇੰਦਾ ਦੇ ਤੌਰ ਦੇ ਉੱਤੇ ਸੰਸਦ ਦੇ ਵਿੱਚ ਜਾਊਗਾ, ਪਰ ਅਨਫੋਰਚੁਨੇਟਲੀ ਇਸ ਕਤਲੇਆਮ ਚ ਉਹ ਵੀ ਆ ਗਿਆ ਵਿਚਾਰਾ। ਤੇ ਇਹ ਜਿਹੜੇ ਸਿੱਖ ਆ ਤਕਰੀਬਨ ਸਾਰੇ ਜੜੀ ਬੂਟੀਆਂ ਤੇ ਵੈਦਗਰੀ ਦਾ ਕੰਮ ਕਰਦੇ ਆ ਇੱਥੇ, ਕਈ ਵਾਰ ਇਹਨਾਂ ਤੇ ਡਾਕੂਮੈਂਟਰੀਆਂ ਵੀ ਬਣੀਆਂ ਦਿਖਾਈਆਂ ਲੋਕਾਂ ਨੇ ਇਹਨਾਂ ਬਾਰੇ ਜਾਣਿਆ, ਤੇ ਉਹ ਉੱਥੇ ਆਪਦਾ ਟਿਕ ਕੇ ਕੰਮ ਕਰ ਰਹੇ ਸੀ, ਕਿਸੇ ਨੂੰ ਕੋਈ ਤਕਲੀਫ਼ ਨਹੀਂ ਦੇ ਰਹੇ। ਪਰ ਅਫਗਾਨ ਦਾ ਤੇ ਭਾਰਤ ਦੀ ਭਾਵੇਂ ਲੱਖ ਦੋਸਤੀ ਦਿਖਾਈ ਜਾਂਦੀ ਆ, ਤੇ ਅਫਗਾਨਿਸਤਾਨ ਨੂੰ ਮਾੜੇ ਟਾਈਮ ਚੋਂ ਭਾਰਤ ਨੇ ਕੱਢ ਕੇ ਲੈ ਕੇ ਆਉਂਦਾ ਪਿਛਲੇ ਦੌਰ ਦੇ ਵਿੱਚ ਜਦੋਂ ਉਹਦੇ ਉੱਥੇ ਤਾਲਿਬਾਨਾਂ ਦਾ ਕਬਜ਼ਾ ਸੀ, ਉਦੋਂ ਭਾਰਤ ਦਾ ਵੱਡਾ ਹੱਥ ਰਿਹਾ। ਪਰ ਸੱਚਾਈ ਇਹ ਹੈ ਵੀ ਸਿੱਖਾਂ ਨਾਲ ਅਫਗਾਨੀਆਂ ਦੀ ਸ਼ੁਰੂ ਤੋਂ ਹੀ ਨਹੀਂ ਬਣੀ, ਪਹਿਲੇ ਦਿਨ ਤੋਂ ਨਹੀਂ ਬਣੀ। ਅਫਗਾਨ ਧਾੜਵੀਆਂ ਨੇ ਜਿੰਨਾ ਨੁਕਸਾਨ ਭਾਰਤ ਦਾ ਕੀਤਾ ਕਿਸੇ ਨੇ ਨੀ ਕੀਤਾ, ਤੇ ਸਿੱਖਾਂ ਨੇ ਜਿੰਨਾ ਅਫਗਾਨੀਆਂ ਦਾ ਨੁਕਸਾਨ ਕੀਤਾ ਕਿਸੇ ਨੇ ਨੀ ਕੀਤਾ। ਇੱਕ ਜਿਹਨੇ ਵੀ ਹਿਸਟਰੀ ਪੜ੍ਹੀ ਆ, ਜਿਹਨੇ ਇਤਿਹਾਸ ਪੜ੍ਹਿਆ, ਉਹਨਾਂ ਨੂੰ ਪਤਾ ਵੀ ਕਿਵੇਂ ਅਫਗਾਨੀ ਧਾੜਵੀ ਜਿਹੜੇ ਆਉਂਦੇ ਸੀ ਤੇ ਕਿਵੇਂ ਤੁਸੀਂ ਉਹਨਾਂ ਨਾਲ ਜਿਹੜਾ ਇਹ ਸਿੱਖ ਉਹਨਾਂ ਨਾਲ ਦੋਹਤ ਕਰਦੇ ਸੀ। ਸੋ ਮੈਨੂੰ ਲੱਗਦਾ ਜਿਹੜੇ ਕੱਟੜਵਾਦੀ ਲੋਕ ਆ ਉਹਨਾਂ ਦੇ ਮਾਮਲੇ ਚ ਉਹਨਾਂ ਦੇ ਢੰਗ ਨਾਲ ਅਜੇ ਵੀ ਸਿੱਖ ਦੁਸ਼ਮਣ ਆ ਉਹਨਾਂ ਦੇ, ਤੇ ਉਹ ਉਸੇ ਢੰਗ ਨਾਲ ਹੀ ਉਹਨੂੰ ਟ੍ਰੀਟ ਕਰਦੇ ਆ। ਸੋ ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਇਹ ਆ ਜੀ ਵੀ ਦੁਵੱਲੇ ਸਮਝੌਤੇ ਮੁਲਕਾਂ ਦੇ ਹੋਏ ਆ, ਅਫਗਾਨਿਸਤਾਨ ਨੂੰ ਬਹੁਤ ਵੱਡੀ ਜਿਹੜੀ ਸਰਕਾਰ ਵੱਲੋਂ ਏਡ ਜਾਂਦੀ ਆ, ਤੇ ਜਿਹੜਾ ਬਿਆਨ ਆਇਆ ਹੁਣ ਤੱਕ ਨਰਿੰਦਰ ਮੋਦੀ ਦਾ ਜਾਂ ਕੋਈ ਸਾਡੇ ਰਾਸ਼ਟਰਪਤੀ ਦਾ ਜਾਂ ਕਿਸੇ ਗ੍ਰਹਿ ਮੰਤਰੀ ਦਾ ਕੋਈ ਚੱਜ ਦਾ ਬਿਆਨ ਮੈਨੂੰ ਸੁਣਨ ਦੇਖਣ ਨੂੰ ਨਹੀਂ ਮਿਲਿਆ। ਅਫਸੋਸ, ਅਫਗਾਨੀ ਨੇ ਅਫਸੋਸ ਜ਼ਾਹਿਰ ਕਰਤਾ ਕਿ ਇਹ ਵਿਦਰੋਹ ਸਹੀ ਹੈ ਗੱਲ ਆ। ਇੱਕ ਮੁਲਕ ਦੀ ਡਿਊਟੀ ਬਣਦੀ ਆ ਉਹ ਆਪਦੇ ਜਿਹੜੇ ਕੋਈ ਭਾਈਚਾਰਾ ਜੇ ਉੱਥੇ ਵੱਸਦਾ ਤਾਂ ਉਹਨੂੰ ਕਹੇ ਵੀ ਤੁਸੀਂ ਭਾਈ ਇਹ ਸਾਡਾ ਦੁਵੱਲਾ ਸਮਝੌਤਾ ਤੇ ਹੋਇਆ ਕੀ ਆ, ਇਹਦਾ ਉਹਦਾ ਜਵਾਬ ਮੰਗੇ, ਯੂਐਨਓ ਚ ਜਵਾਬ ਮੰਗਿਆ ਜਾਵੇ। ਇੱਕ ਕਿਸਮ ਦੀ ਨਸਲ ਕੁਸ਼ੀ ਇਹ ਆ। ਤੇ ਪਰ ਮੈਨੂੰ ਲੱਗਦਾ ਸਰਕਾਰਾਂ ਇੱਥੇ ਐ ਨਿਕਲ ਜਾਂਦੀਆਂ ਵੀ ਉਹ ਤਾਂ ਉਹਨਾਂ ਦੇ ਨਾਗਰਿਕ ਆ ਜੀ, ਸਾਡੇ ਨਾਗਰਿਕ ਥੋੜਾ ਉਹ, ਤੇ ਉਹਨਾਂ ਦੀ ਸਰਕਾਰ ਨੂੰ ਚਾਹੀਦਾ ਕੁਛ ਨਾ ਕੁਛ ਕਰਨਾ। ਚਲੋ ਜੀ ਇਹ ਵੀ ਮੰਨ ਲੈਂਦੇ ਆ ਤਾਂ ਉਹਨਾਂ ਦੀ ਸਰਕਾਰ ਨੇ ਵੀ ਨੀ ਕੁਛ ਕੀਤਾ, ਉਹਨਾਂ ਦੀ ਸਰਕਾਰ ਨੇ ਵੀ ਇੱਕ ਅਫਸੋਸ ਦਾ ਬਿਆਨ ਜ਼ਾਹਿਰ ਕੀਤਾ, ਜਾਰੀ ਕੀਤਾ। ਇੱਥੋਂ ਤੱਕ ਕੋਈ ਮ੍ਰਿਤਕਾਂ ਨੂੰ ਫਾਈਨੈਂਸ਼ੀਅਲ ਸਪੋਰਟ ਕਰਨ ਦੀ ਗੱਲ ਜਾਂ ਕੋਈ ਅੱਗੇ ਤੋਂ ਇਹੋ ਜਿਹਾ ਕੁਛ ਨਾ ਵਾਪਰੇ ਉਹਦੇ ਲਈ ਕੋਈ ਵੀ ਇਹੋ ਜਿਹਾ ਬਿਆਨਬਾਜ਼ੀ ਨਹੀਂ ਦਿੱਤੀ। ਸੋ ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਜੀ। ਤੇ ਇਸੇ ਚਿੰਤਾ ਦੇ ਕਾਰਨ ਅਸੀਂ ਜਿਹੜੀ ਦੂਜੀ ਚਿੰਤਾ ਸੀ, ਅਕਸਰ ਇੱਕ ਹੋਰ ਵੀਡੀਓ ਰੋਜ਼ ਫਲੋਟ ਹੁੰਦੀ ਆ ਜਿਹ ਚ ਇਹ ਆਉਂਦਾ ਵੀ ਭਾਈ ਜੇ ਅਸੀਂ ਸਿੱਖ 1.5% ਟੋਟਲ ਹਾਂ ਤੇ ਜੇ ਕੱਲ ਨੂੰ ਅਸੀਂ ਹੋਮਲੈਂਡ ਦੇ ਚੱਕਰ ਦੇ ਵਿੱਚ ਆਉਣੇ ਆ ਤਾਂ ਸਾਡੀ ਦੁਨੀਆ ਭਰ ਦੇ ਵਿੱਚ ਸਾਡੇ ਨਸਲ ਕੁਸ਼ੀ ਨਾ ਹੋ ਜੇ ਕਿਤੇ, ਜਿਵੇਂ ਦਿੱਲੀ ਚ ਹੋਈ ਸੀ ਅੱਗੇ, ਤੇ ਹੁਣ ਦੁਨੀਆ ਭਰ ਚ ਨਾ ਹੋ ਜੇ, ਤੇ ਉਹ ਵੀ ਸਾਨੂੰ ਸੋਚਣੀ ਵਿਚਾਰਨੀ ਪੈਣੀ ਆ। ਕਿਉਂਕਿ ਮੈਂ ਅਕਸਰ ਦਿੱਲੀ ਤੋਂ ਦਿੱਲੀ ਵਸਦੇ ਸਾਡੇ ਉਹਨਾਂ ਸੱਜਣਾ ਮਿੱਤਰਾਂ ਨਾਲ ਗੱਲ ਕਰਦਾ ਤਾਂ ਉਹ ਇਹ ਗੱਲ ਕਹਿੰਦੇ ਹੁੰਦੇ ਆ ਵੀ ਤੁਸੀਂ ਤਾਂ ਖਾਲਿਸਤਾਨ ਮੰਗੀ ਜਾਓ ਮੰਗ ਲਓ, ਪਰ ਸਾਨੂੰ ਇਹ ਸ਼ਿਓਰਟੀ ਦਿਓ ਵੀ ਸਾਨੂੰ ਪਹਿਲਾਂ ਵਾਂਗੂ ਸਾਡੇ ਟਾਇਰ ਗਲਾਂ ਚ ਨਾ ਪੈਣ। ਸੋ ਇਹ ਚੀਜ਼ਾਂ ਨੂੰ ਦੇਖਣਾ ਪੈਣਾ ਤੇ ਇਸ ਕਰਕੇ ਸਾਨੂੰ ਸੋਚਣਾ ਪੈਣਾ। ਦੂਜੀ ਜਿਹੜੀ ਗੱਲ ਤੁਸੀਂ ਦੱਸੀ ਆ ਉਹ ਇੱਕ ਬੁਲਾਰਾ ਹੈਗਾ ਜੀ ਹਿੰਦੂ ਧਰਮ ਦਾ ਤੇ ਉਹ ਬੜਾ ਤਿੱਖਾ ਬੋਲਦਾ, ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਬੋਲਦਾ ਆ, ਤੇ ਉਹ ਪਹਿਲਾਂ ਇੱਕ ਦੋ ਹੋਰ ਹੁੰਦੇ ਸੀ, ਹੁਣ ਇਹ ਨਵੇਂ ਸੂਰੀ ਸਾਹਿਬ ਉੱਠੇ ਆ, ਤੇ ਉਹ ਆਪਦੇ ਆਪ ਨੂੰ ਕਹਿੰਦਾ ਜੀ ਵੀ ਜੇ ਸੂਰੀ ਸਾਹਿਬ ਹੈਗਾ ਤਾਂ ਕੋਈ ਚੀਜ਼ ਦੁਨੀਆ ਉਹ ਰੱਬ ਦੇ ਥੱਲੇ ਡਾਂਗ ਲਾ ਕੇ ਖੜਾ ਸਕਦਾ, ਉਹਦੀ ਇਹ ਸੋਚ ਆ। ਪਰ ਮੈਂ ਦੇਖਿਆ ਜੀ ਉਹ ਲੋਕ ਆ ਜਿਹੜੇ ਉਹ ਹਿੰਦੂ ਤਪ ਦੇ ਉੱਤੇ ਕਲੰਕ ਆ, ਜੇ ਅਸੀਂ ਕਹੀਏ ਨਾ ਸਹੀ ਪੈਣਾ ਚ ਸਾਨੂੰ ਤਾਂ ਫਰਕ ਬਾਅਦ ਚ ਪਊਆ, ਪਰ ਹਿੰਦੂ ਧਰਮ ਦੇ ਉੱਤੇ ਵੀ ਉਹ ਕਲੰਕ ਦੇ ਤੌਰ ਦੇ ਉੱਤੇ ਜੰਮੇ ਆ, ਜਿਹੜੇ ਇੱਕ ਹਿੰਦੂ ਧਰਮ ਜਿਹੜਾ ਕਿ ਬੜਾ ਸ਼ਾਂਤੀ ਪੂਰਵ ਪ੍ਰਧਾਨ ਧਰਮ ਦੱਸਿਆ ਗਿਆ, ਉਸ ਧਰਮ ਦੇ ਉੱਤੇ ਵੀ ਉਹ ਇੱਕ ਕਲੰਕ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ, ਪੁੱਠੀਆਂ ਸਿੱਧੀਆਂ ਬਿਆਨ ਦੇ ਕੇ, ਪੁੱਠੀਆਂ ਸਿੱਧੀਆਂ ਗੱਲਾਂ ਕਰਕੇ, ਤੇ ਫਿਰ ਉਹ ਅਸਲ ਚ ਉਹਨਾਂ ਨੇ ਆਪਦੀ ਜੈਡ ਸਿਕਿਉਰਿਟੀ ਲਈ ਹੋਈ ਆ, ਆਪ ਨੂੰ ਤਾਂ ਕੋਈ ਖਤਰਾ ਨੀ, ਤੇ ਦੂਜੇ ਨੌਜਵਾਨਾਂ ਨੂੰ ਅੱਗ ਦੇ ਵਿੱਚ ਉਹ ਧਕੇਲ ਰਿਹਾ ਆਪਦੀਆਂ ਬਿਆਨਬਾਜ਼ੀ ਨਾਲ, ਤੇ ਕਿੱਡੇ ਗਲਤ ਉਹ ਬੋਲਦਾ, ਅਕਸਰ ਹਰ ਬੰਦੇ ਦੇ ਖਿਲਾਫ਼ ਬੋਲਦਾ। ਸੰਤਾਂ ਨੂੰ ਤਾਂ ਕਿਹਾ ਜਾਂਦਾ ਸੀ ਵੀ ਸਾਨੂੰ ਇੰਨੇ ਆਉਂਦੇ, ਇੱਕ ਬੰਦੇ ਨੂੰ ਇਹ ਜਿਹਾ ਬਿਆਨ ਦਿੱਤਾ, ਹਾਲਾਂਕਿ ਉਹਨਾਂ ਨੇ ਦਿੱਤਾ ਨੀ ਸੀ, ਤੇ ਇਹ ਰੋਜ਼ ਬਿਆਨ ਦਿੰਦਾ ਵੀ ਸਾਨੂੰ ਤਾਂ ਇੱਕ ਇੱਕ ਬੰਦਾ ਵੀ ਨੀ ਆਉਂਦਾ ਗਾ, ਤੇ ਸੌ ਸੌ ਨੂੰ ਇੱਕ ਬੰਦਾ ਆਉਂਦਾ ਤੇ ਅਸੀਂ ਮਸਲ ਦੇਵਾਂਗੇ ਫੜ ਕੇ, ਇਹ ਜੇ ਬਿਆਨ ਰੋਜ਼ ਦਿੰਦਾ। ਸੋ ਇਹ ਤਾਂ ਪਹਿਲੀ ਗੱਲ ਤਾਂ ਉਹ ਆ ਜਾਂਦੀ ਹੈ ਜੀ, ਮੇਰੇ ਚੁਟਕਲਾ ਯਾਦ ਆ ਜਾਂਦਾ ਇੱਕ ਵਾਰੀ, ਪਤਾ ਨੀ ਸ਼ਾਇਦ ਕੇਪੀ ਨੇ ਕੇਦੀਪ ਹੋਰਾਂ ਦਾ ਸੀ ਜਾਂ ਕਿਸੇ ਹੋਰ ਦਾ ਸੀ, ਤੇ ਉਹ ਚੁਟਕਲੇ ਚਾਹਦਾ ਹੁੰਦਾ, ਕਹਿੰਦੇ ਕਿ ਕਿਸੇ ਨੇ ਬਾਹਰੋਂ ਆਇਆ, ਕਹਿੰਦਾ ਅੰਦਰ ਸੁਨੇਹਾ ਦੇ ਦਿਓ, ਮਾਤਾ ਨੂੰ ਆਹਦਾ ਵੀ ਅੰਦਰ ਕਹਿ ਦਿਓ ਵੀ ਸੂਰੀ ਆ, ਸ਼ਾਇਦ ਮੈਨੂੰ ਜਸਵੰਤ ਸਿੰਘ ਕਮਲ ਹੋਰਾਂ ਦਾ ਹੈ, ਜਸਵੰਤ ਸਿੰਘ ਕਮਲ ਹੋਰਾਂ ਦੀ ਕਿਸੇ ਕਿਤਾਬ ਦੇ ਵਿੱਚ ਆ ਉਹ, ਤੇ ਉਹ ਕਹਿੰਦਾ ਵੀ ਬਾਹਰ ਕਹਿ ਦਿਓ ਜੀ ਮਾਤਾ ਜੀ ਅੰਦਰ ਦੱਸ ਦਿਓ ਵੀ ਸੂਰੀ ਆਇਆ ਮਿਲਣ, ਤੇ ਉਹ ਮਾਤਾ ਮੂਹਰੋਂ ਕਹਿੰਦੀ ਵੀ ਪਹਿਲਾਂ ਤਾਂ ਭਾਈ ਤੂੰ ਆਪਦਾ ਫਿਕਰਾ ਸਹੀ ਕਰ, ਜਾਂ ਤਾਂ ਕਹਿ ਵੀ ਦੱਸ ਵੀ ਸੂਰੀ ਆਈ ਆ, ਤੇ ਜਾਂ ਮੈਂ ਕਹਿ ਦਿੰਦੀ ਹਾਂ ਵੀ ਸੂਰ ਆਇਆ, ਸੂਰੀ ਆਇਆ ਤਾਂ ਕੋਈ ਗੱਲ ਜੀ ਨੀ ਬਣੀ, ਕਹਿੰਦੀ ਉਸ ਕਰਕੇ ਤਾਂ ਉਹ ਇਹ ਚੁੱਕ ਤੱਕ ਤਾਂ ਮਜ਼ਾਕ ਦੇ ਪਾਤਰ ਤੱਕ ਹੀ ਸੀਮਤ ਆ ਜੀ, ਪਰ ਜਿਹੜੇ ਰਾਹ ਉਹ ਚੱਲ ਰਿਹਾ ਬੰਦਾ ਜਾਂ ਜਿਹੜੇ ਰਾਹ ਹੋ ਰਿਹਾ ਜਿਹੜੇ ਉਹ ਕੰਮ ਕਰ ਰਿਹਾ ਉਹਦੇ ਨਤੀਜੇ ਬੜੀ ਦੂਰ ਨੀ ਹੈ, ਉਹ ਇੰਨਾ ਬੋਲਣ ਵਾਲਾ ਕਿਤੇ ਨਾ ਇਹ ਜਿਹੀਆਂ ਗੱਲ ਸ਼ਬਦਾਵਲੀ ਬੋਲਣ ਵਾਲਾ ਲੰਮੇ ਪੈਂਡੇ ਦਾ ਰਾਹੀ ਨਹੀਂ ਹੁੰਦਾ ਕਦੇ ਵੀ।
ਜੀ ਜੀ ਬਿਲਕੁਲ ਪ੍ਰਾਟ ਸਾਹਿਬ, ਖਬਰਾਂ ਦਾ ਇਹ ਸਿਲਸਿਲਾ ਇੱਥੇ ਖਤਮ ਕਰਨਾ ਪੈਣਾ ਸਾਨੂੰ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਤੱਕ ਸੁਨੇਹੇ ਪਹੁੰਚੇ ਹੋਏ ਅਸੀਂ ਉਹ ਜ਼ਰੂਰ ਲੈਣਾ ਚਾਹਾਂਗੇ ਤੁਹਾਡੀ ਇਜਾਜ਼ਤ ਦੇ ਨਾਲ।
ਜੀ ਜੀ ਬਿਲਕੁਲ
ਜੀ, ਸਾਡੇ ਨਾਲ ਈਮੇਲ ਦੇ ਜ਼ਰੀਏ ਕੁਛ ਹੋਰ ਦੋਸਤਾਂ ਨੇ ਸਾਂਝ ਪਾਈ ਹੋਈ ਹੈ। ਗੁਰਸ਼ਰਨ ਕੰਦੋਲਾ ਸਾਹਿਬ ਸ਼ਾਮਲ ਹੋਏ ਆ ਜੀ, ਸਾਡੇ ਅਕਾਊਂਟੈਂਟ ਨੇ ਵੀ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ। ਸਤਿ ਸ੍ਰੀ ਅਕਾਲ ਜੀ ਸਾਰੀ ਹਰਮਨ ਰੇਡੀਓ ਟੀਮ ਨੂੰ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਤੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਿਲਕੁਲ ਜੀ, ਸਾਰਿਆਂ ਦਾ ਭਲਾ ਆਪਾਂ ਵੀ ਚਾਹੁੰਦੇ ਹਾਂ, ਮੰਗਦੇ ਹਾਂ ਹਮੇਸ਼ਾ। ਔਰ ਇਹਨਾਂ ਨੇ ਨਾ ਆਪਣੇ ਮੈਥਮੈਟੀਕਲ ਜਿਹੜੇ ਫਾਰਮੂਲੇ ਆ ਉਹ ਵਰਤ ਕੇ ਯੂਨਿਟੀ ਦੀ ਸਟਰੈਂਥ ਜਿਹੜੀ ਆ ਉਹ ਦੱਸੀ ਆ। ਕਹਿੰਦੇ 1+1 2 ਹੁੰਦੇ ਆ, ਹਨਾ, 1 ਮਲਟੀਪਲਾਈਡ ਬਾਈ 1 1 ਨਹੀਂ ਹੁੰਦਾ, ਪਰ 1 ਐਂਡ 1 11 ਹੁੰਦੇ ਆ। ਸੋ ਕਹਿੰਦੇ ਦਿਸ ਇਜ਼ ਦ ਸਟਰੈਂਥ ਆਫ ਯੂਨਿਟੀ। ਬਿਲਕੁਲ ਜੀ, ਅਸੀਂ ਏਕਤਾ ਦੀ ਗੱਲ ਕਰਦੇ ਸੀਗੇ ਕਿ ਜੇ ਅਸੀਂ ਸਾਰੇ ਇੱਕ ਹੋਈਏ, ਕਿਸੇ ਵੀ ਬੁਰਾਈ ਦੇ ਖਿਲਾਫ਼ ਆਵਾਜ਼ ਬੁਲੰਦ ਕਰੀਏ ਤਾਂ ਉਸ ਏਕੇ ਦੇ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਕੰਦੋਲਾ ਸਾਹਿਬ, ਤੁਸੀਂ ਸਾਂਝ ਪਾਈ ਹੈ। ਔਰ ਇਹਦੇ ਨਾਲ ਹੀ ਅੱਗੇ ਇੱਕ ਸਾਡੇ ਦੋਸਤ ਜੁੜੇ ਨੇ, ਇਹਨਾਂ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ, ਬਿਸ਼ਨ ਸ਼ਾਇਦ ਬਿਸ਼ਨਨ ਜਾਂ ਇਹਨਾਂ ਦੀ ਜਿਹੜੀ ਈਮੇਲ ID ਤੋਂ ਹੀ ਮੈਂ ਆਈਡੀਆ ਲਗਾ ਰਹੀ ਹਾਂ, ਪਰ ਆਪਣਾ ਨਾਮ ਜ਼ਰੂਰ ਦੱਸਿਓ ਤੁਸੀਂ। ਔਰ ਕਹਿੰਦੇ ਜੀ ਲੋਕ ਜਾਣਦੇ ਸਭ ਹੁੰਦੇ ਨੇ, ਲੋਕ ਜਾਣਦੇ ਸਭ ਹੁੰਦੇ ਨੇ, ਘਰੇ ਝਿੜਕਦੇ ਵੀ ਨਾ, ਪਰ ਬਾਹਰਲਿਆਂ ਸਾਹਮਣੇ ਬਚਾਅ ਕਰਦੇ ਹੋਏ ਲੁਕਾਉਂਦੇ ਹਨ। ਇਹ ਪੰਜਾਬੀ ਸੁਭਾਅ ਦਾ ਆਮ ਵਰਤਾਰਾ। ਮੈਨੂੰ ਲੱਗਦਾ ਨਸ਼ਿਆਂ ਦੀ ਜਿਹੜੀ ਉਦਾਹਰਣ ਤੁਸੀਂ ਬਰਾੜ ਸਾਹਿਬ ਦੇ ਰਹੇ ਸੀਗੇ ਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਘਰ ਵਾਲਿਆਂ ਨੂੰ ਹੀ ਨਹੀਂ ਪਤਾ ਹੁੰਦਾ, ਹਨਾ, ਪਰ ਕਈ ਵਾਰ ਹੁੰਦਾ ਕਿ ਘਰ ਵਾਲੇ ਵੀ ਜਾਣ ਬੁੱਝ ਕੇ। ਜੀ
ਜੀ, ਬਿਸ਼ਨੰਦੀ ਪਿੰਡ ਤੋਂ ਲੱਗਦੇ ਆ ਸਾਡੇ ਲਿਸਨਰ, ਤੇ ਬਿਸ਼ਨੰਦੀ ਇੱਕ ਪਿੰਡ ਆ ਜੀ ਪੰਜਾਬ ਦਾ, ਜੈਤੋ ਦੇ ਕੋਲੇ, ਤੇ ਕਾਫੀ ਵਧੀਆ ਪਿੰਡ ਆ ਜੀ। ਇਸ ਪਿੰਡ ਨੂੰ ਕਾਫੀ ਪ੍ਰਾਪਤੀਆਂ ਵੀ ਆ। ਇਸ ਪਿੰਡ ਦੇ ਤੋਂ ਜਿਹੜੇ ਬਰਾੜ ਸਾਹਿਬ ਨੇ ਜਿਹੜੀ ਝੋਨੇ ਦੇ ਵਿੱਚ ਕ੍ਰਾਂਤੀ ਲਿਆਂਦੀ ਆ ਮਨੀਲਾ ਦੇ ਵਿੱਚ, ਫਿਲੀਪੀਨ ਦੇ ਵਿੱਚ, ਉਹ ਬਹੁਤ ਵੱਡਿਆ ਜਿਹੜੇ ਅਹੁਦਿਆਂ ਤੇ ਜਾ ਕੇ ਰਿਟਾਇਰ ਹੋਏ ਆ, ਤਾਂ ਕਾਫੀ ਵਧੀਆ ਪਿੰਡ ਆ ਜੀ। ਚਲੋ ਜੀ ਬਿਸ਼ਨੰਦੀ ਸਾਹਿਬ, ਕੋਈ ਨੀ, ਮੇਰੇ ਵੀ ਕਾਫੀ ਤਾਰਾਂ ਜੁੜੀਆਂ ਹੋਈਆਂ ਬਿਸ਼ਨੰਦੀ ਪਿੰਡ ਨਾਲ, ਤੇ ਕਦੇ ਵੀ ਕਰਿਓ ਸੰਪਰਕ, ਆਪਾਂ ਰਿਸ਼ਤੇਦਾਰੀ ਤਾਂ ਕੱਢ ਹੀ ਲਈਏ ਮਸਲੇ ਦੇ ਨਾਲ ਨਾਲ।
ਜੀ ਕਿਆ ਬਾਤ ਹੈ ਜੀ, ਆਪਣੇ ਇਲਾਕੇ ਦੀ ਦੇਖੋ ਕਿੰਨੀ ਜ਼ਿਆਦਾ ਪਛਾਣ ਹੁੰਦੀ ਆ। ਤੁਸੀਂ ਬਿਸ਼ਨੰਦੀ ਪਿੰਡ ਤੋਂ ਪਛਾਣ ਲਿਆ, ਹਨਾ, ਵੀ ਸਾਡੇ ਹੀ ਇਲਾਕੇ ਦਾ ਬੰਦਾ ਹੈ। ਸੋ ਅਗਲੇ ਲਿਸਨਰ ਵੱਲ ਚੱਲਦੇ ਆ। ਅਮਰ ਸਿੰਘ ਸ਼ੈਪਟਨ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ। ਸਤਿ ਸ੍ਰੀ ਅਕਾਲ ਬੁਲਾਈ ਅਸੀਂ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਕਹਿੰਦੇ ਜੀ ਸਰ, ਅਫਗਾਨ, ਸਿੱਖ ਆਸਟ੍ਰੇਲੀਆ ਜਾਂ ਹੋਰ ਕੰਟਰੀ ਚ ਨਹੀਂ ਆ ਸਕਦੇ ਰੈਦਰ ਦੈਨ ਇੰਡੀਆ? ਸਾਰੇ ਅਫਗਾਨ ਸਿੱਖ ਸਰ ਜੀ।
ਦੇਖੋ ਇਹ ਆਸਟ੍ਰੇਲੀਆ ਦੇ ਮੁਲਕ ਦੀ ਮਰਜ਼ੀ ਹੈ ਜੀ ਵੀ ਉਹ ਦੇ ਦਿੰਦਾ ਵੀਜ਼ਾ ਜਾਂ ਨਹੀਂ ਦਿੰਦਾ, ਕਿਵੇਂ ਦਿੰਦਾ ਵੀਜ਼ਾ, ਤੇ ਡਿਪੈਂਡ ਕਰਦਾ ਇੰਡੀਆ ਦਾ ਵੀ ਉਹਨਾਂ ਨੂੰ ਐਕਚੁਅਲੀ ਵੀਜ਼ਾ ਲੈਣਾ ਪੈਣਾ। ਇੰਡੀਆ ਵੀ ਉਹ ਏਦਾਂ ਨਹੀਂ ਕੂਚ ਕਰਕੇ ਜਾ ਸਕਦੇ, ਉਹਦੇ ਲਈ ਬਹੁਤ ਕੁਛ ਕਰਨਾ ਪੈਣਾ। ਹੋ ਸਕਦਾ ਵੀ ਸ਼੍ਰੋਮਣੀ ਕਮੇਟੀ ਅੱਗੇ ਆਵੇ ਤੇ ਸ਼੍ਰੋਮਣੀ ਕਮੇਟੀ ਅੱਗੇ ਆ ਕੇ ਭਾਰਤ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਵੇ ਵੀ ਭਾਈ ਤੁਸੀਂ ਇਹਨਾਂ ਸਾਰਿਆਂ ਨੂੰ ਪਰਮਾਨੈਂਟ ਇੱਥੇ ਵੀਜ਼ਾ ਦਿਓ, ਇਹਨਾਂ ਨੂੰ ਰਹਿਣ ਬਸੇਰਾ ਕਰਾਓ, ਤਾਂ ਉਹ ਸਾਰਾ ਕੁਛ ਕਰਨਾ ਪੈਣਾ। ਏਡਾ ਸੌਖਾ ਨਹੀਂ ਹੈ, ਪਰ ਮੈਨੂੰ ਨੀ ਲੱਗਦਾ ਅਫਗਾਨ ਉਹਨਾਂ ਸਿੱਖਾਂ ਨੂੰ ਆਉਣ ਦੇਊਗਾ, ਕਿਉਂਕਿ UNO ਦੇ ਵਿੱਚ ਉਹਨਾਂ ਦੀ ਬਹੁਤ ਮਿੱਟੀ ਪੱਟੀ ਜਾਣੀ ਆ ਜੇ ਅਫਗਾਨ ਉਹਨਾਂ ਨੂੰ ਏਦਾਂ ਕੂਚ ਕਰਨ ਦੀ ਇਜਾਜ਼ਤ ਦੇਊਗਾ। ਅਫਗਾਨ ਚਾਹੂਗਾ ਵੀ ਉਹਨਾਂ ਨੂੰ ਸਿਓਰਿਟੀ ਦੇਣ ਦੀ ਕਿਹੜਾ ਗੱਲ ਕਰੇ
ਜੀ। ਅੱਗੇ ਸਾਡੇ ਨਾਲ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ, ਵੈਸੇ ਜਿਹੜੇ ਉਹਨਾਂ ਨੇ ਪਹਿਲੇ ਸਵਾਲ ਕੀਤੇ ਸੀ ਨਸ਼ਿਆਂ ਵਾਲੇ, ਨਸ਼ਿਆਂ ਵਾਲੀ ਖਬਰ ਨੂੰ ਲੈ ਕੇ, ਉਹ ਅਸੀਂ ਤਕਰੀਬਨ ਖਬਰਾਂ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਬਾਕੀ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਮਿੰਟੂ ਦੀ ਗ੍ਰੇਟ ਹੈ, ਬੱਦਲਾਂ ਬਾਰੇ ਤਬਸਰਾ ਪਸੰਦ ਆਇਆ। ਕੁਦਰਤ ਚੀਜ਼ ਹੀ ਐਸੀ ਹੈ ਜਿਹਨੂੰ ਜਿੰਨਾ ਇਹਨੂੰ ਪੜਨ ਦੀ ਕੋਸ਼ਿਸ਼ ਕਰੋਗੇ ਓਨਾ ਹੀ ਇਹ ਤੁਹਾਨੂੰ ਆਪਣੇ ਗੱਲ ਨਾਲ ਲਾਉਂਦੀ ਹੈ। ਬਾਕੀ ਕਹਿੰਦੇ ਮੇਰਾ ਮੰਨਣਾ ਹੈ ਕਿ ਇਹ ਮੁਹਿੰਮ ਇੱਕ ਲਹਿਰ ਬਣ ਗਈ ਹੈ ਜਿਸਨੇ ਸਰਕਾਰ ਦੇ ਕਿਸੇ ਫੇ ਆਮ ਲੋਕਾਂ ਦੇ ਕਿਸੇ ਕੰਮ ਕਾਜ ਕੋਈ ਵਿਘਨ ਨਹੀਂ ਪਾਇਆ, ਜਿਸ ਵਿੱਚ ਸਰਕਾਰ ਨੂੰ ਇਸਦੇ ਵਿਰੁੱਧ ਬੋਲਣ ਲਈ ਕੁਝ ਹੈ ਹੀ ਨਹੀਂ ਸੀ। ਸੋ ਉਹਨਾਂ ਨੂੰ ਆਮ ਜਨਤਾ ਦੀਆਂ ਅੱਖਾਂ ਠੰਡੀਆਂ ਕਰਨ ਲਈ ਇਹ ਸਭ ਕੀਤਾ ਗਿਆ ਉਹਨਾਂ ਵੱਲੋਂ। ਸੋ ਮੰਤਰੀ ਸਾਹਿਬ ਦਾ ਭੁਗਤ ਸਵਾਰਨ ਵਾਲਾ ਬਿਆਨ, ਕਹਿੰਦੇ ਇਸ ਮੂਵਮੈਂਟ ਨੂੰ ਗਲਤ ਪਾਸੇ ਕਰਨ ਦੀ ਕੋਸ਼ਿਸ਼ ਹੈ, ਹੋ ਸਕਦੀ ਹੈ ਸਤਰਕ ਰਹਿਣ ਦੀ ਕੋਸ਼ਿਸ਼ ਕਰਨੀ ਛੱਡਦੀ ਹੈ ਜੀ।
ਬਿਲਕੁਲ ਜੀ ਸਹੀ ਆ, ਸਾਡੀ ਵੀ ਇਹੀ ਚਿੰਤਾ ਰਹੀ ਆ। ਅਸੀਂ ਵੀ ਪਹਿਲੇ ਦਿਨ ਤੋਂ ਇੱਕੋ ਗੱਲ ਕਰਦੇ ਆਏ ਆ ਵੀ ਭਾਈ, ਮੈਂ ਤਾਂ ਪਹਿਲੇ ਦਿਨ ਹੀ ਵੀਡੀਓ ਚ ਇਹ ਗੱਲ ਕਿਹਾ ਸੀ ਵੀ ਕਿਸੇ ਨੂੰ ਆਪਦਾ ਦੁਸ਼ਮਣ ਨਾ ਬਣਾ ਲਿਓ ਇਸ ਮੁਹਿੰਮ ਦੇ ਵਿੱਚ, ਕੱਲੇ ਕੱਲੇ ਨੂੰ ਨਾਲ ਲੈ ਕੇ ਤੁਰੋਗੇ ਤਾਂ ਹੀ ਇਹ ਮੁਹਿੰਮ ਕਾਮਯਾਬ ਹੋਊਗੀ। ਜਿਵੇਂ ਪੋਲੀਓ ਦੀ ਗੱਲ ਨੀ ਕਰ ਦਿੰਦੇ, ਪੋਲੀਓ ਦਾ ਇੱਕ ਨਾਰਾ ਵੀ ਬਣਾਇਆ ਹੋਇਆ ਵੀ ਜੇ ਇੱਕ ਵੀ ਬੱਚਾ ਛੂਟ ਗਿਆ ਤਾਂ ਸਾਡਾ ਕਹਿੰਦਾ ਸੁਰੱਖਿਆ ਕਵਚ ਟੁੱਟ ਗਿਆ। ਸੋ ਉਹਦੇ ਵਿੱਚ ਕਿਹਾ ਜਾਂਦਾ ਹੁੰਦਾ ਵੀ ਪੋਲੀਓ ਜੇ ਇੱਕ ਜਵਾਕ ਨੂੰ ਵੀ ਬੂੰਦ ਨਾ ਪਈ ਨਾ ਤੇ ਉਹਨੂੰ ਪੋਲੀਓ ਹੋ ਗਿਆ ਤਾਂ ਸਾਡੀ ਜਿਹੜੀ ਉਹ ਕਵਚ ਆ ਉਹਦੇ ਚ ਮੋਰੀ ਹੋ ਜਾਣੀ ਆ। ਸੋ ਇਹੀ ਨਾਰਾ ਇੱਥੇ ਕੰਮ ਕਰਦਾ, ਤੇ ਜੇ ਤੁਸੀਂ ਇੱਕੋ ਹੀ ਬੰਦਾ ਵੀ ਨਾਲ ਨੀ ਲੈ ਕੇ ਤੁਰਦੇ ਨਾ, ਉਹੀ ਤੁਹਾਡੇ ਉਲਟ ਖੜਾ ਹੋਊਗਾ, ਕੋਈ ਤੁਹਾਨੂੰ ਗਲਤ ਪਾਸੇ ਲਿਜਾਊਗਾ, ਸਿਹਤ ਜਿਹੜੀ ਪੁੱਠੀ ਸਿਹਤ ਦੇਊਗਾ। ਸੋ ਇਸ ਕਰਕੇ ਕੋਸ਼ਿਸ਼ ਕਰੋ, ਮੈਂ ਤਾਂ ਇਹੀ ਗੱਲ ਕਹਿਣਾ ਵੀ ਜਿਹੜਾ ਬੰਦਾ ਬਾਹਲਾ ਤਿੜਫਿੜ ਕਰਦਾ ਬਾਹਲਾ, ਉਹਦੇ ਗਲ ਚ ਸਰੋਪਾ ਪਾ ਕੇ ਉਹਨੂੰ ਉਹਦੇ ਤੇ ਜ਼ਿੰਮੇਵਾਰੀ ਪਾ ਦਿਓ ਤੇ ਉਹਨੂੰ ਤੋਰੋ ਨਾਲ, ਲਓ ਵੀ ਭਾਈ ਤੂੰ ਤੂੰ ਮੂਹਰੇ ਲੱਗ ਜਾ ਜਾ ਚੱਲ ਸ਼ੁਰੂ ਹੋ ਤੇ ਉਸੇ ਨੂੰ ਵਰਤੋ ਉਲਟਾ ਉਹਦਾ ਉਹਨੂੰ ਪਿੱਛੇ ਨਾ ਸਿੱਟੋ ਉਹਨੂੰ ਵਰਤੋ
ਜੀ ਇਹ ਅੱਗੇ ਢਿੱਲੋਂ ਸਾਹਿਬ ਜੁੜੇ ਨੇ ਜੀ ਵੱਡੇ ਤੜਕੇ ਸਾਡੇ ਨਾਲ ਪੰਜਾਬ ਤੋਂ ਜੁੜੇ ਨੇ ਅੰਮ੍ਰਿਤਸਰ ਸਾਹਿਬ ਤੋਂ ਤੇ ਕਹਿੰਦੇ ਬਰਾੜ ਸਾਹਿਬ ਨੇ ਆਪਣੇ ਦੋਵਾਂ ਕੰਮਾਂ ਦਾ ਨਿਪਟਾਰਾ ਕਰ ਲਿਆ ਖਬਰਾਂ ਦਾ ਵੀ ਤੇ ਘਰ ਦਾ ਕੰਮ ਵੀ
ਜੀ ਦੇਖੋ ਉਹ ਘਰ ਦਾ ਕੰਮ ਮੈਨੂੰ ਸਰਬਜੀਤ ਵੀ ਰੌਲਾ ਪਾਈ ਜਾਂਦਾ ਸੀ ਅਸਲ ਚ ਨਾ ਮੇਰੇ ਹੈਡਫੋਨ ਹੈ ਨੀ ਮੇਰੇ ਕੋਲੇ ਤੇ ਮੈਂ ਘਰ ਦਾ ਕੰਮ ਕੁਛ ਨੀ ਕਰਦਾ ਮੈਂ ਉਹਦੇ ਅੱਖ ਨੂੰ ਆਪ ਸਾਹਿਬ ਨੂੰ ਹਾਜ਼ਰ ਨਾਜ਼ਰ ਹੋ ਕੇ ਦੱਸਦਾ ਵੀ ਮੈਂ ਰਜਾਈ ਚ ਬੈਠਾ ਕੋਈ ਕੰਮ ਦਾ ਕਰ ਨੀ ਕਰਦਾ ਰਜਾਈ ਜਰਨਲਿਜ਼ਮ ਕਰ ਰਿਹਾ ਇਸ ਟਾਈਮ ਤੇ ਪਰ ਉਹ ਮੇਰਾ ਨਾ ਅੱਜ ਮਾਈਕ ਆ ਜਿਹੜਾ ਉਹ ਹਿਲਦਾ ਸੀ ਤੇ ਉਹ ਕਰਡ ਕਰਡ ਕਰਦਾ ਸੀ ਤੇ ਢਿੱਲੋਂ ਸਾਹਿਬ ਨੂੰ ਲੱਗਿਆ ਹੋਣਾ ਵੀ ਬਾਈ ਕੰਮ ਚ ਬਿਜ਼ੀ ਆ ਕੰਮ ਨੀ ਮੈਂ ਕੋਈ ਕੀਤਾ ਪਰ ਮੈਂ ਮਾਈਕ ਮੇਰਾ ਨਾ ਅਮੈਰੀਕਾ ਤੋਂ ਚੱਲਿਆ ਹੋਇਆ ਆਪਣੇ ਬੈਂਸ ਸਾਹਿਬ ਹੋਰਾਂ ਨੇ ਡਾਕਟਰ ਸਾਹਿਬ ਨੇ ਭੇਜਣਾ ਸੀ ਦੇਖੋ ਦੋ ਤਿੰਨ ਮਹੀਨੇ ਪਹਿਲਾਂ ਆਪਾਂ ਨੂੰ ਆਈ ਸੀ ਮੇਲ ਤੇ ਮੈਂ ਉਸ ਚਾਅ ਚ ਫਿਰ ਨਵਾਂ ਲਿਆ ਵੀ ਨੀ ਹਜੇ ਤੇ ਉਹ ਡਾਕਟਰ ਸਾਹਿਬ ਬਿਜ਼ੀ ਬਹੁਤ ਜ਼ਿਆਦੇ ਆ ਤੇ ਉਹਨਾਂ ਨੇ ਕੱਲ ਫਿਰ ਮੈਸੇਜ ਕੀਤਾ ਕਹਿੰਦੇ ਵੀ ਮੈਂ ਭਾਈ ਸੌਰੀ ਆ ਮੈਂ ਤੁਹਾਡਾ ਹਜੇ ਮਾਈਕ ਲਿਆ ਪਿਆ ਤੇ ਪੋਸਟ ਨੀ ਕਰ ਸਕਿਆ ਫਿਰ ਕਈ ਵਾਰ ਤਾਂ ਮਨ ਜਾ ਕੀਤਾ ਵੀ ਜਾ ਕੇ ਭੱਜ ਕੇ ਫੜ ਲਿਆ ਮੈਂ ਅਮਰੀਕਾ ਖੜਾ ਫਿਰ ਆਇਆ ਵੀ ਟਾਈਮ ਦੀ ਫੇਰ ਕਿੱਲਤ ਆ ਤੇ ਟਾਈਮ ਜੇ ਟਾਈਮ ਤੇ ਦਰਾਜ ਦਿੰਦਾ ਤਾਂ ਮੈਂ ਜਾ ਕੇ ਵੀ ਫੜ ਕੇ ਲਿਆ ਸਕਦਾ ਸੀ ਸੋ ਇਸ ਕਰਕੇ ਲੱਗਿਆ ਢਿੱਲੋਂ ਸਾਹਿਬ ਵੀ ਮੈਂ ਕੰਮ ਕਰ ਰਿਹਾ ਕੰਮ ਨੀ ਕਰ ਰਿਹਾ ਸੀ ਉਹ ਤਾਂ ਮੇਰਾ ਅੱਜ ਮਾਈਕ ਇਹੋ ਜਿਹਾ ਵੀ ਜਿਹੜਾ ਆਵਾਜ਼ ਕਰ ਰਿਹਾ ਫਾਲਤੂ
ਜੀ ਬਰਾੜ ਸਾਹਿਬ ਬਾਕੀ ਹੋਰ ਸੁਨੇਹੇ ਅਸੀਂ ਜ਼ਰੂਰ ਲਵਾਂਗੇ ਪਰ ਬਾਅਦ ਵਿੱਚ ਕੁਲਦੀਪ ਕੌਰ ਹੋਰਾਂ ਦਾ ਇੱਕ ਸੁਨੇਹਾ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੀ ਕੁਲਦੀਪ ਕੌਰ ਕਹਿੰਦੇ ਆ ਜੀ ਵੀ ਕਹਿੰਦੇ ਮੈਂ ਡਾਈ ਹਰਟ ਫੈਨ ਆਫ ਵੀਰ ਜੀ ਮਿੰਟੂ ਬਰਾੜ ਬਾਈ ਜੀ
ਬਹੁਤ ਬਹੁਤ ਮਿਹਰਬਾਨੀ ਕੁਲਦੀਪ ਤੇ ਸਾਰੇ ਜਾਣੇ ਮੈਂ ਇੱਥੇ ਦੱਸਦਾ ਵੀ ਇਹ ਸਾਡੀ ਬੱਚੀ ਆ ਜੀ ਬਹੁਤ ਕੰਮ ਕਰਦੀ ਆ ਤੇ ਬੜਾ ਇਹਨੇ ਆਪਣੇ ਆਪ ਨੂੰ ਜਿਹੜਾ ਸਿੱਖਿਜ਼ਮ ਦੇ ਵਿੱਚ ਸਾਂਭਿਆ ਹੋਇਆ ਤੇ ਸਾਨੂੰ ਚੰਗਾ ਲੱਗਦਾ ਤੇ ਹੁਣ ਪੰਜਾਬੀ ਅਖਬਾਰ ਦਾ ਬੀੜਾ ਬ੍ਰਿਸਬਨ ਦਾ ਵੱਡੇ ਕੰਮ ਜਿਹੜੇ ਔਖੇ ਕੰਮ ਆ ਉਹ ਸਭ ਤੋਂ ਪਹਿਲਾਂ ਜਿਹੜਾ ਕੁਲਦੀਪ ਨੇ ਆਪਦੇ ਸਿਰ ਤੇ ਉੱਤੇ ਹੋਏ ਆ ਸੋ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਵੀ ਸਾਡੀ ਇਹ ਬੱਚੀ ਦਿਨ ਰਾਤ ਤਰੱਕੀ ਕਰੇ ਤੇ ਜ਼ਿੰਦਗੀ ਮਾਣੇ ਤੇ ਇਸ ਤਰ੍ਹਾਂ ਹੀ ਗੁਰਸਿੱਖੀ ਨੂੰ ਜਿਹੜੀ ਕਿ ਗੁਰਸਿੱਖੀ ਦਿਖਾਵੇ ਦੀ ਨਹੀਂ ਹੁੰਦੀ ਇਕੱਲੀ ਗੁਰਸਿੱਖੀ ਅੰਦਰ ਦੀ ਹੁੰਦੀ ਆ ਸੋ ਦੋਨੇ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਖਾਸਾ ਔਖਾ ਹੁੰਦਾ ਕਈ ਵਾਰੀ ਬੰਦਾ ਦਿਖਾਵੇ ਚ ਸਿੱਖੀ ਦਾ ਪਹਿਰਾਵਾ ਪਾ ਲੈਂਦਾ ਪਰ ਅੰਦਰੋਂ ਉਹ ਜਿਹਾ ਨਹੀਂ ਹੁੰਦਾ ਅੰਦਰੋਂ ਹੋਮਿਆਂ ਦਾ ਮਾਰਿਆ ਹੁੰਦਾ ਤੇ ਦੂਜਾ ਕਈ ਵਾਰੀ ਹੁੰਦਾ ਵੀ ਬੰਦਾ ਅੰਦਰੋਂ ਬੜਾ ਗੁਰਸਿੱਖ ਹੁੰਦਾ ਤੇ ਬਾਹਰ ਦਿਖਾਵੇ ਤੋਂ ਝਿਜਕ ਮੰਨੀ ਜਾਂਦਾ ਇਸ ਗੱਲ ਦੀ ਵੀ ਮੈਂ ਨੀ ਇਹ ਜਿਹਾ ਦਿਖਦੇ ਸੋ ਇਸ ਬੱਚੀ ਨੇ ਦੋਨੇ ਕੁਛ ਸਾਂਭੇ ਹੋਏ ਆ ਜੀ ਪਰਮਾਤਮਾ ਇਸ ਦੇ ਉੱਤੇ ਮੇਰਾ ਭਰੇ ਹੱਥ ਰੱਖੇ ਤੇ ਅਸੀਂ ਵੀ ਦੁਆ ਅਰਦਾਸ ਕਰਦੇ ਹਾਂ ਤੇ ਮੈਨੂੰ ਸਭ ਤੋਂ ਪਹਿਲਾਂ ਜਦੋਂ ਪੰਜਾਬੀ ਅਖਬਾਰ ਦਾ ਸਪਲੀਮੈਂਟ ਦੀ ਗੱਲ ਕੀਤੀ ਤੇ ਸਭ ਤੋਂ ਪਹਿਲਾਂ ਕੁਲਦੀਪ ਨੇ ਝੰਡਾ ਬੁਲੰਦ ਕੀਤਾ ਤੇ ਹੁਣ ਅਸੀਂ ਤਾਂ ਦੇਖੋ ਕੁਝ ਇੱਕ ਲੋਕਾਂ ਨੂੰ ਮਿਲ ਸਕਦੇ ਹਾਂ ਅਸੀਂ ਤਾਂ ਕੇਨਸ ਬ੍ਰਿਸਬਨ ਜਾਣਾ ਪਰ ਸੈਟਰਡੇ ਸੰਡੇ ਲਈ ਉਹਨਾਂ ਨੇ ਖੁਦ ਗੁਰਦੁਆਰਾ ਸਾਹਿਬ ਦੇ ਵਿੱਚ ਕਹਿੰਦੇ ਮੈਂ ਪੰਜਾਬੀ ਅਖਬਾਰ ਦਾ ਝੰਡਾ ਲੈ ਕੇ ਬੈਠੂਗੀ ਨਾਲ ਉਹਨਾਂ ਨੂੰ ਸਾਰੇ ਹੋਰ ਵੀ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਜ਼ਰੂਰ ਕੁਲਦੀਪ ਦਾ ਸਾਥ ਦੇਣ ਜੀ ਤੇ ਜ਼ਰੂਰ ਜਿਹੜਾ ਇਹ ਅਦਾਰੇ ਲਈ ਜਿਹੜਾ ਕੁਛ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਕੁਲਦੀਪ ਹੋਰਾਂ ਦੇ ਤੇ ਸੋ ਦੁਆ ਅਰਦਾਸ ਸਦਾ ਹੀ ਸਾਡੇ ਅਰਦਾਸ ਦੇ ਵਿੱਚ ਇਹਨਾਂ ਦੀਆਂ ਸਲਾਮਤੀ ਰਹੇਗੀ ਤੇ ਰਹਿੰਦੀ ਵੀ ਆ
ਬਿਲਕੁਲ ਜੀ ਜਦੋਂ ਤੁਸੀਂ ਬਰਾੜ ਸਾਹਿਬ ਵਿਕਟੋਰੀਆ ਦਾ ਸਪਲੀਮੈਂਟ ਕੱਢਣਾ ਉਦੋਂ ਸਾਨੂੰ ਵੀ ਜ਼ਰੂਰ ਸੂਚਿਤ ਕਰਿਓ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਘਰ ਦੇ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਬਰਾੜ ਸਾਹਿਬ ਤਾਂ ਇੱਥੇ ਸਪਲੀਮੈਂਟ ਦੇ ਸਿਲਸਿਲੇ ਦੇ ਵਿੱਚ ਪਹੁੰਚੇ ਹੋਏ ਆ ਹਨਾ ਸੋ ਅਸੀਂ ਵੀ ਬਿਲਕੁਲ ਜੀ ਤੁਹਾਡਾ ਇੰਤਜ਼ਾਰ ਕਰਾਂਗੇ ਉਡੀਕ ਕਰਾਂਗੇ ਤੁਹਾਡੀ
ਤੁਸੀਂ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜਾ ਮੈਂ 7 ਦਿਨ ਅਨਾਊਂਸ ਕੀਤੇ ਆ ਵੀ ਮੈਂ ਕਿਤੇ ਹੋਰ ਰਹੂੰਗਾ ਤੇ ਤੁਹਾਨੂੰ ਪਤਾ ਵੀ ਨੀ ਲੱਗਣਾ ਇਹ ਕਿਵੇਂ ਹੋ ਸਕਦਾ ਤੁਸੀਂ ਹੁਣ ਪਹਿਲਾਂ ਹੀ ਦੱਸਤਾ ਵੀ ਮੈਂ ਹੋਰ ਨੀ ਕਿਤੇ ਰਹੂੰਗਾ ਮੈਂ ਰਹੂੰਗੇ ਤੁਹਾਡੇ ਕੋਲੇ ਰੋਟੀ ਤੁਹਾਡੇ ਪਾੜੂੰਗਾ 7 ਦਿਨ
ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਦੁਬਾਰਾ ਸੰਪਰਕ ਹੁੰਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਅਗਲੇ ਸਿਲਸਿਲੇ ਵੱਲ ਵਧਣਾ ਜੀ ਬਰਾੜ ਸਾਹਿਬ
ਜੀ ਜੀ ਮੈਂ ਕਿਹਾ ਮੈਂ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਵੀ ਮੈਂ 7 ਦਿਨ ਕਿਤੇ ਹੋਰ ਰਹੂੰਗਾ ਮੈਂ ਹੋਰ ਨੀ ਕਿਤੇ ਰਹਿੰਦਾ ਮੈਂ ਤੁਹਾਡੇ ਰੋਟ ਪਾੜੂੰਗਾ ਜਦੋਂ ਵਿਕਟੋਰੀਆ ਆਇਆ
ਜ਼ਰੂਰ ਜੀ ਜ਼ਰੂਰ ਤੁਹਾਡਾ ਮੋਸਟ ਵੈਲਕਮ ਕਿਉਂਕਿ ਸਾਨੂੰ ਬੜੀ ਖੁਸ਼ੀ ਹੋਊਗੀ ਔਰ ਜਿੱਥੋਂ ਤੱਕ ਵੀ ਅਸੀਂ ਜਿਸ ਤਰ੍ਹਾਂ ਦੀ ਵੀ ਮਦਦ ਕਰਨ ਯੋਗ ਹੋਵਾਂਗੇ ਅਸੀਂ ਜ਼ਰੂਰ ਕਰਾਂਗੇ ਬਰਾੜ ਸਾਹਿਬ ਧੰਨਵਾਦ
ਬਹੁਤ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੇ ਹੁਣ ਮੈਨੂੰ ਇਜਾਜ਼ਤ ਦਿਓ ਜੀ 9 ਮਿੰਟ ਉੱਤੋਂ ਦੀ ਹੋ ਗਏ ਸਰਬਜੀਤ ਨੂੰ ਮੈਂ ਬਿੱਲ ਭੇਜ ਦਿੰਦਾ ਉਹਦਾ 9 ਮਿੰਟਾਂ ਦਾ ਤੇ ਬਾਕੀ ਫਿਰ ਆਪਾਂ ਕਰਦੇ ਹਾਂ ਜੀ ਕੱਲ ਅੱਗੇ
ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਸ਼ੁਕਰੀਆ
ਮਿਹਰਬਾਨੀ ਜੀ
ਸੋ ਦੋਸਤੋ ਇਹ ਸਨ ਮਿੰਟੂ ਬਰਾੜ ਜੀ ਜਿਹੜੇ ਕਿ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਹਮੇਸ਼ਾ ਜੁੜਦੇ ਨੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਔਰ ਅੱਜ ਸਿਲਸਿਲਾ ਜਿਹੜਾ ਥੋੜਾ ਜਿਹਾ ਹੋਰ ਉੱਪਰ ਚਲਾ ਗਿਆ ਕਿਉਂਕਿ ਬਰਾੜ ਸਾਹਿਬ ਅੱਜ ਰਿਲੈਕਸਡ ਮੂਡ ਦੇ ਵਿੱਚ ਸਨ, ਜਿਵੇਂ ਉਹਨਾਂ ਨੇ ਦੱਸਿਆ ਵੀ ਅੱਜ ਉਹ ਕੰਮ ਨਹੀਂ ਕਰ ਰਹੇ, ਸੋ ਇਸ ਕਰਕੇ ਸਾਡੇ ਨਾਲ ਥੋੜਾ ਜਿਹਾ ਹੋਰ ਸਮਾਂ ਗੁਜ਼ਾਰ ਸਕੇ ਨੇ ਉਹ। ਪਰ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਇਹ ਅਸੀਂ ਇੱਥੇ ਹੀ ਖਤਮ ਕਰਾਂਗੇ। ਤੁਹਾਡੇ ਬਹੁਤ ਸਾਰੇ ਮੈਸੇਜਸ ਸਾਡੇ ਤੱਕ ਪਹੁੰਚ ਰਹੇ ਆ, ਅਸੀਂ ਉਹ ਮੈਸੇਜਸ ਜ਼ਰੂਰ ਲਵਾਂਗੇ ਔਰ ਮੈਸੇਜਸ ਦੇ ਨਾਲ ਨਾਲ ਕੁਝ ਜ਼ਰੂਰੀ ਸੂਚਨਾਵਾਂ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਰ ਆਸਟ੍ਰੇਲੀਆ ਦੀਆਂ ਕੁਝ ਖਬਰਾਂ ਉਹ ਵੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਅਗਲੇ ਸਿਲਸਿਲੇ ਚ, ਔਰ ਉਸ ਤੋਂ ਵੀ ਬਾਅਦ ਅੱਜ ਇੱਕ ਖਾਸ ਸਿਲਸਿਲਾ ਅਸੀਂ ਲੈ ਕੇ ਆ ਰਹੇ ਹਾਂ ਇੱਥੋਂ ਦੀ ਨਵੀਂ ਪਨੀਰੀ, ਇੱਥੋਂ ਦੇ ਜਿਹੜੇ ਟੀਨੇਜਰਸ, ਇੱਥੋਂ ਦੇ ਜਿਹੜੇ ਵਿਦਿਆਰਥੀ, ਇੱਥੋਂ ਦੀ ਜਿਹੜੀ ਨੈਕਸਟ ਜਨਰੇਸ਼ਨ ਆ, ਅਸੀਂ ਉਹਨਾਂ ਦੇ ਵਿੱਚੋਂ ਦੋ ਮਹਿਮਾਨ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਰਹੇ ਹਾਂ, ਜਿਨ੍ਹਾਂ ਤੋਂ ਅਸੀਂ ਜਾਣਾਂਗੇ ਕਿ ਇਹ ਜਿਹੜੇ ਨਵੀਂ ਜਨਰੇਸ਼ਨ ਆ, ਜਿਹੜੀ ਨਵੀਂ ਪੀੜ੍ਹੀ ਆ, ਇਹ ਸਾਡੇ ਭਾਈਚਾਰੇ ਦੇ ਬਾਰੇ ਚ ਜਾਂ ਫਿਰ ਇੱਥੋਂ ਦੇ ਭਾਈਚਾਰੇ ਨੂੰ ਜਾਂ ਇੱਥੋਂ ਦੇ ਕਲਚਰ ਦੇ ਵਿੱਚ ਦੋ ਸੱਭਿਆਚਾਰਾਂ ਦੇ ਦਰਮਿਆਨ ਪੜ ਰਹੀ ਹੈ ਪੀੜ੍ਹੀ ਜਿਹੜੀ ਆ, ਕਿੱਦਾਂ ਦੇਖਦੀ ਆ, ਕਿੱਦਾਂ ਸੋਚਦੀ ਆ, ਔਰ ਕੀ ਨੇ ਇਹਨਾਂ ਦੀਆਂ ਅਗਲੀਆਂ ਚੁਣੌਤੀਆਂ, ਕੀ ਨੇ ਇਹਨਾਂ ਦੇ ਸੁਪਨੇ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬਹੁਤ ਛੇਤੀ ਲੈ ਕੇ ਹਾਜ਼ਰ ਹੋ ਰਹੇ ਹਾਂ ਤੁਹਾਡੇ ਲਈ। ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹੁੰਦੇ ਹਾਂ ਹਾਜ਼ਰ ਦੁਬਾਰਾ ਹਰਮਨ ਰੇਡੀਓ ਤੇ, ਤੁਸੀਂ ਬਣੇ ਰਹੋ, ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਸਰਪ੍ਰਾਈਜ਼, ਓ ਯਾਰ ਕਾਹਦਾ ਸਰਪ੍ਰਾਈਜ਼, ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ ਤੁਹਾਡੇ ਲਈ ਕੀ ਮੰਗਵਾਇਆ, ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ, ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਉਂ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ, ਮੋਢੇ, ਡਿਸਕ, ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫਿਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84 377 59 515 ਜਾਂ 97 786 98 000 ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ।
ਪਹਿਲਵਾਨ ਆਯੁਰਵੈਦਿਕ ਆਇਲ,
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮ ਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟ੍ਰੀਟ, ਹੋਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਮੋਰਿੰਡਾ ਮੋਟਰਸ, ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਓ ਯਾਰ, ਗੱਡੀ ਮਾਈਲੇਜ ਹੀ ਨਹੀਂ ਦੇ ਰਹੀ, ਸਰਵਿਸ ਵੀ ਕਰਾ ਲਈ, ਫਿਰ ਵੀ ਉਹੀ ਹਾਲ, ਪਰੇਸ਼ਾਨ ਹੋ ਗਿਆ ਮੈਂ। ਉਹ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ, ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ, ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਉਹ ਕੀ? ਉਹ ਘਬਰਾ ਨਾ, ਮੈਂਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio, 24 ghante 7 din Australia da pehla Punjabi radio. Harman Radio, 24 ghante 7 din.
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਰਨ ਸਟੂਡੀਓ ਤੋਂ, ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਸਵਾਗਤ ਵੀ ਕਰਦੇ ਹਾਂ ਔਰ ਸਾਡੇ ਸਪੋਂਸਰਸ ਦਾ ਧੰਨਵਾਦ ਜ਼ਰੂਰ ਕਰਨਾ ਚਾਹਾਂਗੇ। ਬ੍ਰੇਕ ਦੇ ਵਿੱਚ ਤੁਸੀਂ ਸੁਣ ਰਹੇ ਸੀ ਸਾਡੇ ਸਪੋਂਸਰਸ ਦੇ ਇਸ਼ਤਿਹਾਰ, ਜਿਨ੍ਹਾਂ ਦੇ ਕਾਰਨ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ, ਜਿਨ੍ਹਾਂ ਦੇ ਸਹਿਯੋਗ ਦੇ ਕਾਰਨ। ਸੋ ਇੱਕ ਵਾਰ ਫਿਰ ਸਾਡੇ ਸਾਰੇ ਸਪੋਂਸਰਸ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਜੀ, ਉਹ ਹੈ ਕੁਝ ਜ਼ਰੂਰੀ ਜਾਣਕਾਰੀਆਂ ਦਾ ਔਰ ਕੁਝ ਕੁ ਆਸਟ੍ਰੇਲੀਅਨ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਆਸਟ੍ਰੇਲੀਅਨ ਖਬਰਾਂ ਦੇ ਵਿੱਚ ਇੱਕ ਖਬਰ ਜਿਹੜੀ ਆ ਰਹੀ ਹੈ, ਕਿਉਂਕਿ ਅੱਜ ਕੱਲ ਛੁੱਟੀਆਂ ਚੱਲ ਰਹੀਆਂ ਜੀ ਆਸਟ੍ਰੇਲੀਆ ਭਰ ਦੇ ਸਕੂਲਾਂ ਦੇ ਵਿੱਚ, ਤੇ ਕੁਈਨਜ਼ਲੈਂਡ ਦੇ ਵਿੱਚ ਕਹਿੰਦੇ ਕਿ ਕੁਈਨਜ਼ਲੈਂਡ ਸਰਕਾਰ ਤੋਂ ਪੇਰੈਂਟਸ ਨੇ ਤੇ ਪਲੇ ਗਰੁੱਪਸ ਨੇ ਮੰਗ ਕੀਤੀ ਹੈ ਕਿ ਛੁੱਟੀਆਂ ਦੇ ਵਿੱਚ ਸਕੂਲਾਂ ਦੀਆਂ ਜਿਹੜੀਆਂ ਪਲੇ ਗਰਾਊਂਡਾਂ ਆ ਉਹ ਖੁੱਲੀਆਂ ਰੱਖੀਆਂ ਜਾਣ, ਕਿਉਂਕਿ ਪਲੇ ਇਕਿਪਮੈਂਟਸ ਜਿਹੜੇ ਆ ਉਹ ਵਰਤੇ ਨਹੀਂ ਜਾਂਦੇ, ਕਿਉਂਕਿ ਸਕੂਲਾਂ ਦੀਆਂ ਜਿਹੜੀਆਂ ਪਲੇ ਗਰਾਊਂਡਸ ਆ ਕਾਫੀ ਖੁੱਲੀਆਂ ਹੁੰਦੀਆਂ, ਉੱਥੇ ਬਹੁਤ ਸਾਰੀਆਂ ਜਿਹੜੀਆਂ ਇਕਿਪਮੈਂਟਸ ਆ ਉਹ ਵਰਤਣ ਯੋਗ ਹੁੰਦੀਆਂ, ਪਰ ਛੁੱਟੀਆਂ ਦੌਰਾਨ ਇਹ ਜਿਹੜੇ ਇਕਿਪਮੈਂਟਸ ਆ ਉਹ ਬੰਦ ਪਏ ਰਹਿੰਦੇ ਆ, ਕਿਉਂਕਿ ਸਕੂਲ ਵਾਲੇ ਜਿਹੜੇ ਆ ਉਹ ਅਲਾਓ ਨਹੀਂ ਕਰਦੇ। ਸੋ ਇਸ ਕਰਕੇ ਪੇਰੈਂਟਸ ਨੇ ਮੰਗ ਕੀਤੀ ਆ। ਔਰ ਨਿਊ ਸਾਊਥ ਵੇਲਜ਼ ਸਰਕਾਰ ਨੇ ਕਹਿੰਦੇ ਪਿਛਲੇ ਸਾਲ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ 42 ਸਕੂਲਾਂ ਨੂੰ ਆਪਣੀਆਂ ਜਿਹੜੀਆਂ ਗਰਾਊਂਡਾਂ ਆ ਉਹ ਆਮ ਵਰਤਣ ਲਈ ਖੁੱਲੀਆਂ ਰੱਖਣ ਦੀ ਇਜਾਜ਼ਤ ਦਿੱਤੀ ਸੀਗੀ, ਤੇ ਇਸ ਪਲੇ ਗਰਾਊਂਡ ਅਪਗ੍ਰੇਡ ਦੇ ਲਈ ਉਸ ਸਰਕਾਰ ਨੇ 15,000 ਦੀ ਜਿਹੜੀ ਗ੍ਰਾਂਟ ਆ ਉਹ ਵੀ ਜਿਹੜੀ ਜਾਰੀ ਕੀਤੀ ਸੀਗੀ। ਸੋ ਸਿੱਖਿਆ ਵਿਭਾਗ ਦਾ ਕਹਿਣਾ ਕਿ ਸਕੂਲਾਂ ਦੀਆਂ ਜਿਹੜੀਆਂ ਸਹੂਲਤਾਂ ਨੂੰ ਸੰਬੰਧਿਤ ਸਕੂਲ ਦੇ ਪ੍ਰਿੰਸੀਪਲ ਦੀ ਇਜਾਜ਼ਤ ਦੇ ਨਾਲ ਕਿਰਾਏ ਤੇ ਲੈ ਕੇ ਜ਼ਰੂਰ ਵਰਤਿਆ ਜਾ ਸਕਦਾ। ਸੋ ਜੋ ਵੀ ਅਜਿਹੀਆਂ ਸੁਵਿਧਾਵਾਂ ਵਰਤਣਾ ਚਾਹੁੰਦਾ ਉਹਨੂੰ ਸਕੂਲ ਸੰਪਰਕ ਕਰਨਾ ਚਾਹੀਦਾ, ਤੇ ਉਹ ਜਿਹੜਾ ਸਾਰਾ ਪ੍ਰੋਸੀਜਰ ਹਾਇਰ ਐਗਰੀਮੈਂਟ ਦਾ ਉਹਦੇ ਵਿੱਚੋਂ ਲੰਘਣਾ ਪੈ ਸਕਦਾ। ਅਗਲੀ ਖਬਰ ਆ ਰਹੀ ਹੈ ਜੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਡਿਮੈਂਸ਼ੀਆ ਨੈਟਵਰਕ ਲਾਂਚ ਕੀਤਾ ਗਿਆ। ਸੋ ਇਹ ਜਿਹੜਾ ਨੈਟਵਰਕ ਹੈ ਦੇਸ਼ ਭਰ ਦੇ ਵਿੱਚ ਡਿਮੈਂਸ਼ੀਆ ਤੋਂ ਪੀੜਤ ਲੋਕਾਂ ਦੀ ਗਿਣਤੀ ਤੇ ਇਲਾਜ ਅਧੀਨ ਜਿਹੜੇ ਲੋਕ ਆ ਉਹਨਾਂ ਨੂੰ ਮੋਨੀਟਰ ਕਰੇਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਕਿੰਨੇ ਲੋਕ ਇਸ ਬਿਮਾਰੀ ਤੋਂ ਪੀੜਤ ਨੇ ਇਸ ਦਾ ਪਤਾ ਲਗਾਇਆ ਜਾ ਸਕੇਗਾ ਔਰ ਉਹਨਾਂ ਦਾ ਸਹੀ ਇਲਾਜ ਜਿਹੜਾ ਉਹ ਕੀਤਾ ਜਾ ਸਕੇਗਾ। ਕਹਿੰਦੇ ਜੀ ਦੁਨੀਆਂ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਹੋਣਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਲਾਂਚ ਕੀਤਾ ਗਿਆ ਤੇ ਜਿਸ ਉੱਤੇ ਫੈਡਰਲ ਸਰਕਾਰ 38 ਮਿਲੀਅਨ ਦਾ ਜਿਹੜਾ ਖਰਚਾ ਆ ਉਹ ਕਰਨ ਜਾ ਰਹੀ ਆ ਜਿਹਦੇ ਰਾਹੀਂ ਤੇਜ਼ ਗਤੀ ਦੇ ਨਾਲ ਡਿਮੈਂਸ਼ੀਆ ਦਾ ਇਲਾਜ ਤੇ ਖੋਜ ਦੀ ਜਿਹੜੀ ਆਸ ਹੈ ਉਹ ਕੀਤੀ ਜਾ ਰਹੀ ਹੈ। ਤੇ ਇੱਕ ਅਗਲੀ ਜਿਹੜੀ ਖਬਰ ਆ ਰਹੀ ਹੈ ਜੀ ਕਿ ਛੇਤੀ ਹੀ ਮੈਲਬਨ ਵਾਸੀਆਂ ਨੂੰ ਸਿਟੀ ਤੋਂ ਰਿਚਮੰਡ ਸਟੇਸ਼ਨ ਤੱਕ ਲੈ ਕੇ ਜਾਣ ਵਾਲੀ ਇੱਕ ਨਵੀਂ ਕੇਬਲ ਕਾਰ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ। ਸੋ ਇਹ ਇੱਕ ਸਕਾਈਲੂਪ ਸਿਸਟਮ ਜਿਹੜਾ ਆ ਉਹ ਕੀਤਾ ਜਾਣਾ ਆ ਆਰੰਭ ਕੀਤਾ ਜਾਣਾ ਆ ਪਰ ਅਜੇ ਕੀਤਾ ਨਹੀਂ ਗਿਆ ਪਰ ਇਹਦੇ ਬਾਰੇ ਵਿਚਾਰ ਹੋ ਰਹੀ ਆ ਔਰ ਵਿਕਟੋਰੀਆ ਸਰਕਾਰ ਵੱਲੋਂ ਕਹਿੰਦੇ ਆ ਕਿ $700 ਮਿਲੀਅਨ ਜਿਹੜਾ ਆ ਇਸ ਪ੍ਰੋਜੈਕਟ ਦੇ ਲਈ ਖਰਚਿਆ ਜਾਣਾ ਆ ਔਰ ਇਹ ਜਿਹੜਾ ਸਕਾਈਲੂਪ ਆ ਫਲਿੰਡਰ ਸਟ੍ਰੀਟ ਸਟੇਸ਼ਨ ਤੋਂ ਚੱਲ ਕੇ MCG ਰੁਕੂਗਾ ਫਿਰ MCG ਤੋਂ ਬਾਅਦ ਇਹ ਰਿਚਮੰਡ ਸਟੇਸ਼ਨ ਲੈ ਕੇ ਜਾਊਗਾ ਲੋਕਾਂ ਨੂੰ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਲਬਨ ਵਾਸੀਆਂ ਦੇ ਲਈ ਵੀ ਇੱਕ ਤੋਹਫਾ ਕਿਹਾ ਜਾ ਸਕੂਗਾ। ਤੇ ਇਹ ਸੀਗਾ ਜੀ ਇਹ ਸੀਗੀਆਂ ਕੁਛ ਲੋਕਲ ਖਬਰਾਂ ਜਿਹੜੀਆਂ ਕਿ ਆਸਟ੍ਰੇਲੀਆ ਤੋਂ ਔਰ ਮੈਲਬਨ ਤੋਂ ਖਾਸ ਕਰਕੇ ਅਸੀਂ ਲਈਆਂ ਸੀ ਤੇ ਇਹਦੇ ਨਾਲ ਹੀ ਕੁਛ ਕੁ ਜ਼ਰੂਰੀ ਜਿਹੜੀਆਂ ਸੂਚਨਾਵਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਦਿੰਦੇ ਹਾਂ। ਜ਼ਰੂਰੀ ਸੂਚਨਾਵਾਂ ਦੇ ਵਿੱਚ ਇਹ ਹੈ ਕਿ ਕੁਛ ਕੁ ਇਵੈਂਟਸ ਜਿਹੜੇ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ 30-53 ਪਿਛਲੇ ਹਫ਼ਤੇ ਅਸੀਂ ਇਹਦੇ ਬਾਰੇ ਜਾਣਕਾਰੀ ਵੀ ਦਿੱਤੀ ਸੀ 8 ਜੁਲਾਈ ਨੂੰ ਸਪ੍ਰਿੰਗਵੇਲ ਸਿਟੀ ਹਾਲ ਦੇ ਵਿੱਚ ਹੋਣਾ ਇਹ ਤੇ ਇਸੇ ਤਰ੍ਹਾਂ 30 ਮੈਲਟਨ ਦੀਆਂ ਹੋਣ ਜਾ ਰਹੀਆਂ ਨੇ ਜੀ 15 ਜੁਲਾਈ ਨੂੰ ਇਹ ਵੀ ਸਪ੍ਰਿੰਗਵੇਲ ਨਹੀਂ ਜੀ ਇਹ ਮੈਲਟਨ ਸਿਵਿਕ ਸੈਂਟਰ ਕਮਿਊਨਿਟੀ ਹਾਲ ਵਿਖੇ ਹੋਣੀ ਹੈ ਸੋ 232 ਹਾਈ ਸਟ੍ਰੀਟ ਮੈਲਟਨ ਵਿਖੇ ਤੇ 30 ਮੈਲਟਨ ਦੀਆਂ 15 ਜੁਲਾਈ ਤੇ ਜੇਕਰ ਤੁਸੀਂ ਵੀ ਜਾਣ ਦੇ ਚਾਹਵਾਨ ਹੋ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ 30 ਮੈਲਟਨ ਦੀਆਂ ਦਾ ਇੱਕ ਫੇਸਬੁੱਕ ਪੇਜ ਵੀ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਪ੍ਰਬੰਧਕਾਂ ਦੇ ਨਾਲ। ਅੱਗੇ ਦੇਸੀ ਮੇਲਾ ਹੋਣ ਜਾ ਰਿਹਾ ਜੀ ਦੇਸੀ ਮੇਲਾ 22 ਜੁਲਾਈ ਨੂੰ ਹੋਣ ਜਾ ਰਿਹਾ ਸਪ੍ਰਿੰਗਵਿਲ ਸਿਟੀ ਹਾਲ ਵਿਖੇ ਤੇ ਇਸ ਦੇਸੀ ਮੇਲੇ ਦੀ ਜਿਹੜੀ ਮੇਨ ਅਟ੍ਰੈਕਸ਼ਨ ਆ ਜੀ ਉਹ ਰਹਿਣਗੇ ਰਾਜਵੀਰ ਜਵੰਦਾ ਤੇ ਦਿਲਪ੍ਰੀਤ ਢਿੱਲੋਂ ਹੋਰੀ ਤੇ ਇਸ ਦੇਸੀ ਮੇਲੇ ਬਾਬਤ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤੇ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੇਸੀ ਮੇਲਾ ਦਾ ਜਿਹੜਾ ਪੇਜ ਹੈ ਫੇਸਬੁੱਕ ਪੇਜ ਉਹਨੂੰ ਤੁਸੀਂ ਫੋਲੋ ਕਰ ਸਕਦੇ ਹੋ। ਤੇ ਇੱਕ ਹੋਰ ਮੇਲਾ ਹੋਣ ਜਾ ਰਿਹਾ ਮੇਲਾ ਪੰਜਾਬਣਾਂ ਦਾ ਇਹ 21 ਜੁਲਾਈ ਨੂੰ ਹੋਣ ਜਾ ਰਿਹਾ ਤੇ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। 204 ਚਰਚਿਲ ਐਵੇਨਿਊ ਬਰੇਬਰੁੱਕ ਵਿਖੇ ਇਹ ਮੇਲਾ ਹੋਣਾ ਮੇਲਾ ਪੰਜਾਬਣਾਂ ਦਾ ਸੋ ਇੱਕ ਤਰ੍ਹਾਂ ਦਾ 30ਆਂ ਦਾ ਹੀ ਮੇਲਾ ਇਹਨੂੰ ਕਿਹਾ ਜਾ ਸਕਦਾ। ਸੋ ਬਹੁਤ ਸਾਰੇ ਜਿਹੜੇ ਇਵੈਂਟਸ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੇ ਨੇ ਅਸੀਂ ਜ਼ਰੂਰ ਤੁਹਾਨੂੰ ਇਸ ਇਹਨਾਂ ਇਵੈਂਟਸ ਦੇ ਬਾਰੇ ਜਿਹੜੀ ਜਾਣਕਾਰੀ ਸੀ ਉਹ ਦੇਣੀ ਚਾਹੁੰਦੇ ਸੀ। ਸੋ ਇਹ ਕੁਛ ਕੁ ਜਾਣਕਾਰੀਆਂ ਤੇ ਕੁਛ ਕੁ ਖਬਰਾਂ ਤੋਂ ਬਾਅਦ ਹੁਣ ਸੋਹਣਾ ਜਿਹਾ ਇੱਕ ਗੀਤ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪਿਆਰਾ ਜਿਹਾ ਗੀਤ ਤੁਸੀਂ ਇੰਜੋਏ ਕਰੋ। ਗੀਤ ਤੋਂ ਬਾਅਦ ਆਪਾਂ ਫਿਰ ਜਿਹੜੀ ਨਵੀਂ ਪੀੜ੍ਹੀ ਆ ਨਵੀਂ ਪਨੀਰੀ ਆ ਉਹਦੇ ਨਾਲ ਤੁਹਾਡੀ ਸਾਂਝ ਸੁਣਾਉਣੀ ਆ ਕਿਉਂਕਿ ਸਾਡੇ ਨਾਲ ਅੱਜ 2 ਮਹਿਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਆ ਜਿਹੜੇ ਕਿ ਇੱਥੋਂ ਦੇ ਪਲੇ ਹੋਏ ਆ ਜੰਮੇ ਇੱਥੇ ਆ ਕਿ ਨਹੀਂ ਇਹ ਉਹਨਾਂ ਤੋਂ ਪੁੱਛਾਂਗੇ ਕਿਉਂਕਿ ਇੱਥੋਂ ਦੇ ਜੰਮਪਲ ਜਿਹੜੇ ਬੱਚੇ ਆ ਉਹ ਸਾਡੇ ਭਾਈਚਾਰੇ ਬਾਰੇ ਕਿਵੇਂ ਸੋਚਦੇ ਆ ਬਾਹਰਲੀ ਕਮਿਊਨਿਟੀ ਦੇ ਵਿੱਚ ਰਹਿੰਦਿਆਂ ਹੋਇਆਂ ਬਾਹਰਲੀਆਂ ਕਮਿਊਨਿਟੀਜ਼ ਦੇ ਨਾਲ ਵਿਚਰਦਿਆਂ ਹੋਇਆਂ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ ਕੀ ਚੁਣੌਤੀਆਂ ਨੇ ਉਹਨਾਂ ਦੀਆਂ ਕੀ ਸੁਪਨੇ ਨੇ ਉਹਨਾਂ ਦੇ ਉਹਨਾਂ ਤੋਂ ਵੀ ਪੁੱਛਾਂਗੇ ਅਗਲੇ ਸਿਲਸਿਲੇ ਦੇ ਵਿੱਚ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਆਉਣੇ ਆ ਬਹੁਤ ਜਲਦੀ ਵਾਪਸ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ।
ਦੱਸ ਹਾੜ ਦਾ ਦੁਪਹਿਰਾ ਕਿੱਥੇ ਹਾੜ ਦਾ ਦੁਪਹਿਰਾ ਕਿੱਥੇ ਕੇ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਜੱਟੀਏ ਕੇ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਜੱਟੀਏ ਅਜੂਹੇ ਹੱਥ ਇਸ਼ਕੇ ਦੇ ਨਾਜ਼ਾ ਪੱਟੀਏ ਹੱਥ ਇਸ਼ਕੇ ਦੇ ਨਾਜ਼ਾ ਪੱਟੀਏ ਕਦੋਂ ਕੁ ਮਨਜ਼ੂਰ ਹੋਣ ਦੇ ਤੇ ਫਾਸਲੇ ਵੀ ਦੂਰ ਹੋਣਗੇ ਉਹ ਦੱਸ
ਜੱਟੀਏ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਦਰਬਾਨ ਅੱਖੀਆਂ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਮੇਰਾ ਦਿਲ ਤੇ ਦੀਵਾਰ ਗੱਲਾਂ ਕਰਦੇ ਦਿਲ ਤੇ ਦੀਵਾਰ ਗੱਲਾਂ ਕਰਦੇ ਤੂੰ ਸਾਹਮਣੇ ਹਜ਼ੂਰ ਹੋਣਗੇ ਤਾਂ ਸਹੁਰੇ ਕੀ ਕਸੂਰ ਹੋਣਗੇ ਤੇ ਦਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਰਖ ਸ਼ੌਦਾਈਆਂ ਨੂੰ ਸੁੱਚੀ ਆਸ਼ਕਾਂ ਦੀ ਟੂਣੀ ਅੱਗਾਂ ਕਹਿ ਸੁੱਚੀ ਆਸ਼ਕਾਂ ਦੀ ਟੂਣੀ ਅੱਗਾਂ ਉਹ ਸੁੱਚੀ ਆਸ਼ਕਾਂ ਦੀ ਟੂਣੀ ਅੱਗਾਂ ਸੇਕ ਲਈ ਸਾਡੀ ਹੂਕ ਚ ਮਿਲਾ ਤੂੰ ਕਦੀ ਹੇਕ ਲਈ ਭਾਵੇਂ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਨੀ ਇਹੀ ਦਸਤੂਰ ਹੋਣਗੇ ਤੇ ਤੇਰੇ ਹੀ ਸਰੂਰ ਹੋਣਗੇ ਤੇ ਦਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਖਬਰਾਂ ਯਾਰਾਂ ਨੂੰ ਫੇਰ ਪਾਰ ਚੱਕ ਹੋਣਾ ਨੀ ਵਿਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਫੇਰ ਪਾਰ ਚੱਕ ਹੋਣਾ ਨੀ ਵਿਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੈਗਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਨੀ ਫੈਸਲੇ ਜ਼ਰੂਰ ਹੋਣਗੇ ਸ਼ਾਇਰ ਮਸ਼ਹੂਰ ਹੋਣਗੇ ਉਹ ਦਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਉਹ ਦਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ
ਜੀ ਦੋਸਤੋ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ 'ਚ ਜਿਵੇਂ ਕਿ ਅਸੀਂ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨੀ ਆ ਜੀ ਇੱਥੋਂ ਦੀ ਜਨਰੇਸ਼ਨ ਦੇ ਨਾਲ ਤੇ ਇਹ ਗੱਲਬਾਤ ਦੇ ਦੌਰਾਨ ਅਸੀਂ ਫੇਸਬੁੱਕ ਤੇ ਵੀ ਇਸ ਵੇਲੇ ਲਾਈਵ ਜਾ ਰਹੇ ਹਾਂ ਸੋ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਫੇਸਬੁੱਕ ਪੇਜ ਤੇ ਵੀ ਅਸੀਂ ਇਸ ਵੇਲੇ ਲਾਈਵ ਹਾਂ ਤੇ ਹਰਮਨ ਰੇਡੀਓ ਤੇ ਇਸ ਵੇਲੇ ਚੱਲ ਰਿਹਾ ਜੀ ਪ੍ਰੋਗਰਾਮ ਲਹਿਰਾਂ ਸੋ ਸਾਡਾ ਮਾਰਨਿੰਗ ਸ਼ੋ ਜਿਹੜਾ ਕਿ ਹਰ ਹਫਤੇ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਇੱਕ ਮੁਲਾਕਾਤ ਦਾ ਔਰ ਇਹ ਮੁਲਾਕਾਤ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਅੱਜ ਦੀ ਨਵੀਂ ਪਨੀਰੀ ਦੇ ਨਾਲ ਸੋ ਇੱਥੇ ਪੜ ਰਹੇ ਬੱਚੇ ਜਿਹੜੇ ਕਿ ਦੋ ਸੱਭਿਆਚਾਰਾਂ ਦੇ ਵਿਚਾਲੇ ਪੜ ਰਹੇ ਆ ਔਰ ਉਹ ਬੱਚੇ ਇੱਥੋਂ ਦੇ ਬਾਰੇ ਚ ਕੀ ਸੋਚਦੇ ਆ ਆਪਣੇ ਮਾਪਿਆਂ ਦੇ ਬਾਰੇ ਆਪਣੇ ਪੇਰੈਂਟਸ ਦੇ ਬਾਰੇ ਆਪਣੀ ਕਮਿਊਨਿਟੀ ਦੇ ਬਾਰੇ ਬਾਹਰੀ ਭਾਈਚਾਰਿਆਂ ਦੇ ਬਾਰੇ ਚ ਕੀ ਸੁਪਨੇ ਨੇ ਉਹਨਾਂ ਦੇ ਔਰ ਕੀ ਚੁਣੌਤੀਆਂ ਨੇ ਉਹਨਾਂ ਦੇ ਲਈ ਦੋ ਸੱਭਿਆਚਾਰਾਂ ਦੇ ਵਿਚਾਲੇ ਜਦੋਂ ਉਹ ਪੜਦੇ ਆ ਤਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਔਰ ਕੀ ਸੁਪਨੇ ਉਹਨਾਂ ਨੇ ਸੋਚ ਰੱਖੇ ਆ ਇਹਦੇ ਬਾਬਤ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ ਔਰ ਗੱਲਬਾਤ ਕਰਨ ਦੇ ਨਾਲ ਨਾਲ ਕੁਛ ਦੋਸਤ ਜਿਹੜੇ ਉਹ ਸਾਡੇ ਤੱਕ ਸੁਨੇਹੇ ਵੀ ਪਹੁੰਚਾ ਰਹੇ ਹਾਂ। ਮੈਂ ਉਹਨਾਂ ਮਹਿਮਾਨਾਂ ਨੂੰ ਤੁਹਾਡੀ ਨਜ਼ਰ ਬਹੁਤ ਛੇਤੀ ਕਰਾਂਗੇ, ਪਰ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ ਅਸੀਂ ਉਹ ਸੁਨੇਹੇ ਵੀ ਜ਼ਰੂਰ ਸ਼ਾਮਲ ਕਰ ਲਈਏ ਜੀ। ਸਾਡੇ ਨਾਲ ਬਚਿੱਤਰ ਸਿੰਘ ਮੌੜਭੁੱਲਰ ਵਾਲੇ ਮੌੜਭੁੱਲਰ ਉਹ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਗੁੱਡ ਮਾਰਨਿੰਗ ਬੁਲਾਈ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਤੁਸੀਂ ਥੋੜਾ ਜਿਹਾ ਲੇਟ ਹੋ ਗਏ ਜੀ ਪ੍ਰੋਗਰਾਮ ਚ, ਪਰ ਬਹੁਤ ਚੰਗਾ ਲੱਗਦਾ ਤੁਸੀਂ ਜਦੋਂ ਹਾਜ਼ਰ ਹੁੰਦੇ ਹੋ ਪ੍ਰੋਗਰਾਮ ਚ, ਬਹੁਤ ਚੰਗਾ ਲੱਗਦਾ, ਧੰਨਵਾਦ ਤੁਹਾਡਾ। ਸੁਖਰਾਜ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਆਂ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ, ਬਿਲਕੁਲ ਜੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਤੇ ਬਠਿੰਡਾ ਕਤਲ ਦਾ ਕੀ ਕਾਰਨ ਸੀ ਜੀ, ਕਿ ਡਿਪਰੈਸ਼ਨ? ਅਸੀਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਕਾਫੀ ਵਿਸਥਾਰ ਦੇ ਵਿੱਚ ਇਸ ਖਬਰ ਦੇ ਉੱਤੇ ਗੱਲ ਕੀਤੀ ਹੈ। ਸੁਖਰਾਜ ਜੀ, ਜੇ ਤੁਸੀਂ ਪੋਡਕਾਸਟ ਦੇ ਵਿੱਚ ਦੁਬਾਰਾ ਸੁਣੋ ਤਾਂ ਤੁਹਾਨੂੰ ਜ਼ਰੂਰ ਇਸ ਖਬਰ ਦੇ ਬਾਰੇ ਜੋ ਵੀ ਚਰਚਾ ਹੋਈ ਹੈ ਉਹਦੇ ਬਾਰੇ ਪਤਾ ਲੱਗੇਗਾ। ਤੇ ਇਹਦੇ ਨਾਲ ਹੀ ਸੁਖਰਾਜ ਸਿੰਘ ਹੋਰਾਂ ਨੇ ਜੀ ਬਿਲਕੁਲ ਪਹਿਲਾਂ ਵੀ ਇਹੀ ਖਬਰ ਜਿਹੜੀ ਸੋ ਸਾਂਝੀ ਕੀਤੀ ਸੀਗੀ। ਸੋ ਜ਼ਰੂਰ ਤੁਸੀਂ ਪੋਡਕਾਸਟ ਦੇ ਵਿੱਚ ਬਾਅਦ ਚ ਸੁਣਿਓ। ਅਸੀਂ ਆਪਣੇ ਸਰੋਤਿਆਂ ਨੂੰ ਜ਼ਰੂਰ ਦੱਸ ਦਈਏ ਕਿ ਜਿਹੜਾ ਇਹ ਪ੍ਰੋਗਰਾਮ ਇਸ ਵੇਲੇ ਲਾਈਵ ਪ੍ਰਸਾਰਿਤ ਹੋ ਰਿਹਾ, ਇਸ ਨੂੰ ਤੁਸੀਂ ਦੁਬਾਰਾ ਪੋਡਕਾਸਟ ਦੇ ਵਿੱਚ ਜਾ ਕੇ ਵੀ ਸੁਣ ਸਕਦੇ ਹੋ। ਔਰ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਹੋ ਤੇ ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਆਪਣੇ ਫੋਨ ਤੇ ਜ਼ਰੂਰ ਇੰਸਟਾਲ ਕਰੋ, ਕਿਉਂਕਿ ਐਪ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਸਾਡੇ ਨਾਲ ਸਿੱਧੇ ਜੁੜਨ ਦੇ ਲਈ। ਤੁਸੀਂ ਟੈਲੀਗ੍ਰਾਮ ਦਾ ਜਿਹੜਾ ਇਸਤੇਮਾਲ ਕਰ ਸਕਦੇ ਹੋ, ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਿੱਧੇ ਜੁੜਨ ਦੇ ਲਈ ਈਮੇਲ ਜਿਹੜੀ ਆ ਉਹ ਵੀ ਜਿਹੜਾ ਐਡਰੈਸ ਆ ਉਹਦੇ ਉੱਤੇ ਹੈਗਾ, ਔਰ ਉਹਦੇ ਤੇ ਸਿੱਧਾ ਸੰਪਰਕ ਸਾਡੇ ਨਾਲ ਕਰ ਸਕਦੇ ਹੋ। ਸਾਨੂੰ ਤੁਸੀਂ ਕਾਲ ਜੇ ਕਰਨੀ ਆ ਉਹਦਾ ਵੀ ਜਿਹੜਾ ਲਿੰਕ ਹੈ ਉਹ ਉੱਥੇ ਦਿੱਤਾ ਗਿਆ। ਤੇ ਇਹਦੇ ਨਾਲ ਹੀ ਜਿਹੜਾ ਲਾਈਵ ਬਲੌਗ ਹੈ ਜੀ ਉਹ ਨਾਲੋ ਨਾਲ ਚੱਲਦਾ ਰਹਿੰਦਾ, ਜੋ ਕੁਛ ਵੀ ਸਾਡੇ ਤੱਕ ਸੋਹਣੇ ਸੋਹਣੇ ਖੂਬਸੂਰਤ ਸੁਨੇਹੇ ਪਹੁੰਚਦੇ ਆ ਉਹ ਅਸੀਂ ਲਾਈਵ ਬਲੌਗ ਦੇ ਵਿੱਚ ਸਾਂਝੇ ਕਰਦੇ ਜਾਂਦੇ ਹਾਂ, ਤੁਸੀਂ ਲਾਈਵ ਬਲੌਗ ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ। ਸੋ ਸਾਡੇ ਨਾਲ ਕਾਲ ਦੇ ਰਾਹੀਂ ਜੁੜਨ ਦੇ ਲਈ ਨੰਬਰ ਜਿਹੜਾ 02-85-9-28-11, ਸੋ ਇਸ ਨੰਬਰ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਇਹਦੇ ਨਾਲ ਹੀ ਅੱਗੇ ਬਿਕਰਮ ਸਿੰਘ ਹੋਣਾ ਨੇ ਵੀ ਸਾਡੇ ਨਾਲ ਸਾਂਝ ਪਾਈ ਹੋਈ ਹੈ। ਸਤਿ ਸ੍ਰੀ ਅਕਾਲ ਕਹਿੰਦੇ, ਆਈ ਐਮ ਬਿਗ ਫੈਨ ਆਫ ਮਿੰਟੂ ਬਰਾੜ, ਕਿਆ ਬਾਤ ਹੈ ਸੀ, ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ ਬਿਕਰਮ ਜੀ, ਔਰ ਬਹੁਤ ਚੰਗਾ ਲੱਗਿਆ ਜਾਣ ਕੇ ਕਿ ਤੁਸੀਂ ਵੀ ਮਿੰਟੂ ਬਰਾੜ ਹੋਰਾਂ ਦੇ ਫੈਨ ਹੋ, ਬਹੁਤ ਚੰਗਾ ਲੱਗਿਆ। ਬੱਬੂ ਸਿੰਘ ਅੱਗੇ ਸਾਡੇ ਨਾਲ ਜੁੜੇ ਹੋਏ ਆ ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਤੇ ਇਹਨਾਂ ਨੇ ਨਾ ਨਾਲ ਹੀ ਨਾਲ ਇੱਕ ਜੋਕ ਵੈਸੇ ਸਾਂਝਾ ਕੀਤਾ, ਜੋਕ ਬੜਾ ਖਤਰਨਾਕ ਹੈ। ਕਹਿੰਦੇ ਡਾਕਟਰ ਸਾਹਿਬ ਖੀਰ ਖਾਓ, ਸੁੱਚੇ ਨੇ ਡੱਬਾ ਅੱਗੇ ਕਰਦੇ ਹੋਏ ਕਿਹਾ। ਵੈਸੇ ਜੋਕ ਨਹੀਂ ਹੈ, ਬਹੁਤ ਛੋਟੀ ਜਿਹੀ ਇੱਕ ਕਹਾਣੀ ਔਰ ਬਹੁਤ ਵੱਡੀ ਸਿੱਖਿਆ ਇਸ ਕਹਾਣੀ ਦੇ ਵਿੱਚੋਂ ਮਿਲਦੀ ਹੈ। ਕਹਿੰਦੇ ਮਿਹਰਬਾਨੀ, ਡਾਕਟਰ ਨੇ ਕਿਹਾ ਤੇ ਨਾਲ ਹੀ ਸਾਰੇ ਸਟਾਫ ਵਿੱਚ ਥੋੜੀ ਥੋੜੀ ਵੰਡ ਦਿੱਤੀ। ਅੱਧੇ ਕੁ ਖੀਰ ਖਾਣ ਤੋਂ ਬਾਅਦ ਅਚਨਚੇਤ ਡਾਕਟਰ ਨੇ ਪੁੱਛਿਆ, ਵੀਰ ਸੁੱਚਾ ਸਿਆਂ, ਸਾਲ ਹੋ ਗਿਆ ਤੁਹਾਡੇ ਪਿੰਡ ਡਿਸਪੈਂਸਰੀ ਖੁੱਲੀ ਨੂੰ, ਅੱਜ ਕਿੱਧਰੋਂ ਖੀਰ ਦਾ ਖਿਆਲ ਆ ਗਿਆ, ਕੋਈ ਖਾਸ ਗੱਲ ਹੈ? ਅੱਗੇ ਸੁੱਚਾ ਸਿੰਘ ਨੇ ਕਿਹਾ, ਜੀ ਗੱਲ ਤਾਂ ਕੋਈ ਨੀ ਡਾਕਟਰ ਸਾਹਿਬ, ਖੀਰ ਬਣਾਉਂਦਿਆਂ ਵਿੱਚ ਕੋੜ ਕਿਰਲੀ ਡਿੱਗ ਪਈ ਸੀ। ਡੈਡੀ ਕਹਿੰਦੇ ਸੁੱਟਣੀ ਜ਼ਰੂਰ ਹੈ, ਡਾਕਟਰਾਂ ਨੂੰ ਦੇ ਦਿੰਦੇ ਆ, ਕਿਰਲੀ ਕਿਹੜਾ ਜ਼ਹਿਰੀਲੀ ਹੁੰਦੀ ਹੈ, ਤੇ ਜੇ ਕੁਝ ਮਾੜੀ ਮੋਟੀ ਮੁਸ਼ਕਿਲ ਆ ਗਈ ਤਾਂ ਉਹ ਆਪ ਡਾਕਟਰ ਨੇ, ਸੁੱਚੇ ਨੇ ਕਿਹਾ। ਸੋ ਡਾਕਟਰ ਦੇ ਮੂੰਹੋਂ ਨਿਕਲਿਆ ਹਰਾਮਜ਼ਾਦੇ, ਨਾਲ ਹੀ ਉਸਨੇ ਡੱਬਾ ਚਲਾ ਕੇ ਦੂਰ ਮਾਰਿਆ। ਡਾਕਟਰ, ਡੱਬਾ ਤਾਂ ਹੌਲੀ ਸੁੱਟਣਾ ਸੀ, ਅਸੀਂ ਇਹਦੇ ਵਿੱਚ ਕੁੱਤੇ ਨੂੰ ਦੁੱਧ ਪਿਆਉਂਦੇ ਹਾਂ, ਸੁੱਚਾ ਬੋਲਿਆ। ਸੋ ਦੇਖੋ ਜੀ, ਕਈ ਵਾਰ ਕੀ ਹੁੰਦਾ ਕਿ ਅਸੀਂ ਕਿਸੇ ਦੀ ਜਾਨ ਦੀ ਜਿਹੜੀ ਕੀਮਤ ਆ ਉਹ ਨਹੀਂ ਸਮਝਦੇ। ਸੋ ਡਾਕਟਰਾਂ ਦਾ ਵੀ ਕਈ ਵਾਰ ਜਦੋਂ ਧੰਦਾ ਇਸ ਕਗਾਰ ਤੇ ਆ ਜਾਂਦਾ ਤੇ ਲੋਕ ਜਿਹੜੇ ਉਹ ਫਿਰ ਇਸ ਤਰ੍ਹਾਂ ਦੇ ਭੱਦੇ ਮਜ਼ਾਕ ਉਹ ਕਰਦੇ ਆ। ਸੋ ਧੰਨਵਾਦ ਬਹੁਤ ਬਹੁਤ ਬੱਬੂ ਸਿੰਘ ਜੀ ਇਸ ਚੁਟਕਲੇ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ। ਜੋਗਿੰਦਰ ਸਿੰਘ ਸੋਹੀ ਕਾਫੀ ਦੇਰ ਤੇ ਸਾਡੇ ਨਾਲ ਬੜੇ ਹੋਏ ਆ ਪ੍ਰੋਗਰਾਮ ਦੇ ਵਿੱਚ, ਬਹੁਤ ਸੋਹਣਾ ਜਿਹਾ ਵਿਚਾਰ ਵੀ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾ ਕਰੋ, ਕੋਈ ਨੀ ਸਿੱਖਦਾ ਕਿਉਂਕਿ ਸਬਕ ਸਿਖਾਏ ਨੀ ਜਾਂਦੇ, ਸਿੱਖੇ ਜਾਂਦੇ ਆ। ਕਿਆ ਬਾਤ ਹੈ ਜੀ, ਬਹੁਤ ਖੂਬ। ਔਰ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਇੰਜੋਇੰਗ ਯੂਅਰ ਪ੍ਰੋਗਰਾਮ, ਆਲਵੇਜ਼ ਲਰਨ ਗੁੱਡ ਨੌਲੇਜ ਫਰੋਮ ਯੂਅਰ ਪ੍ਰੋਗਰਾਮ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਬਹੁਤ ਚੰਗਾ ਲੱਗਦਾ ਤੁਹਾਡੇ ਵਰਗੇ ਵੀਰ ਜਦੋਂ ਪ੍ਰੋਗਰਾਮ ਦੇ ਵਿੱਚ ਸਾਡਾ ਹੌਸਲਾ ਵਧਾਉਂਦੇ ਨੇ, ਸੋ ਹਿਸਾਬ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਰੁਪਿੰਦਰ ਸਿੰਘ ਗਿੱਲ ਵੀ ਕਾਫੀ ਦੇਰ ਦੇ ਸਾਡੇ ਨਾਲ ਬਣੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਆ ਅਮਰਦੀਪ ਜੀ ਤੇ ਬਰਾੜ ਸਾਹਿਬ ਨੂੰ, ਸਾਰੇ ਸਰੋਤਿਆਂ ਨੂੰ। ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਹੈ, ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਲਦੀਪ ਕੌਰ ਹੋਰਾਂ ਨੇ ਸਾਡੇ ਨਾਲ ਇੱਕ ਕਵਿਤਾ ਸਾਂਝੀ ਕੀਤੀ ਸੀ, ਉਹ ਕਵਿਤਾ ਜ਼ਰੂਰ ਤੁਹਾਡੀ ਨਜ਼ਰ ਕਰਦੇ ਆ। ਇਹ ਇਸ਼ਕ ਤੇਰੇ ਦਰ ਤੇ ਪ੍ਰਵਾਨ ਹੁੰਦੇ ਦੇਖੇ, ਧਰਤੀ ਤੋਂ ਉੱਠ ਕੇ ਜ਼ਰਰੇ ਅਸਮਾਨ ਹੁੰਦੇ ਦੇਖੇ, ਕੀ ਕੁਛ ਨਾ ਦੇਖਿਆ ਮੈਂ ਇਹ ਸਿਦਕ ਤੇਰੇ ਲੋਏ, ਅਗਨੀ ਤੇ ਪਾਣੀ ਮਿਲ ਕੇ ਇੱਕ ਜਾਨ ਹੁੰਦੇ ਦੇਖੇ, ਇਹ ਜ਼ਮੀਨ ਹੋਈ ਸੌੜੀ ਤੇ ਆਕਾਸ਼ ਹੋਇਆ ਸੀਮਤ, ਚਿੜੀਆਂ ਦੇ ਸੁਪਨੇ ਇੰਨੇ ਮੈਂ ਜਵਾਨ ਹੁੰਦੇ ਦੇਖੇ, ਬਦਬਖਤ ਪੌਣ ਝੁੱਲੀ ਦੀਵਾ ਰਿਹਾ ਨਾ ਕੁੱਲੀ, ਸਰੂਆਂ ਦੇ ਨਰਮ ਬੂਟੇ ਕਿਰਪਾਨ ਸਾਂਝੀਆਂ ਕੀਤੀਆਂ ਨੇ। ਸੋ ਵੀਜ਼ਾ ਨੇਮਾਂ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਕੁਛ ਉਹਦੇ ਬਾਰੇ ਚ ਨੇ। ਸੋ ਬਿਲਕੁਲ ਜੀ, ਅਸੀਂ ਅੱਜ ਸ਼ਾਮ ਨੂੰ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਅਸੀਂ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਅੱਜ ਵੀਜ਼ਾ ਨੇਮਾਂ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਔਰ ਉਹ ਤਬਦੀਲੀ ਕੀ ਆ, ਕੀ ਅਸਰ ਹੋਣ ਵਾਲਾ ਉਸ ਤਬਦੀਲੀ ਦੇ ਨਾਲ ਜਿਹੜੇ ਵਿਦਿਆਰਥੀ ਵੀਜ਼ਿਆਂ ਦੇ ਉੱਤੇ ਜਾਂ ਫਿਰ ਆਮ ਵੀਜ਼ਿਆਂ ਦੇ ਉੱਤੇ, ਉਹਦੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਸ਼ਾਮ ਨੂੰ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਸ਼ਾਮ 7 ਵਜੇ ਤੋਂ 8 ਵਜੇ ਤੱਕ। ਤੁਸੀਂ ਜ਼ਰੂਰ ਸੁਣਨਾ ਜੀ। ਔਰ ਇਹਨਾਂ ਨੇ ਨਾਲ ਹੀ ਨਾਲ ਕੁਛ ਹੋਰ ਖ਼ਬਰਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਬਿਕਰਮਜੀਤ ਹੁਰਾਂ ਦੀ ਜਿਹੜੀ ਇੱਕ ਖ਼ਬਰ ਹੈ ਜੀ, ਉਹ ਵੀ ਮੈਂ ਜ਼ਰੂਰ ਸਾਂਝੀ ਕਰ ਦਿੰਦੀ ਹਾਂ। ਪੁਲਿਸ ਨੂੰ ਤਫਤੀਸ਼ ਦੇ ਚਲਦਿਆਂ ਬਿਕਰਮਜੀਤ ਸਿੰਘ ਦੀ ਭਾਲ ਹੈ ਤੇ ਪੁਲਿਸ ਨੇ ਇੱਕ ਜਾਂਚ ਵਿੱਚ ਲੋੜੀਂਦੇ ਬਿਕਰਮਜੀਤ ਸਿੰਘ ਨੂੰ ਤਲਾਸ਼ਣ ਦੇ ਲਈ ਲੋਕਾਂ ਤੋਂ ਸਹਾਇਤਾ ਮੰਗੀ ਹੈ। 25 ਜੂਨ ਨੂੰ ਕਹਿੰਦੇ 2018 ਸੋਮਵਾਰ ਵਾਲੇ ਦਿਨ ਪਰਥ ਦੇ ਕੈਨਿੰਗਟਨ ਇਲਾਕੇ ਦੇ ਵਿੱਚ ਇਸ ਵਿਅਕਤੀ ਨੂੰ ਦੇਖਿਆ ਗਿਆ ਸੀਗਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੁਸੀਂ ਬਹੁਤ ਵਧੀਆ ਤਰ੍ਹਾਂ ਸਾਡੇ ਨਾਲ ਜਿਹੜੀਆਂ SBS ਦੇ ਹਵਾਲੇ ਨਾਲ ਖ਼ਬਰਾਂ ਸਾਂਝੀਆਂ ਕਰਦੇ ਹੋ। ਬਾਕੀ ਇੰਡੀਆ ਲੂਸਿਸ ਟੂ ਆਸਟ੍ਰੇਲੀਆ ਇਨ ਹਾਕੀ ਯੈਟ ਅਗੇਨ, ਇਹ ਵੀ ਖ਼ਬਰ ਇਹਨਾਂ ਨੇ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਤੁਹਾਡਾ। ਤੇ ਅੱਗੇ ਕੁਛ ਹੋਰ ਦੋਸਤ ਸਾਡੇ ਨਾਲ ਜੁੜ ਰਹੇ ਨੇ, ਅਸੀਂ ਤੁਹਾਨੂੰ ਵੀ ਸ਼ਾਮਲ ਕਰਦੇ ਹਾਂ। ਰਵਿੰਦਰ ਸਿੰਘ ਧਨੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਤੇ ਤੁਹਾਡਾ ਵੀ ਸਵਾਗਤ ਧਨੀ ਸਾਹਿਬ। ਤੇ ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲੇ, ਉਹਨਾਂ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਹਾਂਗਕਾਂਗ ਦੇ ਵਿੱਚ ਵੀ ਮੇਲਾ ਥੀਆਂ ਦਾ ਲੱਗਣ ਜਾ ਰਿਹਾ ਜੀ 29 ਜੁਲਾਈ ਨੂੰ, ਕਿਆ ਬਾਤ ਹੈ। ਸੋ ਇੱਥੇ ਵੀ ਸ਼ਿਰਕਤ ਕਰੋ ਜਿਹੜੇ ਦੋਸਤ ਇਸ ਵੇਲੇ ਸਾਨੂੰ ਸੁਣ ਰਹੇ ਆ। ਇਹਨਾਂ ਨੇ ਦੱਸਿਆ ਜੀ ਕਿ ਕੈਫੋਂਗ ਕਮਿਊਨਿਟੀ ਹਾਲ ਹੈ, 36A ਨੈਥਨ ਰੋਡ। ਸੋ ਇੱਥੇ ਜੀ ਇਹ ਮੇਲਾ ਲੱਗਣਾ ਤੇ ਇੱਥੇ ਖਾਸ ਪੇਸ਼ਕਾਰੀਆਂ ਜਿਹੜੀਆਂ ਉਹ ਹੋਣੀ ਹੈ। ਵੋਇਸ ਆਫ ਪੰਜਾਬ ਸੀਜ਼ਨ 5 ਦੀ ਜਿਹੜੀ ਵਿਨਰ ਹੈ ਮਿਸ ਨੇਹਾ, ਉਹ ਇੱਥੇ ਪਰਫਾਰਮ ਕਰਨ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਨੂੰ ਸਾਂਝਾ ਕਰਨ ਦੇ ਲਈ। ਸੋ ਦੋਸਤੋ, ਤੁਹਾਡੀਆਂ ਜਿਹੜੀਆਂ ਈਮੇਲਸ, ਤੁਹਾਡੇ ਜਿਹੜੇ ਸੁਨੇਹੇ, ਉਹ ਅਸੀਂ ਲੈਂਦੇ ਜਾਵਾਂਗੇ। ਫਿਲਹਾਲ ਅਸੀਂ ਆਪਣੇ ਦੋਸਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਸਾਡੇ ਮਹਿਮਾਨ ਜਿਹੜੇ ਕਿ ਇੱਥੋਂ ਦੀ ਨਵੀਂ ਪਨੀਰੀ ਹੈ, ਇੱਥੋਂ ਦੀ ਨਵੀਂ ਪੀੜ੍ਹੀ ਹੈ, ਸੋ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਆ ਉਹ ਕਰਵਾਉਂਦੇ ਆ। ਸਾਡੇ ਨਾਲ ਇਸ ਵੇਲੇ ਸਟੂਡੀਓ ਚ ਹਾਜ਼ਰ ਹੋਈਆਂ ਨੇ ਜੀ ਇਹ ਦੋ ਸਾਡੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਬੱਚੀਆਂ। ਮੈਂ ਜਿਹੜਾ ਕੈਮਰਾ ਹੈ ਉਹ ਜ਼ਰੂਰ ਉਹਨਾਂ ਵੱਲ ਘੁਮਾਉਣੀ ਆ ਤੇ ਅਸੀਂ ਸ਼ਾਮਲ ਕਰਦੇ ਹਾਂ ਫਿਰ ਉਹਨਾਂ ਨੂੰ ਅੱਜ ਦੀ ਇਸ ਗੱਲਬਾਤ ਦੇ ਵਿੱਚ। ਤੁਹਾਡਾ ਬਹੁਤ ਬਹੁਤ ਸਵਾਗਤ ਦੋਨਾਂ ਦਾ, ਤੁਸੀਂ ਅੱਜ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਆਏ ਹੋ ਔਰ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਅਕਸਰ ਅਸੀਂ ਜਿਹੜੇ ਵੀ ਮਹਿਮਾਨਾਂ ਨੂੰ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ, ਉਹ ਜ਼ਿਆਦਾਤਰ ਕੀ ਹੁੰਦਾ ਕਿ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਾਂ ਤਾਂ ਬਹੁਤ ਵੱਡੀ ਮੁਹਾਰਤ ਹੁੰਦੀ ਹੈ ਜਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਹ ਸਾਡੇ ਲਈ ਲੈ ਕੇ ਆਉਂਦੇ ਆ। ਪਰ ਅੱਜ ਕੱਲ੍ਹ ਕਿਉਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਔਰ ਛੁੱਟੀਆਂ ਦੇ ਦੌਰਾਨ ਤੁਹਾਡਾ ਜਿਹੜਾ ਵਕਤ ਆ ਉਹ ਲੈਣਾ ਸਾਡੇ ਲਈ ਸੌਖਾ ਹੋ ਗਿਆ ਤੇ ਅੱਜ ਸਾਡੀ ਵੀ ਇਹ ਕੋਸ਼ਿਸ਼ ਸੀਗੀ ਕਿ ਜਿਹੜੇ ਇੱਥੋਂ ਦੇ ਪਲਣ ਵਾਲੇ ਬੱਚੇ ਆ, ਇੱਥੋਂ ਦੇ ਰਹਿਣ ਵਾਲੇ ਜਿਹੜੇ ਬੱਚੇ ਆ ਔਰ ਸਾਡੇ ਭਾਈਚਾਰੇ ਦੇ ਆਪਣੇ ਬੱਚੇ ਆ, ਉਹ ਕਿਵੇਂ ਦੇਖਦੇ ਆ ਇਸ ਭਾਈਚਾਰੇ ਦੇ ਲੋਕਾਂ ਨੂੰ, ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਸੀਂ ਦੋ ਸੱਭਿਆਚਾਰਾਂ ਦੇ ਵਿੱਚ ਰਹਿੰਦੇ ਹੋਏ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਵਾਰ ਫੇਰ ਮੈਂ ਵੈਲਕਮ ਕਹਿੰਦੀ ਹਾਂ ਔਰ ਤੁਹਾਡੀ ਜਿਹੜੀ ਛੋਟੀ ਜਿਹੀ ਅਸੀਂ ਜਾਣਕਾਰੀ ਆ ਉਹ ਸਰੋਤਿਆਂ ਨੂੰ ਦੇਣੀ ਆ। ਤੁਹਾਡਾ ਅਸੀਂ ਨਾਮ ਜਾਣਨਾ ਚਾਹਾਂਗੇ ਔਰ ਇੱਕ ਗੱਲ ਨਾਮ ਜਾਣਨ ਤੋਂ ਵੀ ਪਹਿਲਾਂ ਮੈਂ ਦੱਸਦੀ ਹਾਂ ਕਿ ਪੰਜਾਬੀ ਦੇ ਵਿੱਚ ਗੱਲਬਾਤ ਜਿਹੜੀ ਉਹ ਅਸੀਂ ਕਰਾਂਗੇ। ਸੋ ਦੋਸਤੋ, ਸਾਡਾ ਇਹ ਵੀ ਮਕਸਦ ਹੈਗਾ ਕਿ ਅਸੀਂ ਆਪਣੇ ਜਿਹੜੇ ਬੱਚੇ ਉਹਨਾਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖ ਸਕੀਏ। ਹੁਣ ਇਹ ਦੇਖਦੇ ਹਾਂ ਕਿ ਪੰਜਾਬੀ ਦੇ ਵਿੱਚ ਗੱਲਬਾਤ ਕਰਨ ਦੇ ਵਿੱਚ ਇਹ ਬੱਚੇ ਕਿੰਨੇ ਕੁ ਜ਼ਿਆਦਾ ਸਫਲ ਹੁੰਦੇ ਆ, ਕਿਉਂਕਿ ਇਹਨਾਂ ਦੇ ਲਈ ਪੰਜਾਬੀ ਜਿਹੜੀ ਉਹ ਬੋਲਣੀ ਇੰਨੀ ਸੌਖੀ ਨਹੀਂ ਆ ਜਿੰਨੀ ਅੰਗਰੇਜ਼ੀ ਨੂੰ ਇਹ ਸੌਖੀਆਂ ਸਮਝਦੇ ਆ ਔਰ ਬੋਲਦੇ ਆ। ਸੋ ਇੱਕ ਵਾਰ ਫਿਰ ਵਾਰਮ ਵੈਲਕਮ ਔਨ ਹਰਮਨ ਰੇਡੀਓ ਤੇ ਬਹੁਤ ਬਹੁਤ ਜੀਆਂ ਨੂੰ। ਆਪਣਾ ਨਾਮ ਪਲੀਜ਼ ਦੱਸੋ ਤੁਸੀਂ ਦੋਵੇਂ ਜਾਣੇ।
ਮੇਰਾ ਨਾਮ ਅਵਨੀਤ ਕੌਰ ਆ।
ਮੇਰਾ ਨਾਮ ਜਸਮੀਤ ਕੌਰ।
ਕਿਆ ਬਾਤ ਹੈ। ਸੋ ਅਵਨੀਤ ਕੌਰ ਤੇ ਜਸਮੀਤ ਕੌਰ ਇਹ ਦੋਵੇਂ ਬੱਚੀਆਂ ਜਿਹੜੀਆਂ ਇਸ ਵੇਲੇ ਸਾਡੇ ਸਟੂਡੀਓ ਚ ਮੌਜੂਦ ਨੇ, ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਨਾਲ ਕਰਨੀਆਂ। ਇਹਨਾਂ ਦੇ ਕੀ ਸੁਪਨੇ ਨੇ ਤੇ ਕੀ ਚੁਣੌਤੀਆਂ ਨੇ ਉਹਨਾਂ ਸੁਪਨਿਆਂ ਨੂੰ ਪੂਰਿਆਂ ਕਰਨ ਦੇ ਵਿੱਚ, ਇਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ। ਸੋ ਅਵਨੀਤ, ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਪੰਜਾਬ ਦੇ ਕਿਹੜੇ ਹਿੱਸੇ ਨੂੰ ਤੁਸੀਂ ਬਿਲੋਂਗ ਕਰਦੇ ਹੋ?
ਅਸੀਂ ਪਿੱਛੋਂ ਫਗਵਾੜਾ ਤੋਂ, ਡਿਸਟ੍ਰਿਕਟ ਕਪੂਰਥਲਾ
ਜੀ। ਤੇ ਤੁਸੀਂ ਜਸਮੀਤ?
ਗੁਰਦਾਸਪੁਰ।
ਕਿਆ ਬਾਤ ਹੈ। ਸੋ ਇਹਦਾ ਮਤਲਬ ਤੁਹਾਨੂੰ ਪੰਜਾਬ ਦੇ ਬਾਰੇ ਵੀ ਪਤਾ ਹੈ ਨਾ, ਤੇ ਬਹੁਤ ਵਾਰ ਇਹ ਵੀ ਹੁੰਦਾ ਕਿ ਸਾਨੂੰ ਆਪਣਾ ਪਿਛੋਕੜ ਪਤਾ ਨਹੀਂ ਹੁੰਦਾ। ਸੋ ਤੁਹਾਡਾ ਬਰਥ ਕਿੱਥੇ ਹੋਇਆ?
ਮੇਰਾ ਫਲੋਰ ਹੋਇਆ ਜਲੰਧਰ ਜੀ।
ਮੇਰਾ ਗੁਰਦਾਸਪੁਰ ਹੋਇਆ।
ਕਿਆ ਬਾਤ ਹੈ, ਇਹ ਵੀ ਪਤਾ ਹੈ ਕਿ ਬਰਥ ਕਿੱਥੇ ਹੋਇਆ ਹੈ। ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਪੰਜਾਬ ਦੇ ਵਿੱਚ ਇੱਥੇ ਆਉਣ ਤੋਂ ਬਾਅਦ ਕਦੇ ਜਾਣਾ ਹੋਇਆ, ਜਾਂ ਫਿਰ ਦੱਸੋ ਵੀ ਕਿੰਨੀ ਉਮਰ ਸੀ ਜਦੋਂ ਤੁਸੀਂ ਇੱਥੇ ਆਏ ਸੀ ਆਸਟ੍ਰੇਲੀਆ ਦੇ ਵਿੱਚ?
ਮੈਂ 6.5 ਸਾਲ ਦੀ ਸੀ ਤੇ ਅਸੀਂ ਹਰ 2-3 ਸਾਲ ਬਾਅਦ ਪੰਜਾਬ ਗੇੜਾ ਮਾਰਦੇ ਹਾਂ।
ਕਿਆ ਬਾਤ ਹੈ ਜੀ।
ਮੈਂ 9 ਸਾਲ ਦੀ ਸੀ ਤੇ ਅਸੀਂ 6 ਸਾਲ ਬਾਅਦ ਗਏ ਸੀ।
ਕਿੰਨੇ ਸਾਲ ਬਾਅਦ ਗਏ ਸੀ?
3 ਸਾਲ ਬਾਅਦ।
3 ਸਾਲ ਬਾਅਦ ਗਏ ਸੀ। ਸੋ ਮੈਨੂੰ ਲੱਗਦਾ ਜਸਮੀਤ ਤੁਸੀਂ ਤਾਂ ਕਾਫੀ ਸੁਰਤ ਦੇ ਵਿੱਚ ਸੀਗੇ, ਹਨਾ, 9 ਸਾਲ ਦੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਆਸਟ੍ਰੇਲੀਆ ਆਏ ਹੋ, ਪਰ ਤੁਸੀਂ 6.5 ਸਾਲ ਦੇ ਸੀਗੇ। ਉਸ ਵੇਲੇ ਦੀਆਂ ਪੰਜਾਬ ਦੇ ਨਾਲ ਕੋਈ ਯਾਦਾਂ ਜੁੜੀਆਂ ਹੋਈਆਂ, ਕੁਛ ਯਾਦ ਹੈ ਪੰਜਾਬ ਦੇ ਬਾਰੇ ਚ ਵੀ ਉੱਥੇ ਕੀ ਹੁੰਦਾ ਸੀਗਾ, ਇੱਥੇ ਆ ਕੇ ਕੁਛ ਯਾਦ ਰੱਖਿਆ ਜਾਂ ਭੁੱਲ ਗਏ ਸਾਰਾ ਕੁਛ?
ਕਈ ਕਈ ਚੀਜ਼ਾਂ ਜਦੋਂ ਵਾਪਸ ਜਾਂਦੇ ਉਦੋਂ ਯਾਦ ਆਉਂਦੀਆਂ, ਉੱਥੋਂ ਪਹਿਲਾਂ ਤੁਹਾਨੂੰ ਨਹੀਂ ਇੰਨਾ ਜ਼ਿਆਦਾ ਪਤਾ।
ਆਵਾਜ਼ ਥੋੜੀ ਜਿਹੀ ਉੱਚੀ ਰੱਖੋ ਜੀ। ਜੀ
ਕੋਈ ਕੋਈ ਚੀਜ਼ਾਂ ਸਾਨੂੰ ਜਿੱਦਾਂ ਨਹੀਂ ਯਾਦ ਰਹਿੰਦੀਆਂ, ਛੋਟੇ ਸੀਗੇ ਉਦੋਂ।
ਤੇ ਤੁਸੀਂ ਜਸਮੀਤ, ਕਿਉਂਕਿ ਤੁਸੀਂ 9 ਸਾਲ ਦੀ ਉਮਰ ਸੀ, ਤੁਹਾਨੂੰ ਬਹੁਤ ਕੁਛ ਯਾਦ ਹੋਣਾ ਜੀ, ਕੁਛ
ਵਿਆਹ ਸ਼ਾਦੀਆਂ ਚ ਜਾਣਾ ਤੇ ਫਰੈਂਡਸ ਨਾਲ ਖੇਡਣਾ।
ਕਿਆ ਬਾਤ ਹੈ। ਸੋ ਇਹਦਾ ਮਤਲਬ ਜਦੋਂ ਹੁਣ ਵੀ ਪੰਜਾਬ ਜਾਂਦੇ ਹੋ ਤਾਂ ਤੁਹਾਨੂੰ ਪੰਜਾਬ ਚੰਗਾ ਲੱਗਦਾ?
ਹਾਂਜੀ।
ਅੱਛਾ, ਜਦੋਂ ਅਸੀਂ ਦੋਵਾਂ ਦੇਸ਼ਾਂ ਦੀ ਗੱਲ ਕਰਦੇ ਹਾਂ, ਇੱਥੇ ਜਦੋਂ ਆਸਟ੍ਰੇਲੀਆ ਦੇ ਵਿੱਚ ਹੁਣ ਤੁਸੀਂ ਰਹਿੰਦੇ ਹੋ, ਇੱਥੋਂ ਦੇ ਲੋਕਾਂ ਦੇ ਵਿੱਚ ਜ਼ਿਆਦਾ ਵਿਚਰਨ ਹੁੰਦਾ, ਤੁਹਾਡੇ ਫਰੈਂਡਸ ਮੈਨੂੰ ਲੱਗਦਾ ਜ਼ਿਆਦਾਤਰ ਆਸਟ੍ਰੇਲੀਅਨ ਹੋਣਗੇ, ਤੇ ਦੋਵਾਂ ਦੇਸ਼ਾਂ ਦੇ ਵਿੱਚੋਂ ਕਿਹੜਾ ਦੇਸ਼ ਜਿਹੜਾ ਜ਼ਿਆਦਾ ਪਸੰਦ ਹੈ, ਮਤਲਬ ਆਪਣਾ ਪੰਜਾਬ ਜ਼ਿਆਦਾ ਪਸੰਦ ਹੈ ਜਾਂ ਫਿਰ ਹੁਣ ਇੱਥੇ ਆਸਟ੍ਰੇਲੀਆ 'ਚ ਰਹਿਣ ਲੱਗ ਗਏ ਹਾਂ, ਕਿਹੜਾ ਜ਼ਿਆਦਾ ਚੰਗਾ ਲੱਗਦਾ?
ਮੈਨੂੰ ਪੰਜਾਬ ਜ਼ਿਆਦਾ ਪਸੰਦ ਹੈ ਆਸਟ੍ਰੇਲੀਆ ਨਾਲੋਂ।
ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਹੁਤ ਵਧੀਆ ਗੱਲ ਹੈ। ਦੇਖੋ ਜੀ, ਇਹਨਾਂ ਬੱਚੀਆਂ ਦੇ ਨਾਲ ਗੱਲਬਾਤ ਕਰਨ ਦਾ ਅਸਲ ਦੇ ਵਿੱਚ ਸਾਡਾ ਮਕਸਦ ਵੀ ਇਹੀ ਆ ਕਿ ਇਹ ਲੋਕ, ਇਹ ਬੱਚੇ ਜਿਹੜੇ ਆ, ਇਹ ਇੱਥੋਂ ਦੀ ਧਰਤੀ ਦੇ ਉੱਤੇ ਪਲ ਰਹੇ ਆ, ਔਰ ਮਾਪੇ ਜਿਹੜੇ ਉਹ ਹਮੇਸ਼ਾ ਇਸ ਕਰਕੇ ਫਿਕਰਮੰਦ ਹੁੰਦੇ ਆ ਕਿ ਇੱਥੇ ਦੇ ਸੱਭਿਆਚਾਰ ਦੇ ਵਿੱਚ ਇਹ ਪਲ ਰਹੇ ਆ, ਪਤਾ ਨਹੀਂ ਇਹ ਸੱਭਿਆਚਾਰ ਦਾ ਕਿੱਦਾਂ ਦਾ ਅਸਰ ਹੋ ਜਾਣਾ। ਔਰ ਮੈਨੂੰ ਬੜੀ ਤੁੰਬੀ ਆ ਇਹ ਗੱਲ ਕਿ ਜਸਮੀਤ ਨੇ ਕਿਹਾ ਕਿ ਉਹਨੂੰ ਪੰਜਾਬ ਜਾਣਾ ਜ਼ਿਆਦਾ ਚੰਗਾ ਲੱਗਦਾ। ਸੋ ਅਮਨੀਤ, ਤੁਸੀਂ ਕੀ ਸੋਚਦੇ ਆ?
ਮੈਨੂੰ ਦੋਨੋਂ ਪਸੰਦ ਆ, ਆਸਟ੍ਰੇਲੀਆ ਦੇ ਅਲੱਗ ਚੀਜ਼ਾਂ ਵਧੀਆ ਹੈ ਜਿਹੜੀਆਂ ਇੰਡੀਆ ਚ ਨਹੀਂ ਮਿਲਦੀਆਂ, ਤੇ ਇੰਡੀਆ ਦੇ ਵਿੱਚ ਚੀਜ਼ਾਂ ਹੈਗੀਆਂ ਜਿਹੜੀਆਂ ਆਸਟ੍ਰੇਲੀਆ ਚ ਕਦੇ ਨਹੀਂ ਮਿਲਦੀਆਂ। ਦੋਨੋਂ ਪਸੰਦ ਹੈ।
ਸੋ ਕਿੱਦਾਂ ਦੀਆਂ ਚੀਜ਼ਾਂ ਦੀ ਗੱਲ ਕਰਦੇ ਹੋ ਤੁਸੀਂ?
ਜਿਹੜਾ ਸੱਭਿਆਚਾਰ ਤੇ ਲੋਕ ਜਿਹੜੇ ਇੰਡੀਆ ਚ ਮਿਲਦੇ ਆ, ਆਸਟ੍ਰੇਲੀਆ ਚ ਨਹੀਂ ਮਿਲਦੇ।
ਸੋ ਜਿਹੜੀ ਕਲੋਜ਼ਨੈਸ ਆ ਜਾਂ ਜਿਹੜਾ ਆਪਣਾਪਨ ਆ, ਹਨਾ ਜੀ ਜੀ।
ਤੇ ਜਿੱਦਾਂ ਲੋਕੀ ਬਾਹਰ ਗਲੀ ਚ ਬਹਿ ਕੇ ਸਾਰੇ ਇਕੱਠੇ ਹੁੰਦੇ ਸੀ
ਜੀ,
ਇੱਥੇ ਨਹੀਂ ਹੁੰਦੇ।
ਬਿਲਕੁਲ ਬਿਲਕੁਲ। ਤੇ ਆਸਟ੍ਰੇਲੀਆ ਦੀ ਕਿਹੜੀ ਗੱਲ ਪਸੰਦ ਆ?
ਆਸਟ੍ਰੇਲੀਆ ਦੇ ਵਿੱਚ ਵੀ ਜਿੱਦਾਂ ਹੁਣ ਸਾਰੇ ਹੁਣ ਇਕੱਠੇ ਹੁੰਦੇ ਪਏ ਆ, ਸਾਰੇ ਜਿਹੜੇ ਕਮਿਊਨਿਟੀ ਇਵੈਂਟਸ ਹੁੰਦੇ ਆ ਤੇ ਸਾਰੇ, ਪਰ ਆਸਟ੍ਰੇਲੀਆ ਦੀ ਅਲੱਗ ਉਹ ਹੈਗੀ ਆ, ਪਤਾ ਨੀ ਕੀ ਕਹਿੰਦੇ ਆ ਉਹਨੂੰ।
ਸੋ ਮਤਲਬ ਆਸਟ੍ਰੇਲੀਆ ਵੀ ਪਸੰਦ ਆ ਓਨਾ ਹੀ ਜਿੰਨਾ ਕਿ ਤੁਹਾਨੂੰ ਪੰਜਾਬ ਪਸੰਦ ਆ, ਹਨਾ। ਤੇ ਜਸਮੀਤ, ਤੁਸੀਂ ਮੈਨੂੰ ਇਹ ਜ਼ਰੂਰ ਦੱਸੋ ਕਿ ਜਦੋਂ ਵੀ ਤੁਸੀਂ ਦੱਸਿਆ ਕਿ ਤੁਸੀਂ ਹਾਲੇ ਤੱਕ ਸਿਰਫ ਇੱਕ ਵਾਰ ਪੰਜਾਬ ਗਏ ਹੋ, ਹਨਾ, ਔਰ ਜਦੋਂ ਵੀ ਤੁਸੀਂ ਇੱਕ ਵਾਰ ਵੀ ਪੰਜਾਬ ਗਏ ਹੋ ਤਾਂ ਉਸ ਤੋਂ ਬਾਅਦ ਇੱਥੇ ਆ ਕੇ ਜਦੋਂ ਤੁਸੀਂ ਦੁਬਾਰਾ ਕੰਪੈਰੀਜ਼ਨ ਕਰਦੇ ਹੋ, ਫੇਰ ਆ ਕੇ ਫੇਰ ਲੱਗਦਾ ਕਿ ਨਹੀਂ ਨਹੀਂ ਠੀਕ ਆ, ਇੱਥੇ ਹੀ ਵਧੀਆ ਸੀਗਾ?
ਪਤਾ ਨਹੀਂ, ਦੋਵੇਂ ਫਿਰ ਦੋਵੇਂ ਪਸੰਦ ਆਉਂਦੇ ਨੇ, ਕਿਉਂਕਿ ਇੱਥੇ ਆ ਕੇ ਆਪਣਾ ਫਿਰ ਯੂਜ਼ ਹੁੰਦੇ ਆ ਹੀ ਘਰ ਦੇ, ਫਿਰ ਘਰ ਆ ਕੇ ਥੋੜਾ ਮਜ਼ਾ ਆਉਂਦਾ, ਕੰਫਰਟੇਬਲ ਫੀਲ ਹੁੰਦਾ ਜ਼ਿਆਦਾ। ਤੇ ਇੰਡੀਆ ਦੇ ਵਿੱਚ ਤਾਂ ਯਾਦ ਆਉਂਦੀ ਆ, ਫਿਰ ਮਨ ਕਰਦਾ ਵੀ ਹੋਰ ਉੱਥੇ ਮਿਲਦੇ।
ਇੰਡੀਆ ਦੇ ਵਿੱਚ ਚਲੋ, ਇੱਥੇ ਤਾਂ ਤੁਸੀਂ ਜ਼ਰੂਰ ਮਿਸ ਕਰਦੇ ਹੋ। ਤੁਹਾਨੂੰ ਪਤਾ ਕਿ ਜਿਹੜੇ ਇੰਡੀਆ ਦੇ ਵਿੱਚ ਪਲਣ ਵਾਲੇ ਬੱਚੇ ਆ, ਹਨਾ, ਉਹਨਾਂ ਦੇ ਉੱਤੇ ਡਾਂਗ ਬੜੀ ਖੜਕਦੀ ਰਹੀ ਆ, ਹਨਾ। ਜਿਹੜਾ ਉੱਥੇ ਦਾ ਜਿਹੜਾ ਮਾਹੌਲ ਆ ਉਹ ਥੋੜਾ ਜਿਹਾ ਵੱਖਰਾ ਹੁੰਦਾ, ਵੀ ਜਿਹੜੇ ਪੇਰੈਂਟਸ ਆ ਉਹ ਛਿੱਤਰ ਛੁੱਤਰ ਵੀ ਮਾਰ ਲੈਂਦੇ ਆ, ਹਨਾ, ਬੱਚਿਆਂ ਦੇ। ਸੋ ਉਹੋ ਜਿਹਾ ਜਿਹੜਾ ਮਾਹੌਲ ਆ ਉਹ ਇੱਥੇ ਕਦੀ ਵੀ ਦੇਖਣ ਨੂੰ ਨਹੀਂ ਮਿਲਦਾ, ਹਨਾ। ਪਰ ਫਿਰ ਵੀ ਪੇਰੈਂਟਿੰਗ ਜਿਹੜੀ ਆ ਉਹ ਇੱਥੇ ਥੋੜੀ ਜਿਹੀ ਵੱਖਰੀ ਆ ਇੰਡੀਆ ਦੇ ਨਾਲੋਂ, ਹਨਾ, ਪੰਜਾਬ ਦੇ ਨਾਲੋਂ। ਤੁਸੀਂ ਆਪਣੀ ਫੈਮਿਲੀ ਦੇ ਵਿੱਚ ਕਿੱਦਾਂ ਮਹਿਸੂਸ ਕਰਦੇ ਆ, ਵੀ ਫੈਮਿਲੀ ਪ੍ਰੈਸ਼ਰ ਜਿਹੜਾ ਆ ਇੱਥੇ ਰਹਿੰਦੇ ਆ ਜ਼ਿਆਦਾ ਆ, ਜਾਂ ਪੰਜਾਬ ਚ ਜਿਹੜੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਆ ਉਹਨਾਂ ਦੇ ਬੱਚਿਆਂ ਦੇ ਉੱਤੇ ਪ੍ਰੈਸ਼ਰ ਜ਼ਿਆਦਾ?
ਮੇਰੇ ਖਿਆਲ ਨਾਲ ਪੰਜਾਬ ਚ ਜ਼ਿਆਦਾ ਹੋਊਗਾ, ਕਿਉਂਕਿ ਉੱਥੇ ਫਿਰ ਸਾਰੇ ਚਾਹੁੰਦੇ ਉਹਨਾਂ ਦੇ ਬੱਚਿਆਂ ਦੇ ਵੀ ਵਧੀਆ ਸਕੂਲ ਚ ਮਾਰਕਸ ਆਉਣ, ਕੇ ਥੋੜੇ ਗਲਤ ਹੋ ਜਾਣ ਬੱਚੇ ਤੇ ਫਿਰ ਆਂਢ ਗੁਆਂਢ ਦੀ ਗੱਲਾਂ ਕਰਦੇ ਨੇ ਫਿਰ ਬੱਚਿਆਂ ਤੇ ਜ਼ਿਆਦਾ ਪ੍ਰੈਸ਼ਰ ਪੈਂਦਾ ਵੀ ਮੈਂ ਵਧੀਆ ਕਰਾਂ ਤੇ ਇੱਥੇ ਥੋੜਾ ਘੱਟ ਹੁੰਦਾ ਹੈ ਤੇ ਲੋਕ ਸਪੋਰਟ ਕਰਦੇ ਜ਼ਿਆਦਾ ਬੱਚਿਆਂ ਨੂੰ
ਜੀ ਅਵਨੀਤ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ
ਮੈਂ ਵੀ ਪੰਜਾਬ ਹੀ ਕਹੂੰਗੀ ਪੰਜਾਬ ਦੇ ਵਿੱਚ ਲੋਕੀ ਬਹੁਤ ਸਾਰੇ ਆਪਣੇ ਰੈਪੂਟੇਸ਼ਨ ਬਾਰੇ ਕੇਅਰ ਕਰਦੇ ਆ ਵੀ ਜੇ ਉਹਨਾਂ ਦਾ ਬੱਚਾ ਵਿਗੜ ਗਿਆ ਜਾਂ ਉਹਨਾਂ ਦਾ ਬੱਚਾ ਦੇ ਘੱਟ ਮਾਰਕਸ ਆ ਜਾਂਦੇ ਕੋਈ ਟੈਸਟ ਦੇ ਵਿੱਚ ਤੇ ਫਿਰ ਸਾਰੇ ਉਹਨਾਂ ਦੀਆਂ ਗੱਲਾਂ ਕਰੂਗੇ
ਜੀ
ਇੱਥੇ ਇੰਨਾ ਜ਼ਿਆਦਾ ਏਦਾਂ ਨਹੀਂ ਹੈਗਾ ਫਿਰ ਵੀ ਹੈਗਾ ਆ ਪਰ ਇੰਨਾ ਜ਼ਿਆਦਾ ਨਹੀਂ ਹੈਗਾ
ਠੀਕ ਹੈ ਤੇ ਮੈਂ ਇੱਕ ਗੱਲ ਪੁੱਛਣੀ ਭੁੱਲ ਗਈ ਤੁਸੀਂ ਕਿਹੜੀ ਕਿਹੜੀ ਕਲਾਸ ਚ ਪੜ੍ਹਦੇ ਹੋ
ਮੈਂ 9ਵੀਂ ਚ
ਮੈਂ ਵੀ 9ਵੀਂ ਚ
ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀਆਂ ਕਲਾਸਾਂ ਜਿਹੜੀਆਂ ਸ਼ੁਰੂ ਹੋ ਜਾਣੀਆਂ ਤੁਹਾਡੀਆਂ ਔਰ 9ਵੀਂ ਕਲਾਸ ਦੇ ਵਿੱਚ ਹੁਣ ਤੁਸੀਂ ਜਦੋਂ ਪੜ੍ਹੇ ਹੋ ਤਾਂ ਕਿੱਦਾਂ ਦਾ ਪ੍ਰੈਸ਼ਰ ਹੈ ਪੜ੍ਹਾਈ ਦਾ ਕਿਉਂਕਿ ਜੇ ਆਸਟ੍ਰੇਲੀਆ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਲੈਵਲ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਇੱਥੇ ਦੇ ਬੱਚਿਆਂ ਦੇ ਉੱਤੇ ਨਹੀਂ ਹੁੰਦਾ ਤੁਸੀਂ ਇੱਥੇ ਦੀ ਪ੍ਰਾਇਮਰੀ ਜਿਹੜੀ ਸਕੂਲਿੰਗ ਹੈ ਜ਼ਰੂਰ ਪਾਸ ਕੀਤੀ ਹੋਣੀ ਹੈ ਹਨਾ ਤੇ ਹੁਣ ਇਸ ਕਲਾਸ ਦੇ ਵਿੱਚ ਪੜ੍ਹਾਈ ਦਾ ਜਿਹੜਾ ਪ੍ਰੈਸ਼ਰ ਹੈ ਉਹ ਕਿੱਦਾਂ ਦਾ ਆ ਤੇ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਵੀ ਕਿੱਦਾਂ ਦੇਖਦੇ ਹੋ ਘਰ ਦੇ ਵਿੱਚ ਪਰਿਵਾਰ ਵੱਲੋਂ ਹੁਣ ਕਿੱਦਾਂ ਦਾ ਪ੍ਰੈਸ਼ਰ ਹੈ ਕਿਉਂਕਿ 11ਵੀਂ 12ਵੀਂ ਤੱਕ ਜਦੋਂ ਤੱਕ ਤੁਸੀਂ ਪਹੁੰਚਣਾ ਉਦੋਂ ਤੱਕ ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਬਣ ਜਾਂਦਾ ਤੁਸੀਂ ਕਹਿੰਦੇ ਹੋ ਵੀ ਇੰਡੀਆ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਇੱਦਾਂ ਸੋਚਿਆ ਜਾਂਦਾ ਪਰ ਜਿਹੜੇ ਇੱਥੇ ਰਹਿਣ ਵਾਲੇ ਜਿਹੜੇ ਪਰਿਵਾਰ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜੇ ਅਸੀਂ ਇੰਡੀਅਨ ਮੈਂਟੈਲਿਟੀ ਜਿਹੜੀ ਆ ਉਹ ਅਸੀਂ ਦੇਖੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਥੋੜੇ ਬਹੁਤੇ ਰੂਪ ਦੇ ਵਿੱਚ ਜ਼ਰੂਰ ਦਿਖਾਈ ਦਿੰਦੀ ਹੈ ਇਹਦੇ ਬਾਰੇ ਸਾਨੂੰ ਦੱਸੋ ਤੁਸੀਂ ਵੀ ਕਲਾਸ ਜਿਹੜੀ ਹੈ ਉਹਦੇ ਬਾਰੇ ਚ
ਸਕੂਲ ਦੇ ਵਿੱਚ ਹੁਣ ਤਾਂ ਉਹੀ ਪ੍ਰੈਸ਼ਰ ਆ ਵੀ ਅਸੀਂ BCE ਦੇ ਕਿਹੜੇ ਸਬਜੈਕਟਸ ਲੈਣੇ ਆ ਜਾਂ ਕਿਹੜੇ ਸਬਜੈਕਟਸ ਕਰਨੇ ਆ ਅੱਗੇ ਜਾ ਕੇ ਕੀ ਬਣਨਾ ਆ ਤੇ ਪੇਰੈਂਟਸ ਵੱਲੋਂ ਇਹ ਪ੍ਰੈਸ਼ਰ ਆ ਵੀ ਅਸੀਂ 12ਵੀਂ ਪੂਰੀ ਕਰਨੀ ਆ ਤੇ ਯੂਨੀਵਰਸਿਟੀ ਜਾਣਾ ਆ ਵਧੀਆ 8R ਲੈ ਕੇ ਆਉਣਾ ਆ ਤੇ ਯੂਨੀਵਰਸਿਟੀ ਜਾ ਕੇ ਐਟਲੀਸਟ ਬੈਚਲਰਸ ਡਿਗਰੀ ਕਰਨੀ ਆ ਤੇ ਚੰਗੀ ਕੋਈ ਜੋਬ ਮਿਲ ਜਾਏ ਜਿਹੜੀ ਹਾਈ ਪੇਇੰਗ ਹੋਵੇ ਬਸ ਇਹੀ ਹੁਣ ਤਾਂ ਹੁਣ ਲਈ ਤਾਂ ਇਹੀ ਪ੍ਰੈਸ਼ਰਸ ਆ
ਜਿਸ ਵਿੱਚ ਤੁਸੀਂ ਕੀ ਸੋਚਦੇ ਹੋ
ਮੇਰੇ ਵੀ ਇਹੀ ਨੇ ਫੈਮਿਲੀ ਪ੍ਰੈਸ਼ਰਸ ਵਗੈਰਾ ਬਸ ਵੀ ਵਧੀਆ ਜੋਬ ਵਧੀਆ ਪੋਸਟ ਤੇ
ਸੋ ਯੂਨੀਵਰਸਿਟੀ ਤੱਕ ਪਹੁੰਚਣ ਦਾ ਜਿਹੜਾ ਇਰਾਦਾ ਉਹ ਤੁਹਾਡਾ ਦੋਵਾਂ ਦਾ ਹੈਗਾ ਸੋ ਯੂਨੀਵਰਸਿਟੀ ਦੀ ਡਿਗਰੀ ਦੇ ਲਈ ਤੁਸੀਂ ਇੱਕ ਇਰਾਦਾ ਰੱਖਦੇ ਹੋ ਇੱਕ ਸੁਪਨਾ ਹੈਗਾ ਤੁਹਾਡਾ ਹਨਾ
ਜੀ
ਅੱਛਾ ਅਗਲੀ ਜਿਹੜੀ ਗੱਲਬਾਤ ਆ ਉਹ ਮੈਂ ਜਿਹੜਾ ਅਗਲਾ ਸਵਾਲ ਤੁਹਾਡੇ ਲਈ ਕਰਨਾ ਚਾਹੂੰਗੀ ਕਿ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਰਹਿਣ ਦਾ ਮੌਕਾ ਮਿਲਦਾ ਤੁਹਾਨੂੰ ਹਨਾ ਘਰ ਦੇ ਵਿੱਚ ਚਲੋ ਤੁਸੀਂ ਪੰਜਾਬੀ ਬੋਲਦੇ ਹੋ ਆਪਣੀਆਂ ਜਿਹੜੀਆਂ ਵੈਲਿਊਜ਼ ਆ ਪਰਿਵਾਰ ਦੇ ਵਿੱਚ ਉਹ ਹਾਸਲ ਕਰਦੇ ਹੋ ਪਰ ਜਦੋਂ ਤੁਸੀਂ ਸਕੂਲ 'ਚ ਵਿਚਰਦੇ ਹੋ ਤਾਂ ਸਕੂਲ ਦੇ ਵਿੱਚ ਤੁਹਾਡੀਆਂ ਦੋਸਤੀਆਂ ਜਦੋਂ ਤੁਸੀਂ ਫਰੈਂਡਸ ਬਣਾਉਂਦੇ ਹੋ ਤਾਂ ਉਹ ਕਿਹੜੀ ਜ਼ਿਆਦਾ ਤੁਸੀਂ ਦੇਖਦੇ ਹੋ ਕਿ ਅਪਰੋਚ ਤੁਹਾਡੀ ਕਿੱਧਰ ਹੁੰਦੀ ਆ ਕਿ ਜਿਹੜੀਆਂ ਆਸਟ੍ਰੇਲੀਅਨ ਜਿਹੜੀਆਂ ਫੈਮਿਲੀਜ਼ ਆ ਉਹਨਾਂ ਦੇ ਬੱਚਿਆਂ ਦੇ ਨਾਲ ਤੁਹਾਡੀਆਂ ਦੋਸਤੀਆਂ ਹੁੰਦੀਆਂ ਜਾਂ ਫਿਰ ਤੁਹਾਡੇ ਆਪਣੇ ਭਾਈਚਾਰੇ ਦੇ ਤੁਹਾਡੀ ਆਪਣੀ ਕਮਿਊਨਿਟੀ ਜਿਵੇਂ ਪੰਜਾਬੀ ਕਮਿਊਨਿਟੀ ਆ ਜਾਂ ਇੰਡੀਅਨ ਕਮਿਊਨਿਟੀ ਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਏਸ਼ੀਅਨ ਕਮਿਊਨਿਟੀ ਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਤੁਹਾਡੇ ਦੋਸਤ ਹੁੰਦੇ ਆ ਕਿਹਨਾਂ ਨੂੰ ਆਪਣਾ ਦੋਸਤ ਬਣਾਉਣਾ ਪਸੰਦ ਕਰਦੇ ਹੋ ਤੁਸੀਂ
ਮੈਨੂੰ ਉਹ ਦੋਸਤ ਪਸੰਦ ਹੈ ਜਿਹਨਾਂ ਦੇ ਸੇਮ ਜਿੱਦਾਂ ਫੈਮਿਲੀ ਪ੍ਰੈਸ਼ਰਸ ਜਾਂ ਕਮਿਊਨਿਟੀ ਪ੍ਰੈਸ਼ਰਸ ਉਹਨਾਂ ਦੇ ਉੱਪਰ ਹੁੰਦੇ ਜਿੱਦਾਂ ਸਾਡੇ ਸੀਗੇ ਵੀ 12ਵੀਂ ਪੂਰੀ ਕਰਨੀ ਜਾਂ ਯੂਨੀਵਰਸਿਟੀ ਜਾਣਾ ਬਿਕੋਜ਼ ਉਹਨਾਂ ਨਾਲ ਫਿਰ ਅਸੀਂ ਜ਼ਿਆਦਾ ਰਿਲੇਟ ਕਰ ਸਕਦੇ ਹਾਂ ਤੇ ਉਹਨਾਂ ਨਾਲ ਜ਼ਿਆਦਾ ਕੰਫਰਟੇਬਲ ਵੀ ਫੀਲ ਕਰਦੇ ਹਾਂ ਤੇ ਜਿਹੜੀ ਮੇਰੀ ਸਕੂਲ ਦੇ ਵਿੱਚ ਕਲਾਸ ਆ CO ਕਲਾਸ ਆ ਉਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪੜ੍ਹਨ ਵਾਲੇ ਆ ਬਿਕੋਜ਼ ਉਹਨਾਂ ਦੇ ਪੇਰੈਂਟਸ ਦੇ ਵੀ ਸੇਮ ਫੈਮਿਲੀ ਪ੍ਰੈਸ਼ਰਸ ਨੇ ਤੇ ਏਦਾਂ ਨੀ ਹੈਗਾ ਵੀ ਅਸੀਂ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਪਸੰਦ ਕਰਦੇ ਹਾਂ ਜਾਂ ਨਹੀਂ ਬਿਕੋਜ਼ ਮੇਰੀ ਕਲਾਸ ਦੇ ਵਿੱਚ ਵੀ ਡਿਫਰੈਂਟ ਕਲਚਰਸ ਤੋਂ ਲੋਕੀ ਆਏ ਹੋਏ ਨੇ ਤੇ ਇਹ ਹੈਗਾ ਵੀ ਮੋਸਟਲੀ ਓਦਾਂ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਸਾਡੇ ਫੈਮਿਲੀ ਪ੍ਰੈਸ਼ਰਸ ਜਿੱਦਾਂ ਸਮਝਦੇ ਉਹ ਵਾਲੇ ਆ ਤੇ ਵਾਈਡਰ ਕਮਿਊਨਿਟੀ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੈਗਾ ਪਰ ਫਿਰ ਵੀ ਸਾਨੂੰ ਉਹ ਦੋਸਤ ਪਸੰਦ ਆ ਜਾਂ ਉਹਨਾਂ ਦੇ ਸੇਮ ਫੈਮਿਲੀ ਪ੍ਰੈਸ਼ਰਸ ਨੇ ਜ਼ਰੂਰੀ ਨਹੀਂ ਆ ਵੀ ਉਹ ਏਜਨ ਹੀ ਹੋਵੇ ਪਰ ਮੋਸਟਲੀ ਉਹੀ ਪਸੰਦ ਹੈ ਮੈਨੂੰ ਤਾਂ
ਜੀ ਸੋ ਦਾ ਮਤਲਬ ਤੁਸੀਂ ਇਹ ਸੋਚਦੇ ਹੋ ਇਹ ਗੱਲ ਵੀ ਤੁਹਾਡੇ ਤੇ ਜਿਹੜਾ ਫੈਮਿਲੀ ਪ੍ਰੈਸ਼ਰ ਆ ਉਹ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਸਾ ਦੋਸਤ ਵੀ ਉਹੀ ਪਸੰਦ ਆ ਜਿਹਨਾਂ ਦੇ ਉੱਤੇ ਸੇਮ ਪ੍ਰੈਸ਼ਰ ਹੈ ਤਾਂ ਜਸਮੀਤ ਤੁਸੀਂ ਵੀ ਏਦਾਂ ਹੀ ਸੋਚਦੇ ਹੋ
ਹਾਂਜੀ ਬਸ ਉਹਨਾਂ ਨਾਲ ਜ਼ਿਆਦਾ ਕੰਫਰਟੇਬਲ ਫੀਲ ਕਰੀਦਾ ਜ਼ਿਆਦਾ ਚੀਜ਼ਾਂ ਹੁੰਦੀਆਂ ਰਿਲੇਟ ਕਰਨ ਦੀ ਲਾਈਕ ਗੱਲਾਂ ਦੇ ਟੌਪਿਕ ਮਿਲ ਜਾਂਦੇ ਨੇ ਕਿ ਈਜ਼ੀਅਰ ਹੁੰਦੇ।
ਸੋ ਇੱਕੋ ਤਰ੍ਹਾਂ ਦਾ ਜਿਹੜਾ ਕਲਚਰ ਆ ਉਹਨਾਂ ਦੀਆਂ ਫੈਮਿਲੀ ਵੈਲਿਊਜ਼ ਜਿਹੜੀਆਂ ਉਹ ਇੱਕੋ ਜਿਹੀਆਂ ਆ ਹਨਾ। ਸੋ ਇਹਦਾ ਮਤਲਬ ਜਿਹੜੀਆਂ ਤੁਸੀਂ ਸਟੋਰੀਜ਼ ਸ਼ੇਅਰ ਕਰਦੇ ਹੋ ਫਿਰ ਸਕੂਲ ਚ ਵੀ ਜੀ। ਅੱਛਾ ਸਕੂਲ ਦੇ ਵਿੱਚ ਜਦੋਂ ਰਹਿੰਦੇ ਹੋ ਤੁਹਾਡੀ ਡੈਫੀਨੇਟਲੀ ਜਿਹੜੀ ਤੁਹਾਡੀ ਆਈਡੈਂਟੀ ਆ ਆਪਣੀ ਪਛਾਣ ਆ ਉਹ ਬਿਲਕੁਲ ਡਿਫਰੈਂਟ ਆ ਹਨਾ ਵੱਖਰੀ ਆ ਹਨਾ। ਤੇ ਮੈਂ ਤੁਹਾਨੂੰ ਦੋਵਾਂ ਨੂੰ ਦੇਖ ਸਕਦੀ ਹਾਂ ਤੁਸੀਂ ਦੋਵੇਂ ਸਿੱਖ ਪਰਿਵਾਰਾਂ ਦੇ ਵਿੱਚ ਸੰਬੰਧ ਰੱਖਦੀ ਆ ਕਿਉਂਕਿ ਜਸਮੀਤ ਕੌਰ ਆ ਜਸਮੀਤ ਕੌਰ ਆ। ਸੋ ਜਿਹੜੀਆਂ ਸਿੱਖ ਲੜਕੀਆਂ ਆ ਜ਼ਿਆਦਾਤਰ ਉਹਨਾਂ ਦੀ ਜਿਹੜੀ ਪਛਾਣ ਆ ਉਹ ਵੱਖਰੀ ਹੁੰਦੀ ਆ ਵੀ ਤੁਹਾਡੀ ਪਛਾਣ ਨੂੰ ਲੈ ਕੇ ਕਈ ਵਾਰ ਸਕੂਲ ਦੇ ਵਿੱਚ ਜਿਹੜੇ ਦੂਸਰੇ ਵਿਦਿਆਰਥੀ ਆ ਉਹ ਸਵਾਲ ਕਰ ਸਕਦੇ ਆ। ਜਾਂ ਫਿਰ ਜੇ ਅਸੀਂ ਬੁਲਿੰਗ ਦੀ ਗੱਲ ਕਰੀਏ ਹਨਾ ਕਈ ਵਾਰ ਜਿੱਦਾਂ ਰੇਸਿਸਟ ਟਾਈਪ ਦੇ ਜਿਹੜੇ ਕਮੈਂਟਸ ਆ ਉਹ ਵੀ ਸੁਣਨ ਨੂੰ ਮਿਲ ਸਕਦੇ ਆ। ਸੋ ਬੁਲਿੰਗ ਜਾਂ ਸਟੀਰੀਓ ਟਾਈਪਿੰਗ ਨੂੰ ਲੈ ਕੇ ਕਿੱਦਾਂ ਦਾ ਮਾਹੌਲ ਹੁੰਦਾ ਸਕੂਲਾਂ ਦੇ ਵਿੱਚ?
ਕਈ ਬੱਚੇ ਲਾਈਕ ਬਹੁਤ ਬੋਲਦੇ ਨੇ ਤੁਹਾਡੇ ਵਾਲ ਵੀ ਬਹੁਤ ਲੰਬੇ ਆ ਤੁਸੀਂ ਕਟਾਉਂਦੇ ਕਹਿੰਦੇ ਵੀ ਮੇਰੀ ਕਲਾਸ ਵਿੱਚ ਕਈ ਕੁੜੀਆਂ ਨੇ ਮੈਨੂੰ ਕਈ ਵਾਰ ਕਿਹਾ ਆ ਵੀ ਤੇਰੇ ਵਾਲ ਬਹੁਤ ਲੰਬੇ ਆ ਤੂੰ ਕਟਾ ਲਾ ਹਾਰਡ ਹੁੰਦਾ ਆ। ਤੇ ਲਾਈਕ ਬਹੁਤ ਬੱਚੇ ਆ ਜਿਹੜੇ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਆ ਵੀ ਉਹਨਾਂ ਦੇ ਜ਼ਿਆਦਾ ਫਰੈਂਡਸ ਬਣਨ ਜ਼ਿਆਦਾ ਬੱਚੇ ਲਾਈਕ ਕਰਨ। ਤੇ ਬਹੁਤ ਮੁੰਡਿਆਂ ਨੇ ਵੀ ਲਾਈਕ ਪਟਕਾ ਕਰਕੇ ਉਹਨਾਂ ਨੂੰ ਬੋਲਦੇ ਨੇ
ਗੱਲਾਂ ਛੇੜਦੇ ਆ ਜੀ। ਤੇ ਅਮਨੀਤ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਸੇਮ ਜਿਹੜਾ ਜਸਮੀਤ ਨੇ ਕਿਹਾ ਵੀ ਲੋਕੀ ਬਹੁਤ ਬਦਲ ਜਾਂਦੇ ਆ ਸੈਕੰਡਰੀ ਸਕੂਲ ਵਿੱਚ ਜਾ ਕੇ ਵੀ ਉਹਨਾਂ ਦੇ ਜ਼ਿਆਦਾ ਫਰੈਂਡਸ ਹੋਵੇ ਜਾਂ ਲੋਕਾਂ ਉਹਨਾਂ ਨੂੰ ਪਸੰਦ ਕਰਨ ਤੇ ਚੇਂਜ ਬਹੁਤ ਹੁੰਦੇ ਆ ਲੋਕੀ ਸੈਕੰਡਰੀ ਸਕੂਲ ਜਾ ਕੇ। ਜੇ ਤੁਸੀਂ ਇੱਕ ਬੱਚੇ ਨੂੰ ਪਹਿਲਾਂ ਤੋਂ ਜਾਣਦੇ ਆ ਤੇ ਜੇ ਤੁਸੀਂ ਸੈਕੰਡਰੀ ਸਕੂਲ ਵਿੱਚ ਜਾ ਕੇ ਦੇਖਦੇ ਆ ਤੇ ਉਹ ਬਦਲ ਜਾਂਦੇ ਨੇ। ਪਰ ਮੈਨੂੰ ਲੱਗਦਾ ਕੁੜੀਆਂ ਨੂੰ ਇੰਨੀ ਜ਼ਿਆਦਾ ਬੁਲਿੰਗ ਨਹੀਂ ਹੁੰਦੀ ਜਿੰਨਾ ਜਿੰਨੇ ਮੁੰਡਿਆਂ ਨੂੰ ਹੁੰਦੀ ਆ ਜਿਦਾਂ ਪਟਕੇ ਕਰਕੇ ਵੀ ਵਾਲ ਕਟਾ ਲੈਣ। ਸਾਡੇ ਸਕੂਲ ਦੇ ਵਿੱਚ ਵੀ ਦੋ ਤਿੰਨ ਮੁੰਡੇ ਹੈਗੇ ਸੀ ਜਿਨ੍ਹਾਂ ਨੇ ਪਟਕੇ ਬੰਨੇ ਸੀ ਪਰ ਉਹਨਾਂ ਨੇ ਵਾਲ ਕਟਾ ਲਿਆ। ਤੇ ਓਦਾਂ ਤਾਂ ਸਕੂਲ ਦੇ ਵਿੱਚ ਜਿਹੜੀ ਨੋਰਮਲ ਜੇ ਤੁਹਾਡੇ ਕੋਈ CRT ਜਾਂ ਕੋਈ ਕੈਜੂਅਲ ਰਿਲੀਫ ਟੀਚਰ ਆਉਂਦਾ ਹੈ ਤੁਹਾਡੀ ਕਲਾਸ ਦੇ ਵਿੱਚ ਤੇ ਉਹ ਰੋਲ ਮਾਰਕ ਕਰਦੇ ਜਦੋਂ ਤੇ ਸਾਰਿਆਂ ਦਾ ਜਿਹਦਾ ਨਾਮ ਲੈਂਦੇ ਆ ਲਾਈਕ ਹੌਲੀ ਮੌਲੀ ਤੁਹਾਡੇ ਨਾਮ ਤੇ ਆ ਕੇ ਰੁਕ ਜਾਂਦੇ।
ਥੋੜਾ ਜਿਹਾ ਉੱਚੀ ਬੋਲੋ ਸਾਡੇ ਇੱਧਰੋਂ ਸਰੋਤਿਆਂ ਤੇ ਮੈਸੇਜਸ ਆ ਰਹੇ ਵੀ ਤੁਸੀਂ ਆਵਾਜ਼ ਬੜੀ ਹੌਲੀ ਰੱਖੀ ਆ ਆਵਾਜ਼ ਥੋੜੀ ਉੱਚੀ ਬੋਲੋ ਜੀ।
ਹਾਂਜੀ ਜਿਹੜੇ ਸਾਡੇ ਨਾਮ ਆ ਜਾਂਦੇ ਸਾਡੇ ਨਾਮ ਤੇ ਆ ਕੇ ਰੁਕ ਜਾਂਦੇ ਵੇ ਸੋਰੀ ਇਫ ਆਈ ਪ੍ਰੋਨਾਂਸ ਦਿਸ ਰੋਂਗ ਬਟ ਇਜ਼ ਇਟ ਅਵਨੀਤ ਅਵਨਿਤ ਸੋਰੀ ਇਜ਼ ਦੈਟ ਰਾਈਟ? ਤੇ ਇੱਥੇ ਜਾ ਕੇ ਬਹੁਤ ਹਾਸਾ ਆਉਣ ਲੱਗ ਪੈਂਦਾ ਹੈ।
ਸੋ ਇਹ ਇਹ ਗੱਲਾਂ ਜਿਹੜੀਆਂ ਇਹ ਆਮ ਤੁਹਾਡੇ ਕਲਾਸਰੂਮਸ ਵਿੱਚ ਜਾਂ ਸਕੂਲਾਂ ਦੇ ਵਿੱਚ ਇਹ ਹੁੰਦੀਆਂ। ਸੋ ਇਹਦਾ ਮਤਲਬ ਹੈ ਕਿ ਸਕੂਲਾਂ ਦੇ ਵਿੱਚ ਇੱਥੇ ਰਹਿੰਦਿਆਂ ਕਿਤੇ ਨਾ ਕਿਤੇ ਇਹੋ ਜਿਹੀਆਂ ਸਮੱਸਿਆਵਾਂ ਦੇ ਵਿੱਚੋਂ ਤੁਸੀਂ ਲੰਘਦੇ ਹੋ ਹਨਾ। ਤੇ ਜਿਵੇਂ ਤੁਸੀਂ ਗੱਲ ਕੀਤੀ ਜਸਮੀਤ ਵੀ ਤੁਹਾਨੂੰ ਵੀ ਬਹੁਤ ਵਾਰ ਜਿਹੜੀਆਂ ਕੁੜੀਆਂ ਉਹ ਕਹਿੰਦੀਆਂ ਵੀ ਤੁਸੀਂ ਐਡੇ ਲੰਬੇ ਵਾਲ ਰੱਖਿਆ ਤੁਸੀਂ ਕਟਾਉਂਦੇ ਨੀ। ਸੋ ਕੀ ਤੁਹਾਨੂੰ ਕੀ ਲੱਗਦਾ ਤੁਸੀਂ ਫਿਰ ਕਿੱਦਾਂ ਮਹਿਸੂਸ ਕਰਦੇ ਹੋ? ਤੁਹਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਇਨਫੀਰੀਅਰਟੀ ਕੰਪਲੈਕਸ ਤਾਂ ਨੀ ਆ ਜਾਂਦਾ ਜਾਂ ਫਿਰ ਤੁਹਾਨੂੰ ਕੌਨਫੀਡੈਂਸ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਕਿੱਦਾਂ ਫੇਸ ਕਰਨਾ ਕੀ ਜਵਾਬ ਦੇਣਾ?
ਹਾਂਜੀ ਲਾਈਕ ਮੈਂ ਉਹਨਾਂ ਦਾ ਜ਼ਿਆਦਾਤਰ ਵੀ ਮੰਮਾ ਨੂੰ ਦੱਸਦੀ ਹਾਂ ਤੇ ਮੰਮਾ ਵੀ ਕਹਿੰਦੇ ਵੀ ਕੋਈ ਗੱਲ ਨੀ ਇਗਨੋਰ ਕਰਿਆ ਕਰ ਵੀ ਫਿਰ ਸਾਡਾ ਕਲਚਰ ਤੇਰਾ ਮੁੱਕ ਜਾਊਗਾ। ਇਸ ਲਈ ਫਿਰ ਮੈਂ ਉਹਨਾਂ ਨੂੰ ਕਹਿੰਦੀ ਵੀ ਨਹੀਂ ਵੀ ਮੇਰੇ ਕਲਚਰ ਚ ਆ ਮੈਂ ਲੰਬੇ ਵਾਲ ਰੱਖਣੇ ਆ ਇਸ ਲਈ ਮੈਂ ਕਟਾ ਨੀ ਸਕਦੀ। ਇਸ ਲਈ ਫਿਰ ਉਹ ਕਹਿੰਦੀਆਂ ਵੀ ਓਕੇ ਫਿਰ ਸਮਝ ਜਾਂਦੇ ਆ ਲੋਕੀ ਜ਼ਿਆਦਾਤਰ।
ਸੋ ਉਹ ਫਿਰ ਰਿਸਪੈਕਟ ਕਰਦੇ ਆ ਕਿ ਮੈਨੂੰ ਲੱਗਦਾ ਕਿ ਇਹ ਗੱਲ ਜ਼ਰੂਰ ਸਾਡੇ ਆਪਣੇ ਅੰਦਰ ਹੋਣੀ ਜ਼ਰੂਰੀ ਹੈ ਕਿ ਜੋ ਅਸੀਂ ਹੈਗੇ ਆ ਸਾਨੂੰ ਉਹਦੇ ਵਿੱਚ ਪ੍ਰਾਊਡ ਹੋਵੇ ਕਿ ਅਸੀਂ ਇਹੀ ਆ ਅਸੀਂ ਕਿਸੇ ਦੇ ਲਈ ਕਿਉਂ ਚੇਂਜ ਹੋਈਏ ਹਨਾ। ਸੋ ਇਹ ਚੀਜ਼ ਜਿਹੜੀ ਆ ਇਹ ਆਪਣੇ ਅੰਦਰ ਇਸ ਚੀਜ਼ ਦਾ ਕੌਨਫੀਡੈਂਸ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਅਵਨੀਤ ਤੁਸੀਂ ਕੀ ਸੋਚਦੇ ਆ ਇਹਦੇ ਬਾਰੇ ਚ ਕਿ ਫੀਲ ਕਰਦੇ ਆ ਜਦੋਂ ਇਹੋ ਜਿਹੇ ਕਮੈਂਟਸ ਤੁਹਾਨੂੰ ਸੁਣਨ ਨੂੰ ਮਿਲਦੇ ਆ?
ਮੈਂ ਤਾਂ ਜੇ ਏਦਾਂ ਕੋਈ ਕਹਿੰਦਾ ਆ ਪੂਰਾ ਐਕਸਪਲੇਨ ਕਰਕੇ ਪੂਰੀ ਐਵੀਡੈਂਸ ਦੇਖ ਕੇ ਫਿਰ ਆਨਸਰ ਦਿੰਦੇ ਹੁੰਦੇ ਆ
ਜੀ।
ਤੇ ਜੇ ਫਿਰ ਵੀ ਕੋਈ ਪੁੱਛਦਾ ਆ ਫਿਰ ਤਾਂ ਇਗਨੋਰ ਹੀ ਕਰ ਦਿੰਦੇ।
ਚਲੋ ਇਹ ਥੋੜੀਆਂ ਜਿਹੀਆਂ ਗੱਲਾਂ ਹੁਣ ਹੋ ਗਈਆਂ ਸੀਰੀਅਸ ਪਰ ਗੱਲਾਂ ਆਪਾਂ ਹਾਸਾ ਠੱਠਾ ਵੀ ਜਿਹੜਾ ਉਹ ਵੀ ਪਾਉਣਾ ਗੱਲਬਾਤ ਕਰਨੀ ਆ। ਇਹ ਤੁਹਾਡੇ ਤੋਂ ਆਪਾਂ ਪੁੱਛਣਾ ਚਾਹੋਗੇ ਵੀ ਮਿਊਜ਼ਿਕ ਕਿਹੜਾ ਪਸੰਦ ਆ? ਆਸਟ੍ਰੇਲੀਅਨ ਮਿਊਜ਼ਿਕ ਪਸੰਦ ਕਰਦੇ ਆ ਜਾਂ ਪੰਜਾਬੀ ਮਿਊਜ਼ਿਕ ਪਸੰਦ ਆ? ਕਿਹੜਾ ਮਿਊਜ਼ਿਕ ਪਸੰਦ ਕਰਦੇ ਆ?
ਮੈਨੂੰ ਜਿਆਦਾ ਤਾਂ ਪੰਜਾਬੀ ਮਿਊਜ਼ਿਕ ਪਸੰਦ ਆ।
ਜਸਮੀ ਤੁਹਾਨੂੰ?
ਮੈਨੂੰ ਵੀ ਜਿਆਦਾ ਪੰਜਾਬੀ ਮਿਊਜ਼ਿਕ
ਪਸੰਦ ਹੈ। ਪੰਜਾਬੀ ਮਿਊਜ਼ਿਕ ਦੇ ਵਿੱਚ ਕੋਈ ਸਪੈਸ਼ਲ ਸਿੰਗਰ ਜਿਹੜਾ ਤੁਹਾਡਾ ਫੇਵਰੇਟ ਹੋਵੇ?
ਮੇਰਾ ਅਮਰਿੰਦਰ ਗਿੱਲ ਆ।
ਤੁਹਾਡਾ ਜਸਮੀ?
ਮੇਰਾ ਵੀ।
ਕਿਆ ਬਾਤ ਹੈ, ਤੁਹਾਡੇ ਤਾਂ ਇਹਦਾ ਮਤਲਬ ਵੀ ਕਾਫੀ ਇੰਟਰਸਟ ਜਿਹੜੇ ਉਹ ਵੀ ਮਿਲਦੇ ਆ। ਸੋ ਅਮਰਿੰਦਰ ਗਿੱਲ ਹੋਰਾਂ ਦਾ ਵੀ ਆਪਾਂ ਤੁਹਾਨੂੰ ਗੀਤ ਅੱਜ ਜ਼ਰੂਰ ਸੁਣਾਵਾਂਗੇ। ਤੇ ਪੰਜਾਬੀ ਫਿਲਮਾਂ ਕਿੰਨੀਆਂ ਕੁ ਦੇਖਦੇ ਆ?
ਬਹੁਤ ਜ਼ਿਆਦਾ।
ਬਹੁਤ ਜ਼ਿਆਦਾ ਇਹਦਾ ਮਤਲਬ? ਕਿਉਂ ਪਸੰਦ ਹੈ ਪੰਜਾਬੀ ਫਿਲਮਾਂ?
ਪੰਜਾਬੀ ਫਿਲਮਾਂ ਦੇ ਵਿੱਚ ਉਹ ਐਲੀਮੈਂਟ ਹੈਗਾ ਜਿਹੜਾ ਅੰਗਰੇਜ਼ੀ ਫਿਲਮਾਂ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੈਗਾ। ਜਿਹੜਾ ਕਾਮੇਡੀ ਜਿਹੜੀ ਆ ਉਹ ਪੰਜਾਬੀ ਫਿਲਮਾਂ ਦੇ ਵਿੱਚ ਹੁੰਦੀ ਆ, ਅੰਗਰੇਜ਼ੀ ਫਿਲਮਾਂ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੁੰਦਾ। ਅੰਗਰੇਜ਼ੀ ਫਿਲਮ ਮੋਸਟਲੀ ਜਿੱਦਾਂ ਐਕਸ਼ਨ ਔਰ ਰੋਮਾਂਸ ਔਰ ਏਦਾਂ ਦੇ ਹੋਰਰ ਏਦਾਂ ਦੇ ਜੋਨਰਸ ਹੈਗੇ ਆ, ਪਰ ਪੰਜਾਬੀ ਫਿਲਮ ਦੇ ਵਿੱਚ ਉਹ ਇੱਕ ਐਲੀਮੈਂਟ ਹੈਗਾ ਜਿਹੜਾ ਵੱਖਰਾ ਕਰ ਦਿੰਦਾ ਸਾਰਿਆਂ ਨਾਲ।
ਤੁਸੀਂ ਵੀ ਸੇਮ ਹੀ ਗੱਲ
ਕਰੋਗੇ? ਪੰਜਾਬੀ ਫਿਲਮ ਚ ਉਹੀ ਥੋੜਾ ਜਿਆਦਾ ਕਾਮੇਡੀ ਹੁੰਦੀ ਆ, ਸਾਰੇ ਪਰਿਵਾਰ ਨਾਲ ਦੇਖ ਸਕਦੇ ਜੇ, ਜਿਆਦਾ ਵਧੀਆ ਲੱਗਦਾ ਆ।
ਠੀਕ, ਚਲੋ ਕਹਿੰਦੇ ਹੁੰਦੇ ਵੀ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਆ ਉਹਦੇ ਲਈ ਜ਼ਰੂਰੀ ਹੁੰਦਾ ਕਿ ਤੁਹਾਡਾ ਹਰ ਪੱਖ ਜਿਹੜਾ ਆ ਨਾ ਉਹਦਾ ਵਿਕਾਸ ਹੋਵੇ। ਤੁਸੀਂ ਐਂਟਰਟੇਨਮੈਂਟ ਦੀ ਗੱਲ ਕੀਤੀ ਵੀ ਤੁਹਾਨੂੰ ਫਿਲਮਾਂ ਵੀ ਪਸੰਦ ਹੈ, ਤੁਸੀਂ ਗਾਣੇ ਵੀ ਸੁਣਦੇ ਹੋ, ਪੰਜਾਬੀ ਗਾਣੇ ਸੁਣਦੇ ਹੋ, ਔਰ ਮੈਨੂੰ ਬੜੀ ਖੁਸ਼ੀ ਹੋਈ ਆ ਤੁਹਾਡੇ ਮੂੰਹੋਂ ਇਹ ਗੱਲ ਸੁਣ ਕੇ ਵੀ ਤੁਸੀਂ ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ ਜੁੜੇ ਹੋਏ ਹੋ, ਹਨਾ, ਆਪਣੀਆਂ ਰੂਟਸ ਦੇ ਨਾਲ ਤੁਸੀਂ ਹਾਲੇ ਵੀ ਜੁੜੇ ਹੋਏ ਹੋ। ਧਰਮ ਦਾ ਬੜਾ ਵੱਡਾ ਰੋਲ ਹੁੰਦਾ ਹੈ ਹਨਾ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਜੇ ਦੇਖਿਆ ਜਾਵੇ, ਤੇ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਰੂਟੀਨ ਹੈ, ਅਸੀਂ ਪਾਠ ਕਰਨਾ ਹੈ, ਅਸੀਂ ਗੁਰਦੁਆਰਾ ਸਾਹਿਬ ਜਾਣਾ। ਸੋ ਗੁਰਦੁਆਰਾ ਸਾਹਿਬ ਜਾਣਾ ਕਿੰਨਾ ਪਸੰਦ ਹੈ? ਫਿਲਮਾਂ ਤਾਂ ਤੁਸੀਂ ਕਹਿ ਦਿੱਤੀਆਂ ਵੀ ਬਹੁਤ ਜ਼ਿਆਦਾ ਵੇਖਦੇ ਹੋ, ਗੁਰਦੁਆਰਾ ਸਾਹਿਬ ਵੀ ਜਾਂਦੇ ਹੋ?
ਹਾਂਜੀ, ਅਸੀਂ ਹਰ ਐਤਵਾਰ ਜਾਂਦੇ ਹਾਂ ਸਵੇਰ ਦਾ ਸਮਾਗਮ।
ਕੀ ਚੰਗਾ ਲੱਗਦਾ ਜਸਮੀਤ, ਦੱਸੋ ਜੀ।
ਬਿਲਕੁਲ, ਬਸ ਕਈ ਵਾਰੀ ਮੰਮਾ ਪਾਪਾ ਦੀ ਜੌਬ ਆ ਜਾਂਦੀ, ਫਿਰ ਨਹੀਂ ਜਾ ਜਾਂਦਾ, ਪਰ ਨੋਰਮਲੀ ਜਾਇਦਾ ਆ।
ਕੀ ਚੰਗਾ ਲੱਗਦਾ ਗੁਰਦੁਆਰਾ ਸਾਹਿਬ ਜਾ ਕੇ?
ਕੀਰਤਨ ਵਗੈਰਾ ਸੁਣਨਾ ਜ਼ਿਆਦਾ ਚੰਗਾ ਲੱਗਦਾ ਹੈ।
ਅਵਨੀਤ, ਤੁਹਾਨੂੰ?
ਮੇਰਾ ਵੀ ਸੇਮ
ਜੀ। ਬਿਲਕੁਲ ਜੀ, ਆਪਾਂ ਇਹਨਾਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਰਹਾਂਗੇ, ਪਰ ਇਹਨਾਂ ਨੇ ਦੱਸਿਆ ਵੀ ਸਾਡਾ ਜਿਹੜਾ ਫੇਵਰੇਟ ਸਿੰਗਰ ਹੈ ਉਹ ਹੈਗਾ ਅਮਰਿੰਦਰ ਗਿੱਲ। ਸੋ ਫੇਸਬੁੱਕ ਵਾਲੇ ਜਿਹੜੇ ਲਿਸਨਰਸ ਆ ਉਹ ਭਾਵੇਂ ਗੀਤ ਦੀ ਆਵਾਜ਼ ਨਹੀਂ ਸੁਣ ਪਾਉਣਗੇ, ਪਰ ਅਸੀਂ ਫੇਸਬੁੱਕ ਜਿਹੜੀ ਉਹ ਇਸੇ ਤਰ੍ਹਾਂ ਲਾਈਵ ਜਾਰੀ ਰੱਖਾਂਗੇ। ਪਰ ਇੱਕ ਗੀਤ ਇਹਨਾਂ ਦੀ ਪਸੰਦ ਦਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਫਿਲਮ ਦਾਣਾ ਪਾਣੀ ਚੋਂ ਜ਼ਰੂਰ ਸੁਣਾਉਂਦੇ ਹਾਂ ਸਾਰੇ ਸਰੋਤਿਆਂ ਨੂੰ, ਤੇ ਆਉਂਦੇ ਹਾਂ ਗੀਤ ਤੋਂ ਬਾਅਦ। ਬਹੁਤ ਜਲਦੀ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਇੱਦਾਂ ਹੀ ਜਾਰੀ ਰੱਖੂ।
ਸੋਚਾਂ ਸੋਚ ਕੇ ਸਿਫਰ ਨਤੀਜਾ, ਚਿੰਤਾ ਕੋਈ ਹੱਲ ਨਹੀਂ, ਜਿਸ ਜੰਮਿਆ ਜਿਸ ਸਿਰਜਿਆ ਤੈਨੂੰ, ਕੀ ਉਹ ਤੇਰੇ ਵੱਲ ਨਹੀਂ, ਨਜ਼ਰ ਮਿਹਰ ਦੀ ਰੱਖੇ ਤੇਰੇ ਤੇ, ਓਲੇ ਕਰਦਾ ਪਲ ਨਹੀਂ, ਰੋਟੀ ਤੇਰੀ ਥੁੜਨ ਨਹੀਂ ਦਿੰਦਾ, ਰੋਟੀ ਦੀ ਕੋਈ ਗੱਲ ਨਹੀਂ, ਦਾਣਾ ਪਾਣੀ ਉਹ ਚੰਨਾ ਤੈ ਜਗਦਾ, ਸਭ ਜੀ ਉਸ ਦੇ ਤੇ ਉਹ ਹੈ ਸਭ ਦਾ, ਦਾਣਾ ਪਾਣੀ ਓਏ ਕਿਸੇ ਲੁੱਟ ਨਹੀਂ ਲੈਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਕਬਰਾਂ ਤੱਕ ਦੇ ਸਫ਼ਰ ਮਕਾਉਣੇ, ਕੀ ਖੇਡ ਤਮਾਸ਼ੇ, ਕਈ ਕਈ ਰੋਣੇ, ਕਈ ਕਈ ਝਗੜੇ, ਕਈ ਖੁਸ਼ੀਆਂ, ਕਈ ਹਾਸੇ, ਇਹ ਨੀ ਮਿਲਿਆ ਉਹ ਨੀ ਮਿਲਿਆ, ਕਰਨਾ ਪਿੱਟ ਸਿਆਪੇ, ਦੁਨੀਆਂ ਤੇ ਭੇਜਣ ਵਾਲਾ ਬੰਦਿਆ, ਸਾਂਭੂ ਤੈਨੂੰ ਆਪੇ, ਦਾਣਾ ਪਾਣੀ ਓਏ ਉਹਨੇ ਪਹਿਲਾਂ ਲਿਖਿਆ, ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨੀ ਦਿਖਿਆ, ਦਾਣਾ ਪਾਣੀ ਓਏ ਕਿੱਥੇ ਕਿੱਥੇ ਚੁਗਣਾ, ਜੋ ਜੋ ਡਾਡੇ ਲਿਖਿਆ ਓਏ ਓਹੋ ਪੁਗਣਾ, ਨਿਆਂ ਦੇ ਤੂੰ ਖਾਬ ਸਜਾਉਣਾ, ਅਗਲੇ ਪਲ ਦੀ ਖਬਰ ਨਹੀਂ ਓ, ਦੁਨੀਆ ਆਪਣੀ ਕਰਨੀ ਚਾਹੁੰਨਾ, ਭੋਰਾ ਤੈਨੂੰ ਸਬਰ ਨਹੀਂ ਓ, ਮਹਿਲ ਮੁਨਾਰੇ ਚੇਤੇ ਤੈਨੂੰ, ਚੇਤੇ ਆਪਣੀ ਕਬਰ ਨਹੀਂ ਓ, ਹੱਕ ਦੀ ਅੱਧੀ ਖਾ ਲਈਏ ਪੂਰੀ ਲਈ ਕਰੀਏ ਜ਼ਬਰ ਨਹੀਂ ਓ, ਦਾਣਾ ਪਾਣੀ ਓਏ ਲੇਖੋਂ ਵੱਧ ਨਾ ਮਿਲੇ, ਉਹਦਾ ਸ਼ੁਕਰ ਮਨਾ ਐਵੇਂ ਰੱਖ ਨਾ ਗਿਲੇ, ਦਾਣਾ पानी ओ कैसी है खुमारी दाते नालों वद के दात हुई प्यारी दाते नालों वद के दात हुई प्यारी
अपनी बिजनेस की तरक्की ले तुसी भी हरमन रेडियो दी सेवावां हासिल कर सकदे हो हरमन रेडियो ते अपनी बिजनेस दी एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com दी एडवर्टाइजमेंट सेक्शन च विजिट करो
यां दे बल सो गीत तो बाद ब्रेक तो बाद एक बार फिर स्वागत करते हैं दोस्तों का जेडे दोस्त इस वेले बने हुए ने साडे नाल रेडियो की लाइव स्ट्रीमिंग ते और लाइव फेसबुक पेज ते भी ते इस वेले कुछ दोस्त जेडे ओ टेलीग्राम के जरिए भी साडे नाल सांझ पा रहे हैं असि उन्हां नूं भी जी आयां कहने एक बार फिर अवनीत ते जसमीत तुहाडा भी बहुत बहुत स्वागत साडे नाल कुलदीप कौर टेलीग्राम के जरिए साडे नाल जुड़े हुए हैं उन्होंने कहा जी के बच्चियां दी आवाज नहीं सी आउंदी सो थोड़ा जिहा उच्ची बोलने लई प्रेरियो सो बिल्कुल जी हुण जिहड़े तुसीं जवाब देना थोड़ी जी उच्ची आवाज च देने आ सो दलजीत सिंह ढिल्लों साहब साडे नाल जुड़े ने ते साडे साथी प्रेजेंटर ने गुरबाणी दा जिहड़ा प्रोग्राम है ओह प्रेजेंट करदे ने जी सवेर वेले ते इन्हां ने पुछिया जी के अमरदीप कहिंदे बच्चियां नूं सिक्खी दी पहचान बारे भी सवाल कर लेना सो बिल्कुल जी अपने धर्म के बारे तुसी कितना जानते हो इहदे बारे असीं जरूर तुहानू पुछांगे रविंदर सिंह धनी होरां ने ना एक सानू एक छोटी जी कहानी कह लो भेजी आ ते ओह आपां जरूर सांझी कर दिंदे आ कहिंदे एक पिंड च तीन औरतां खूह ते पानी भर रहीआं सन उदों ही एक औरत दा मुंडा कोलों दी लंघिआ उहने अपनी मां नूं देखिआ ते चला गिआ उसदी मां बोली ओह देखो मेरा मुंडा इंग्लिश मीडियम च पढ़दा थोड़ी देर बाद दूजी का मुंडा आया उन्हें भी देखा ते चला गया ओदी मां ने भी कहा मेरा मुंडा CBSE च पढ़ता है इन्ने चिर च कहिंदे तीजी का मुंडा आया उन्हें अपनी मां नूं देखा ते कोल जाके घड़ा सिर ते चुक लिया ते अपनी मां नूं कहा चल मां घर चलिए जांदी जांदी मां ने कहा मेरा मुंडा तां सरकारी स्कूल च पढ़ता है मां दे चेहरे ते अलग ही नूर देख के बाकी औरतां दीआं नजरां झुक गईआं सिख्या कहिंदे लखां खर्च करके भी संस्कार नहीं खरीदे जा सकते क्या बात है धनी साहब वाकई जिहड़ी अज दी असीं इहनां बच्चियां दे नाल गल्लबात करदे आ ना उहदा सार तुसीं इस गल्लबात दे विच सारिआं दे सामणे रख दित्ता असीं इहनां बच्चियां दे नाल वी इह जरूर गल करांगे कि ओह किद्दां सोचदे आ कि भाईचारे दे बारे च साडे भाईचारे दी जिहड़ी ऑनेस्ट ओपीनियन की रखदे आ भाईचारे दे बारे च इहदे बारे असीं जरूर उहनां तों पुछणा चाहांगे ते गल्लबात हुण असीं अगे वधाउने आ आउणे आ जी तुहाडे वल तुसीं बेटा जे असीं ਭਾਰਤੀ ਭਾਈਚਾਰੇ ਦੀ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਇਮਾਨਦਾਰੀ ਦੇ ਨਾਲ ਦੱਸਿਓ ਵੀ ਕੀ ਓਪੀਨੀਅਨ ਰੱਖਦੇ ਆ ਕਿੱਦਾਂ ਸੋਚਦੇ ਆ ਉਹਨਾਂ ਦੇ ਬਾਰੇ ਚ ਕੀ ਚੰਗਾ ਉਹਨਾਂ ਦੇ ਵਿੱਚ ਕੀ ਮਾੜਾ ਆ
ਸਾਡੇ ਭਾਈਚਾਰੇ ਦੇ ਵਿੱਚ ਕਈ ਲੋਕ ਹੁੰਦੇ ਜਿਹੜੇ ਬਹੁਤ ਚੰਗੇ ਹੁੰਦੇ
ਆਵਾਜ਼ ਉੱਚੀ ਰੱਖਿਓ ਬਿਲਕੁਲ
ਜਿਹੜੇ ਬਹੁਤ ਚੰਗੇ ਹੁੰਦੇ ਆ ਤੇ ਉਹਨਾਂ ਦੀ ਡਾਊਨ ਟੂ ਅਰਥ ਪਰਸਨੈਲਿਟੀ ਹੁੰਦੀ ਆ ਤੇ ਕਈ ਅਲੱਗ ਹੁੰਦੇ ਆ ਜਿਹਨਾਂ ਦੇ ਪੁਰਾਣੇ ਸੋਚ ਰੱਖਦੇ ਆ ਜਾਂ ਉਹ ਬਹੁਤ ਜੱਜਮੈਂਟਲ ਲੋਕੀ ਹੁੰਦੇ ਆ ਜਿਹਨਾਂ ਆਪਣੀ ਰੈਪੂਟੇਸ਼ਨ ਬਾਰੇ ਬਹੁਤ ਕੇਅਰ ਕਰਦੇ ਨੇ ਤੇ ਇਸ ਜਿਹੜੇ ਲੋਕ ਹੁੰਦੇ ਆ ਉਹ ਈਗੋਇਸਟਿਕ ਜਿਹਾ ਹੁੰਦੇ ਆ ਤੇ ਬਹੁਤ ਮਿਲਦੇ ਜੁਲਦੇ ਨਹੀਂ ਹੁੰਦੇ ਜਿੱਦਾਂ ਤੁਹਾਡੇ ਵੱਲ ਦੇਖਦੇ ਨਹੀਂ ਆ ਜਾਂ ਸਮਾਈਲ ਨਹੀਂ ਕਰਦੇ ਜਾਂ ਤੁਹਾਨੂੰ ਹੈਲੋ ਨਹੀਂ ਬੁਲਾਉਂਦੇ
ਤੁਸੀਂ ਜਸਮੀਤ ਕੀ ਸੋਚਦੇ
ਆ ਕਈ ਲੋਕੀ ਲਾਈਕ ਜਿੱਦਾਂ ਹਰਮੀਤ ਨੇ ਕਿਹਾ ਵੀ ਬਹੁਤ ਚੰਗੇ ਹੁੰਦੇ ਆ ਜਾਂ ਫਿਰ ਲਾਈਕ ਈਗੋਇਸਟ ਹੁੰਦੇ ਆ ਲਾਈਕ ਤੇ ਕਈ ਲੋਕਾਂ ਦਾ ਵੀ ਫਿਰ ਵੀ ਅਜੇ ਪੁਰਾਣੇ ਲਾਈਕ ਜ਼ਮਾਨੇ ਬਾਰੇ ਦੇ ਕੇ ਸੋਚ ਜਿਹੜੇ ਵੀ ਕੁੜੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ ਪਰ ਮੁੰਡਿਆਂ ਨੂੰ ਲਾਈਕ ਜਾਣ ਦਿੰਦੇ ਆ ਪੂਰੀ ਲਾਈਕ ਖੋਲ ਦਿੱਤੀ ਹੁੰਦੀ ਆ ਉਹਨਾਂ ਨੂੰ ਜੋ ਮਰਜ਼ੀ ਕਰ ਸਕਦੇ ਆ ਪਰ ਫਿਰ ਵੀ ਕਈ ਲੋਕ ਨੇਗੇ ਜਿਹੜੇ ਵੀ ਆਪਣੇ ਬੱਚਿਆਂ ਨੂੰ ਦੋਵਾਂ ਨੂੰ ਹੀ ਕੁੜੀਆਂ ਤੇ ਮੁੰਡਿਆਂ ਨੂੰ ਵੀ ਇਕੁਅਲੀ ਟ੍ਰੀਟ ਕਰਦੇ ਨੇਗੇ
ਸੋ ਜਸਮੀਤ ਇਹਦਾ ਮਤਲਬ ਇੱਥੇ ਰਹਿੰਦਿਆਂ ਵੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਹੋ ਜਿਹਾ ਫਰਕ ਜਿਹੜਾ ਉਹ ਇੱਥੇ ਪਰਿਵਾਰਾਂ ਦੇ ਵਿੱਚ ਹੁੰਦਾ
ਹਾਂਜੀ ਲਾਈਕ ਬਹੁਤ ਘੱਟ ਹੁੰਦਾ ਆ ਪਰ ਕਈ ਵਾਰੀ ਹੁੰਦਾ ਆ
ਸੋ ਇਸ ਤੋਂ ਇਲਾਵਾ ਹੋਰ ਕੀ ਲੱਗਦਾ ਕੀ ਹੋਰ ਚੰਗਾ ਆ ਆਪਣੇ ਭਾਈਚਾਰੇ ਦੇ ਬਾਰੇ ਚੰਗੀ ਚੀਜ਼ ਕੀ ਆ ਔਰ ਹੋਰ ਕਿਹੜਾ ਜਿਹੜਾ ਨੈਗੇਟਿਵ ਪੁਆਇੰਟ ਤੁਸੀਂ ਮਹਿਸੂਸ ਕਰਦੇ ਹੋ ਵੀ ਹਾਂ ਇਹ ਹੋਣਾ ਨਹੀਂ ਚਾਹੀਦਾ ਵੀ ਸਾਡੀ ਕਮਿਊਨਿਟੀ ਚ ਇੱਦਾਂ ਹੁੰਦਾ
ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਸਾਨੂੰ ਆਪਣੇ ਸਭਿਆਚਾਰ ਜਾਂ ਧਰਮ ਨਾਲ ਜੋੜਨਾ ਚਾਹੁੰਦੇ ਆ ਤੇ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਵੀ ਜੋੜਨਾ ਚਾਹੁੰਦੇ ਆ ਵੀ ਤੁਸੀਂ ਨਾਲ ਜੁੜੇ ਰਹੋ ਜਾਂ ਆਪਣਾ ਸਭਿਆਚਾਰ ਭਾਈਚਾਰਾ ਨਹੀਂ ਭੁੱਲਣਾ ਸਾਰਾ ਤੇ ਇਹ ਚੰਗੀ ਚੀਜ਼ ਮੈਨੂੰ ਲੱਗਦੀ ਆ ਤੇ ਇੱਕ ਹੋਰ ਜਿਹੜੀ ਸਾਡੇ ਸਭਿਆਚਾਰ ਦੇ ਵਿੱਚ ਲੋਕ ਜਿਹੜੇ ਹੈਗੇ ਆ ਨਾ ਉਹ ਆਪਣੇ ਜਿੱਦਾਂ ਬੱਚਿਆਂ ਬਾਰੇ ਜਿੰਨਾ ਕੇਅਰ ਕਰਦੇ ਆ ਉਹ ਇੰਨੀ ਅਫੈਕਟਿਵ ਹੁੰਦੀ ਸਮਟਾਈਮਸ
ਕਿੱਦਾਂ ਮਤਲਬ ਇਹਦੇ ਬਾਰੇ ਥੋੜਾ ਜਿਹਾ ਖੋਲ ਕੇ ਦੱਸੋ
ਵੀ ਜਿੱਦਾਂ ਜੇ ਤੁਸੀਂ ਆਪਣੇ ਬੱਚੇ
ਓਵਰ ਪੋਸੈਸਿਵ ਹੁੰਦੇ ਆ ਕੀ ਕਹੋਗੇ
ਨਹੀਂ ਨਹੀਂ ਵੀ ਜਿੱਦਾਂ ਆਪਣੇ ਬੱਚਿਆਂ ਨੂੰ ਜਦੋਂ ਉਹ ਕੋਈ ਇਨਕਰੇਜਮੈਂਟ ਦੇਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਕੋਈ ਮੋਟੀਵੇਸ਼ਨ ਦਿੰਦੇ ਆ ਉਹ ਜਿੱਦਾਂ ਸਮਟਾਈਮਸ ਪੋਜ਼ਿਟਿਵ ਮੋਟੀਵੇਸ਼ਨ ਨਹੀਂ ਹੁੰਦੀ ਉਹ ਨੈਗੇਟਿਵ ਮੋਟੀਵੇਸ਼ਨ ਹੋ ਜਾਂਦੀ ਆ ਵੀ ਜਿੱਦਾਂ ਜੇ ਤੁਸੀਂ ਆਪਣੇ ਬੱਚੇ ਨੂੰ ਕਿਸੇ ਹੋਰ ਦੇ ਬੱਚੇ ਨਾਲ ਕੰਪੇਅਰ ਕਰਦੇ ਆ ਜਾਂ ਆਪਣੇ ਕਜ਼ਨਸ ਨਾਲ ਕੰਪੇਅਰ ਕਰਦੇ ਆ ਜਾਂ ਆਪਣੇ ਕੋਈ ਫੈਮਿਲੀ ਫਰੈਂਡ ਨਾਲ ਕੰਪੇਅਰ ਕਰਦੇ ਆ ਉਹ ਬੱਚੇ ਦੇ ਫਿਰ ਉਹ ਨੈਗੇਟਿਵ ਇੰਪੈਕਟ ਪੈਂਦਾ ਹੈ ਵੀ ਉਹਤੇ ਪ੍ਰੈਸ਼ਰ ਪੈਂਦਾ ਹੈ ਤੇ ਕੰਪੀਟੀਸ਼ਨ ਉਹਦੇ ਨਾਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ
ਜਸਮੀਤ ਤੁਸੀਂ ਵੀ ਸੋਚਦੇ ਹੋ ਇੱਦਾਂ ਦਾ ਕੁਛ
ਹਾਂਜੀ ਲਾਈਕ ਜਦੋਂ ਕੰਪੇਅਰ ਕਰਦੇ ਨੇ ਪੇਰੈਂਟਸ ਮੋਟੀਵੇਟ ਕਰਨ ਦੀ ਥਾਂ ਤੇ ਵੀ ਉਹ ਆਪੋਜ਼ਿਟ ਹੋ ਜਾਂਦਾ ਆ ਤੇ ਕਈ ਵਾਰੀ ਬੱਚਿਆਂ ਚ ਇਸ ਤਰ੍ਹਾਂ ਇੱਕ ਦੂਸਰੇ ਲਈ ਹੇਟ ਵੀ ਬਿਲਡ ਹੋ ਸਕਦੀ ਆ ਵੀ ਮੈਨੂੰ ਮੇਰੇ ਪੇਰੈਂਟਸ ਮੈਨੂੰ ਉਹਦੇ ਨਾਲੋਂ ਜ਼ਿਆਦਾ ਨਹੀਂ ਲਾਈਕ
ਦੂਸਰਾ ਜਿਹੜਾ ਆ ਉਹ ਜ਼ਿਆਦਾ ਵਧੀਆ ਪਰਫਾਰਮ ਕਰ ਰਿਹਾ ਤੁਸੀਂ ਉਸ ਲੈਵਲ ਤੱਕ ਜੇ ਨਹੀਂ ਪਹੁੰਚ ਸਕੇ ਤੇ ਤੁਹਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਜਿਹੜੀ ਇੱਕ ਤਰ੍ਹਾਂ ਦੀ ਜੈਲਸ ਜਾਂ ਇਹੋ ਜਿਹਾ ਕੋਈ ਫੈਕਟਰ ਜਿਹੜਾ ਉਹ ਪੈਦਾ ਹੋ ਸਕਦਾ ਸੋ ਬਹੁਤ ਸੋਹਣਾ ਪੁਆਇੰਟ ਔਰ ਪੇਰੈਂਟਸ ਨੂੰ ਨੋਟ ਕਰਨ ਦੀ ਲੋੜ ਆ ਇੱਥੇ ਜੇਕਰ ਅਸੀਂ ਕਿਉਂਕਿ ਇਹ ਵੀ ਸਾਡੇ ਖੂਨ ਦੇ ਵਿੱਚ ਆ ਜੇ ਮੈਂ ਆਪਣੇ ਬਾਰੇ ਗੱਲ ਕਰਾਂ ਕਿ ਮੈਂ ਵੀ ਇੱਕ ਮਾਂ ਆ ਔਰ ਮੇਰੇ ਅੰਦਰ ਵੀ ਸ਼ਾਇਦ ਇਹੋ ਜਿਹਾ ਜਿਹੜਾ ਵਿਵਹਾਰ ਆ ਇਹ ਸਾਡੇ ਖੂਨ ਦੇ ਵਿੱਚ ਆ ਕਿ ਅਸੀਂ ਕਈ ਵਾਰ ਬੜਾ ਜਨਰਲ ਗੱਲ ਕਰਦੇ ਹੁੰਦੇ ਹਾਂ ਵੀ ਅਸੀਂ ਐਗਜ਼ਾਮਪਲ ਦੇ ਰਹੇ ਹੁੰਦੇ ਹਾਂ ਪਰ ਉਹ ਐਗਜ਼ਾਮਪਲ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਦਿੰਦੇ ਹਾਂ ਵੀ ਉਹ ਏਦਾਂ ਲੱਗਦਾ ਵੀ ਉਹ ਕੰਪੈਰੀਜ਼ਨ ਹੁੰਦਾ ਆ
ਤੇ ਜੇ ਤੁਸੀਂ ਓਦਾਂ ਵੀ ਜੇ ਨਾਰਮਲੀ ਵੀ ਜੇ ਕੋਈ ਜਨਰਲ ਸਟੇਟਮੈਂਟ ਬਣਾਉਣੀ ਆ ਵੀ ਫਲਾਨੇ ਦੇ ਮੁੰਡੇ ਨੇ ਜਾਂ ਫਲਾਨੇ ਦੀ ਕੁੜੀ ਦੇ 8 out of 99.95 ਮਾਰਕਸ ਆਏ ਨੇ ਤੇ ਜੇ ਤੁਹਾਡੇ ਬੱਚੇ ਨੇ ਹਜੇ ਬੀਸੀ ਨਹੀਂ ਕੰਪਲੀਟ ਕੀਤੀ ਤੇ ਉਹ ਤੇ ਜਿਆਦਾ ਪ੍ਰੈਸ਼ਰ ਪੈਂਦਾ ਵੀ ਮੈਂ ਵੀ 99.95 ਮਾਰਕਸ ਲੈ ਕੇ ਆਉਣੇ ਆ ਤੇ ਜੇ ਨਹੀਂ ਵੀ ਮਿਲਦੇ ਫਿਰ ਪੇਰੈਂਟਸ ਬਹੁਤ ਡਿਸਅਪੋਇੰਟ ਹੁੰਦੇ ਆ ਤੇ ਵੀ ਪਹਿਲਾਂ ਜੇ ਤੁਸੀਂ ਐਕਸਪੈਕਟੇਸ਼ਨ ਇੰਨੀਆਂ ਹਾਈ ਰੱਖਦੇ ਨੇ ਤੇ ਫਿਰ ਐਂਡ ਦੇ ਵਿੱਚ ਜੇ ਡਿਸਅਪੋਇੰਟ ਵੀ ਹੁੰਦੇ ਆ ਫਿਰ ਉਹ ਪੇਰੈਂਟਸ ਦੀ ਥੋੜੀ ਜਿਹੀ ਫੋਲਟ ਰਹਿੰਦੀ ਆ ਉਹਦੇ ਵਿੱਚ
ਸੋ ਇਹਦਾ ਮਤਲਬ ਕਿ ਪੇਰੈਂਟਸ ਜਿਹੜੇ ਆ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਆ ਜੇਕਰ ਸਾਡਾ ਜਿਹੜਾ ਕੋਨਫੀਡੈਂਸ ਹੈ ਉਹ ਕਿਤੇ ਨਾ ਕਿਤੇ ਬੱਚਿਆਂ ਦਾ ਲੂਜ਼ ਹੁੰਦਾ ਹੈ ਹਨਾ ਤੇ ਇਹਦੇ ਲਈ ਜ਼ਰੂਰ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਅੱਜ ਦਾ ਸਾਡਾ ਮਕਸਦ ਵੀ ਇਹੀ ਸੀ ਕਿ ਅਸੀਂ ਖੁੱਲ੍ਹ ਕੇ ਤੁਹਾਡੇ ਅੰਦਰਲੇ ਜਿਹੜੇ ਵਿਚਾਰ ਆ ਉਹ ਜਾਣ ਸਕੀਏ ਤੁਹਾਡੀ ਏਜ ਦੇ ਖਾਸ ਤੌਰ ਤੇ ਮੈਂ ਤੁਹਾਡੀ ਏਜ ਪੁੱਛੀ ਨਹੀਂ ਆ ਖੈਰ ਜਿੱਥੋਂ ਤੱਕ ਮੈਂ ਅੰਦਾਜ਼ਾ ਲਾ ਸਕਦੀ ਹਾਂ ਤੁਸੀਂ 14-15 ਸਾਲ ਦੀ ਉਮਰ ਦੇ ਵਿੱਚ ਇਸ ਵੇਲੇ ਹੈਗੇ ਹੋ ਔਰ ਟੀਨ ਏਜ ਜਿਹੜੀ ਹੁੰਦੀ ਆ ਜਿਹੜੀ ਕਿ ਸਭ ਤੋਂ ਜ਼ਿਆਦਾ ਸੰਭਲਣ ਦੀ ਜਿਹੜੀ ਏਜ ਆ ਉਹ ਕਹੀ ਗਈ ਆ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਨੇ ਵਿਗੜਨਾ ਤੇ ਉਹ ਵਿਗੜਦਾ ਵੀ ਇਸੇ ਏਜ ਦੇ ਵਿੱਚ ਆ ਜੇ ਕੋਈ ਸੰਭਲਦਾ ਤੇ ਸੰਭਲਦਾ ਵੀ ਇਸੇ ਏਜ ਦੇ ਵਿੱਚ ਆ ਹਨਾ ਤੇ ਤੁਹਾਨੂੰ ਵੀ ਮੈਨੂੰ ਲੱਗਦਾ ਕਿ ਇਹੋ ਜਿਹਾ ਜਿਹੜਾ ਸੁਣਨ ਨੂੰ ਮਿਲਦਾ ਹੁਣ ਆਪਣੇ ਪੇਰੈਂਟਸ ਵੱਲੋਂ ਕਿ ਇਹੀ ਏਜ ਆ ਕਿ ਇੱਥੇ ਬਣਨਾ ਕੁਛ ਬਣ ਸਕਦੇ ਆ ਇਸ ਚੀਜ਼ ਨੂੰ ਕਿੱਦਾਂ ਲੈਂਦੇ
ਇਸ ਚੀਜ਼ ਨੂੰ ਵੀ ਸਾਨੂੰ ਵੀ ਜਿੱਦਾਂ ਮੋਟੀਵੇਸ਼ਨ ਤਾਂ ਮਿਲਦੀ ਆ ਵੀ ਅਸੀਂ ਵੀ ਕੁਛ ਬਣਨਾ ਆ ਪਰ ਸਾਡੇ ਤੇ ਕਈ ਵਾਰੀ ਪ੍ਰੈਸ਼ਰ ਪੈ ਜਾਂਦਾ ਵੀ ਅਸੀਂ ਹੁਣੇ ਡਿਸਾਈਡ ਕਰਨਾ ਵੀ ਅਸੀਂ ਕੀ ਬਣਨਾ ਆ ਕੀ ਪੜ੍ਹਨਾ ਆ ਵਧੀਆ ਮਾਰਕਸ ਲੈ ਕੇ ਆਉਣੇ ਆ ਤੇ ਪੜ੍ਹਾਈ ਦੇ ਵਿੱਚ ਸਭ ਤੋਂ ਵਧੀਆ ਹੋਣਾ ਆ
ਸੋ ਦੋਸਤੋ ਦੇਖੋ ਜੀ ਬੱਚੇ ਜਿਹੜੇ ਇੱਥੋਂ ਦੇ ਇਹ ਵਸਨੀਕ ਨੇ ਹੁਣ ਆਸਟ੍ਰੇਲੀਅਨ ਹੋ ਗਏ ਆਸਟ੍ਰੇਲੀਅਨ ਨਾਗਰਿਕ ਨੇ ਬੱਚੇ ਔਰ ਇਹਨਾਂ ਦੀ ਸੋਚ ਸਾਡੇ ਭਾਈਚਾਰੇ ਨੂੰ ਲੈ ਕੇ ਜਾਂ ਆਪਣੇ ਪੇਰੈਂਟਸ ਨੂੰ ਲੈ ਕੇ ਦੇਖੋ ਕਿੰਨੀ ਕੁ ਸਪਸ਼ਟ ਆ ਔਰ ਜਿਹੜੀਆਂ ਚੀਜ਼ਾਂ ਜਿਹੜੀਆਂ ਨੂੰ ਇਹ ਬੜੀ ਧੁਰ ਅੰਦਰੋਂ ਮਹਿਸੂਸ ਕਰਦੇ ਆ ਕਿ ਜਿਹੜੇ ਪੇਰੈਂਟਸ ਆ ਉਹ ਕਿਤੇ ਨਾ ਕਿਤੇ ਕੰਪੈਰੀਜ਼ਨ ਜਿਹੜਾ ਆ ਉਹ ਜ਼ਰੂਰ ਕਰਦੇ ਆ ਔਰ ਕਿਤੇ ਨਾ ਕਿਤੇ ਜਜਮੈਂਟਲ ਜਿਹੜਾ ਉਹਨਾਂ ਦਾ ਵਿਵਹਾਰ ਆ ਉਹ ਜ਼ਰੂਰ ਹੁੰਦਾ ਤੇ ਆਪਾਂ ਬਹੁਤ ਕੁਛ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਗੱਲਾਂ ਤੋਂ ਜਾਣ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਛ ਹੋਰ ਇਸੇ ਤਰ੍ਹਾਂ ਦੇ ਕੁਛ ਹੋਰ ਬੱਚਿਆਂ ਨੂੰ ਜਿਹੜੇ ਕਿ ਵੱਡੀ ਕਲਾਸ ਦੇ ਜਾਂ ਛੋਟੀ ਕਲਾਸ ਦੇ ਹੋਣਗੇ ਉਹਨਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰੀਏ ਫੇਸਬੁੱਕ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜਿਹੜੇ ਬਣੇ ਹੋਏ ਆ ਸਾਡੇ ਨਾਲ ਅਸੀਂ ਉਹਨਾਂ ਦੇ ਵੀ ਸਵਾਲ ਲਵਾਂਗੇ ਪਰ ਢਿੱਲੋਂ ਸਾਹਿਬ ਨੇ ਸਾਨੂੰ ਸਵਾਲ ਕੀਤਾ ਸੀ ਕਿ ਬੱਚਿਆਂ ਨੂੰ ਪੁੱਛਿਓ ਕਿ ਤੁਸੀਂ ਧਰਮ ਦੇ ਬਾਰੇ, ਆਪਣੇ ਧਰਮ ਦੇ ਬਾਰੇ ਕਿੰਨਾ ਕੁ ਜਾਣਦੇ ਹੋ, ਤੁਸੀਂ ਜੇ ਥੋੜੀ ਜਿਹੀ ਗੱਲਬਾਤ ਕਰਨੀ ਚਾਹੋ ਆਪਣੇ ਧਰਮ ਬਾਰੇ ਤਾਂ ਜ਼ਰੂਰ। ਅਵਨੀਤ ਕੀ ਸੋਚ, ਕਿੰਨਾ ਕੁ ਪਤਾ ਤੁਹਾਨੂੰ ਆਪਣੇ ਧਰਮ ਬਾਰੇ?
ਅਸੀਂ ਹਰ ਸੈਟਰਡੇ ਨੂੰ ਪੰਜਾਬੀ ਸਕੂਲ ਜਾਂਦੇ ਹਾਂ ਤੇ ਉੱਥੇ ਅਸੀਂ ਆਪਣੇ ਸੱਭਿਆਚਾਰ ਬਾਰੇ, ਧਰਮ ਬਾਰੇ ਬਹੁਤ ਕੁਛ ਸਿੱਖਦੇ ਹਾਂ। ਜੇ ਸਾਨੂੰ ਨਹੀਂ ਪਹਿਲਾਂ ਵੀ ਪਤਾ ਹੁੰਦਾ, ਵੀ ਜਿੱਦਾਂ ਅਸੀਂ ਪਿਛਲੇ ਟਰਮ ਦੇ ਵਿੱਚ ਪੂਰਾ ਜਿੱਦਾਂ ਫੇਮਸ ਪਰਸਨੈਲਿਟੀਜ਼ ਬਾਰੇ ਕਰਦੇ ਸੀਗੇ, ਜਿੱਦਾਂ ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਤੇ ਸਾਰੇ ਜਿੱਦਾਂ ਧਾਰਮਿਕ ਜਿਹੜੇ ਉਹ ਕੀ ਕਹਿੰਦੇ ਉਹਨਾਂ ਨੂੰ, ਦੇਸ਼ ਭਗਤ ਜਿਹੜੇ
ਲੋਕ,
ਹਾਂਜੀ, ਜਿਹੜੇ ਧਰਮ ਲਈ,
ਦੇਸ਼ ਲਈ, ਜਿਹਨਾਂ ਨੇ
ਦੇਸ਼ ਲਈ ਤੇ ਧਰਮ ਲਈ ਆਪਣੀ
ਜਾਨਾਂ ਦਿੱਤੀਆਂ।
ਹਾਂਜੀ,
ਸੋ ਤੁਸੀਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ, ਸਿੱਖ ਧਰਮ ਦੇ ਬਾਰੇ ਚ ਕੀ ਜਾਣਦੇ ਹੋ? ਸਾਡੇ ਗੁਰੂ ਸਾਹਿਬਾਨ ਜਿਹੜੇ ਆ ਉਹ ਕਿਹੜੇ ਸਨ, ਕੌਣ ਇਸ ਵੇਲੇ ਤੁਹਾਡੇ ਜਿਹੜੇ ਗੁਰੂ ਸਾਹਿਬਾਨ ਉਹ ਕੌਣ ਨੇ, ਕਿੰਨਾ ਕੁ ਯਕੀਨ ਹੈ ਆਪਣੀ ਗੁਰਬਾਣੀ ਦੇ ਵਿੱਚ?
ਯਕੀਨ ਤਾਂ ਹੁਣ ਸਾਨੂੰ ਰੱਖਣਾ ਹੀ ਪੈਣਾ, ਜਿਹਦਾ ਉਹ ਸਾਡੇ ਗੁਰੂ ਨੇ ਅਸੀਂ ਉਹਨਾਂ ਨੂੰ ਫੋਲੋ ਕਰਨਾ ਆ ਤੇ ਜਿਹਦਾ ਸਾਰੇ ਗੁਰੂਆਂ ਦਾ ਪਤਾ ਆ, ਤਖਤਾਂ ਦਾ ਪਤਾ ਆ, ਸਾਹਿਬਜ਼ਾਦਿਆਂ ਦਾ ਪਤਾ ਆ, ਪੰਜ ਪਿਆਰਿਆਂ ਦਾ ਪਤਾ ਆ, ਪੰਜ ਕਕਾਰ ਪਤਾ ਨੇ ਤੇ ਥੋੜੀ ਬਹੁਤ ਪਾਠ ਵੀ ਸਿੱਖ ਲੈਂਦੇ ਆ।
ਜੀ ਜਸਮੀਤ, ਤੁਸੀਂ ਕੀ ਕਹੋਗੇ?
ਜਸਮੀਤ ਨੇ ਕਿਹਾ ਵੀ ਗੁਰੂਆਂ ਦਾ ਪਤਾ ਆ ਤੇ ਜਿੱਦਾਂ ਕਈ ਵਾਰੀ ਮੰਮਾ ਵੀ ਜਿੱਦਾਂ ਪਾਪਾ ਸਪੋਰਟ ਕਰਦੇ ਨੇ ਵੀ ਇਸ ਤਰ੍ਹਾਂ ਵੀ ਹੋਰ ਸਿੱਖੋ ਆਪਣੇ ਰਿਲੀਜਨ ਬਾਰੇ, ਵੀ ਕਈ ਵਾਰੀ ਜਦੋਂ ਮੰਮਾ ਸਕੂਲ ਛੱਡਣ ਆਉਂਦੇ ਆ ਉਦੋਂ ਗੱਡੀ ਚ ਵੀ ਪਾਠ ਕਰੀਦਾ ਫਿਰ ਯਾਦ ਰਵੇ ਉਦੋਂ, ਕਿਉਂਕਿ ਉੱਠੇ ਹੋਈ ਦਾ ਸਵੇਰੇ ਸਵੇਰੇ ਤੇ ਫਿਰ।
ਹਾਂਜੀ, ਇਸ ਵੇਲੇ ਵਰਤਮਾਨ ਗੁਰੂ ਕੌਣ ਨੇ ਸਾਡੇ?
ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਗ੍ਰੰਥ ਸਾਹਿਬ, ਬਹੁਤ ਸੋਹਣੀ ਲੱਗੀ ਗੱਲ ਅਵਨੀ ਤੁਸੀਂ ਕੀਤੀ ਆ ਵੀ ਕਿਉਂਕਿ ਉਹ ਸਾਡੇ ਗੁਰੂ ਨੇ ਔਰ ਅਸੀਂ ਉਹਨਾਂ ਨੂੰ ਫੋਲੋ ਕਰਨਾ ਹੈ। ਬਹੁਤ ਵਾਰ ਅਸੀਂ ਗੁਰਬਾਣੀ ਤੋਂ ਹਵਾਲੇ ਲੈ ਕੇ ਸੇਧ ਲੈਂਦੇ ਹਾਂ, ਹਨਾ। ਤੁਹਾਨੂੰ ਲੱਗਦਾ ਕਿ ਗੁਰਬਾਣੀ ਜਿੱਥੇ ਤੱਕ ਤੁਹਾਨੂੰ ਸਮਝ ਆਉਂਦੀ ਹੈ ਉਸ ਨੂੰ ਸਮਝਣ ਤੋਂ ਬਾਅਦ ਉਸ ਨੂੰ ਪ੍ਰੈਕਟੀਕਲੀ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਅਜਮਾ ਕੇ ਦੇਖਿਆ?
ਮੈਂ ਤਾਂ ਪਹਿਲਾਂ ਤਾਂ ਇਹ ਹੈਗਾ ਵੀ ਪੂਰੀ ਸਿੱਖ ਲਵਾਂ ਜਾਂ ਪੂਰਾ ਪਤਾ ਲੱਗਿਆ, ਫਿਰ ਬਾਅਦ ਚੋਂ ਦੇਖਾਂਗੇ ਵੀ ਉਹ ਜਿਹਦਾ ਉਹਦੇ ਮੀਨਿੰਗ ਤੇ ਉਹ ਸਾਰਾ ਤੇ ਕਿੱਦਾਂ ਉਹਨੂੰ ਐਕਸੈਪਟ ਕਰਕੇ ਫੋਲੋ ਕਰਨਾ।
ਇੱਕ ਹੋਰ ਸਵਾਲ ਜਿਹੜਾ ਕਿ ਅੱਜ ਦੀ ਪੀੜ੍ਹੀ ਦੇ ਲਈ ਬੜਾ ਮੈਨੂੰ ਲੱਗਦਾ ਕਿ ਕੰਟਰੋਵਰਸ਼ੀਅਲ ਹੋ ਜਾਂਦਾ, ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਔਰ ਉੱਥੇ ਜ਼ਿਆਦਾਤਰ ਮਾਪਿਆਂ ਦੀ ਜਿਹੜੀ ਇਹ ਸ਼ਿਕਾਇਤ ਹੁੰਦੀ ਹੈ ਵੀ ਸਾਡੇ ਬੱਚੇ ਹੁਣ ਆ ਕੇ ਨਹੀਂ ਖੁਸ਼ ਗੁਰਦੁਆਰਾ ਸਾਹਿਬ, ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਂਦੇ ਹਾਂ ਉੱਥੇ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਝਗੜੇ ਹੁੰਦੇ ਆ, ਤੁਸੀਂ ਕੀ ਬਿਲੀਵ ਕਰਦੇ ਆ ਕਿ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ ਕਿਸ ਮਕਸਦ ਨਾਲ ਜਾਂਦੇ ਆ? ਉੱਥੋਂ ਦੀਆਂ ਜਿਹੜੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਜ਼ਿੱਦਬਾਜ਼ੀਆਂ ਨੇ ਜਾਂ ਫਿਰ ਉੱਥੋਂ ਦੀਆਂ ਜਿਹੜੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਗੁੱਟਬੰਦੀਆਂ ਨੇ ਉਹਨਾਂ ਨੂੰ ਇੰਜੋਏ ਕਰਨ ਜਾਂਦੇ ਹੋ ਜਾਂ ਫਿਰ ਤੁਸੀਂ ਗੁਰਦੁਆਰਾ ਸਾਹਿਬ ਜਾਣ ਦਾ ਜਿਹੜਾ ਮਕਸਦ ਤੁਹਾਡਾ ਕੋਈ ਹੋਰ ਹੁੰਦਾ?
ਮੇਰਾ ਮਕਸਦ ਇਹ ਹੁੰਦਾ ਵੀ ਗੁਰਦੁਆਰੇ ਜਾ ਕੇ ਆਪਣੀ ਜੋ ਤੁਸੀਂ ਗਲਤ ਕੰਮ ਕੀਤੇ ਆ ਉਹਨਾਂ ਲਈ ਤੁਸੀਂ ਜਿਹਦਾ ਗੁਰੂ ਨੂੰ ਮਾਫ ਕਰ ਦਿੰਦੇ ਆ ਜਾਂ
ਜੀ ਅਪੋਲੋਜਾਈਜ਼,
ਹਾਂਜੀ, ਤੇ ਨਵੀਂ ਸੋਚ ਲੈ ਕੇ ਤੁਸੀਂ ਬਾਹਰ ਨਿਕਲਦੇ ਆ, ਪੋਜ਼ਿਟਿਵ ਸੋਚ ਲੈ ਕੇ ਬਾਹਰ ਨਿਕਲਦੇ ਆ।
ਬਹੁਤ ਜਸਮੀਤ,
ਹਾਂਜੀ, ਅਸੀਂ ਗੁਰਦੁਆਰੇ ਚਾਹੀਦਾ ਆ ਤੇ ਕੀਰਤਨ ਸੁਣੀਦਾ ਆ, ਉੱਥੇ ਜਾ ਕੇ ਪਾਠ ਕਰੀਦਾ ਆ ਤੇ ਜੋ ਵੀ ਗਲਤੀਆਂ ਹੋਈਆਂ ਉਹਦਾ ਤੇ ਮਾਫ਼ੀ ਮੰਗੀ ਦੀ ਆ, ਉਹੀ ਵੀ ਹਮੇਸ਼ਾ ਵੀ ਚੰਗੇ ਰਹੀਏ ਵੀ ਕਿਸੇ ਦਾ ਮਾੜਾ ਨਾ ਕਰੀਏ।
ਕਿਆ ਬਾਤ, ਬਹੁਤ ਬਹੁਤ ਵਧੀਆ ਲੱਗੀ ਬੱਚੋ ਗੱਲ ਤੁਹਾਡੀ, ਔਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹੇ ਜਿੰਨੀਆਂ ਮਰਜ਼ੀ ਚੁਣੌਤੀਆਂ ਤੁਹਾਡੇ ਲਈ ਜਗ ਦੇ ਵਿੱਚ ਖੜੀਆਂ ਹੋਣ ਪਰ ਤੁਸੀਂ ਇਸੇ ਤਰ੍ਹਾਂ ਆਪਣੇ ਧਰਮ ਨਾਲ, ਸੰਸਕਾਰਾਂ ਦੇ ਨਾਲ, ਆਪਣੀ ਬੋਲੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ। ਸਾਡੇ ਨਾਲ ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਨੇ ਜੀ, ਉਹਨਾਂ ਨੇ ਕਿਹਾ ਵੀ ਦੂਸਰੇ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਨਿਊਜ਼ੀਲੈਂਡ ਚ ਜ਼ਿਆਦਾਤਰ ਸਾਡੇ ਲੋਕਾਂ ਦੀ ਆਮਦ ਪੜ੍ਹੇ ਲਿਖੇ ਲੋਕਾਂ ਦੀ ਹੋਈ ਹੈ, ਸੋ ਜ਼ਿਆਦਾਤਰ ਨੰਬਰ ਸਿਸਟਮ ਨਾਲ, ਪੁਆਇੰਟ ਸਿਸਟਮ ਦੇ ਨਾਲ ਆਏ ਆ ਤੇ ਉਹ ਕੁਛ ਵੀ ਵਧੀਆ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸੀ। ਮਾਪੇ ਕਦੇ ਵੀ ਆਪਣੇ ਦਾ ਬੁਰਾ ਨਹੀਂ ਸੋਚਦੇ ਪਰ ਕਹਿੰਦੇ ਕਈ ਵਾਰ ਮਾਪਿਆਂ ਦੀ ਸੋਚ ਸਮੇਂ ਦੀ ਹਾਣੀ ਹੁੰਦੀ ਨਹੀਂ, ਉੱਥੇ ਬੱਚਿਆਂ ਨਾਲ ਕੁਝ ਇਸ ਤਰ੍ਹਾਂ ਵਿਵਹਾਰ ਹੁੰਦਾ, ਸੋ ਬੱਚਿਆਂ ਨੂੰ ਵਧੀਆ ਨਹੀਂ ਲੱਗਦਾ ਅਸਲ ਚ ਬੱਚਿਆਂ ਤੇ ਮਾਪਿਆਂ ਵਿਚਕਾਰ ਇੰਨੀ ਕੁ ਨੇੜਤਾ ਹੋਣੀ ਚਾਹੀਦੀ ਹੈ ਕਿ ਇੱਕ ਦੂਸਰੇ ਦੀ ਕਮੀ ਨਾ ਜਾਪੇ। ਸੋ ਮੈਨੂੰ ਲੱਗਦਾ ਵੀ ਕਈ ਵਾਰ ਤੁਸੀਂ ਵੀ ਇਸ ਚੀਜ਼ ਨੂੰ ਨੇੜਿਓਂ ਸੋਚਦੇ ਹੋਵੋਗੇ ਜਾਂ ਫਿਰ ਮਹਿਸੂਸ ਕਰਦੇ ਹੋਵੋਗੇ ਕਿ ਜੇਕਰ ਮਾਪੇ ਜਿਹੜੇ ਉਹ ਤੁਹਾਡੇ ਜ਼ਿਆਦਾ ਕਲੋਜ਼ ਹੋਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਹਾਨੂੰ ਲੱਗਦਾ ਕਿ ਨਹੀਂ ਇੱਥੇ ਵੀ ਇੰਟਰਫੇਰੈਂਸ ਆ, ਕੀ ਏਦਾਂ ਦਾ ਵੀ ਕੁਛ ਸੋਚਦੇ ਹੋ? ਕਿਉਂਕਿ ਜਿਹੜੇ ਮਾਪੇ ਆ ਉਹ ਕਦੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਚਾਹੁੰਦੇ, ਪਰ ਤੁਸੀਂ ਉੱਥੇ ਖੁੱਲ ਕੇ ਉਹਨਾਂ ਦੇ ਨਾਲ ਫਿਰ ਗੱਲਬਾਤ ਕਰਨੀ ਨਹੀਂ ਚਾਹੁੰਦੇ ਕਿਉਂਕਿ ਤੁਹਾਨੂੰ ਲੱਗਦਾ ਕਿ ਹਰ ਚੀਜ਼ ਦੇ ਵਿੱਚ ਇੰਟਰਫੇਰੈਂਸ ਕਰਦੇ ਆ ਜਾਂ ਉਹਨਾਂ ਦਾ ਜਿਹੜਾ ਜ਼ਿਆਦਾ ਸਾਡੇ ਹਰ ਮਾਮਲੇ ਦੇ ਵਿੱਚ ਦਾਖਲਾ ਹੋ ਰਿਹਾ। ਕੀ ਸੋਚਦੇ ਹੋ ਇਹਦੇ ਬਾਰੇ? ਬਹੁਤ ਜ਼ਿਆਦਾ ਹੁਣ ਸੋਹਣੀ ਕਰਾਂਗੇ, ਆਪਣੇ ਕੋਲ ਸਮਾਂ ਨਹੀਂ ਬਚਿਆ, ਪਰ ਇਹਦੇ ਉੱਤੇ ਜ਼ਰੂਰ ਦੱਸੋ।
ਮੈਨੂੰ ਅਸੀਂ ਆਪਣੇ ਮਾਪਿਆਂ ਨਾਲ ਜੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਜ਼ਰੂਰ ਸਾਂਝੀ ਕਰਦੇ ਹਾਂ ਵੀ ਸਾਨੂੰ ਇਹ ਪ੍ਰੋਬਲਮ ਆ, ਕਿੱਦਾਂ ਕਰਨਾ ਆ। ਤੇ ਜੇ ਸਾਨੂੰ ਇਹ ਵੀ ਕੁਛ ਲੱਗਦਾ ਵੀ ਸਾਡੇ ਮਾਪੇ ਕੁਛ ਗਲਤ ਕਰਦੇ ਆ, ਅਸੀਂ ਉਹ ਵੀ ਗੱਲ ਕਰਦੇ ਹਾਂ ਵੀ ਸਾਨੂੰ ਆਹ ਨਹੀਂ ਵਧੀਆ ਲੱਗਦਾ, ਜਾਂ ਤੁਸੀਂ ਆਪਣਾ ਜਾਂ ਬਦਲ ਲਓ ਜਾਂ ਥੋੜੀ ਘੱਟ ਕਰ ਦੋ ਜਾਂ ਏਦਾਂ ਕੁਛ।
ਘੱਟ ਕਰਨ ਦੇ ਵਿੱਚ ਮੈਨੂੰ ਲੱਗਦਾ ਵੀ ਮਾਪੇ ਜਿਹੜੇ ਉਹ ਗੁੱਸਾ ਹੀ ਜ਼ਿਆਦਾ ਕਰਦੇ ਹੋਣੇ ਆ, ਹਨਾ? ਸੋ ਉਹ ਗੁੱਸਾ ਘਟਾਉਣ ਦੀ ਲੋੜ ਕਿਤੇ ਨਾ ਕਿਤੇ ਜ਼ਰੂਰ ਪੇਰੈਂਟਸ ਨੂੰ ਹੁੰਦੀ ਆ, ਔਰ ਦੋਸਤ ਬਣ ਕੇ ਆਪਣੇ ਬੱਚਿਆਂ ਦੇ ਨਾਲ ਜਿਹੜਾ ਵਿਚਰਨਾ ਉਹ ਬਹੁਤ ਜ਼ਰੂਰੀ ਹੈ, ਜੋ ਮੈਂ ਮਹਿਸੂਸ ਕਰਦੀ ਹਾਂ। ਸੋ ਬੱਚਿਓ ਤੁਸੀਂ ਵੀ ਜ਼ਰੂਰ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ। ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਕੁਛ ਦੋਸਤ ਜੁੜੇ ਹੋਏ ਆ, ਅਸੀਂ ਉਹਨਾਂ ਦੇ ਵੀ ਮੈਸੇਜ ਲੈ ਲੈਂਦੇ। ਮੁਖਤਿਆਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਆਈ ਐਮ ਮੁਖਤਿਆਰ ਸਿੰਘ ਯੋਰ ਪਰਮਾਨੈਂਟ ਲਿਸਨਰ, ਵੈਰੀ ਨਾਈਸ ਪ੍ਰੋਗਰਾਮ, ਕੀਪ ਇਟ ਅਪ, ਕਿਆ ਬਾਤ ਹੈ। ਮੁਖਤਿਆਰ ਸਿੰਘ ਜੀ ਤੁਸੀਂ ਅੱਜ ਫੇਸਬੁੱਕ ਦੇ ਜ਼ਰੀਏ ਸਾਂਝ ਪਾਈ ਹੈ, ਤੁਸੀਂ ਕਦੇ ਇੱਧਰ ਮੈਸੇਜ ਨਹੀਂ ਕੀਤਾ ਟੈਲੀਗ੍ਰਾਮ ਦੇ ਜ਼ਰੀਏ, ਪਰ ਬਹੁਤ ਚੰਗਾ ਲੱਗਿਆ, ਤੁਸੀਂ ਹਰ ਰੋਜ਼ ਸੁਣਦੇ ਹੋ ਪ੍ਰੋਗਰਾਮ ਤੇ ਵਧੀਆ ਲੱਗਦਾ ਤੁਹਾਨੂੰ ਪ੍ਰੋਗਰਾਮ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਪ੍ਰੀਤ ਢੀਂਡਸਾ ਹੋਰੀ ਸਾਡੇ ਨਾਲ ਕਾਫੀ ਦੇਰ ਦੇ ਜੁੜੇ ਹੋਏ ਆ ਤੇ ਇਹਨਾਂ ਨੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਪਹਿਲਾਂ ਸਿਲਸਿਲਾ ਕਰ ਰਹੇ ਸੀਗੇ ਤੇ ਉਹਨਾਂ ਨੇ ਗੱਲ ਕੀਤੀ ਹੈ ਵੀ ਚਾਲ ਹੈ ਦੁਸ਼ਮਣ ਦੇਸ਼ ਤੇ ਕੁਰਸੀਆਂ ਵਾਲਿਆਂ ਦੀ, ਕਿਸਮਤ ਬੁਰੀ ਪੰਜਾਬੀ ਭੋਲੇ ਭਾਲਿਆਂ ਦੀ, ਨਸ਼ਿਆਂ ਦਾ ਜੋ ਜ਼ਹਿਰ ਵੇਚਦੇ ਰੱਬ ਕਰੇ ਉਸੇ ਜ਼ਹਿਰ ਨਾਲ ਉਹਨਾਂ ਦਾ ਧੀ ਪੁੱਤ ਮਰੇ, ਉਹ ਵੀ ਜਾਣਨ ਕਿੰਨਾ ਔਖਾ ਸੇਕ ਸਿਵੇ ਦਾ ਸਹਿਣਾ, ਆਪਣੀ ਕਰਨੀ ਦਾ ਫਲ ਦੇਬੀ ਭੁਗਤਣਾ ਇੱਥੇ ਹੀ ਪੈਣਾ, ਨਸ਼ਿਆਂ ਨੂੰ ਗੋਲੀ ਮਾਰੋ, ਖੇਡਾਂ ਵਿੱਚ ਹਿੱਸਾ ਲੈਣਾ। ਕਿਆ ਬਾਤ ਆ, ਬਹੁਤ ਸੋਹਣਾ ਪ੍ਰੀਤ ਤੁਹਾਡਾ, ਤੁਸੀਂ ਜਿਹੜੀਆਂ ਸਤਰਾਂ ਸਾਂਝੀਆਂ ਕੀਤੀਆਂ ਤੁਹਾਡੇ ਆਪਣੇ ਮਾਮਾ ਜੀ ਦੇਬੀ ਮਖਸੂਸ ਪੁਰੀ ਹੋਰਾਂ ਦੀਆਂ, ਔਰ ਮੈਂ ਖੁਦ ਬੜੀ ਵੱਡੀ ਫੈਨ ਆ ਉਹਨਾਂ ਦੀ, ਬਹੁਤ ਸੋਹਣਾ ਲਿਖਦੇ ਨੇ, ਹਰ ਮੁੱਦੇ ਨੂੰ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਆਪਣੇ ਗੀਤਾਂ ਦੇ ਵਿੱਚ ਲਿਆਂਦਾ, ਔਰ ਚਾਹੇ ਉਹ ਪਿਆਰ ਹੋਵੇ, ਮੁਹੱਬਤ ਹੋਵੇ, ਹਨਾ, ਚਾਹੇ ਉਹ ਆਮ ਲੁਕਾਈ ਦਾ ਦਰਦ ਹੋਵੇ। ਸੋ ਬਹੁਤ ਸੋਹਣਾ ਉਹਨਾਂ ਨੇ ਬਿਆਨਿਆ, ਔਰ ਇਸ ਸਮੱਸਿਆ ਦੇ ਉੱਤੇ ਤੁਸੀਂ ਇਹ ਟਿੱਪਣੀ ਕੀਤੀ ਹੈ ਇਸ ਗੀਤ ਦੇ ਰੂਪ ਦੇ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਗੇ ਹੋਰ ਵੀ ਸਾਡੇ ਨਾਲ ਕੁਛ ਸਰੋਤੇ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਅਸੀਂ ਉਹਨਾਂ ਦੇ ਵੀ ਮੈਸੇਜ ਲੈਂਦੇ ਹਾਂ। ਕਾਫੀ ਦੇਰ ਦੇ ਸਾਡੇ ਨਾਲ ਯਾਦਵਿੰਦਰ ਸਿੰਘ ਸੇਖੋਂ ਜੁੜੇ ਹੋਏ ਆ, ਨਵ ਸਰਕਾਰੀ ਅਹੁਰੀ ਵੀ ਜੁਆਇਨ ਕਰ ਗਏ ਸੀਗੇ। ਬਲਜੀਤ ਸਿੰਘ ਹੈਲੋ ਕਹਿ ਰਹੇ ਆ, ਯਾਦਵਿੰਦਰ ਸਿੰਘ ਸੇਖੋਂ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਰਣਜੀਤ ਸਿੰਘ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਅੱਗੇ ਕੁਲਬੀਰ ਸਿੰਘ ਹੁਰੀ ਵੀ ਸ਼ਾਮਲ ਹੋਏ ਸੀਗੇ ਤੇ ਜੀਤੀ ਕੌਰ ਔਜਲਾ ਉਹਨਾਂ ਨੇ ਹੈਲੋ ਬੁਲਾਈ ਆ ਜੀ, ਹੈਲੋ ਜੀ ਸਾਡੇ ਵੱਲੋਂ। ਕੁਲਵਿੰਦਰ ਸਿੰਘ ਜਗਰਾਓ ਹੁਰੀ ਵੀ ਸ਼ਾਮਲ ਹੋਏ ਸੀਗੇ ਤੇ ਇੱਧਰ ਬਲਰਾਜ ਸਿੰਘ ਉਹਨਾਂ ਨੇ ਪਸੰਦ ਕੀਤੀ ਹੈ ਗੱਲਬਾਤ, ਜਗਤਾਰ ਸਿੰਘ ਗਿੱਲ ਹੁਰੀ ਇੱਧਰ ਵੀ ਆਏ ਸੀਗੇ ਤੇ ਉਹਨਾਂ ਨੇ ਕਿਹਾ ਜੀ ਬਹੁਤ ਵਧੀਆ, ਕਹਿੰਦੇ ਬੱਚਿਓ ਤੁਹਾਡੀ ਗੱਲਬਾਤ ਜਿਹੜੀ ਉਹਨਾਂ ਨੂੰ ਚੰਗੀ ਲੱਗੀ ਆ। ਤੇ ਇਹਦੇ ਨਾਲ ਹੀ ਕਰਨੈਲ ਮਾਲਾ ਵੀ ਉਹਨਾਂ ਨੇ ਵੀ ਪਸੰਦ ਕੀਤੀ ਹੈ ਗੱਲਬਾਤ ਤੇ ਕੌਰ ਕੁਲਦੀਪ ਜਿਹੜੇ ਬ੍ਰਿਸਬੇਨ ਤੋਂ ਸਾਡੇ ਨਾਲ ਜੁੜਦੇ ਨੇ ਕਹਿੰਦੇ ਬੱਲੇ ਵੀ ਪੰਜਾਬ ਦੀ ਉਹ ਸ਼ੇਰ ਬੱਚੀ ਹੋ, ਕਿਆ ਬਾਤ ਹੈ ਤੁਹਾਡੇ ਲਈ, ਉਹਨਾਂ ਨੇ ਇਹ ਲਫ਼ਜ਼ ਕਹੇ ਆ। ਦੀਪਜੋਤ ਸਿੰਘ ਸੋਇਨ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਨਾਲ ਨਾ ਇਹਨਾਂ ਨੇ ਪੁੱਛਿਆ ਕਹਿੰਦੇ ਕੈਨ ਯੂ ਪਲੀਜ਼ ਆਸਕ ਕਿਡਸ ਹਾਊ ਪੇਰੈਂਟਸ ਕੈਨ ਸਪੋਰਟ ਦੈਮ ਟੂ ਕੀਪ ਦੇਅਰ ਆਈਡੈਂਟੀ, ਤੁਹਾਨੂੰ ਜੇ ਕਿਤੇ ਵੀ ਇੱਦਾਂ ਫੀਲ ਹੁੰਦਾ ਆ ਤੇ ਪੇਰੈਂਟਸ ਕਿੱਦਾਂ ਸਹਿਯੋਗ ਕਰ ਸਕਦੇ ਆ ਤੁਹਾਨੂੰ, ਡੋਂਟ ਫੀਲ ਅਸ਼ੇਮ ਟੂ ਡਿਸਕਸ ਦੇਅਰ ਹੈਰੀਟੇਜ।
ਆਈ ਥਿੰਕ ਜੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਆਈਡੈਂਟੀ ਬਾਰੇ ਜ਼ਿਆਦਾ ਦੱਸੋਗੇ ਉਹਨਾਂ ਨੂੰ ਡਿਟੇਲ ਦੇ ਵਿੱਚ ਵੀ ਅਸੀਂ ਸਾਡੀ ਆਈਡੈਂਟੀ ਕੀ ਆ, ਅਸੀਂ ਕਿਉਂ ਏਦਾਂ ਕਰਦੇ ਹਾਂ ਤੇ ਉਹਨਾਂ ਨੂੰ ਵੀ ਸਮਝ ਲੱਗੇ ਵੀ ਅਸੀਂ ਕਿਉਂ ਕਰਦੇ ਹਾਂ ਤੇ ਕਿਉਂ ਨਹੀਂ ਬਦਲਣਾ ਆਪਣੀ ਆਈਡੈਂਟੀ, ਤੇ ਉਹ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਇਹ ਰੀਜ਼ਨ ਹੈਗਾ ਆ ਵੀ ਅਸੀਂ ਆਪਣਾ ਵਾਲ ਰੱਖਣੇ ਆ, ਜਾਂ
ਮਤਲਬ ਕਿ ਲੌਜਿਕ ਦੇ ਨਾਲ ਜਿਹੜੀ ਗੱਲ ਕਰਨੀ ਉਹ ਜ਼ਰੂਰ ਕਰਨੀ, ਲੌਜਿਕ ਦੇ ਨਾਲ ਜੇਕਰ ਅਸੀਂ ਤੁਹਾਡੀ ਹੈਲਪ ਕਰੀਏ ਪੇਰੈਂਟਸ ਹੋਣ ਦੇ ਨਾਤੇ ਤਾਂ ਇਹਦਾ ਜਿਹੜਾ ਫਾਇਦਾ ਜ਼ਰੂਰ ਹੋਣਾ। ਸੋ ਦੀਪਜੋਤ ਜੀ ਬਹੁਤ ਸੋਹਣਾ ਜਵਾਬ ਮੈਨੂੰ ਲੱਗਦਾ ਬੱਚੀ ਨੇ ਦਿੱਤਾ। ਜਸਮੀਤ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਆਪਣੇ
ਆਪ ਦੇ ਵਿਚ ਜੋ ਤੁਸੀਂ ਹੈਗੇ ਓਹਦੇ ਵਿਚ ਮਾਣ ਮਹਿਸੂਸ ਕਰਨਾ ਜਿਹੜਾ ਉਹ ਬਹੁਤ ਵੱਡੀ ਗੱਲ ਹੈ। ਕਿਸੇ ਦੀ ਖਾਤਰ ਜਾਂ ਕਿਸੇ ਦੇ ਦੋ ਲਫ਼ਜ਼ ਕਹੇ ਆ ਓਹਦੀ ਖਾਤਰ ਤੁਸੀਂ ਆਪਣਾ ਆਪ ਖਤਮ ਕਰਦੇ ਹੋ, ਇਹ ਵੀ ਮੈਨੂੰ ਲੱਗਦਾ ਕਿ ਚੰਗੀ ਗੱਲ ਨਹੀਂ ਹੈ। ਕਈ ਵਾਰ ਕੀ ਹੁੰਦਾ ਕਿ ਦੇਖਣ ਦੇ ਵਿੱਚ ਆਉਂਦਾ ਬਹੁਤੇ ਪਰਿਵਾਰਾਂ ਦੇ ਵਿੱਚ, ਪਰਿਵਾਰਾਂ ਦੀ ਇਹ ਸਮੱਸਿਆ ਕਿ ਬੱਚੇ ਕਹਿੰਦੇ ਵੀ ਅਸੀਂ ਰੋਟੀ ਨਹੀਂ ਲੈ ਕੇ ਜਾਣੀ, ਹਨਾ ਉਹ ਸਾਡੀ ਰੋਟੀ ਨੂੰ ਗੋਰੇ ਦੇਖ ਕੇ ਕੀ ਕਹੂਗੇ। ਤੁਹਾਨੂੰ ਵੀ ਏਦਾਂ ਲੱਗਦਾ ਕਦੀ?
ਨਹੀਂ
ਜੀ। ਸੋ ਅੱਗੇ ਸਾਡੇ ਨਾਲ ਜਸਵਿੰਦਰ ਬਿੱਟਾ ਜੁੜੇ ਨੇ ਜੀ ਪ੍ਰਾਈਮ ਏਸ਼ੀਆ ਵਾਲੇ, ਸਤਿ ਸ੍ਰੀ ਅਕਾਲ ਬੁਲਾਈਏ, ਕਿਆ ਬਾਤ ਹੈ ਬਿੱਟਾ ਭਾਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਅੱਜ ਬੜੀ ਦੇਰ ਬਾਅਦ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜਨਾ ਕੀਤਾ। ਖੈਰ ਖਬਰਾਂ ਜਿਹੜੀਆਂ ਸੀ ਤੁਹਾਡੀਆਂ ਹਰ ਰੋਜ਼ ਸੁਣਦੀਆਂ ਨੇ ਹਰਮਨ ਰੇਡੀਓ ਦੇ ਲਿਸਨਰਸ ਨੂੰ, ਪਰ ਤੁਸੀਂ ਅੱਜ ਲਾਈਵ ਫੇਸਬੁੱਕ ਤੇ ਆਏ ਹੋ, ਤੁਹਾਡਾ ਬਹੁਤ ਬਹੁਤ ਸਵਾਗਤ। ਬਾਕੀ ਕਹਿੰਦੇ ਜੀ ਹਰਮਨ ਰੇਡੀਓ ਜ਼ਿੰਦਾਬਾਦ, ਧੰਨਵਾਦ ਬਹੁਤ ਬਹੁਤ ਤੇ ਸ਼ੁਕਰੀਆ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਗੀਤਕਾਰ ਮਨਪਿੰਦਰ ਬੂਟਾ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਬਾਕੀ ਹੋਰ ਕੁਛ ਦੋਸਤ ਸਾਡੇ ਨਾਲ, ਅਮਨ ਕੰਗ, ਪ੍ਰੀਤ ਗੁਰਾਇਆ, ਕੁਲਜੀਤ ਸਿੰਘ ਖੋਸਾ ਸਾਹਿਬ, ਸਾਰੇ ਜੁੜੇ ਹੋਏ ਆ। ਪਰ ਹੁਣ ਸਾਡੇ ਕੋਲ ਸਮਾਂ ਜਿਹੜਾ ਉਹ ਬਚਿਆ ਨੀ, ਕਿਉਂਕਿ ਅੱਜ ਥੋੜਾ ਜਿਹਾ ਸਮਾਂ ਅਸੀਂ ਜ਼ਿਆਦਾ ਲਿਆ ਤੇ ਇਹ ਗੱਲਬਾਤ ਜਿਹੜੀ ਸੀ ਨਾ ਬੱਚਿਆਂ ਦੇ ਨਾਲ, ਇਸ ਨਵੀਂ ਪਨੀਰੀ ਦੇ ਨਾਲ, ਇਸ ਨਵੀਂ ਪੀੜ੍ਹੀ ਦੇ ਨਾਲ ਕਰਨੀ ਜਿਹੜੀ ਉਹ ਜ਼ਰੂਰ ਬਣਦੀ ਸੀ। ਅੱਜ ਕੱਲ ਸਕੂਲਾਂ ਦੇ ਵਿੱਚ ਜਿਵੇਂ ਕਿ ਛੁੱਟੀਆਂ ਚੱਲ ਰਹੀਆਂ ਔਰ ਬਹੁਤ ਘੱਟ ਮੌਕਾ ਮਿਲਦਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਤੁਹਾਡੇ ਰੂਬਰੂ ਕਰਾਈਏ ਔਰ ਇਹਨਾਂ ਦੇ ਦਿਲ ਦੀਆਂ ਜਾਣੀਏ, ਹਨਾ। ਸੋ ਅੱਜ ਅਸੀਂ ਸਾਰਿਆਂ ਨੇ ਇਹਨਾਂ ਦੇ ਦਿਲ ਦੀਆਂ ਜਾਣੀਆਂ ਔਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਬੱਚੇ ਆ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਇਆ ਜਾਵੇ। ਅੱਜ ਇਹ ਬੱਚੀਆਂ ਆਈਆਂ ਸੀ, ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਜਿਹੜੇ ਮੁੰਡੇ ਆ ਆਪਣੇ ਭਾਈਚਾਰੇ ਦੇ, ਉਹਨਾਂ ਦਾ ਕੀ ਦ੍ਰਿਸ਼ਟੀਕੋਣ ਆ, ਕਿੱਦਾਂ ਸੋਚਦੇ ਆ, ਕੀ ਸੁਪਨੇ ਆ ਉਹਨਾਂ ਦੇ, ਕੀ ਚੁਣੌਤੀਆਂ ਆ। ਜਾਂਦੇ ਜਾਂਦੇ ਤੁਹਾਨੂੰ ਦੋਵਾਂ ਨੂੰ ਇੱਕੋ ਹੀ ਸਵਾਲ ਕਿ ਸੁਪਨੇ ਤੁਹਾਡੇ ਆਪਣੇ ਸੁਪਨੇ ਕੀ ਆ? ਤੁਸੀਂ ਇੱਕ ਗੱਲ ਤਾਂ ਜ਼ਰੂਰ ਦੱਸੀ ਆ ਵੀ ਪੇਰੈਂਟਸ ਚਾਹੁੰਦੇ ਆ ਵੀ ਪਲੱਸ ਟੂ ਕਰਕੇ ਤੁਸੀਂ ਯੂਨੀਵਰਸਿਟੀ ਚ ਜਾਓ, ਪਰ ਤੁਸੀਂ ਆਪ ਕੀ ਸੋਚਦੇ ਹੋ, ਤੁਹਾਡੇ ਸੁਪਨੇ ਕੀ ਆ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਜਿਹੜੀਆਂ ਚੁਣੌਤੀਆਂ ਉਹ ਕੀ ਨੇ? ਜਸਮੀਤ
ਹਾਂਜੀ, ਮੈਂ ਵੀ ਬਸ ਵੀ ਮੈਂ ਵੱਡੀ ਹੋ ਕੇ ਵੀ ਵਧੀਆ ਪੋਸਟ ਤੇ ਲੱਗਾ, ਮੇਰਾ ਵੀ ਐਸੀ ਸੁਪਨਾ ਸੀਗਾ ਤੇ ਵੀ ਪੇਰੈਂਟਸ ਨੂੰ ਹਮੇਸ਼ਾ ਪ੍ਰਾਊਡ ਫੀਲ ਕਰਾਉਣਾ, ਹਾਂਜੀ ਵਧੀਆ ਮਾਰਕਸ ਲਿਆਣੇ ਵੀ ਸਕੂਲ ਚ ਹਮੇਸ਼ਾ ਤੇ ਕਾਲਜ ਚ।
ਇੱਕ ਚੀਜ਼ ਜਿਹੜੀ ਉਹ ਮੈਂ ਪਹਿਲਾਂ ਪੁੱਛਣੀ ਸੀ ਉਹ ਭੁੱਲ ਗਈ, ਪਰਿਵਾਰ ਦੇ ਬਾਰੇ ਥੋੜਾ ਜਿਹਾ ਦੱਸ ਦਿਓ ਜਾਂਦੇ ਜਾਂਦੇ, ਹੁਣ ਪਰਿਵਾਰ ਦੇ ਬਾਰੇ ਆਪਾਂ ਪੁੱਛ ਨਹੀਂ ਪਾਏ ਤੁਹਾਡੇ ਤੋਂ।
ਹਾਂਜੀ, ਮੇਰੇ ਪਰਿਵਾਰ ਚ ਵੀ ਮੇਰੇ ਮੰਮਾ ਪਾਪਾ ਤੇ ਛੋਟਾ ਭਰਾ ਆ ਵੀ ਬਹੁਤ ਸਪੋਰਟ ਕਰਦੇ ਨੇ ਕਿ ਸਾਰੇ ਜਾਣੇ ਪਰਿਵਾਰ ਚ ਵੀ ਜੇ ਕਿਤੇ ਗਲਤੀ ਹੋ ਜਾਂਦੀ ਹੈ ਤੇ ਉਹਨੂੰ ਵੀ ਸੁਧਾਰਨ ਲਈ ਦੱਸਦੇ ਆ ਵੀ ਕਿੱਦਾਂ ਕਰਨਾ ਆ, ਤੇ ਚੰਗਾ ਜਦੋਂ ਕਰੀਦਾ ਤੇ ਉਦੋਂ ਵੀ ਹਮੇਸ਼ਾ ਵਧੀਆ।
ਜਸਮੀਤ ਜਦ ਤੁਸੀਂ ਬੋਲਦੇ ਮੈਨੂੰ ਸਭ ਤੋਂ ਜਿਹੜੀ ਵਧੀਆ ਗੱਲ ਪਤਾ ਕੀ ਲੱਗ ਰਹੀ, ਤੁਸੀਂ ਕੇਤਰਾ ਇਤਰਾ ਵੀ ਬੋਲ ਰਹੇ ਹੋ ਔਰ ਮੈਨੂੰ ਪਤਾ ਲੱਗ ਰਿਹਾ ਕਿ ਵਾਕਈ ਤੁਸੀਂ ਗੁਰਦਾਸਪੁਰ ਦੇ ਹੋ, ਹਨਾ। ਸੋ ਇਹ ਜਿਹੜੀ ਬੋਲੀ ਵੀ ਤੁਸੀਂ ਸਾਂਭੀ ਹੋਈ ਹੈ ਨਾ, ਇਹ ਵੀ ਤੁਹਾਡਾ ਇੱਕ ਪਲੱਸ ਪੁਆਇੰਟ ਆ, ਇਹਦੇ ਲਈ ਮੈਂ ਤੁਹਾਨੂੰ ਵਧਾਈ ਦਊਂਗੀ, ਕਾਂਗਰੈਟਸ ਕਹੂੰਗੀ ਜੀ। ਤੁਸੀਂ ਅਵਨੀਤ ਕੀ ਸੋਚਦੇ ਹੋ, ਤੁਹਾਡੇ ਕੀ ਸੁਪਨੇ ਆ?
ਮੇਰਾ ਵੀ ਸੇਮ ਸੁਪਨਾ ਹੈ ਵੀ ਮੈਂ ਵੀ ਬਾਰਵੀਂ ਕੰਪਲੀਟ ਕਰਕੇ 8 ਔਰ ਵਧੀਆ ਲੈ ਕੇ ਆਉਣਾ ਵੀ ਵਧੀਆ ਯੂਨੀਵਰਸਿਟੀ ਦੇ ਵਿੱਚ ਤੇ ਕੋਈ ਵਧੀਆ ਕੋਰਸ ਕਰਕੇ ਵੀ ਜੋਬ ਇਹੋ ਜਿਹੀ ਮਿਲੀ ਜਿਹੜੀ ਬਾਅਦ ਵਿੱਚ ਤੰਗ ਨਾ ਕਰੇ, ਵੀ ਜੇ ਪਹਿਲਾਂ ਪੜ੍ਹ ਲੈਂਦੇ ਤੇ ਫਿਰ ਵਧੀਆ ਜੋਬ ਵੀ ਮਿਲ ਜਾਣੀ ਸੀ, ਜੇ ਹੁਣ ਇੱਦਾਂ ਪੜ੍ਹ ਕੇ ਵਧੀਆ ਜੋਬ ਲੈਣੀ ਆ ਤੇ ਵੀ ਜਿਹੜੇ ਬਾਅਦ ਵਿੱਚ ਅਸੀਂ ਨਾ ਤੰਗ ਹੋਈਏ ਜਾਂ ਆਪਣੇ ਪੇਰੈਂਟਸ ਏਦਾਂ ਦਾ ਫੀਲ ਕਰਨ ਵੀ ਪ੍ਰਾਊਡ ਨਹੀਂ ਹੋਊਗਾ ਵੀ ਅਸੀਂ ਤੂੰ ਏਦਾਂ ਕੀਤਾ।
ਸੋ ਇਹ ਸੁਪਨਾ ਤੁਹਾਡਾ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਓ ਕਦੇ ਨਾ ਕਦੇ, ਕਿਆ ਬਾਤ ਹੈ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਭੁਪਿੰਦਰ ਲਾਂਬਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਉਪਰਾਲਾ ਜੀ, ਕਹਿੰਦੇ ਬੱਚਿਆਂ ਨੂੰ ਰੇਡੀਓ ਉੱਪਰ ਲੈ ਕੇ ਆਉਣਾ, ਬੱਚੀਆਂ ਬਹੁਤ ਵਧੀਆ ਗੱਲ ਕਰ ਰਹੀਆਂ, ਤੁਹਾਡੀ ਗੱਲਬਾਤ ਜਿਹੜੀ ਸਾਰੇ ਪਸੰਦ ਕਰ ਰਹੇ ਆ। ਜਗਤਾਰ ਗਿੱਲ ਭਾਜੀ ਇੱਕ ਵਾਰ ਫੇਰ ਕਹਿੰਦੇ ਵੀ ਕਹਿੰਦੇ ਘਰ ਦੇ ਖਾਣੇ ਦੀ ਅਹਿਮੀਅਤ ਦਿਖਾਈ ਜਾਵੇ, ਸਾਡਾ ਬੇਟਾ ਕਹਿੰਦੇ ਯੂਨੀ ਕਰ ਰਿਹਾ ਪਰ ਅਜੇ ਵੀ ਘਰ ਦਾ ਖਾਣਾ ਲੈ ਕੇ ਜਾਂਦਾ। ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਜਿਹੜੀਆਂ ਆਪਣੀਆਂ ਜੜ੍ਹਾਂ ਆ, ਜਿਹੜਾ ਆਪਣਾਪਨ ਆ, ਆਪਣਾਤੇ ਆ, ਉਹਦੇ ਨਾਲ ਜੁੜੇ ਰਹੋ, ਹਨਾ। ਤੇ ਇਹ ਤੁਹਾਡੇ ਲਈ ਵੀ ਫਖਰ ਵਾਲੀ ਗੱਲ ਹੈ, ਸਾਡੇ ਲਈ ਵੀ ਫਖਰ ਵਾਲੀ ਗੱਲ ਹੈ, ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਆਪਣੇ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬਹੁਤ ਨੇੜਿਓਂ ਵਾਚਦੇ ਹੋ ਔਰ ਉਹਨਾਂ ਦੇ ਨਾਲ ਜੁੜੇ ਹੋਏ। ਸੋ ਅਵਨੀਤ ਤੇ ਜਸਮੀਤ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਤੁਸੀਂ ਸਾਡੇ ਨਾਲ ਸਾਂਝ ਬਣਾਈ ਔਰ ਬਹੁਤ ਸੋਹਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਰੋਤਿਆਂ ਦੇ ਨਾਲ ਕੀਤੀਆਂ ਔਰ ਸਾਡੇ ਨਾਲ ਕੀਤੀਆਂ ਔਰ ਆਪਣੇ ਦਿਲ ਦੀਆਂ ਜਿਹੜੀਆਂ ਅਸਲ ਗੱਲਾਂ ਆ ਉਹ ਭਾਈਚਾਰੇ ਦੇ ਬਾਰੇ ਚ ਆਪਣੇ ਸੁਪਨੇ ਆਪਣੀਆਂ ਜਿਹੜੀਆਂ ਚੁਣੌਤੀਆਂ ਉਹਨਾਂ ਦੇ ਬਾਬਤ ਤੁਸੀਂ ਗੱਲ ਕੀਤੀ ਹੈ। ਸੋ ਤੁਹਾਡਾ ਇੱਥੇ ਆਉਣ ਤੇ ਸਾਡੇ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਤੇ ਇਹ ਵਧੀਆ ਲੱਗਿਆ, ਸਾਰਿਆਂ ਨੂੰ ਪਸੰਦ ਲੱਗੀ ਸਾਡੀ ਗੱਲਬਾਤ ਤੇ ਸਾਡੇ ਓਪੀਨੀਅਨਸ ਬਾਰੇ ਲੋਕੀ ਕੇਅਰ ਕਰਦੇ ਨੇ।
ਸੋ ਬਿਲਕੁਲ ਜੀ, ਤੁਹਾਨੂੰ ਦੇਖਣਾ ਚਾਹੁੰਦੇ ਨੇ ਔਰ ਸਾਡੇ ਸਰੋਤੇ ਜਿਹੜੇ ਆ ਉਹਨਾਂ ਨੇ ਖੁਦ ਇਹ ਗੱਲ ਮੰਨੀ ਹੈ ਕਿ ਇਹ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਔਰ ਇਹਨਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਉਹਨਾਂ ਨੂੰ ਉਹਨਾਂ ਦੇ ਸੱਭਿਆਚਾਰ ਦੇ ਨਾਲ, ਧਰਮ ਦੇ ਨਾਲ, ਵਿਰਸੇ ਦੇ ਨਾਲ ਜੋੜ ਕੇ ਰੱਖਣ ਦੇ ਵਿੱਚ ਤਾਂ ਕਾਮਯਾਬ ਹੋਵਾਂਗੇ, ਨਾਲ ਹੀ ਨਾਲ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਜ਼ਰੂਰ ਹੋਰ ਪਕੇਰਾ ਕਰ ਸਕਦੇ ਹਾਂ ਆਪਣੇ ਆਪੇ ਦੇ ਨਾਲ ਜੋੜਨ ਦੇ ਵਿੱਚ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ ਤੇ ਕੁਛ ਕੁ ਸੂਚਨਾਵਾਂ ਇੱਕ ਵਾਰ ਫੇਰ ਜਾਂਦੀ ਜਾਂਦੀ ਮੈਂ ਸਾਂਝੀਆਂ ਕਰ ਦਿੰਦੀ ਹਾਂ। 30, 30, 53 8 ਜੁਲਾਈ ਨੂੰ ਲੱਗਣ ਜਾ ਰਹੀਆਂ ਨੇ। ਅਸੀਂ ਗੱਲਬਾਤ ਕੀਤੀ ਸੀ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਪਿਛਲੇ ਦਿਨੀ ਔਰ 8 ਜੁਲਾਈ ਨੂੰ ਸਪ੍ਰਿੰਗਵੇਲ ਸਿਟੀ ਹਾਲ ਦੇ ਵਿੱਚ ਲੱਗਣੀਆਂ ਨੇ। ਇਸ ਤੋਂ ਬਿਨਾਂ ਤੀਆਂ ਮੈਲਟਨ ਦੀਆਂ ਆਉਣ ਵਾਲੇ ਹਫ਼ਤੇ ਅਸੀਂ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ। 15 ਜੁਲਾਈ ਨੂੰ ਇਹ ਵੀ ਲੱਗਣ ਜਾ ਰਹੀਆਂ ਨੇ ਜੀ, ਮੈਲਟਨ ਸਿਵਿਕ ਸੈਂਟਰ ਕਮਿਊਨਿਟੀ ਹਾਲ 232 ਹਾਈ ਸਟਰੀਟ ਤੇ ਮੇਲਾ ਪੰਜਾਬਣਾ ਦਾ, ਮੇਲਾ ਪੰਜਾਬਣਾ ਦਾ ਵੀ ਲੱਗਣ ਜਾ ਰਿਹਾ ਜੀ 21 ਜੁਲਾਈ ਨੂੰ 204 ਚਰਚਿਲ ਐਵੇਨਿਊ ਬਰੇਵ ਰੁੱਖ ਤੇ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਮੇਲਾ ਪੰਜਾਬਣਾ ਦਾ ਦੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਵੀ ਅਸੀਂ ਇੱਥੇ ਲਾਈਵ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੌਰਾਨ ਕਰ ਸਕੀਏ। ਤੇ ਇੱਕ ਹੋਰ ਜਿਹੜਾ ਖਾਸ ਇਵੈਂਟ ਹੋਣ ਜਾ ਰਿਹਾ ਦੇਸੀ ਮੇਲਾ। ਸੋ ਦੇਸੀ ਮੇਲਾ 22 ਜੁਲਾਈ ਨੂੰ ਹੋਣ ਜਾ ਰਿਹਾ ਸਪ੍ਰਿੰਗਵੇਲ ਸਿਟੀ ਹਾਲ ਵਿਖੇ, ਜਿਹਦੀ ਖਾਸੀਅਤ ਇਹ ਹੈ ਕਿ ਉੱਥੇ ਪਰਫਾਰਮ ਕਰਨ ਜਾ ਰਹੇ ਨੇ ਰਾਜਵੀਰ ਜਵੰਦਾ ਸਾਹਿਬ। ਸੋ ਦਿਲਪ੍ਰੀਤ ਢਿੱਲੋਂ ਰਾਜਵੀਰ ਜਵੰਦਾ ਆ ਰਹੇ ਨੇ ਜੀ ਮੈਲਬਨ ਦੇ ਵਿੱਚ ਔਰ ਇਹ ਪਰਫਾਰਮੈਂਸ ਜਿਹੜੀਆਂ ਹੋਣੀਆਂ ਨੇ ਦੇਸੀ ਮੇਲੇ ਦੇ ਵਿੱਚ 22 ਜੁਲਾਈ ਨੂੰ। ਸੋ ਤੁਸੀਂ ਸਾਰੇ ਮਾਣੋ ਜੀ ਆਉਣ ਵਾਲੇ ਦਿਨਾਂ ਦੇ ਇਹ ਸਾਰੇ ਪ੍ਰੋਗਰਾਮ ਤੇ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਲਹਿਰਾ ਪ੍ਰੋਗਰਾਮ ਖਤਮ ਕਰਨ ਦੇ ਲਈ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਆਉਣ ਵਾਲੇ ਮੰਗਲਵਾਰ ਆਪਾਂ ਫੇਰ ਜੁੜ ਬੈਠਾਂਗੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਲਬਨ ਤੋਂ। ਸ਼ਾਮ ਦੇ ਲਈ ਜ਼ਰੂਰ ਦੱਸਦੀ ਹੈ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਅੱਜ ਵੀਜ਼ਾ ਨੇਮਾਂ ਦੇ ਵਿੱਚ ਜਿਹੜੇ ਬਦਲਾਵ ਆਏ ਨੇ ਕਿਸ ਤਰ੍ਹਾਂ ਦਾ ਅਸਰ ਹੋਣ ਵਾਲਾ ਉਹਦੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰਭਜੀਤ ਕੌਰ ਪੁਰਮ ਦੇ ਨਾਲ। ਸੋ ਅੱਜ ਦੇ ਲਈ ਦਿਓ ਇਜਾਜ਼ਤ ਮੇਰੇ ਵੱਲੋਂ, ਅਮਰਦੀਪ ਵੱਲੋਂ ਤੇ ਉਧਰੋਂ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰਾਂ ਵੱਲੋਂ, ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।